ਹਰ ਪਲ ਨੂੰ ਤੂੰ ਮਾਣ ਨੀ ਜਿੰਦੇ ਜੀ ਲੈ ਅੱਜ ਨੂੰ ਰੱਜ ਕੇ, ਹਰ ਪਲ ਨੂੰ ਤੂੰ ਮਾਣ ਨੀ ਜਿੰਦੇ ਜੀ ਲੈ ਅੱਜ ਨੂੰ ਰੱਜ ਕੇ, ਲੰਘਿਆ ਪਾਣੀ ਕਿਸ ਨੇ ਫੜਿਆ ਕਮਲਿਆਂ ਵਾਂਗੂ ਭੱਜ ਕੇ, ਲੰਘਿਆ ਪਾਣੀ ਕਿਸ ਨੇ ਫੜਿਆ ਕਮਲਿਆਂ ਵਾਂਗੂ ਭੱਜ ਕੇ, ਅੱਜ ਨੂੰ ਸਾਂਭਣ ਵਾਲੇ ਸੋਹਣਿਆ ਮਗਰੋਂ ਨਾ ਪਛਤਾਉਂਦੇ, ਅੱਜ ਨੂੰ ਸਾਂਭਣ ਵਾਲੇ ਸੋਹਣਿਆ ਮਗਰੋਂ ਨਾ ਪਛਤਾਉਂਦੇ, ਕੱਲ ਦੀ ਹਿੱਕ ਤੇ ਕਰਨ ਸਵਾਰੀ ਹਿੰਮਤੀ ਹੀ ਗੱਜ ਵੱਜ ਕੇ, ਕੱਲ ਦੀ ਹਿੱਕ ਤੇ ਕਰਨ ਸਵਾਰੀ ਹਿੰਮਤੀ ਹੀ ਗੱਜ ਵੱਜ ਕੇ। ਸੋ ਗੁਰਭਜਨ ਗਿੱਲ ਹੋਰਾਂ ਦੀਆਂ ਇਨ੍ਹਾਂ ਉਤਸ਼ਾਹ ਭਰਪੂਰ ਸਤਰਾਂ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਅਸੀਂ ਵੀ ਪੂਰੇ ਗੱਜ ਵੱਜ ਕੇ, ਪੂਰੇ ਉਤਸ਼ਾਹ ਦੇ ਨਾਲ, ਜੋਸ਼ ਦੇ ਨਾਲ ਲੈ ਕੇ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿਚ। ਸੋ ਮੇਰੇ ਵੱਲੋਂ ਯਾਨੀ ਅਮਰਦੀਪ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੋਸਤੋ, ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਨਿਕਲਿਆ ਹੋਣਾ, ਜਿੱਥੇ ਥੋੜਾ ਬਹੁਤਾ ਲੰਘ ਗਿਆ ਸੋਹਣਾ ਲੰਘਿਆ ਹੋਣਾ, ਔਰ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਸੁਹਾਵਣਾ ਰਹੇ, ਇਹ ਅਰਦਾਸ ਸੀ ਉਸ ਪਰਵਰਦਿਗਾਰ ਪਰਮਾਤਮਾ ਦੇ ਅੱਗੇ ਕਰਦੇ ਹਾਂ। ਤੇ ਲਓ ਜੀ, ਅੱਜ ਦਾ ਦਿਨ ਹੈਗਾ ਮੰਗਲਵਾਰ ਦਾ, ਤੇ ਮੰਗਲਵਾਰ ਦਾ ਦਿਨ ਹੈ ਸਾਲ 2021 ਦੇ ਸਤੰਬਰ ਮਹੀਨੇ ਦੀ, ਅੱਜ ਹੋ ਗਈ ਹੈ 14 ਤਰੀਕ, ਤੇ ਨਾਨਕ ਸ਼ਾਹੀ ਸੰਮਤ 553 ਦੇ ਭਾਦੋ ਮਹੀਨੇ ਦੀ ਅੱਜ 30 ਤਰੀਕ ਹੈ। ਤੇ ਘੜੀਆਂ ਵੱਲ ਨਜ਼ਰ ਮਾਰੀਏ ਤੇ ਘੜੀਆਂ ਕਹਿੰਦੀਆਂ ਇਸ ਵੇਲੇ ਸਿਡਨੀ, ਮੈਲਬਰਨ, ਕੈਨਬਰਾ, ਬ੍ਰਿਸਬੇਨ ਦੇ ਵਿਚ ਸਮਾਂ 8:03 ਦਾ ਹੋ ਚੁੱਕਿਆ, ਜਦਕਿ ਅਜੇ ਪਰਥ ਦੇ ਵਿਚ 6:03 ਹੋਏ ਆ, ਤੇ ਉਧਰ ਐਡੀਲੈਂਡ ਦੇ ਵਿਚ ਸਮਾਂ 7:33 ਦਾ ਹੋਇਆ। ਆਸਟ੍ਰੇਲੀਆ ਤੋਂ ਬਾਅਦ ਚਲੀਏ ਦੋਸਤੋ, ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿਚ ਸਮਾਂ 10:03 ਦਾ ਇਸ ਵੇਲੇ ਹੋ ਚੁੱਕਿਆ, ਸਾਡੇ ਤੋਂ 2 ਘੰਟੇ ਅੱਗੇ ਨੇ ਨਿਊਜ਼ੀਲੈਂਡ ਵਾਲੇ। ਤੇ ਅਜੇ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਪਰ ਬਹੁਤ ਗੂੜਾ ਤੜਕਾ ਹੈ, ਉਨ੍ਹਾਂ ਮੁਲਕਾਂ ਦਾ ਜ਼ਿਕਰ ਵੀ ਕਰਦੀ ਹਾਂ। ਡੁਬਈ ਦੇ ਵਿਚ 2:03 ਇਸ ਵੇਲੇ ਮੰਗਲਵਾਰ ਦੇ ਹੋ ਚੁੱਕੇ ਆ, ਕਾਫੀ ਵੱਡਾ ਤੜਕਾ। ਤੇ ਇਸੇ ਤਰ੍ਹਾਂ ਜੀ ਮੰਗਲਵਾਰ ਦਾ ਜਿਹੜਾ ਦਿਨ ਹੈ ਉਹ ਇਟਲੀ ਦੇ ਵਿਚ ਵੀ ਹੁਣੇ ਹੁਣੇ ਚੜਿਆ, 12:03 ਅੱਧੀ ਰਾਤ ਦਾ ਤੜਕਾ ਜਿਹਨੂੰ ਅਸੀਂ ਕਹਿੰਦੇ ਹਾਂ। ਤੇ ਆਪਣੇ ਪੰਜਾਬ ਦੇ ਵਿਚ ਆਪਣੀ ਧਰਤੀ ਦੇ ਉੱਤੇ 3:34 ਦਾ ਸਮਾਂ ਇਸ ਵੇਲੇ ਹੋ ਚੁੱਕਿਆ। ਤੇ ਜਿਹੜੇ ਮੁਲਕਾਂ ਦੇ ਵਿਚ ਅਜੇ ਵੀ ਸੋਮਵਾਰ ਚੱਲ ਰਿਹਾ ਉਨ੍ਹਾਂ ਮੁਲਕਾਂ ਦਾ ਜ਼ਿਕਰ ਵੀ ਕਰਨਾ ਬਣਦਾ, ਕਿਉਂਕਿ ਬਹੁਤ ਸਾਰੇ ਦੋਸਤ ਉਨ੍ਹਾਂ ਮੁਲਕਾਂ ਤੋਂ ਵੀ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਦੇ ਵਿਚ। ਚਲੋ ਜੀ, ਕੈਨੇਡਾ ਤੋਂ ਸ਼ੁਰੂ ਕਰਦੇ ਆ ਫਿਰ। ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿਚ ਸ਼ਾਮ ਪੈ ਚੁੱਕੀ ਹੈ, 5:04 ਦੀ ਸ਼ਾਮ ਦੇ ਹੋ ਗਏ ਆ। ਟੋਰਾਂਟੋ ਦੇ ਵਿਚ ਵੀ ਸ਼ਾਮ ਪੈ ਚੁੱਕੀ ਆ, ਸ਼ਾਮ ਦੇ 6:04 ਉਥੇ ਹੋ ਗਏ ਆ। ਤੇ ਵੈਨਕੂਵਰ ਦੇ ਵਿਚ 3:04 ਹੈ ਉਥੇ, ਯਾਨੀ ਕਿ ਬਾਅਦ ਦੁਪਹਿਰ ਸੋਮਵਾਰ ਦੀ ਚੱਲ ਰਹੀ ਹੈ। ਤੇ ਉਧਰ ਜੇ ਅਸੀਂ ਚਲੀਏ US ਦੇ ਵਿਚ, ਤਾਂ US ਦੇ ਵਿਚ ਦੋਸਤੋ LA ਦੇ ਵਿਚ ਵੀ ਬਾਅਦ ਦੁਪਹਿਰ ਚੱਲ ਰਹੀ ਹੈ, 3:04 ਹੈ। ਤੇ ਇਧਰ ਸਿਆਟਲ ਦੇ ਵਿਚ ਵੀ 3:04 ਦਾ ਸਮਾਂ ਹੀ ਹੈ ਬਾਅਦ ਦੁਪਹਿਰ ਦਾ। ਤੇ ਜਦਕਿ ਮਿਆਮੀ ਦੇ ਵਿਚ ਸ਼ਾਮ ਪੈ ਚੁੱਕੀ ਹੈ, 6:04 ਮਿਆਮੀ ਦੇ ਵਿਚ ਹੋ ਚੁੱਕੀ ਹੈ। ਤੇ ਨਿਊਯਾਰਕ ਦੇ ਵਿਚ ਵੀ 6:04 ਸੋਮਵਾਰ ਦੀ ਸ਼ਾਮ ਦੇ ਹੋ ਚੁੱਕੇ ਆ। ਤੇ ਦੋਸਤੋ ਲੰਡਨ ਦੇ ਵਿਚ ਸੋਮਵਾਰ ਦੀ ਰਾਤ ਪੈ ਚੁੱਕੀ ਹੈ ਇਸ ਵੇਲੇ 11:05 ਦਾ ਸਮਾਂ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਜੁੜਦੇ ਹੋ, ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ। ਸੋ ਬਹੁਤ ਬਹੁਤ ਸਵਾਗਤ, ਖੁਸ਼ਾਮਦੀਦ। ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ, ਬਿਲਕੁਲ ਬਿਲਕੁਲ ਜੀ ਉਹਦੇ ਉੱਤੇ ਵੀ ਗੱਲ ਕਰਾਂਗੇ। ਬਹੁਤ ਕੁਛ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਔਰ ਤੁਹਾਡੇ ਨਾਲ ਸਾਂਝਾ ਵੀ ਕਰਦੇ ਹਾਂ ਪ੍ਰੋਗਰਾਮ ਦੇ ਵਿਚ। ਅੱਜ ਜਿਹੜੇ ਸਿਲਸਿਲੇ ਅਸੀਂ ਤੁਹਾਡੇ ਲਈ ਹਮੇਸ਼ਾ ਲੈ ਕੇ ਆਉਂਦੇ ਹਾਂ ਉਹ ਸਿਲਸਿਲੇ ਤਾਂ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਮੌਸਮ ਦੇ ਉੱਤੇ ਝਾਤ ਮਾਰਾਂਗੇ, ਅੱਜ ਦਾ ਵਿਚਾਰ ਵੀ ਸਾਂਝਾ ਕਰਾਂਗੇ, ਤੇ ਜਿਹੜਾ ਸਿਲਸਿਲਾ ਵਿਰਸਾ ਤੇ ਇਤਿਹਾਸ ਉਸ ਸਿਲਸਿਲੇ ਦੇ ਵਿਚ ਸਾਰਾਗੜੀ ਦੇ ਮੈਦਾਨ ਦੇ ਵਿਚ ਸ਼ਹੀਦ ਹੋਣ ਵਾਲੇ ਸਾਡੇ ਸਿੱਖ ਯੋਧੇ ਜਿਹੜੇ ਆ ਉਨ੍ਹਾਂ ਦੇ ਬਾਰੇ ਚ ਗੱਲਬਾਤ ਜਿਹੜੀ ਆ ਅੱਜ ਜ਼ਰੂਰ ਕਰਾਂਗੇ। ਤੇ ਇਸੇ ਤਰ੍ਹਾਂ ਪ੍ਰੋਗਰਾਮ ਦੌਰਾਨ ਵਧਾਈਆਂ ਦਾ ਸਿਲਸਿਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਪਰ ਉਹ ਸਿਲਸਿਲਾ ਜਿਹੜਾ ਹੈ ਉਹ ਤਾਂ ਹੀ ਅਸੀਂ ਸਾਂਝਾ ਕਰ ਪਾਵਾਂਗੇ ਜੇਕਰ ਸਾਡੇ ਕੋਲ ਤੁਹਾਡੇ ਆਪਣੇ ਕਰੀਬੀਆਂ, ਮਿੱਤਰਾਂ ਜਾਂ ਸੰਬੰਧੀਆਂ ਦੇ ਖਾਸ ਦਿਨ ਦੇ ਉੱਤੇ ਉਨ੍ਹਾਂ ਦੇ ਨੰਬਰ, ਉਨ੍ਹਾਂ ਦਾ ਨਾਮ ਜਾਂ ਉਨ੍ਹਾਂ ਦਾ ਉਹ ਖਾਸ ਮੌਕਾ ਸਾਡੇ ਤੱਕ ਪਹੁੰਚੇਗਾ ਤੁਹਾਡੇ ਮੈਸੇਜ ਦੇ ਰੂਪ ਦੇ ਵਿਚ, ਤੁਹਾਡੇ ਸੁਨੇਹੇ ਦੇ ਰੂਪ ਦੇ ਵਿਚ। ਸੋ ਸ਼ੁਰੂਆਤ ਦੇ ਵਿਚ ਹੀ ਜਿਹੜਾ ਵੀ ਨੰਬਰ ਤੁਸੀਂ ਭੇਜਣਾ ਹੁੰਦਾ ਭੇਜ ਦਿਆ ਕਰੋ, ਕਿਉਂਕਿ ਜੇਕਰ ਕੋਈ ਵੀ ਸਾਨੂੰ ਸਮੱਸਿਆ ਜਿਹੜੀ ਨੰਬਰ ਲਗਾਉਣ ਦੇ ਵਿਚ ਆਉਂਦੀ ਹੈ ਸ਼ੁਰੂਆਤ ਸਾਨੂੰ ਪਤਾ ਲੱਗ ਜਾਂਦਾ, ਪਰ ਜਦੋਂ ਪ੍ਰੋਗਰਾਮ ਦੇ ਅਖੀਰ ਦੇ ਵਿਚ ਨੰਬਰ ਪਹੁੰਚਦੇ ਆ ਤੇ ਸਾਡੇ ਲਈ ਵੀ ਮੁਸ਼ਕਲ ਹੋ ਜਾਂਦਾ ਕਿਉਂਕਿ ਉਸ ਵੇਲੇ ਤੱਕ ਸਮੱਸਿਆ ਜਿਹੜੀ ਉਹਨੂੰ ਵੀ ਸੁਲਝਾ ਨਹੀਂ ਸਕਦੇ ਹੁੰਦੇ। ਸੋ ਇਸ ਕਰਕੇ ਜਿਹੜੇ ਵੀ ਨੰਬਰ ਸ਼ੁਰੂਆਤ ਦੇ ਵਿਚ ਤੁਸੀਂ ਸਾਡੇ ਤੱਕ ਭੇਜ ਦਿਓਗੇ ਅਸੀਂ ਉਹਨਾਂ ਨੂੰ ਸ਼ਾਮਿਲ ਕਰਾਂਗੇ ਵਧਾਈਆਂ ਦੇ ਸਿਲਸਿਲੇ ਦੇ ਵਿਚ। ਤੇ ਵਧਾਈਆਂ ਦੇ ਸਿਲਸਿਲੇ ਤੋਂ ਇਲਾਵਾ ਕੀ ਹੋਣਾ ਜੀ, ਖਬਰਾਂ ਥੋੜੀਆਂ ਬਹੁਤੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਦੇਸ਼ ਦੁਨੀਆਂ ਦੇ ਵਿਚ ਕੀ ਹੋ ਰਿਹਾ। ਤੇ ਇਹਦੇ ਨਾਲ ਹੀ ਦੋਸਤੋ ਅੱਜ ਇੱਕ ਮੁਲਾਕਾਤ ਦੇ ਸਿਲਸਿਲੇ ਦੇ ਵਿਚ ਇੱਕ ਖਾਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਉਣਾ। ਸੋ ਬਹੁਤ ਸਾਰੇ ਦੋਸਤ ਜਿਹੜੇ ਆ ਉਸ ਸ਼ਖਸੀਅਤ ਨੂੰ ਉਹਦੇ ਚਿਹਰੇ ਤੋਂ ਵੇਖ ਕੇ ਜ਼ਰੂਰ ਜਾਣਦੇ ਹੋਣਗੇ। ਅਸੀਂ ਉਹਨਾਂ ਦਾ ਜਿਹੜਾ ਪੋਸਟਰ ਆ ਉਹ ਤਾਂ ਸਾਂਝਾ ਕੀਤਾ ਹੀ ਆ, ਪਰ ਉਹਨਾਂ ਦਾ ਜਿਹੜਾ ਅੰਦਾਜ਼ ਹੈ ਆਪਣਾ, ਸੋ ਉਹ ਅੰਦਾਜ਼ ਕਾਹਦੇ ਲਈ ਜਾਣਿਆ ਜਾਂਦਾ ਤੁਹਾਡੇ ਤੋਂ ਵੀ ਪੁੱਛਦੇ ਆ ਵੈਸੇ, ਔਰ ਉਸ ਅੰਦਾਜ਼ ਨੂੰ ਅੱਜ ਅਸੀਂ ਗੱਲਬਾਤ ਦੇ ਰਾਹੀਂ ਤੁਹਾਡੇ ਸਾਹਮਣੇ ਵੀ ਰੱਖਾਂਗੇ। ਤੇ ਅੱਜ ਗੱਲਬਾਤ ਜਿਹੜੀ ਆ ਕਰਨੀ ਆ ਅਸੀਂ ਕਾਮੇਡੀਅਨ ਤੇ ਐਕਟਰ ਜਸਵੰਤ ਸਿੰਘ ਰਾਠੌਰ ਹੋਰਾਂ ਦੇ ਨਾਲ। ਸੋ ਇੱਕ ਮੁਲਾਕਾਤ ਸਿਲਸਿਲੇ ਵਿਚ ਲਾਈਵ ਗੱਲਬਾਤ ਜਿਹੜੀ ਆ ਉਹ ਕਰਨ ਦੇ ਲਈ ਅੱਜ ਅਸੀਂ ਉਹਨਾਂ ਨੂੰ ਤੜਕੇ ਤੜਕੇ ਉਠਾਉਣਾ। ਸੋ ਤੁਸੀਂ ਉਸ ਗੱਲਬਾਤ ਨੂੰ ਜ਼ਰੂਰ ਸੁਣਨਾ ਵੀ ਹੈ, ਔਰ ਨਾਲੋ ਨਾਲ ਉਸ ਗੱਲਬਾਤ ਦੇ ਦੌਰਾਨ ਜੇਕਰ ਤੁਹਾਡਾ ਕੋਈ ਸਵਾਲ ਜਸਵੰਤ ਹੋਰਾਂ ਦੇ ਲਈ ਹੋਏ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ। ਜਸਵੰਤ ਹੋਰਾਂ ਦੇ ਬਾਰੇ ਮੈਂ ਤੁਹਾਡੇ ਨਾਲ ਜ਼ਰੂਰ ਸਾਂਝ ਪਾਵਾਂਗੀ ਕਿ ਉਹ ਜਿਹੜਾ ਕਲਾਕਾਰ ਹੈ ਕਿਸ ਸਮੇਂ ਤੋਂ ਜਿਹੜਾ ਚਰਚਾ ਦੇ ਵਿਚ ਆਇਆ, ਔਰ ਉਸ ਚਰਚਾ ਦੇ ਵਿਚ ਆਉਣ ਤੋਂ ਬਾਅਦ ਕਿਹੜੇ ਕਿਹੜੇ ਹੋਰ ਜਿਹੜੇ ਪੜਾਅ ਸੀ ਉਹਨਾਂ ਪੜਾਵਾਂ ਚੋਂ ਲੰਘਦਾ ਹੋਇਆ ਫਿਰ ਇਕ ਵਾਰ ਸਾਡੀਆਂ ਨਜ਼ਰਾਂ ਤੋਂ ਓਜਲ ਵੀ ਹੋਇਆ ਓਹਲੇ ਵੀ ਹੋਇਆ, ਪਰ ਉਸ ਦੌਰਾਨ ਉਹਨੇ ਕੀ ਕੀਤਾ, ਅੱਜ ਉਹਦੇ ਜ਼ਿੰਦਗੀ ਦੇ ਸਫ਼ਰ ਦੇ ਬਾਰੇ ਉਸ ਮੁਲਾਕਾਤ ਦੇ ਵਿਚ ਅਸੀਂ ਗੱਲਬਾਤ ਕਰਾਂਗੇ ਲਾਈਵ। ਸੋ ਅੱਜ ਲਾਈਵ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਆਪਾਂ। ਸੋ ਉਸ ਗੱਲਬਾਤ ਦੇ ਨਾਲ ਤੁਸੀਂ ਵੀ ਆਪਣਾ ਹਿੱਸਾ ਜਿਹੜਾ ਉਹ ਪਾ ਸਕਦੇ ਹੋ। ਤੇ ਹੋਰ ਕੀ ਹੋਣਾ ਜੀ, ਹੋਰ ਹੋਣੇ ਆ ਤੁਹਾਡੇ ਸੁਨੇਹੇ, ਪਿਆਰੇ ਪਿਆਰੇ ਸੁਨੇਹੇ ਤੁਹਾਡੇ ਜਿਹੜੇ ਸਾਡੇ ਤੱਕ ਪਹੁੰਚਦੇ ਨੇ ਉਹਨਾਂ ਦੀ ਉਡੀਕ ਹਮੇਸ਼ਾ ਸਾਨੂੰ ਬਣੀ ਰਹਿੰਦੀ ਹੈ। ਸੋ ਅੱਜ ਵੀ ਤੁਸੀਂ ਆਪਣੇ ਸੁਨੇਹੇ ਸਾਨੂੰ ਭੇਜਣੇ ਨੇ ਈਮੇਲ ਦੇ ਜ਼ਰੀਏ request@harmanradio.com ਸਾਡਾ ਈਮੇਲ ਪਤਾ, ਜਾਂ ਫਿਰ ਤੁਸੀਂ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ, ਟੈਲੀਗ੍ਰਾਮ ਐਪ ਦੇ ਰਾਹੀਂ, ਜਾਂ ਫਿਰ ਇਹ ਜਿਹੜਾ ਰੇਡੀਓ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸਾਡਾ ਇਹ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਐਪ ਦੇ ਜ਼ਰੀਏ ਜੇ ਸੁਣ ਰਹੇ ਹੋ ਤਾਂ ਐਪ ਦੇ ਵਿਚ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕਸ ਦਿੱਤੇ ਹੋਏ ਆ ਉੱਥੇ ਜਾ ਕੇ ਵੀ ਤੁਸੀਂ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ ਆਪਣਾ ਸੁਨੇਹਾ। ਤੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਬਣੀ ਰਹੇਗੀ, ਅਸੀਂ ਸ਼ਾਮਲ ਕਰਦੇ ਰਹਾਂਗੇ ਜਿਵੇਂ ਜਿਵੇਂ ਤੁਸੀਂ ਪ੍ਰੋਗਰਾਮ ਦੇ ਵਿਚ ਆਉਂਦੇ ਰਹੋਗੇ। ਤੇ ਲਓ ਜੀ, ਸੁਨੇਹਿਆਂ ਦੀ ਉਡੀਕ ਜਿਹੜੀ ਬਣੀ ਹੋਈ ਹੈ, ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਆ ਉਹ ਪ੍ਰੋਗਰਾਮ ਦੌਰਾਨ ਚੱਲਦਾ ਰਹੇਗਾ। ਤੇ ਲਓ ਫਿਰ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਆ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿਚ। ਆਉਂਦੇ ਆ ਵਾਪਸ ਬਹੁਤ ਜਲਦ, ਬਣੇ ਰਹੋ ਜੁੜੇ ਰਹੋ।
ਰੰਗ ਬਰੰਗੀਆਂ ਚੰਡੀਆਂ ਲਾ ਕੇ ਗਲੀਆਂ ਸੜਕਾਂ ਸਾਫ ਕਰਾ ਕੇ ਰੰਗ ਬਰੰਗੀਆਂ ਚੰਡੀਆਂ ਲਾ ਕੇ ਗਲੀਆਂ ਸੜਕਾਂ ਸਾਫ ਕਰਾ ਕੇ ਸੰਗਤਾਂ ਨੇ ਹੱਥ ਜੋੜੇ ਸੀਸ ਝੁਕਾਏ ਨੇ ਫੁੱਲਾਂ ਵਾਲੀ ਪਾਲਕੀ ਚ
ਫੁੱਲਾਂ ਵਾਲੀ ਪਾਲਕੀ ਚ
ਸਤਿਗੁਰੂ ਆਏ ਨੇ ਫੁੱਲਾਂ ਵਾਲੀ ਪਾਲਕੀ ਚ ਸਭ ਭਰਮ ਗੁਆਏ ਨੇ ਫੁੱਲਾਂ ਵਾਲੇ
ਵਾਲੀ ਪਾਲ ਕੀ
ਸਤਿਗੁਰੂ ਆਏ ਨੇ ਫੁੱਲਾਂ ਵਾਲੀ ਪਾਲ ਕੀ ਚ ਜਗ ਮਗ ਹੋਈਏ ਬਾਜ਼ਾਰਾਂ ਚ ਜਗ ਮਗ ਜਗ ਮਗ ਹੋਈਏ ਬਾਜ਼ਾਰਾਂ ਚ ਖੁਸ਼ੀਆਂ ਤੇ ਰੌਣਕਾਂ ਦੇ ਰੰਗ ਨੇ ਬਹਾਰਾਂ ਚ ਇਤਰ ਫਲੇ ਲਾਰਾਂ ਵਿੱਚ ਛਿੜਕਾਏ ਨੇ ਫੁੱਲਾਂ ਵਾਲੀ ਪਾਲਕੀ ਚ ਸਤਿਗੁਰੂ ਆਏ ਨੇ ਫੁੱਲਾਂ ਵਾਲੀ ਪਾਲਕੀ ਚ ਗੁਰੂ ਦੇ ਪਿਆਰੇ ਪੰਜੇ ਅੱਗੇ ਅੱਗੇ ਜਾ ਰਹੇ ਗੁਰੂ ਦੇ ਪਿਆਰੇ ਪੰਜੇ ਅੱਗੇ ਅੱਗੇ ਜਾ ਰਹੇ ਕੀਰਤਨ ਵਾਰਾਂ ਰਾਤੀ ਢਾਡੀ ਨੇ ਸੁਣਾ ਰਹੇ ਧੰਨ ਹੋ ਗਏ ਸੋਢੀ ਜਿੰਨਾ ਦਰਸ਼ਨ ਪਾਏ ਨੇ ਫੁੱਲਾਂ ਵਾਲੀ ਪਾਲਕੀ ਚ ਸਤਿਗੁਰੂ ਆਏ ਨੇ ਫੁੱਲਾਂ ਵਾਲੀ ਪਾਲਕੀ ਚ
ਲੋ ਜੀ ਰਵਿੰਦਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਇਹ ਗੀਤ ਤੁਸੀਂ ਸੁਣਿਆ ਧਾਰਮਿਕ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾ ਯਾਨੀ ਕਿ ਸਾਡਾ ਮਾਰਨਿੰਗ ਸ਼ੋਅ ਤੇ ਇਸ ਮਾਰਨਿੰਗ ਸ਼ੋਅ ਦੇ ਵਿਚ ਅਸੀਂ ਬਹੁਤ ਸਾਰੇ ਸਿਲਸਿਲੇ ਹਮੇਸ਼ਾ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਗੱਲਾਂ ਬਾਤਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਵੱਖਰੇ ਤੌਰ ਦੇ ਉੱਤੇ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਰਹਿੰਦੇ ਹਾਂ ਪਰ ਅੱਜ ਗੱਲਾਂ ਬਾਤਾਂ ਦੇ ਸਿਲਸਿਲੇ ਦੀ ਥਾਂ ਅਸੀਂ ਲੈ ਕੇ ਆਏ ਹਾਂ ਤੁਹਾਡੇ ਨਾਲ ਇੱਕ ਖਾਸ ਸਿਲਸਿਲਾ ਇੱਕ ਮੁਲਾਕਾਤ ਦਾ ਵੀ ਸੋ ਉਸ ਸਿਲਸਿਲੇ ਦੇ ਵਿਚ ਵੀ ਤੁਹਾਡੀ ਉਡੀਕ ਰਹਿਣੀ ਹੈ ਪਰ ਉਡੀਕ ਤੁਹਾਡੀ ਹੁਣ ਵੀ ਬਣੀ ਹੋਈ ਹੈ ਸੋ ਤੁਹਾਡੇ ਸੁਨੇਹਿਆਂ ਦੇ ਨਾਲ ਪ੍ਰੋਗਰਾਮ ਜਿਹੜਾ ਉਹ ਹੋਰ ਵੀ ਖੁਸ਼ਗਵਾਰ ਬਣਦਾ ਤੇ ਹੁਣ ਆਪਾਂ ਵਧਦੇ ਹਾਂ ਅਗਲੇ ਸਿਲਸਿਲੇ ਵੱਲ ਅਗਲਾ ਸਿਲਸਿਲਾ ਹੈਗਾ ਜੀ ਮੌਸਮ ਤੇ ਅੱਜ ਦਾ ਵਿਚਾਰ ਸਾਂਝਾ ਕਰਨ ਦਾ ਤੇ ਵਧਦੇ ਹਾਂ ਫਿਰ ਅੱਜ ਦੇ ਮੌਸਮ ਵੱਲ ਲੋ ਜੀ ਦੋਸਤੋ ਮੌਸਮ ਦੀ ਗੱਲ ਕਰਾਂ ਤਾਂ ਵਿਕਟੋਰੀਆ ਦੇ ਮੈਲਬਰਨ ਸ਼ਹਿਰ ਤੋਂ ਮੈਂ ਤੁਹਾਡੇ ਲਈ ਪ੍ਰੋਗਰਾਮ ਪ੍ਰਸਾਰਿਤ ਕਰ ਰਹੀ ਹਾਂ ਤੇ ਵਿਕਟੋਰੀਆ ਦੇ ਵਿਚ ਅੱਜ ਘੱਟ ਤੋਂ ਘੱਟ ਤਾਪਮਾਨ ਜਿਹੜਾ ਉਹ 5 ਡਿਗਰੀ ਦੱਸਿਆ ਗਿਆ ਤੇ 16 ਡਿਗਰੀ ਤੱਕ ਵੱਧ ਤੋਂ ਵੱਧ ਚਲੇ ਜਾਣਾ ਅੱਜ ਧੁੱਪ ਵੀ ਨਿਕਲਣੀ ਹੈ ਸੋ ਕੱਲ ਦਾ ਜਿਹੜਾ ਦਿਨ ਸੀ ਕਾਫੀ ਠੰਡਾ ਦਿਨ ਸੀਗਾ ਮੀਂਹ ਵੀ ਪੈਂਦਾ ਰਿਹਾ ਰੁਕ ਰੁਕ ਕੇ ਔਰ ਹਵਾ ਵੀ ਤੇਜ਼ ਚੱਲਦੀ ਰਹੀ ਕਾਫੀ ਠੰਡੀ ਹਵਾ ਸੀ ਕੱਲ ਪਰ ਅੱਜ ਜਿਹੜਾ ਸੂਰਜ ਦੇਵਤਾ ਦਰਸ਼ਨ ਦੇਣਗੇ ਤੇ ਹੋ ਸਕਦਾ ਅੱਜ ਦਾ ਦਿਨ ਥੋੜਾ ਜਿਹਾ ਨਿੱਘਾ ਹੋਵੇ ਕੱਲ ਦੇ ਨਾਲੋਂ ਸਿਡਨੀ ਦੇ ਵਿਚ ਅੱਜ 11 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਚਲੇ ਜਾਣਾ ਪਰ ਇੱਥੇ ਮੀਂਹ ਦੱਸਿਆ ਗਿਆ ਅੱਜ ਔਰ ਬ੍ਰਿਸਬੇਨ ਦੇ ਵਿਚ 14 ਤੋਂ ਲੈ ਕੇ 23 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ ਇੱਥੇ ਵੀ ਧੁੱਪ ਬਣੀ ਰਹਿਣੀ ਹੈ ਸੋਹਣਾ ਮੌਸਮ ਹੈ ਬ੍ਰਿਸਬੇਨ ਦੇ ਵਿਚ ਪਰਥ ਦੇ ਵਿਚ 6 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਇੱਥੇ ਵੀ ਧੁੱਪ ਬਣੀ ਰਹਿਣੀ ਹੈ ਸੋਹਣਾ ਮੌਸਮ ਹੈ ਐਡੀਲੇਡ ਦੇ ਵਿਚ 5 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ ਔਰ ਇੱਥੇ ਵੀ ਧੁੱਪ ਜਿਹੜੀ ਹੈ ਉਹ ਜ਼ਰੂਰ ਨਿਕਲਣੀ ਹੈ ਖਿੜਨਾ ਆ ਦਿਨ ਔਰ ਤਕਰੀਬਨ ਮੈਲਬਰਨ ਵਰਗਾ ਜਿਹੜਾ ਮੌਸਮ ਹੈ ਉਹ ਐਡੀਲੇਡ ਦੇ ਵਿਚ ਵੀ ਅੱਜ ਰਹਿਣਾ ਹੈ ਕੈਨਬਰਾ ਦੇ ਵਿਚ ਕਾਫੀ ਜ਼ਿਆਦਾ ਠੰਡ ਹੈ ਅੱਜ ਜਿਹੜੀ ਸਵੇਰ ਹੈ ਕਾਫੀ ਠੰਡੀ ਹੈ ਸਿਫਰ ਜਾਂ ਘੱਟ ਤੋਂ ਘੱਟ ਤਾਪਮਾਨ ਔਰ ਵੱਧ ਤੋਂ ਵੱਧ ਤਾਪਮਾਨ ਜਿਹੜਾ 14 ਡਿਗਰੀ ਤੱਕ ਚਲੇ ਜਾਣਾ ਸਵੇਰ ਵੇਲੇ, ਕੋਹਰਾ ਜੰਮਿਆ ਹੋਣਾ ਔਰ ਕੋਹਰੇ ਤੋਂ ਬਾਅਦ ਫਿਰ ਜਿਹੜੀ ਧੁੱਪ ਨਿਕਲਦੀ ਹੁੰਦੀ ਹੈ ਉਹ ਬਹੁਤ ਸੋਹਣੀ ਹੁੰਦੀ ਹੈ ਹਨਾ, ਔਰ ਬਹੁਤ ਹੀ ਸੁਹਾਵਣੀ ਜਿਹੀ ਧੁੱਪ ਦਾ ਜਿਹੜਾ ਆਨੰਦ ਹੈ ਉਹ ਤੁਸੀਂ ਦੁਪਹਿਰ ਵੇਲੇ ਮਾਣੋਗੇ, ਪਰ ਸਵੇਰ ਵੇਲੇ ਕਾਫੀ ਜ਼ਿਆਦਾ ਠੰਡ ਬਣੀ ਰਹੇਗੀ। ਔਰ ਕੈਨਬਰਾ ਵਾਲਿਓ, ਜੇਕਰ ਤੁਸੀਂ ਪ੍ਰੋਗਰਾਮ ਸੁਣ ਵੀ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਸਾਂਝ ਵੀ ਜ਼ਰੂਰ ਪਾਇਆ ਕਰੋ ਕਿ ਵਾਕਈ ਕਿਹੋ ਜਿਹਾ ਮੌਸਮ ਤੁਸੀਂ ਉੱਥੇ ਮਾਣ ਰਹੇ ਹੋ। ਹੋਬਾਰਟ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਅਤੇ ਵੱਧ ਤੋਂ ਵੱਧ 13 ਡਿਗਰੀ ਤੱਕ ਅੱਜ ਜਾਣ ਦੀ ਉਮੀਦ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ, ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਡਾਰਵਿਨ ਦੇ ਵਿੱਚ 25 ਤੋਂ 33 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਇੱਥੇ ਅੱਜ ਮੀਂਹ ਦੱਸਿਆ ਗਿਆ ਹੈ, ਤੇ ਇਧਰ ਕੇਨਸ ਦੇ ਵਿੱਚ 20 ਡਿਗਰੀ ਤੋਂ ਲੈ ਕੇ 31 ਡਿਗਰੀ ਸੈਲਸੀਅਸ ਤੱਕ ਜਿਹੜਾ ਤਾਪਮਾਨ ਜਾਣਾ ਹੈ। ਕਾਫੀ ਗਰਮ ਦਿਨ ਹੈ ਕੇਨਸ ਦੇ ਵਿੱਚ ਅੱਜ, ਤੇ ਬੱਦਲਬਾਈ ਕਿਤੇ ਕਿਤੇ ਅਸਮਾਨ ਚ ਦਿਖਾਈ ਦੇ ਸਕਦੀ ਹੈ। ਚਲੋ ਜੀ, ਇਹ ਸੀ ਅੱਜ ਦਾ ਮੌਸਮ। ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ ਅਸੀਂ ਦੱਸ ਦਿੱਤਾ। ਜਿਹੜੇ ਜਿਹੜੇ ਸ਼ਹਿਰਾਂ ਤੋਂ ਪਿੰਡਾਂ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਤੁਹਾਡੇ ਕੀ ਮੌਸਮ ਹੈ, ਕਿਹੋ ਜਿਹਾ ਮਾਣ ਰਹੇ ਹੋ ਤੁਸੀਂ ਸਮਾਂ, ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾਇਆ ਕਰੋ। ਤੇ ਲਓ ਫਿਰ ਇਹ ਸੀ ਮੌਸਮ, ਤੇ ਮੌਸਮ ਤੋਂ ਬਾਅਦ ਹੁਣ ਆਪਾਂ ਵੱਧਦੇ ਹਾਂ ਅੱਜ ਦੇ ਵਿਚਾਰ ਵੱਲ, ਤੇ ਅੱਜ ਦਾ ਵਿਚਾਰ ਵੀ ਮੈਂ ਸਾਂਝਾ ਕਰਦੀ ਹਾਂ ਤੁਹਾਡੇ ਨਾਲ ਬਹੁਤ ਜਲਦ। ਚਲੋ ਦੋਸਤੋ, ਅੱਜ ਦਾ ਵਿਚਾਰ ਹੈ ਕਿ ਜੋ ਤੁਹਾਡੇ ਵੱਸ ਵਿੱਚ ਜਾਂ ਕਾਬੂ ਵਿੱਚ ਨਹੀਂ ਜਾਂ ਜੋ ਤੁਸੀਂ ਨਹੀਂ ਕਰ ਸਕਦੇ ਉਸ ਬਾਰੇ ਚਿੰਤਾ ਕਰਨ ਦੀ ਬਜਾਏ ਆਪਣੀ ਊਰਜਾ ਨੂੰ ਜੋ ਤੁਹਾਡੇ ਵੱਸ ਜਾਂ ਕਾਬੂ ਵਿੱਚ ਹੈ ਅਤੇ ਜੋ ਤੁਸੀਂ ਕਰ ਸਕਦੇ ਹੋ ਦੇ ਉੱਤੇ ਲਗਾਓ, ਜ਼ਰੂਰ ਕੁਝ ਚੰਗਾ ਸਿਰਜਣ ਵਿੱਚ ਕਾਮਯਾਬ ਹੋਵੋਗੇ। ਸੋ ਚਿੰਤਾ ਜਿਹੜੀ ਹੈ ਉਹ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ, ਹਨਾ। ਸੋ ਇਸੇ ਕਰਕੇ ਸ਼ਾਇਦ ਇਹ ਜਿਹੜਾ ਵਿਚਾਰ ਹੈ ਇਹ ਵੀ ਸਾਹਮਣੇ ਆਉਂਦਾ ਹੈ ਕਿ ਜੋ ਤੁਸੀਂ ਨਹੀਂ ਕਰ ਸਕਦੇ, ਜੋ ਤੁਹਾਡੇ ਵੱਸ ਵਿੱਚ ਜਾਂ ਕਾਬੂ ਵਿੱਚ ਨਹੀਂ ਆ ਉਹਦੇ ਬਾਰੇ ਚਿੰਤਾ ਕਰਕੇ ਆਪਣਾ ਜਿਹੜਾ ਸਮਾਂ ਆ ਉਹ ਅਜਾਈ ਗਵਾਉਣ ਦੀ ਬਜਾਏ ਜੇਕਰ ਤੁਸੀਂ ਉਸੇ ਸਮੇਂ ਨੂੰ ਜਾਂ ਆਪਣੀ ਊਰਜਾ ਨੂੰ ਉਹਨਾਂ ਚੀਜ਼ਾਂ ਦੇ ਉੱਤੇ ਲਗਾਓ ਜਿਹੜੀਆਂ ਤੁਸੀਂ ਅਸਲ ਚ ਕਰ ਸਕਦੇ ਹੋ, ਜੋ ਸੁਲਝਾ ਸਕਦੇ ਹੋ, ਜੋ ਤੁਸੀਂ ਸਿਰਜ ਸਕਦੇ ਹੋ, ਜੇ ਤੁਸੀਂ ਉਹਨਾਂ ਦੇ ਉੱਤੇ ਉਹ ਊਰਜਾ ਤੇ ਸਮਾਂ ਲਗਾਓ ਤਾਂ ਜ਼ਰੂਰ ਤੁਸੀਂ ਕੁਝ ਚੰਗਾ ਸਿਰਜਣ ਦੇ ਵਿੱਚ ਕਾਮਯਾਬ ਵੀ ਹੋਵੋਗੇ। ਸੋ ਅੱਜ ਦਾ ਇਹ ਵਿਚਾਰ ਸੀ। ਸੋ ਹਮੇਸ਼ਾ ਅਸੀਂ ਕਹਿੰਦੇ ਹੁੰਦੇ ਹਾਂ ਕਿ ਅੱਜ ਦਾ ਵਿਚਾਰ ਸਾਂਝਾ ਕਰਨ ਦਾ ਜਿਹੜਾ ਮਕਸਦ ਹੈ ਸਾਡਾ ਸਿਰਫ ਇਹ ਨਹੀਂ ਹੁੰਦਾ ਕਿ ਤੁਹਾਡੇ ਨਾਲ ਸਿਰਫ ਵਿਚਾਰ ਦੀ ਸਾਂਝ ਬਣਾ ਲਈ, ਸਾਡਾ ਮਕਸਦ ਇਹ ਵੀ ਹੁੰਦਾ ਕਿ ਜਿਹੜਾ ਵੀ ਵਿਚਾਰ ਅਸੀਂ ਸਾਂਝਾ ਕਰਦੇ ਹਾਂ ਉਹਦਾ ਕਿਣਕਾ ਕਿਣਕਾ ਮਾਤਰ ਜੇ ਅਸੀਂ ਵਾਕਈ ਆਪਣੀ ਜ਼ਿੰਦਗੀ ਦੇ ਵਿੱਚ ਵਸਾ ਕੇ ਯਾਨੀ ਕਿ ਅਮਲ ਦੇ ਵਿੱਚ ਲਿਆ ਕੇ ਉਹਨੂੰ ਅਪਣਾਉਂਦੇ ਰਹੀਏ ਤਾਂ ਜ਼ਰੂਰ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਤੋਂ ਨਿਜ਼ਾਤ ਜਿਹੜੀ ਆ ਉਹ ਅਸੀਂ ਪਾ ਸਕਦੇ ਹਾਂ। ਸੋ ਇੱਕ ਵਾਰ ਫਿਰ ਅੱਜ ਦਾ ਵਿਚਾਰ ਸਾਂਝਾ ਕਰਦੀ ਆ, ਜੋ ਤੁਸੀਂ ਨਹੀਂ ਕਰ ਸਕਦੇ, ਜੋ ਤੁਹਾਡੇ ਵੱਸ ਜਾਂ ਕਾਬੂ ਵਿੱਚ ਨਹੀਂ ਉਸ ਬਾਰੇ ਚਿੰਤਾ ਕਰਨ ਦੀ ਬਜਾਏ ਆਪਣੀ ਊਰਜਾ ਜਾਂ ਸਮੇਂ ਨੂੰ ਜੋ ਤੁਹਾਡੇ ਵੱਸ ਵਿੱਚ ਹੈ ਅਤੇ ਜੋ ਤੁਸੀਂ ਕਰ ਸਕਦੇ ਹੋ ਦੇ ਉੱਤੇ ਲਗਾਓ, ਜ਼ਰੂਰ ਕੁਝ ਚੰਗਾ ਸਿਰਜਣ ਵਿੱਚ ਕਾਮਯਾਬ ਹੋਵੋਗੇ। ਲੋ ਜੀ, ਇਹ ਸੀ ਅੱਜ ਦਾ ਵਿਚਾਰ, ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਆਪਾਂ ਇੱਕ ਗੀਤ ਵੀ ਤੁਹਾਡੀ ਨਜ਼ਰ ਕਰਦੇ ਹਾਂ, ਤੇ ਗੀਤ ਬੜਾ ਹੀ ਪਿਆਰਾ ਵੈਸੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ, ਬੜੀ ਦੇਰ ਬਾਅਦ ਇੱਕ ਪਿਆਰਾ ਜਿਹਾ ਗੀਤ ਜਿਹੜਾ ਹੈ ਉਹ ਸੁਣਨ ਨੂੰ ਮਿਲਿਆ। ਪਿਛਲੇ ਪ੍ਰੋਗਰਾਮ ਚ ਸ਼ਾਇਦ ਮੈਂ ਤੁਹਾਨੂੰ ਸੁਣਾਇਆ ਵੀ ਸੀ, ਪਰ ਅੱਜ ਫੇਰ ਚੱਲਣਾ ਚਾਹੀਦਾ ਹੈ ਨਾ, ਕਿਉਂ ਨੀ। ਸੋ ਲਓ ਜੀ ਫਿਰ ਗੀਤ ਚੱਲ ਜਿੰਦੀ।
ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਏ ਜਹਾਨੋ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਏ ਜਹਾਨੋ ਉਸ ਨਗਰ ਵੱਲ ਦੂਰ ਕੁੜੇ। ਮਨ ਮੰਦਿਰ ਵਿੱਚ ਸਿਆਹ ਹਨੇਰਾ ਕਰੀਏ ਨੂਰੋ ਨੂਰ ਕੁੜੇ। ਜਿੰਦੀਏ ਚੱਲ ਜਿੰਦੀਏ ਚੱਲ ਕੁਛ ਚੱਲੀਏ ਤੁਰ ਚੱਲੀਏ ਏ ਜਹਾਨੋ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀਏ ਚੱਲ ਜਿੰਦੀਏ ਚੱਲ ਕੁਛ ਚੱਲੀਏ ਤੁਰ ਚੱਲੀਏ ਏ ਜਹਾਨੋ ਉਸ ਨਗਰ ਵੱਲ ਦੂਰ ਕੁੜੇ। ਹੁਮੇ ਦੀ ਪੰਡ ਬਾਰ ਲਵਾ ਲੈਣ ਅੰਦਰ ਲਿਆਉਣ ਨੀ ਦਿੰਦੇ। कुड़े चल जिंदिए चल जिंदिए चल कुछ चलिए तुर चलिए जहानो उस नगर वल दूर कुड़े चल जिंदिए चल जिंदिए चल कुछ चलिए तुर चलिए जहानो उस नगर वल दूर कुड़े चल जिंदिए चल उड चलिए कितने खंभ लगा के गीता देना सच ते झूठ दा तर्क होवे ना रब बंदे विच फर्क होवे ना चक्कर पुन पलीता उस नगर वल तुर दे जेड़े मुड़ दे नहीं दीवाने ज्यों कर जाके एक हो जांदे अगा विच परवाने उस नगर वल तुर दे जेड़े मुड़ दे नहीं दीवाने ज्यों कर जाके एक हो जांदे अगा विच परवाने जो शीशा याद करांदे बन के कर दे चूर कुड़े चल जिंदिए चल जिंदिए चल उठ चलिए तुर चलिए जहानो उस नगर वल दूर कुड़े चल जिंदिए चल उठ चलिए तुर चलिए जहानो उस नगर वल दूर कुड़े
लो जी अमरिंदर गिल दी आवाज दे विच प्रोग्राम दा अगला गीत आपां तुहाडी नजर कीता ते गीत पसंद जरूर आया होना इस गल दी उम्मीद आपां करदे आं ते इस वेले तुसी दोस्तों जुड़े होए हो मेरे नाल मॉर्निंग शो दे विच यानी के हरमन रेडी दा मॉर्निंग शो लहरां जिहड़ा कि तुसी हर रोज सुणदे हो सवेरे 8 बजे तो 10 बजे तक सो अज दा वी लहरां प्रोग्राम जिहड़ा तुहाडी नजर मैं कर रही हां मेलबर्न स्टूडियो तो अमरदीप कौर ते तुसी मेरे नाल इस वेले जुड़े होए हो तुसी जुड़े होए हो कि नहीं जुड़े होए अज ਕਿਸੇ ਦਾ ਖੜਾਕ ਵੀ ਨਹੀਂ ਹੋਇਆ ਸੋ ਯਾਨੀ ਕਿ ਅੱਜ ਤੁਹਾਡੇ ਸੁਨੇਹਿਆਂ ਦੀ ਉਡੀਕ ਜਿਹੜੀ ਉਹ ਲਗਾਤਾਰ ਦੋਸਤੋ ਬਣੀ ਹੋਈ ਆ ਔਰ ਇੱਕ ਹੱਲੇ ਬੁਝਾਰਤ ਪਿਛਲੀ ਵਾਲੀ ਵੀ ਤੁਸੀਂ ਬੁੱਝੀ ਨਹੀਂ ਯਾਨੀ ਕਿ ਆਪਾਂ ਇੱਕ ਸ਼ਬਦਾਂ ਦਾ ਹੇਰ ਫੇਰ ਕਰਦੇ ਹੁੰਦੇ ਔਰ ਤੁਸੀਂ ਬੁੱਝਣਾ ਹੁੰਦਾ ਉਹ ਪਿਛਲੇ ਪ੍ਰੋਗਰਾਮ ਦੇ ਦੌਰਾਨ ਤੁਸੀਂ ਮਿਹਨਤ ਕੀਤੀ ਸੀਗੀ ਲੱਭਿਆ ਵੀ ਸੀ ਪਰ ਕਾਮਯਾਬ ਨਹੀਂ ਹੋਏ ਪਰ ਅੱਜ ਉਹ ਬੁਝਾਰਤ ਜਿਉਂ ਦੀ ਤਿਉਂ ਬਣੀ ਹੋਈ ਹੈ ਤੁਹਾਡੇ ਲਈ ਸੋ ਤੁਸੀਂ ਉਹ ਬੁਝਾਰਤ ਵੀ ਬੁੱਝਣੀ ਹੈ ਯਾਨੀ ਕਿ ਇੱਕ ਸ਼ਬਦ ਹੈ ਉਸ ਸ਼ਬਦ ਦੇ ਅੱਖਰਾਂ ਦੇ ਨਾਲ ਆਪਾਂ ਛੇੜਛਾੜ ਜੇ ਕਰਦੇ ਆ ਤਾਂ ਉਹਦੇ ਤਿੰਨ ਤਾਂ ਜਿਹੜੇ ਸਿੱਧੇ ਤੌਰ ਦੇ ਉੱਤੇ ਹੋਰ ਨਵੇਂ ਜਿਹੜੇ ਸ਼ਬਦ ਆ ਉਹ ਉਹਦੇ ਵਿੱਚੋਂ ਨਿਕਲਦੇ ਆ ਸੋ ਉਹ ਨਵੇਂ ਸ਼ਬਦ ਕੀ ਨਿਕਲਦੇ ਆ ਦੇਖੋ ਜੀ ਇੱਕ ਇਹੋ ਜਿਹਾ ਸ਼ਬਦ ਹੈ ਇੱਕ ਇਹੋ ਜਿਹੀ ਚੀਜ਼ ਆ ਹਨਾ ਜਿਹਨੂੰ ਅਸੀਂ ਸ਼ਬਦ ਦੇ ਰੂਪ ਦੇ ਵਿੱਚ ਦੇਖਦੇ ਆ ਕਿ ਜਿਹਦਾ ਪਹਿਲਾ ਹਿੱਸਾ ਯਾਨੀ ਕਿ ਜੇ ਉਹਦੀ ਤੁਸੀਂ ਭਾਵੇਂ ਲਗਾ ਮਾਤਰਾ ਜਾਂ ਚਾਹੇ ਅੱਖਰ ਸੋਚ ਲਓ ਉਹਦਾ ਜੇ ਪਹਿਲਾ ਹਿੱਸਾ ਤੁਸੀਂ ਕੱਢ ਦਿੰਦੇ ਆ ਤਾਂ ਉਹ ਬਣ ਜਾਂਦਾ ਹੈ ਇੱਕ ਬਹੁਤ ਹੀ ਖਾਸ ਅਨਮੋਲ ਚੀਜ਼ ਠੀਕ ਹੈ ਜੇ ਉਹਦਾ ਪਿਛਲਾ ਹਿੱਸਾ ਜੇ ਤੁਸੀਂ ਕੱਟ ਦਿੰਦੇ ਹੋ ਤਾਂ ਉਹ ਇੱਕ ਖਾਣ ਵਾਲੀ ਮਿੱਠੀ ਜਿਹੀ ਚੀਜ਼ ਬਣ ਜਾਂਦੀ ਹੈ ਤੇ ਜੇ ਉਹਦਾ ਪਹਿਲਾ ਤੇ ਪਿਛਲਾ ਦੋਵੇਂ ਹਿੱਸੇ ਕੱਟ ਦਿੰਦੇ ਹੋ ਤਾਂ ਇੱਕ ਇਤਿਹਾਸਕ ਪਾਤਰ ਬਣ ਜਾਂਦਾ ਹੈ ਇਹ ਸੀਗੀ ਬੁਝਾਰਤ ਜਿਹੜੀ ਕਿ ਪਿਛਲੇ ਹਫ਼ਤੇ ਤੁਸੀਂ ਬੁੱਝੀ ਨਹੀਂ ਤੇ ਆਪਾਂ ਲਗਾਤਾਰ ਅੱਜ ਵੀ ਤੁਹਾਡੇ ਲਈ ਉਹ ਪਾਈ ਹੋਈ ਹੈ ਤੇ ਤੁਸੀਂ ਸਾਨੂੰ ਉਹ ਬੁਝਾਰਤ ਬੁੱਝ ਕੇ ਦੱਸਣੀ ਹੈ ਬੁਝਾਰਤ ਨਹੀਂ ਹੈ ਵੈਸੇ ਇਹ ਸ਼ਬਦਾਂ ਦਾ ਹੇਰ ਫੇਰ ਹੈ ਤੁਸੀਂ ਦੱਸਣਾ ਕਿਹੜੇ ਸ਼ਬਦ ਦੀ ਗੱਲ ਆਪਾਂ ਕਰ ਰਹੇ ਹਾਂ ਤੇ ਉਸ ਸ਼ਬਦ ਤੋਂ ਕਿਹੜੇ ਕਿਹੜੇ ਅੱਖਰਾਂ ਨੂੰ ਅੱਡ ਕਰਨ ਦੇ ਨਾਲ ਇਹ ਤਿੰਨ ਚੀਜ਼ਾਂ ਜਿਹੜੀਆਂ ਆ ਉਹ ਨਿਕਲਦੀਆਂ ਆ ਸੋ ਸ਼ਬਦ ਇੱਕੋ ਹੀ ਆ ਉਸ ਸ਼ਬਦ ਦੇ ਵਿੱਚੋਂ ਆਪਾਂ ਅੱਖਰਾਂ ਦੀ ਥੋੜੀ ਜਿਹੀ ਛੇੜਛਾੜ ਜਦੋਂ ਕਰਦੇ ਆ ਤਾਂ ਤਿੰਨ ਚੀਜ਼ਾਂ ਜਿਹੜੀਆਂ ਉਹਦੇ ਵਿੱਚੋਂ ਨਿਕਲਦੀਆਂ ਤੁਸੀਂ ਪਹਿਲਾਂ ਤਾਂ ਉਹ ਸ਼ਬਦ ਵੀ ਦੱਸਣਾ ਤੇ ਸ਼ਬਦ ਦੇ ਨਾਲ ਜਦੋਂ ਅਸੀਂ ਅੱਖਰਾਂ ਨੂੰ ਅਲੱਗ ਕਰਦੇ ਆ ਤਾਂ ਕਿਹੜੇ ਕਿਹੜੇ ਹੋਰ ਨਵੇਂ ਸ਼ਬਦ ਜਿਹੜੇ ਆ ਉਹ ਉਪਜਦੇ ਆ ਉਹ ਤੁਸੀਂ ਸਾਡੇ ਨਾਲ ਸਾਂਝੇ ਕਰਨੇ ਆ ਤੇ ਲਓ ਫਿਰ ਉਹ ਸ਼ਬਦਾਂ ਦੀ ਜਿਹੜੀ ਸਾਂਝ ਆ ਤੁਸੀਂ ਜ਼ਰੂਰ ਸਾਡੇ ਨਾਲ ਪਾਉਂਦੇ ਰਹੋ ਔਰ ਇਸ ਵੇਲੇ ਆਪਾਂ ਅਗਲੇ ਸਿਲਸਿਲੇ ਵਧਣਾ ਹੈ ਪਰ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਸਾਡੇ ਨਾਲ ਲਖਵੀਰ ਬਰਾੜਹੁਰੀ ਇਸ ਵੇਲੇ ਜੁੜ ਚੁੱਕੇ ਨੇ ਪਹੁੰਚ ਗਏ ਨੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਲਖਵੀਰ ਬਰਾੜ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੇ ਕਹਿੰਦੇ ਅਮਰਦੀਪ ਭੈਣ ਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੀ ਧੰਨਵਾਦ ਜੁੜਨ ਦੇ ਲਈ ਤੇ ਲਓ ਫਿਰ ਆਪਾਂ ਅਗਲੇ ਸਿਲਸਿਲੇ ਵੱਲ ਵਧਦੇ ਆ ਤੇ ਅਗਲਾ ਸਿਲਸਿਲਾ ਜਿਹੜਾ ਹੈਗਾ ਉਹ ਜਿਵੇਂ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਹੁੰਦੀ ਆ ਵੀ ਅੱਜ ਦਾ ਜਿਹੜਾ ਦਿਨ ਹੈ ਉਹ ਕਿਉਂ ਖਾਸ ਹੈ ਜੇ ਅਸੀਂ ਵਰਲਡ ਵਾਈਡ ਦੇਖੀਏ ਤਾਂ ਵੀ ਤੇ ਜੇ ਅਸੀਂ ਆਸਟ੍ਰੇਲੀਆ ਵਾਈਡ ਦੇਖੀਏ ਤਾਂ ਵੀ ਦੇਖੋ ਜੀ ਦਿਨ ਹੈਗਾ ਅੱਜ 14 ਸਤੰਬਰ ਦਾ ਤੇ 14 ਸਤੰਬਰ ਦੀ ਦੋਸਤੋ ਗੱਲ ਕਰਾਂ ਨਾ ਤਾਂ ਸਾਲ 2021 ਦਾ ਯਾਨੀ ਕਿ ਇਹ ਕਿੰਨਵਾ ਦਿਨ ਆ ਪਤਾ ਤੁਹਾਨੂੰ? 14 ਸਤੰਬਰ ਜਿਹੜਾ ਆ 2021 ਦਾ 257 ਦਿਨ ਆ। ਸੋ ਇਹਦਾ ਮਤਲਬ ਇਹ ਹੈ ਕਿ 2021 ਦੇ ਵਿਚ ਹੁਣ 108 ਦਿਨ ਜਿਹੜੇ ਆ ਉਹ ਹੋਰ ਬਚੇ ਆ, ਤੇ ਮੰਗਲਵਾਰ ਦਾ ਅੱਜ ਦਿਨ ਆ, ਤੇ ਮੰਗਲਵਾਰ ਜਿਹੜਾ ਆ 37ਵਾਂ ਮੰਗਲਵਾਰ ਆ 2021 ਦਾ ਇਹ। ਤੇ ਇਸ ਮੰਗਲਵਾਰ ਦੇ ਨਾਲ ਕੀ ਖਾਸ ਜੁੜਦਾ ਜਾਂ ਫਿਰ ਇਹ ਸਤੰਬਰ ਮਹੀਨੇ ਦੇ ਨਾਲ ਨੈਸ਼ਨਲ ਜਿਹੜਾ ਅਸੀਂ ਜਦੋਂ ਆਸਟ੍ਰੇਲੀਆ ਵਾਈਡ ਗੱਲ ਕਰਦੇ ਆ ਤਾਂ ਕੀ ਖਾਸ ਜਿਹੜੀਆਂ ਐਕਟੀਵਿਟੀਜ਼ ਆ ਉਹ ਹੁੰਦੀਆਂ ਆ ਜਾਂ ਕਿਸ ਚੀਜ਼ ਦੇ ਲਈ ਜਾਣਿਆ ਜਾਂਦਾ ਹੈ ਇਹ ਸਮਾਂ, ਇਹ ਵੀ ਆਪਾਂ ਜ਼ਰੂਰ ਇੱਕ ਵਾਰੀ ਝਾਤ ਮਾਰ ਲੈਂਦੇ ਆ। ਜਿਹੜਾ ਸਤੰਬਰ ਮਹੀਨਾ ਅਸਲ ਦੇ ਵਿਚ 1 ਤੋਂ ਲੈ ਕੇ 30 ਸਤੰਬਰ ਤੱਕ ਆਸਟ੍ਰੇਲੀਆ ਦੇ ਵਿਚ ਡਿਮੈਂਸ਼ੀਆ ਅਵੇਅਰਨੈਸ ਮਹੀਨੇ ਵਜੋਂ ਜਾਣਿਆ ਜਾਂਦਾ। ਸੋ ਡਿਮੈਂਸ਼ੀਆ ਅਵੇਅਰਨੈਸ ਮੰਥ ਜਿਹੜਾ ਆ ਇਹ 1 ਤੋਂ 30 ਸਤੰਬਰ ਤੱਕ ਆਸਟ੍ਰੇਲੀਆ ਦੇ ਵਿਚ ਜਾਣਿਆ ਜਾਂਦਾ ਤੇ ਇਹ ਅਲਜ਼ਾਈਮਰ ਆਸਟ੍ਰੇਲੀਆ ਵੱਲੋਂ ਜਿਹੜਾ ਇਸ ਡਿਮੈਂਸ਼ੀਆ ਅਵੇਅਰਨੈਸ ਮੰਥ ਨੂੰ ਜਾਣੂ ਕਰਵਾਇਆ ਗਿਆ, ਯਾਨੀ ਕਿ ਇਹਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਡਿਮੈਂਸ਼ੀਆ ਦੀ ਜਿਹੜੀ ਬਿਮਾਰੀ ਆ ਇਸ ਨੂੰ ਇਸ ਦੇ ਬਾਰੇ ਦੇ ਵਿਚ ਜਿਹੜੀ ਵਧੇਰੇ ਜਾਣਕਾਰੀ ਆ ਇੱਕ ਤਾਂ ਉਹ ਆਮ ਲੋਕਾਂ ਤੱਕ ਪਹੁੰਚਾਈ ਜਾਵੇ, ਤੇ ਦੂਸਰਾ ਜਿਹੜਾ ਇਹਦਾ ਮੁੱਖ ਮਕਸਦ ਉਹ ਇਹ ਹੈ ਕਿ ਜਿਹੜੇ ਲੋਕ ਅਸਲ ਦੇ ਵਿਚ ਡਿਮੈਂਸ਼ੀਆ ਤੋਂ ਪ੍ਰਭਾਵਿਤ ਨੇ ਜਾਂ ਅਲਜ਼ਾਈਮਰ ਤੋਂ ਜਿਹੜੇ ਲੋਕ ਪ੍ਰਭਾਵਿਤ ਨੇ ਉਨ੍ਹਾਂ ਲੋਕਾਂ ਦੀ ਜਿਹੜੀ ਪਛਾਣ ਕਰਨੀ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਪਰਿਵਾਰਾਂ ਦੇ ਵਿਚ ਦੇਖਣ ਦੇ ਵਿਚ ਆਉਂਦਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਡਿਮੈਂਸ਼ੀਆ ਤੋਂ ਪ੍ਰਭਾਵਿਤ ਹੁੰਦੇ ਆ, ਅਲਜ਼ਾਈਮਰ ਤੋਂ ਪ੍ਰਭਾਵਿਤ ਹੁੰਦੇ ਆ, ਪਰ ਅਸਲ ਦੇ ਵਿਚ ਉਨ੍ਹਾਂ ਨੂੰ ਅਣਗੌਲਿਆ ਜਾਂਦਾ ਆ। ਸੋ ਉਨ੍ਹਾਂ ਦੇ ਨਾਲ ਇਸ ਤਰ੍ਹਾਂ ਦਾ ਕੋਈ ਵਿਵਹਾਰ ਜਿਹੜਾ ਆ ਉਹ ਨਾ ਹੋਵੇ। ਸੋ ਇਹਦੇ ਲਈ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹ ਪੂਰੇ ਦੇਸ਼ ਦੇ ਵਿਚ ਗਤੀਵਿਧੀਆਂ ਜਿਹੜੀਆਂ ਉਹ ਚਲਾਈਆਂ ਜਾਂਦੀਆਂ ਆ, ਬਹੁਤ ਸਾਰੇ ਇਹੋ ਜਿਹੇ ਇਵੈਂਟਸ ਜਿਹੜੇ ਆ ਉਹ ਸ਼ੁਰੂ ਕੀਤੇ ਜਾਂਦੇ ਆ ਜਾਂ ਫਿਰ ਜਿਹੜੇ ਚੱਲ ਰਹੇ ਇਵੈਂਟਸ ਆ ਜਾਂ ਫਿਰ ਜਿਹੜੀਆਂ ਚੱਲ ਰਹੀਆਂ ਗਤੀਵਿਧੀਆਂ ਆ ਉਨ੍ਹਾਂ ਦੇ ਰਾਹੀ ਆਮ ਲੋਕਾਂ ਤੱਕ ਇਸ ਦੇ ਬਾਰੇ ਚ ਜਾਗਰੂਕਤਾ ਜਿਹੜੀ ਹੈ ਉਹ ਪੈਦਾ ਕੀਤੀ ਜਾਂਦੀ ਹੈ ਆਮ ਭਾਈਚਾਰਿਆਂ ਦੇ ਵਿਚ। ਖਾਸ ਤੌਰ ਦੇ ਉੱਤੇ ਜਦੋਂ ਅਸੀਂ ਆਪਣੇ ਭਾਈਚਾਰਿਆਂ ਦੀ ਗੱਲ ਕਰਦੇ ਹਾਂ ਤੇ ਸਾਡੇ ਭਾਈਚਾਰਿਆਂ ਦੇ ਵਿਚ ਵੀ ਇਹੋ ਜਿਹੀ ਜਿਹੜੀ ਸਮੱਸਿਆ ਆ ਉਹ ਆਉਂਦੀ ਹੈ, ਲੋਕ ਜਿਹੜੇ ਉਹ ਇਸ ਸਮੱਸਿਆ ਦੇ ਨਾਲ ਜੂਝਦੇ ਆ ਪਰ ਬਹੁਤ ਵਾਰ ਉਹ ਸਮੱਸਿਆ ਜਿਹੜੀ ਆ ਉਹ ਅਣਗੌਲੀ ਰਹਿ ਜਾਂਦੀ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਇਹਦੇ ਜਿਹੜੇ ਸਿੰਪਟਮਸ ਆ ਜਾਂ ਇਹਦੇ ਜਿਹੜੇ ਲੱਛਣ ਆ ਉਹ ਜਦੋਂ ਪਤਾ ਲੱਗਦੇ ਜਾਂਦੇ ਆ ਤਾਂ ਉਹਨਾਂ ਲੱਛਣਾਂ ਦੀ ਪਛਾਣ ਕਰਕੇ ਜਿਹੜੇ ਇਹੋ ਜਿਹੜੇ ਮਰੀਜ਼ ਆ ਉਹਨਾਂ ਦੀ ਖਾਸ ਤੌਰ ਦੇ ਉੱਤੇ ਜਿਹੜੀ ਦੇਖਭਾਲ ਆ ਉਹ ਕੀਤੀ ਜਾਵੇ। ਇਹਦੇ ਬਾਰੇ ਅਸੀਂ ਹੋਰ ਜਾਣਕਾਰੀ ਜਿਹੜੀ ਵਿਸਥਾਰ ਦੇ ਵਿੱਚ ਜ਼ਰੂਰ ਲੈ ਕੇ ਆਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ 20 ਤੋਂ 26 ਸਤੰਬਰ ਦਾ ਜਿਹੜਾ ਸਮਾਂ ਆ ਜੀ ਉਹ ਡਿਮੈਂਸ਼ੀਆ ਐਕਸ਼ਨ ਵੀਕ ਆ ਆਸਟ੍ਰੇਲੀਆ ਦੇ ਵਿੱਚ। ਡਿਮੈਂਸ਼ੀਆ ਆਸਟ੍ਰੇਲੀਆ ਵੱਲੋਂ ਇਹ ਜਿਹੜਾ ਹਫ਼ਤਾ ਆ ਉਹ ਮਨਾਇਆ ਜਾਂਦਾ। ਸੋ ਉਸ ਸਮੇਂ ਅਸੀਂ ਗੱਲ ਕਰਾਂਗੇ ਡਿਮੈਂਸ਼ੀਆ ਦੇ ਬਾਰੇ ਹੋਰ ਵਿਸਥਾਰ ਦੇ ਵਿੱਚ। ਤੇ ਇਸ ਤੋਂ ਇਲਾਵਾ ਦੋਸਤੋ ਇਹਦੇ ਬਾਰੇ ਚ ਜਿਹੜੀ ਗੱਲ ਵੀ ਜਿਹੜਾ ਸਤੰਬਰ ਮਹੀਨਾ ਹੈ ਉਹ ਕਾਹਦੇ ਲਈ ਜਾਣਿਆ ਜਾਂਦਾ ਆਸਟ੍ਰੇਲੀਆ ਦੇ ਵਿਚ, ਗਾਇਨਕੋਲੋਜੀਕਲ ਕੈਂਸਰ ਅਵੇਅਰਨੈਸ ਮੰਥ ਆ। ਗਾਇਨਕੋਲੋਜੀਕਲ ਕੈਂਸਰ ਅਵੇਅਰਨੈਸ ਮੰਥ ਜਿਹੜਾ ਆ 1 ਤੋਂ 30 ਸਤੰਬਰ ਦਾ ਜਿਹੜਾ ਸਮਾਂ ਹੈ ਇਹਦੇ ਲਈ ਵੀ ਜਾਣਿਆ ਜਾਂਦਾ ਆ, ਕਿਉਂਕਿ ਆਸਟ੍ਰੇਲੀਆ ਦੇ ਵਿਚ ਇਹ ਸਾਹਮਣੇ ਆਇਆ ਆ ਇੱਕ ਅਧਿਐਨ ਕਿ ਆਸਟ੍ਰੇਲੀਆ ਦੇ ਵਿਚ ਹਰ ਸਾਲ 6,500 ਔਰਤਾਂ ਜਿਹੜੀਆਂ ਆ ਉਹ ਇਸ ਕੈਂਸਰ ਤੋਂ ਪ੍ਰਭਾਵਿਤ ਹੁੰਦੀਆਂ ਆ ਤੇ 2,000 ਔਰਤਾਂ ਜਿਹੜੀਆਂ ਆ ਉਹ ਹਰ ਸਾਲ ਉਨ੍ਹਾਂ ਦੀ ਮੌਤ ਵੀ ਇਸ ਕੈਂਸਰ ਦੇ ਨਾਲ ਅਜੇ ਵੀ ਹੁੰਦੀ ਆ। ਸੋ ਵੁਮੈਨ ਕੈਨ ਇੱਕ ਆਰਗੇਨਾਈਜੇਸ਼ਨ ਆ ਜਿਹੜੀ ਇਸ ਸੰਬੰਧ ਦੇ ਵਿਚ ਜਿਹੜੀ ਅਵੇਅਰਨੈਸ ਆ ਉਹ ਕ੍ਰੀਏਟ ਕਰਦੀ ਆ। ਇਸੇ ਕਰਕੇ ਹੁਣ ਕੀ ਹੈ ਕਿ ਆਮ ਤੌਰ ਦੇ ਉੱਤੇ ਔਰਤਾਂ ਨੂੰ ਇਹੋ ਜਿਹੇ ਕੁਝ ਟੈਸਟ ਜਿਹੜੇ ਆ ਉਨ੍ਹਾਂ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਆ ਜਿਨ੍ਹਾਂ ਦੇ ਰਾਹੀਂ ਉਨ੍ਹਾਂ ਦੇ ਬਾਰੇ ਚ ਪਤਾ ਲੱਗਦਾ ਰਹੇ ਕਿ ਉਹ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪ੍ਰਭਾਵਿਤ ਤਾਂ ਨਹੀਂ ਆ। ਔਰ ਇਹਦੇ ਲਈ ਸਤੰਬਰ ਦੇ ਮਹੀਨੇ ਸੇਵ ਦਾ ਬਾਕਸ ਕੰਪੇਨ ਜਿਹੜੀ ਹੈ ਇਸ ਅਵੇਅਰਨੈਸ ਦੇ ਲਈ ਜਿਹੜੀ ਕੀਤੀ ਜਾਂਦੀ ਹੈ ਤਾਂ ਕਿ ਜਿਹੜੀ ਇਹ ਫੰਡਿੰਗ ਆ ਇਹ ਇਸ ਅਵੇਅਰਨੈਸ ਦੇ ਲਈ ਜਿਹੜੇ ਹੋਰ ਪ੍ਰੋਜੈਕਟਸ ਆ ਕੀਤੇ ਜਾਂਦੇ ਆ ਉਹ ਰੱਖੇ ਜਾਵੇ, ਫੰਡਿੰਗ ਰੱਖੀ ਜਾਵੇ ਔਰ ਨਾਲ ਹੀ ਨਾਲ ਜਿਹੜੀ ਰਿਸਰਚ ਆ ਇਸ ਬਿਮਾਰੀ ਦੇ ਨਾਲ ਸੰਬੰਧਿਤ ਉਹਦੇ ਉੱਤੇ ਵੀ ਜਿਹੜਾ ਕੰਮ ਆ ਉਹ ਕੀਤਾ ਜਾਵੇ। ਚਲੋ ਜੀ, ਸਤੰਬਰ ਦਾ ਮਹੀਨਾ ਔਰ ਸਤੰਬਰ ਦੇ ਮਹੀਨੇ ਦੇ ਵਿਚ ਇਹ ਖਾਸ ਜਿਹੜੀਆਂ ਚੀਜ਼ਾਂ ਆ ਜਿਨ੍ਹਾਂ ਦੀ ਜਾਗਰੂਕਤਾ ਆਮ ਲੋਕਾਂ ਦੇ ਵਿਚ ਹੋਣੀ ਬਹੁਤ ਜ਼ਰੂਰੀ ਹੈ, ਸੁਚੇਤ ਹੋਣਾ ਜ਼ਰੂਰੀ ਹੈ ਲੋਕਾਂ ਦਾ, ਓਹਦੇ ਬਾਰੇ ਚ ਇਹ ਗੱਲ ਜਿਹੜੀ ਉਹ ਆਪਾਂ ਕੀਤੀ ਹੈ। ਤੇ ਬਾਕੀ ਜਿਵੇਂ ਮੈਂ ਦੱਸਿਆ ਵੀ ਜਿਹੜਾ ਇਹ ਸਤੰਬਰ ਦਾ ਮਹੀਨਾ ਤੇ ਸਤੰਬਰ ਦੇ ਮਹੀਨੇ ਜਿਹੜਾ ਅੱਜ ਦਾ ਮੰਗਲਵਾਰ ਹੈ ਇਹ 2021 ਦੇ 2021 ਦਾ ਜਿਹੜਾ 37ਵਾਂ ਮੰਗਲਵਾਰ ਹੈ ਤੇ 257ਵਾਂ ਦਿਨ ਹੈ ਅੱਜ 2021 ਦਾ। ਤੇ ਲਓ ਜੀ ਇਹ ਸੀ ਇੱਕ ਖਾਸ ਜਾਣਕਾਰੀ ਤੇ ਹੁਣ ਕੁਛ ਦੋਸਤ ਵੀ ਮੇਰੇ ਖਿਆਲ ਦੇ ਵਿੱਚ ਸਾਡੇ ਨਾਲ ਇਸ ਵੇਲੇ ਜੁੜ ਰਹੇ ਨੇ, ਮੈਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲੈਂਦੀ ਹਾਂ। ਸੰਦੀਪ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ, ਪ੍ਰੋਗਰਾਮ ਚ ਪਹੁੰਚ ਚੁੱਕੇ ਨੇ, ਜੀਆਂ ਨੂੰ ਕਹਿੰਦੇ ਹਾਂ ਸੰਦੀਪ ਸਿੰਘ ਜੀ ਬਹੁਤ ਬਹੁਤ ਸਵਾਗਤ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਇੰਜੋਇੰਗ ਯੂਅਰ ਪ੍ਰੋਗਰਾਮ। ਸੰਦੀਪ ਸਿੱਧੂ ਫਰੋਮ ਸਿਡਨੀ, ਕਿਆ ਬਾਤ ਹੈ ਜੀ, ਬਹੁਤ ਬਹੁਤ ਸਵਾਗਤ, ਖੁਸ਼ਾਮਦੀਦ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਤੁਹਾਨੂੰ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜ ਚੁੱਕੇ ਨੇ ਇਸ ਵੇਲੇ ਕੁਈਨਜ਼ਲੈਂਡ ਤੋਂ ਜਸਵੰਤ ਜੀ, ਮੇਰੇ ਖਿਆਲ ਦੇ ਵਿੱਚ ਕਿਉਂਕਿ ਨਾਮ ਨਹੀਂ ਲਿਖਿਆ ਇਹਨਾਂ ਨੇ, ਪਰ ਮੈਂ ਉਮੀਦ ਕਰਦੀ ਹਾਂ ਕਿ ਜਸਵੰਤ ਹੀ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਕਹਿੰਦੇ ਹਮੇਸ਼ਾ ਹੀ ਬਹੁਤ ਸੋਹਣਾ ਹੁੰਦਾ ਹੈ ਸਾਡੇ। ਅੱਜ ਧੁੱਪ ਵੀ ਨਿਕਲੀ ਹੋਈ ਹੈ, ਸਾਡੇ ਵੀ ਅੱਜ ਧੁੱਪ ਨਿਕਲੀ ਹੋਈ ਹੈ। ਅੱਛਾ ਜੀ, ਕਿਆ ਬਾਤ ਹੈ, ਸਾਡੇ ਅੱਜ ਨਿਕਲਣੀ ਹੈ ਜੀ, ਅਜੇ ਨਿਕਲੀ, ਹਾਂ ਕੁਛ ਸਮਾਂ ਨਿਕਲਦੀ ਹੈ ਫੇਰ ਇਕਦਮ ਬਦਲਬਾਈ ਜੀ ਹੋ ਜਾਂਦੀ ਹੈ, ਪਰ ਅੱਜ ਮੈਲਬਨ ਦੇ ਵਿੱਚ ਬਹੁਤ ਸੋਹਣਾ ਦਿਨ ਹੈ ਤੇ ਤੁਹਾਡੇ ਵੀ ਅੱਜ ਕੁਈਨਜ਼ਲੈਂਡ ਦੇ ਵਿੱਚ ਸੋਹਣਾ ਦਿਨ ਹੈ ਤੇ ਇੰਜੋਏ ਕਰੋ ਜੀ ਧੁੱਪ ਵੀ ਤੇ ਪ੍ਰੋਗਰਾਮ ਵੀ, ਤੇ ਤੁਹਾਡਾ ਸਾਥ ਅਸੀਂ ਇੰਜੋਏ ਕਰਾਂਗੇ। ਜਸਵੰਤ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਇਸੇ ਤਰ੍ਹਾਂ ਸਾਡੇ ਨਾਲ ਇੱਕ ਹੋਰ ਲਿਸਨਰ ਜਿਹੜੇ ਹੈ ਜਗਦੀਪ ਗੁਰਾਇਆ ਹੋਰੀ ਵੀ ਜੁੜ ਚੁੱਕੇ ਨੇ, ਸ਼ਾਮਲ ਕਰਦੇ ਆ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਜੀ ਆਇਆਂ ਨੂੰ ਗੁਰਦੀਪ ਜੀ, ਜਗਦੀਪ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਹਾਂਜੀ ਕਹਿੰਦੇ ਜੁੜੇ ਹੋਏ ਆ ਪ੍ਰੋਗਰਾਮ, ਜੁੜੇ ਹੋਏ ਆ ਜੀ ਪ੍ਰੋਗਰਾਮ, ਵਧੀਆ ਚੱਲ ਰਿਹਾ। ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਜੀ ਆਇਆਂ ਨੂੰ, ਖੁਸ਼ਾਮਦੀਦ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਆਪਾਂ ਹੁਣ ਵਧਣਾ ਹੈ ਅਗਲੇ ਸਿਲਸਿਲੇ ਵੱਲ, ਵਧਣ ਤੋਂ ਪਹਿਲਾਂ ਇੱਕ ਫਿਰ ਪਿਆਰਾ ਜਿਹਾ ਗੀਤ ਨਾ ਹੋ ਜਾਵੇ। ਬਿਲਕੁਲ ਜੀ, ਇੱਕ ਗੀਤ ਫਿਰ ਤੁਹਾਡੀ ਨਜ਼ਰ ਕਰਦੇ ਆ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਤੇ ਆਉਂਦੇ ਆ ਬਹੁਤ ਜਲਦੀ ਵਾਪਸ ਆਪਣਾ ਅਗਲਾ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਲੈ ਕੇ। ਸੋ ਇਹ ਸਿਲਸਿਲਾ ਜਿਹੜਾ ਇਹ ਅਸੀਂ ਫੇਸਬੁੱਕ ਦੇ ਉੱਤੇ ਵੀ ਲਾਈਵ ਲੈ ਕੇ ਹਾਜ਼ਰ ਹੋਵਾਂਗੇ। ਤੇ ਲਓ ਫਿਰ ਜੁੜਦੇ ਆ ਤੁਹਾਡੇ ਨਾਲ ਦੁਬਾਰਾ
ਇਸ ਸਿਰ ਤੇ ਕੜਾ ਟਿਕਾ ਕੇ ਜੱਟੀ ਆਈ ਖੂਹ ਤੋਂ ਪਾਣੀ ਭਰ ਕੇ ਇੱਕ ਹੱਥ ਦੇ ਨਾਲ ਫੜਦੀ ਚੁੰਨੀ ਉਹ ਜਿਹੜੀ ਮੋਢਿਓਂ ਬਿੰਦ ਬਿੰਦ ਸਰ ਕੇ ਉੜਦੀ ਸੁਲਟਦੀ ਕੰਗਣਾ ਸੂਪ ਦਾ ਮਨ ਮਨ ਪਾਏ ਗਹਿਣੇ ਤੌਰ ਪੰਜਾਬ
ਲਓ ਜੀ ਦੋਸਤੋ, ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ। ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਚੱਲ ਰਿਹਾ ਇਸ ਵੇਲੇ ਸਾਡਾ ਮਾਰਨਿੰਗ ਸ਼ੋ ਲਹਿਰਾਂ। ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਜੁੜਨ ਵਾਲੇ ਸਾਰੇ ਦੋਸਤਾਂ ਨੂੰ ਇੱਕ ਵਾਰ ਫੇਰ ਤੋਂ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ, ਕਿਉਂਕਿ ਇਸ ਵੇਲੇ ਅਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਲਾਈਵ ਹੋ ਚੁੱਕੇ ਹਾਂ। ਤੇ ਅੱਜ ਦੇ ਇਸ ਲਹਿਰਾਂ ਪ੍ਰੋਗਰਾਮ ਦੇ ਵਿੱਚ ਜਿਹੜਾ ਸਿਲਸਿਲਾ ਅਸੀਂ ਤੁਹਾਡੇ ਲਈ ਲਾਈਵ ਲੈ ਕੇ ਆਉਂਦੇ ਹੁੰਦੇ ਹਾਂ, ਉਹ ਹੈਗਾ ਜੀ ਵਿਰਸਾ ਤੇ ਇਤਿਹਾਸ ਦਾ। ਸੋ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਇੱਕ ਵਾਰ ਫੇਰ ਤੁਹਾਨੂੰ ਸਭ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਦੋਸਤੋ। ਤੇ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਇਸ ਵੇਲੇ ਸਾਂਝ ਬਣਾ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰੀ, ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਦਿਲਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਬਹੁਤ ਬਹੁਤ ਸਵਾਗਤ।
ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇ ਉਮੀਦ ਕਰਦੇ ਹਾਂ ਦਿਲਬਰ ਸਾਹਿਬ, ਯੂ ਐਸ ਏ ਦੇ ਵਿਚ ਤੁਸੀਂ ਵੀ ਸੋਹਣਾ ਦਿਨ ਜਿਹੜਾ ਆ ਅੱਜ ਮਾਣਿਆ ਹੋਣਾ, ਤੇ ਹੁਣ ਤਾਂ ਜਿਹੜਾ ਦਿਨ ਆ ਉਹ ਢਲਣਾ ਸ਼ੁਰੂ ਹੋ ਗਿਆ, ਕੀ ਸਮਾਂ ਉੱਥੇ?
ਹਾਂਜੀ, ਨਹੀਂ ਸਮਾਂ ਹੁਣ ਵਧੀਆ ਜੀ, ਥੋੜੀ ਥੋੜੀ ਕਦੀ ਧੁੱਪ ਲੁਕਣ ਵਿੱਚ ਖੇਡ ਰਹੀ ਹੈ, ਕਦੀ ਆ ਜਾਂਦੀ ਕਦੀ ਚਲੇ ਜਾਂਦੀ ਹੈ, ਅੱਛਾ ਮੌਸਮ ਹੈ ਵੈਸੇ।
ਠੀਕ, ਤੇ ਜਿਹੜੇ ਦੋਸਤ ਸਾਨੂੰ ਇਸ ਵੇਲੇ ਸਟ੍ਰੀਮਿੰਗ ਦੇ ਉੱਤੇ ਵੀ ਸੁਣ ਰਹੇ ਆ, ਉਹ ਕਿਰਪਾ ਕਰਕੇ ਸਾਨੂੰ ਜ਼ਰੂਰ ਦੱਸ ਦਿਆ ਕਰਨ ਕਿ ਆਵਾਜ਼ ਜਿਹੜੀ ਆ ਉਹਨਾਂ ਤੱਕ ਠੀਕ ਠਾਕ ਪਹੁੰਚ ਰਹੀ ਹੈ। ਤੇ ਨਾਲ ਹੀ ਨਾਲ ਦੋਸਤੋ ਤੁਹਾਡੇ ਲਈ ਇਹ ਵੀ ਦੱਸਦੇ ਜਾਂਦੇ ਆ ਕਿ ਇਸ ਵੇਲੇ ਲਾਈਵ ਫੇਸਬੁੱਕ ਪੇਜ ਦੇ ਉੱਤੇ ਵੀ ਇਹ ਜਿਹੜਾ ਸਿਲਸਿਲਾ ਤੁਸੀਂ ਲੈ ਕੇ ਹਾਜ਼ਰ ਹੋ ਚੁੱਕੇ ਆ। ਤੇ ਇਸ ਸਿਲਸਿਲੇ ਦੇ ਵਿਚ ਹਮੇਸ਼ਾ ਵਾਂਗ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ ਸਿੱਖ ਇਤਿਹਾਸ ਦੇ ਵਿਚ ਜਿਹੜੀਆਂ ਵੀ ਘਟਨਾਵਾਂ, ਜਿਹੜੇ ਵੀ ਸਿੱਖ ਪਾਤਰ, ਜਿਹੜੀਆਂ ਵੀ ਸਿੱਖ ਸ਼ਖਸੀਅਤਾਂ ਜਾਂ ਫਿਰ ਸਾਡੇ ਗੁਰੂ ਸਾਹਿਬਾਨ ਜਾਂ ਉਹ ਯੋਧੇ ਜਾਂ ਸੂਰਮੇ ਜਿਨ੍ਹਾਂ ਦੇ ਜੀਵਨ ਦੇ ਬਾਰੇ ਚ ਜਾਣਨਾ ਬਹੁਤ ਜ਼ਰੂਰੀ ਹੈ ਔਰ ਅਗਲੀਆਂ ਪੀੜੀਆਂ ਨੂੰ ਉਨ੍ਹਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਉਨ੍ਹਾਂ ਦੇ ਜੀਵਨ ਦੇ ਉੱਤੇ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ। ਪਰ ਅੱਜ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਨ ਜਾ ਰਹੇ ਹਾਂ ਸਾਰਾਗੜੀ ਦੇ ਵਿਚ ਸ਼ਹੀਦ ਹੋਏ ਉਨ੍ਹਾਂ ਸਿੱਖ ਸੂਰਮਿਆਂ ਦੇ ਬਾਰੇ ਚ ਜਿਨ੍ਹਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਸੀ ਉਹ ਪਾਰੀਆਂ ਸੀਗੀਆਂ ਸਾਰਾਗੜੀ ਦੇ ਯੁੱਧ ਦੇ ਵਿਚ 12 ਸਤੰਬਰ ਵਾਲੇ ਦਿਨ, ਅਸਲ ਦੇ ਵਿਚ 1857 ਦੇ ਵਿਚ। ਪਰ ਅੱਜ ਉਨ੍ਹਾਂ ਦੇ ਬਾਰੇ ਚ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿ ਭਾਵੇਂ ਕਿ 2 ਦਿਨ ਉਪਰ ਹੋ ਗਏ ਆ, ਪਰ ਸਾਡਾ ਇਹ ਫਰਜ਼ ਹੈ ਕਿ ਜੋ ਕੁਝ ਖਾਸ ਸਿੱਖ ਇਤਿਹਾਸ ਦੇ ਵਿਚ ਵਾਪਰਿਆ ਉਸ ਨੂੰ ਅਸੀਂ ਤੁਹਾਡੀ ਨਜ਼ਰ ਕਰੀਏ, ਤੁਹਾਡੇ ਅੱਗੇ ਜ਼ਰੂਰ ਰੱਖੀਏ। ਸੋ ਇਸ ਸੰਬੰਧ ਵਿਚ ਦਿਲਬਰ ਸਾਹਿਬ ਸਾਡੀ ਕਾਫੀ ਮਦਦ ਕਰਦੇ ਨੇ, ਹਮੇਸ਼ਾ ਉਹ ਬਹੁਤ ਉਮਦਾ ਜਾਣਕਾਰੀ ਜਿਹੜੀ ਆ ਉਹ ਕੱਢ ਕੇ ਲਿਆਉਂਦੇ ਨੇ। ਸੋ ਦਿਲਬਰ ਸਾਹਿਬ, ਅੱਜ ਉਨ੍ਹਾਂ ਸਮੂਹ ਸੂਰਮਿਆਂ ਨੂੰ, ਉਨ੍ਹਾਂ ਬਹਾਦਰਾਂ ਨੂੰ, ਉਨ੍ਹਾਂ ਯੋਧਿਆਂ ਨੂੰ ਅਸੀਂ ਯਾਦ ਕਰਦੇ ਆ, ਸਿਜਦਾ ਵੀ ਕਰਦੇ ਆ।
ਸਭ ਤੋਂ ਪਹਿਲੇ ਅੱਜ ਵੈਸੇ ਜਿੱਥੇ ਅਸੀਂ ਉਹਨਾਂ ਸਾਰਾਗੜੀ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ, ਉੱਥੇ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਦੀ 5ਵੀਂ ਵਰ੍ਹੇਗੰਢ ਵੀ ਮਨਾਈ ਜਾ ਰਹੀ ਹੈ। ਸੋ ਮੈਂ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਹਰਮਨ ਰੇਡੀਓ ਦੀ ਸਮੁੱਚੀ ਟੀਮ ਵੱਲੋਂ ਔਰ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਦੀ ਭੇਟਾ ਕਰਦਾ। ਮੈਨੂੰ ਇੱਕ ਸ਼ੇਰ ਯਾਦ ਆਇਆ ਹੈ, ਉਹ ਕਹਿੰਦਾ ਸ਼ਾਇਦ ਕਹਿੰਦਾ ਵੀ ਇਹ ਸ਼ਾਂ ਦੇ ਵਾਂਗੂ ਸ਼ਾਂ ਹੈ ਜ਼ਿੰਦਗੀ, ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ, ਮਰ ਕੇ ਵੀ ਜਿਹਦਾ ਨਾਂ ਹੈ ਜ਼ਿੰਦਗੀ ਉਸ ਜ਼ਿੰਦਗੀ ਦਾ ਨਾਂ ਹੈ ਜ਼ਿੰਦਗੀ।
ਬਹੁਤ
ਜ਼ਿੰਦਗੀ ਸਵਾਸਾਂ ਦੀ ਦੌੜ ਦਾ ਨਾਮ ਨਹੀਂ, ਜ਼ਿੰਦਗੀ ਕੁਛ ਕਰ ਜਾਣ ਦਾ ਨਾਮ ਹੈ। ਦੁਨੀਆਂ ਦੇ ਵਿੱਚ ਯੁੱਧ ਬੜੇ ਹੋਏ, ਲੜਾਈਆਂ ਬੜੀਆਂ ਹੋਈਆਂ, ਲੇਕਿਨ ਕੁਛ ਯੁੱਧ ਐਸੇ ਨੇ ਜਿਹੜੇ ਕਿਤਾਬਾਂ ਦੀ ਲਿਖਤ ਵਿਚ ਲਿਖੇ ਗਏ
ਜੀ,
ਪਰ ਕੁਝ ਜੰਗਾਂ ਯੁੱਧ ਐਸੇ ਸਨ ਜੋ ਕਿਤਾਬਾਂ ਦੇ ਵਿਚ ਸ਼ਾਮਲ ਨਹੀਂ ਕੀਤੀਆਂ ਗਈਆਂ
ਜੀ,
ਉਹ ਕਿਤਾਬਾਂ ਵਿਚ ਸ਼ਾਮਲ ਨਹੀਂ ਕੀਤੇ ਗਏ, ਲੇਕਿਨ ਉਹ ਆਪਣੇ ਆਪ ਦੇ ਵਿਚ ਇਕ ਇਤਿਹਾਸ ਬਣ ਗਏ।
ਬਿਲਕੁਲ,
ਹਾਰਾਗੜੀ ਦਾ ਇਤਿਹਾਸ ਕੁਰਬਾਨੀ ਅਤੇ ਵੀਰਤਾ ਦੀ ਇਕ ਨਵੀਂ ਕਹਾਣੀ ਲਿਖੀ ਗਈ। 21 ਸਿੱਖ ਸੈਨਿਕਾਂ ਨੇ 12,000 ਅਫਗਾਨੀਆਂ ਦਾ ਮੁਕਾਬਲਾ ਕੀਤਾ
ਜੀ,
ਔਰ 21 ਸਿੱਖਾਂ ਨੇ 12,000 ਅਫਗਾਨੀਆਂ ਦੀਆਂ ਗੋਡੇ ਟਿਕਾ ਦਿੱਤੇ, ਉਹਨਾਂ ਦੀਆਂ ਪੁਆਟਣੀਆਂ ਲਬਦਵਾ ਦਿੱਤੀਆਂ। ਇੱਕ ਅੰਤਰਰਾਸ਼ਟਰੀ ਸੰਸਥਾ ਹੈ ਯੂਨੈਕਸੋ
ਜੀ,
ਉਹਨਾਂ ਨੇ ਜਿਹੜੀਆਂ ਬੇਹਤਰੀਨ ਦੁਨੀਆਂ ਦੇ ਵਿੱਚ ਲੜਾਈਆਂ ਹੋਈਆਂ, ਅੱਠ ਲੜਾਈਆਂ ਦੇ ਵਿੱਚ ਉਹਨਾਂ ਨੇ ਸਾਰਾ ਗੜੀ ਦੀ ਲੜਾਈ ਨੂੰ ਵੀ ਸਥਾਨ ਦਿੱਤਾ ਹੈ
ਜੀ।
ਬਹੁਤ ਘੱਟ ਸਰੋਤਿਆਂ ਨੂੰ ਇਸ ਗੱਲ ਦਾ ਪਤਾ ਹੋਵੇਗਾ, ਯੂਨੈਸਕੋ ਨੇ ਵਰਲਡ ਦੀਆਂ ਅੱਠ ਬੇਹਤਰੀਨ ਲੜਾਈਆਂ ਦੇ ਵਿੱਚ ਸਾਰਾ ਗੜੀ ਦੀ ਲੜਾਈ ਨੂੰ ਵੀ ਸ਼ਾਮਿਲ ਕੀਤਾ ਹੋਇਆ
ਜੀ।
ਇੰਗਲੈਂਡ ਦੇ ਵਿੱਚ 12 ਸਤੰਬਰ ਵਾਲੇ ਦਿਨ ਉਹਨਾਂ 21 ਸਿੱਖ ਯੋਧਿਆਂ ਨੂੰ ਜਿੱਥੇ ਸ਼ਰਧਾ ਦੇ ਨਾਲ ਫੁੱਲ ਭੇਟ ਕੀਤੇ ਜਾਂਦੇ ਨੇ, ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਨੇ, ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ। ਪਰ ਦੁੱਖ ਹੁੰਦਾ ਹੈ ਕਿ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਉਹਨਾਂ ਸ਼ਹੀਦਾਂ ਨੂੰ ਅਸੀਂ ਯਾਦ ਨਹੀਂ ਕਰਦੇ
ਜੀ।
ਅੰਮ੍ਰਿਤਸਰ ਦੇ ਵਿੱਚ ਸਾਰਾ ਗੜੀ ਗੁਰਦੁਆਰਾ ਹੈ, ਫਿਰੋਜ਼ਪੁਰ ਸ਼ਹਿਰ ਦੇ ਵਿੱਚ ਸਾਰਾ ਗੜੀ ਗੁਰਦੁਆਰਾ ਹੈ, ਉੱਥੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਨੇ
ਜੀ।
ਵੇਖੋ 1897 ਈਸਵੀ ਦੇ ਵਿੱਚ ਅੰਗਰੇਜ਼ਾਂ ਦਾ ਬ੍ਰਿਟਿਸ਼ ਸਰਕਾਰ ਦਾ ਪੂਰਾ ਦਬਦਬਾ ਸੀ
ਜੀ,
ਤੇ ਬ੍ਰਿਟਿਸ਼ ਸਰਕਾਰ ਭਾਰਤ ਤੋਂ ਬਾਹਰ ਦੇ ਇਲਾਕਿਆਂ ਦੇ ਉੱਤੇ ਵੀ ਹਮਲੇ ਕਰਕੇ ਉਹਨਾਂ ਦੇ ਇਲਾਕਿਆਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ ਚਾਹੁੰਦੀ ਸੀ
ਜੀ।
ਅਫਗਾਨੀਆਂ ਦੇ ਉੱਤੇ ਬ੍ਰਿਟਿਸ਼ ਸਰਕਾਰ ਨੇ ਸਮੇਂ ਸਮੇਂ ਦੇ ਉੱਤੇ ਛੋਟੇ ਛੋਟੇ ਹਮਲੇ ਕੀਤੇ
ਜੀ।
ਅਫਗਾਨੀ ਜਿਹੜੇ ਸੀ ਇਸ ਗੱਲ ਤੋਂ ਬੜੇ ਦੁਖੀ ਸੀ, ਉਹਨਾਂ ਦੇ ਮਨ ਵਿੱਚ ਮਨ ਮੁਟਾਵ ਵੀ ਸੀ
ਜੀ।
ਲੇਕਿਨ ਉਸ ਵੇਲੇ ਦੋ ਕਿਲੇ ਬੜੇ ਮਸ਼ਹੂਰ ਸੀ, ਭਾਰਤ ਔਰ ਅਫਗਾਨਿਸਤਾਨ ਦੀ ਸਰਹੱਦ ਦੇ ਉੱਤੇ, ਇੱਕ ਲੋਕਹਾਰਟ ਕਿਲਾ ਸੀ
ਜੀ,
ਇੱਕ ਗੁਲਸਤਾਨ ਕਿਲਾ ਸੀ। ਜਿਹੜਾ ਲੋਕਹਾਰਟ ਕਿਲਾ ਸੀ ਉਹ ਸੈਨਿਕਾਂ ਵਾਸਤੇ ਸੀ, ਲੇਕਿਨ ਜਿਹੜਾ ਗੁਲਸਤਾਨ ਕਿਲਾ ਸੀ ਇਹ ਸੰਚਾਰ ਦਾ ਸਾਧਨ ਸੀ
ਠੀਕ।
ਸਾਰਾ ਗੜੀ ਇਸ ਗੁਲਸਤਾਨ ਦੇ ਕਿਲੇ ਦੇ ਨਾਲ ਜੁੜਿਆ ਹੋਇਆ ਸੀ
ਜੀ।
ਇਹ ਇਸ ਕਰਕੇ ਅਹਿਮ ਮੰਨਿਆ ਜਾਂਦਾ ਸੀ ਕਿਉਂਕਿ ਇੱਥੇ ਇਹਦੀ ਸੁਰੱਖਿਆ ਵਾਸਤੇ 21 ਸਿੱਖ ਸੈਨਿਕਾਂ ਨੂੰ ਤੈਨਾਤ ਕੀਤਾ ਹੋਇਆ ਸੀ ਇਹਦੀ ਰੱਖਿਆ ਵਾਸਤੇ
ਜੀ।
ਇਹ 21 ਸਿੱਖ 36 ਸਿੱਖ ਰੈਜੀਮੈਂਟ ਦੇ ਸਿਪਾਹੀ ਸਨ, ਭਾਵੇਂ ਗਿਣਤੀ ਛੋਟੀ ਸੀ
ਜੀ,
ਭਾਵੇਂ ਗਿਣਤੀ ਥੋੜੀ ਸੀ, ਲੇਕਿਨ ਅੰਗਰੇਜ਼ਾਂ ਨੂੰ ਇਹਨਾਂ ਸਿੱਖਾਂ ਦੇ ਉੱਤੇ ਵਫ਼ਾਦਾਰੀ ਦੇ ਉੱਤੇ ਬੜਾ ਯਕੀਨ ਸੀ
ਜੀ।
12 ਸਤੰਬਰ 1897 ਈਸਵੀ ਨੂੰ ਜਦੋਂ ਇਹ ਯੁੱਧ ਹੋਇਆ
ਜੀ,
10-12 ਹਜ਼ਾਰ ਅਫਗਾਨੀ ਕਾਬਲ ਤੋਂ ਚੜਿਆ
ਜੀ।
ਉਹ ਜਦੋਂ ਕਿਤੇ ਨੇ ਵੀ 12 ਸਤੰਬਰ ਦੀ ਸਵੇਰ ਨੂੰ ਇਹ ਸਿੱਖ ਸਿਪਾਹੀ ਉੱਠੇ, ਇਹਨਾਂ ਦੇ ਕੰਨਾਂ ਦੇ ਵਿੱਚ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ
ਜੀ।
ਇਹਨਾਂ ਨੇ ਜਦੋਂ ਵੇਖਿਆ ਕਿ ਅਫਗਾਨ ਵਧਦੇ ਆ ਰਹੇ ਨੇ, ਇਹਨਾਂ ਨੇ ਲੋਕਹਾਰ ਕਿਲੇ ਦੇ ਵਿੱਚ ਸੰਪਰਕ ਕੀਤਾ
ਜੀ।
ਅੰਗਰੇਜ਼ ਅਫਸਰਾਂ ਨੇ ਸਾਫ਼ ਇਨਕਾਰ ਕਰ ਦਿੱਤਾ, ਉਹ ਕਹਿਣ ਲੱਗੇ ਜੀ ਵੀ ਸੈਨਿਕ ਨਹੀਂ ਭੇਜੇ ਜਾ ਸਕਦੇ, ਇਹ ਯੁੱਧ ਤੁਹਾਨੂੰ ਕੱਲਿਆਂ ਨੂੰ ਲੜਨਾ ਪਵੇਗਾ
ਜੀ।
ਇਹ 21 ਸਿੱਖਾਂ ਦੇ ਸਰਦਾਰ ਹੌਲਦਾਰ ਈਸ਼ਵਰ ਸਿੰਘ ਨੇ ਸਾਰਿਆਂ ਸਿੰਘਾਂ ਨੂੰ ਇਕੱਠਿਆਂ ਕੀਤਾ
ਜੀ,
ਇਹਨਾਂ ਨੂੰ ਚਮਕੌਰ ਦਾ ਸਾਕਾ ਯਾਦ ਕਰਵਾਇਆ। ਅਸੀਂ ਪਲੇ ਤਲਵਾਰਾਂ ਦੀ ਛਾਂ ਹੇਠਾਂ, ਸਾਨੂੰ ਝੱਖੜਾਂ ਦਿੱਤੀਆਂ ਲੋਰੀਆਂ ਨੇ, ਅਸੀਂ ਤਲੀ ਟਕਾ ਕੇ ਸੀਸ ਆਪਣਾ, ਗੱਲਾਂ ਜੱਗ ਵਿੱਚ ਅਨੋਖੀਆਂ ਤੋਰੀਆਂ ਨੇ, ਅਸੀਂ ਉਹਨਾਂ ਦੇ ਸੀਰਮੇ ਰਹਿ ਪੀਂਦੇ ਜਿਹੜੇ ਰਹਿ ਕਰਦੇ ਸੀਨਾ ਜੋਰੀਆਂ ਨੇ, ਅਸੀਂ ਛਾਜੋਲੇ ਨਹੀਂ ਉਹ ਯਾਰ ਪਿੱਟੇ, ਅਸੀਂ ਮੂੰਹ ਤੇ ਕਈਆਂ ਕੋਰੀਆਂ ਨੇ। ਜਦੋਂ ਕਹਿੰਦੇ ਨੇ ਹਵਾਲਦਾਰ ਈਸ਼ਰ ਸਿੰਘ ਨੇ ਇਹਨਾਂ ਸਿੰਘਾਂ ਨੂੰ ਵੰਗਾਰ ਦਿੱਤੀ
ਜੀ,
ਇਹ 21 ਸਿਪਾਹੀ ਆਪਣੀਆਂ ਬੰਦੂਕਾਂ ਲੈ ਕੇ ਤੈਨਾਤ ਹੋ ਗਏ। ਦੇਖੋ ਇਹਨਾਂ ਵਿੱਚ ਸਾਰੇ ਸਿਪਾਹੀ ਵੀ ਨਹੀਂ ਸਨ
ਜੀ,
ਕੁਝ ਸਿਗਨਲ ਵਾਲੇ ਬੰਦੇ ਸਨ, ਕੁਝ ਅਰਧਲੀ ਸਨ ਜਿਹੜੇ ਇਹਨਾਂ ਦਾ ਖਾਣਾ ਬਣਾਉਣ ਵਾਲੇ ਸਨ
ਜੀ,
ਲੇਕਿਨ ਉਹ ਸਿਗਨਲ ਵਾਲੇ ਬੰਦੇ ਔਰ ਰੋਟੀ ਬਣਾਉਣ ਵਾਲੇ ਰਸੋਈਏ ਉਹ ਵੀ ਇਹਨਾਂ ਦੀ ਮਦਦ ਵਾਸਤੇ ਆ ਗਏ
ਜੀ।
ਬੜਾ ਜਦੋਂ ਪਹਿਲੀ ਗੋਲੀ ਚੱਲੀ ਯੁੱਧ ਸ਼ੁਰੂ ਹੋ ਗਿਆ, ਅਫਗਾਨ ਅੱਗੇ ਵਧਿਆ, ਇਹਨਾਂ ਨੇ ਸਾਰਾ ਗੜੀ ਦਾ ਕਿਲਾ ਤੋੜਨ ਦਾ ਜਿਹੜਾ ਦਰਵਾਜਾ ਸੀ ਕਿਲਾ ਉਹਦਾ ਤੋੜਨ ਦਾ ਯਤਨ ਕੀਤਾ, ਲੇਕਿਨ ਦਰਵਾਜਾ ਨਾ ਟੁੱਟ ਸਕਿਆ। ਇਹਨਾਂ ਨੇ ਫਿਰ ਕੰਧ ਪਾੜੀ
ਜੀ,
ਕੰਧ ਪਾੜ ਕੇ ਜਦੋਂ ਇਹ ਐਂਟਰ ਹੋਏ ਫਿਰ ਲੜਾਈ ਜਿਹੜੀ ਸੀ ਉਹ ਹੱਥਾਂ ਦੀ ਤੇ ਤਲਵਾਰਾਂ ਦੀ ਸ਼ੁਰੂ ਹੋ ਗਈ
ਜੀ।
ਪਰ ਇਤਿਹਾਸਕਾਰਾਂ ਨੇ ਲਿਖਿਆ ਵੀ ਉਹ 21 ਸਿੰਘ ਉਹਨਾਂ ਨੇ ਤਲਵਾਰਾਂ ਦੇ ਨਾਲ ਅਫਗਾਨੀਆਂ ਦੇ ਇੱਕ ਵਾਰੀ ਘਾਣ ਲਾ ਦਿੱਤੇ
ਜੀ।
ਇਤਿਹਾਸ ਵਿਚ ਜ਼ਿਕਰ ਆਉਂਦਾ ਵੀ ਇਹਨਾਂ 21 ਸਿੱਖ ਬਹਾਦਰਾਂ ਨੇ 600 ਅਫਗਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ
ਜੀ।
ਅਫਗਾਨੀਆਂ ਵਾਸਤੇ ਫਿਰ ਵੀ ਇਹ ਕਿਲਾ ਜਿੱਤਣਾ ਸੌਖਾ ਨਹੀਂ ਸੀ, ਬੜੀ ਉਹਨਾਂ ਨੇ ਜਦੋ ਜਹਿਦ ਕੀਤੀ, ਆਖਿਰਕਾਰ ਇਹ ਜਿਹੜੇ 21 ਸਿੱਖ ਸਨ ਇਹ ਲੜਦੇ ਲੜਦੇ ਸ਼ਹੀਦ ਹੋ ਗਏ
ਜੀ।
ਔਰ ਹਿੰਦੁਸਤਾਨ ਦੀ ਸਰਕਾਰ ਭਾਵੇਂ ਇਹਨਾਂ ਨੂੰ ਕੁਛ ਦਿੱਤਾ ਜਾਂ ਨਹੀਂ ਦਿੱਤਾ, ਲੇਕਿਨ ਬ੍ਰਿਟਿਸ਼ ਸਰਕਾਰ ਨੇ ਇਹਨਾਂ 21 ਸਿੱਖ ਸ਼ਹੀਦਾਂ ਨੂੰ ਵਿਕਟੋਰੀਆ ਕਰਾਸ ਦੇ ਅਵਾਰਡ ਦਿੱਤੇ ਜੋ ਹਿੰਦੁਸਤਾਨ ਦੇ ਵੀਰ ਚੱਕਰ ਦੇ ਬਰਾਬਰ ਹਨ
ਜੀ।
ਔਰ ਅੱਜ ਵੀ ਉਹਨਾਂ ਸ਼ਹੀਦਾਂ ਨੂੰ ਇੰਗਲੈਂਡ ਦੀ ਧਰਤੀ ਵਿਚ ਯਾਦ ਕੀਤਾ ਜਾਂਦਾ
ਜੀ।
ਇੰਗਲੈਂਡ ਦੇ ਸਟੂਡੈਂਟਸ ਨੂੰ ਇਹ ਕੋਰਸ ਦੇ ਵਿਚ ਪੜਾਇਆ ਜਾਂਦਾ ਕਿ ਸਾਰਾ ਗੜੀ ਦੀ ਲੜਾਈ ਕੀ ਸੀ
ਜੀ।
ਪਿੱਛੇ ਜੇ ਤੁਸੀਂ ਹੋ ਸਕਦਾ ਅਖਬਾਰਾਂ ਚ ਪੜਿਆ ਹੋਵੇ, ਫਰਾਂਸ ਦੀ ਸਰਕਾਰ ਨੇ ਵੀ ਇਸ ਯੁੱਧ ਨੂੰ ਆਪਣੇ ਬੱਚਿਆਂ ਦੀਆਂ ਕਿਤਾਬਾਂ ਦੇ ਵਿਚ ਸ਼ਾਮਲ ਕੀਤਾ।
ਵਾਹ,
ਪਰ ਮੈਂ ਹੈਰਾਨ ਹੋ ਰਿਹਾ ਕਿ ਸਾਡੇ ਹਿੰਦੁਸਤਾਨ ਦੇ ਸਿਲੇਬਸ ਕਿਉਂ ਨੀ ਬਦਲੇ ਜਾ ਰਹੇ। ਅਸੀਂ ਵੀ ਐਮ ਏ ਤੱਕ ਪੜ੍ਹੇ ਆ, ਸਾਨੂੰ ਉਹੀ ਲਾਰਡ ਡਲਹੌਜ਼ੀ ਪੜਾਇਆ ਜਾ ਰਿਹਾ ਜਾਂ ਹੋਰ ਪੜਾਇਆ ਜਾ ਰਿਹਾ, ਪਰ ਜੋ ਅਸਲ ਵਿਚ ਸਾਨੂੰ ਪੜਾਉਣਾ ਚਾਹੀਦਾ ਉਹਦੇ ਤੋਂ ਅਸੀਂ ਕੋਹਾਂ ਦੂਰ ਹੈ। ਪਲਾਸੀ ਦੀ ਲੜਾਈ, ਪਾਣੀਪਤ ਦੀ ਲੜਾਈ, ਮਰਹੱਟਿਆਂ ਦੀ ਲੜਾਈ, ਇਹ ਅੱਜ ਤੋਂ ਸਦੀਆਂ ਸਾਲ ਪਹਿਲਾਂ ਲੜੇ ਗਏ ਤੇ ਉਹ ਅੱਜ ਵੀ ਸਾਨੂੰ ਉਹੀ ਕੁਛ ਪੜਾਇਆ ਜਾ ਰਿਹਾ, ਪਰ ਇਹੋ ਜਿਹੇ ਇਤਿਹਾਸ ਸਾਨੂੰ ਅੱਜ ਸਾਡੇ ਸਿਲੇਬਸਾਂ ਦੇ ਵਿਚ ਸ਼ਾਮਲ ਕਰਨ ਦੀ ਲੋੜ ਹੈ। ਦੇਖੋ 21 ਸਿੱਖਾਂ ਨੇ 12,000 ਅਫਗਾਨੀਆਂ ਦਾ ਮੁਕਾਬਲਾ ਕੀਤਾ ਔਰ ਉਹਨਾਂ ਦੇ ਗੋਡੇ ਟਿਕਾ ਦਿੱਤੇ
ਜੀ।
ਇਹ ਸਿਰਫ ਸਾਡੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਮ੍ਰਿਤ ਦੀ ਸ਼ਕਤੀ ਹੈ
ਜੀ,
ਜਿਨ੍ਹਾਂ ਨੇ ਐਸੀ ਸਾਨੂੰ ਖੰਡੇ ਬਾਟੇ ਦੀ ਪੌਲ ਦਿੱਤੀ ਹੈ। ਜਦੋਂ ਇੱਕ ਸਿੰਘ ਜਕਾਰਾ ਛੱਡਦਾ ਸੀ ਉਹਦੇ ਵਿਚ ਇੱਕ ਨਵਾਂ ਉਭਾਰ ਆਉਂਦਾ ਸੀ
ਜੀ।
ਔਰ ਹੋਲੇ ਸੁਣ ਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਸੁਣਦੇ ਸੁਣਦੇ ਸਿੰਘ ਅਫਗਾਨੀਆਂ ਦੇ ਘਾਹ ਲਾ ਰਹੇ ਸੀ ਔਰ ਆਪਣੀਆਂ ਬਹਾਦਰੀ ਨਾਲ ਲੜ ਰਹੇ ਸੀ। ਆਖਿਰਕਾਰ ਜਿੰਨਾ ਸਾਹ ਸੀ ਉਹਨਾਂ ਤਿੱਕਰ ਲੜਦੇ ਰਹੇ
ਜੀ।
ਉਸ ਸਾਰਾ ਗੜੀ ਦੇ ਸ਼ਹੀਦਾਂ ਨੂੰ ਸਾਨੂੰ ਹਰ ਸਾਲ ਯਾਦ ਕਰਨਾ ਚਾਹੀਦਾ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੀ ਚਾਹੀਦੇ ਆ। ਇਹੋ ਜਿਹੇ ਸ਼ਹੀਦਾਂ ਦਾ ਇਤਿਹਾਸ ਸਾਡੀਆਂ ਸਰਕਾਰਾਂ ਨੂੰ ਸਿਲੇਬਸ ਦੇ ਵਿਚ ਸ਼ਾਮਲ ਕਰਨਾ ਚਾਹੀਦਾ
ਜੀ। ਸੋ ਨਵੀਂ ਪੀੜੀ ਨੂੰ ਇਸ ਇਤਿਹਾਸ ਦੇ ਨਾਲ ਜੋੜਨਾ ਜਿਹੜਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੀ
ਪੀੜੀ ਜਿਹੜੀ ਹੈ
ਉਹ ਮਾਣ ਕਰ ਸਕੇ ਸਾਡੀਆਂ ਇਹਨਾਂ ਸ਼ਾਨਾ ਮਤੀ ਪ੍ਰਾਪਤੀਆਂ ਦੇ ਉੱਤੇ। ਪਰ ਜਿਹੜੀ ਕਹਾਣੀ ਉਹ ਬਿਲਕੁਲ ਉਲਟ ਆ, ਕਿਉਂਕਿ ਬਿਲਕੁਲ ਤੋੜ ਦਿੱਤਾ ਗਿਆ ਇਤਿਹਾਸ ਦੇ ਨਾਲੋਂ ਸਾਡੇ ਬੱਚਿਆਂ ਨੂੰ, ਸਾਨੂੰ ਖੁਦ ਨੂੰ, ਕਿਉਂਕਿ ਅਸੀਂ ਬਹੁਤ ਵਾਰ ਇਹ ਮਹਿਸੂਸ ਵੀ ਕਰਦੇ ਹਾਂ ਕਿ ਕਿਤੇ ਨਾ ਕਿਤੇ ਇਤਿਹਾਸ ਦੇ ਨਾਲ ਸਾਡੀ ਜਿਹੜੀ ਦੂਰੀ ਹੈ ਬਹੁਤ ਵੱਡੀ ਬਣੀ ਹੋਈ ਹੈ। ਸੋ ਇਸੇ ਕਾਰਨ ਅਸੀਂ ਇਸ ਸਿਲਸਿਲੇ ਦੇ ਰਾਹੀਂ ਵੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਕੁਝ ਇਤਿਹਾਸਕ ਘਟਨਾਵਾਂ ਜਿਹੜੀਆਂ ਕਿ ਖਾਸ ਸਾਡੇ ਜੀਵਨ ਦੇ ਵਿਚ ਜਾਂ ਸਾਡੇ ਸਿੱਖ ਇਤਿਹਾਸ ਦੇ ਵਿਚ ਬਹੁਤ ਉੱਚਾ ਸਥਾਨ ਰੱਖਦੀਆਂ ਨੇ, ਅਸੀਂ ਉਨ੍ਹਾਂ ਨੂੰ ਜ਼ਰੂਰ ਇਸ ਸਿਲਸਿਲੇ ਦੇ ਰਾਹੀਂ ਸਾਹਮਣੇ ਲਿਆਈਏ ਔਰ ਆਮ ਲੋਕਾਂ ਤੱਕ, ਆਮ ਸਰੋਤਿਆਂ ਤੱਕ ਵੀ ਉਨ੍ਹਾਂ ਨੂੰ ਪਹੁੰਚਾਈਏ ਜੀ।
ਇਸ ਸਾਰਾ ਗੜੀ ਸਾਕੇ ਦੇ ਉੱਤੇ
ਜੀ
3 ਫਿਲਮਾਂ ਵੀ ਬਣ ਚੁੱਕੀਆਂ
ਜੀ।
ਪਿੱਛੇ ਜੇ ਇੱਕ ਅਕਸ਼ੇ ਕੁਮਾਰ ਨੇ ਬਣਾਈ ਸੀ ਕੇਸਰੀ, ਇੱਕ ਰਾਜ ਕੁਮਾਰ ਸੰਤੋਸ਼ੀ ਨੇ ਬਣਾਈ ਸੀ ਸ਼ਾਇਦ ਲੋਇਨ ਸਨ ਆਫ ਲੋਇਨ, ਇਸ ਤਰ੍ਹਾਂ ਕੋਈ ਨਾਂ ਸੀ।
ਸੋ
3 ਵਾਰ ਇਹਦੇ ਇਸ ਸਾਕੇ ਦੇ ਉੱਤੇ ਫਿਲਮਾਂ ਵੀ ਬਣ ਚੁੱਕੀਆਂ, ਲੋਕੀ ਹੋ ਸਕਦਾ ਥੀਏਟਰ ਚ ਜਾ ਕੇ ਵੇਖਿਆ ਵੀ ਹੋਵੇ, ਪਰ ਫਿਰ ਵੀ ਜਦੋਂ ਅਸੀਂ ਫਿਲਮਾਂਕਣ ਵੇਖਦੇ ਹਾਂ ਫਿਲਮਾਂਕਣ ਦੇ ਵਿਚ ਥੋੜਾ ਜਿਹਾ ਝੂਠ ਸੱਚ ਵੀ ਵਿਖਾਇਆ ਜਾਂਦਾ, ਪਰ ਅਸਲੀਅਤ ਜੋ ਹੈ ਉਹ ਮੈਂ ਆਪਣੇ ਸਰੋਤਿਆਂ ਦੇ, ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ। ਸੋ ਮੈਂ ਰਾਤੀ ਇਸ ਸਾਰਾ ਗੜੀ ਦੇ ਸ਼ਹੀਦਾਂ ਬਾਰੇ 4 ਸ਼ਬਦ ਲਿਖੇ ਸੀ, ਉਹ ਮੈਂ ਸਰੋਤਿਆਂ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਸਾਰਾ ਗੜੀ ਦੇ ਆਮਦੇ ਅੱਜ ਯਾਦ ਨਜ਼ਾਰੇ, ਜਿੱਥੇ ਹੋਏ ਸ਼ਹੀਦ ਸੀ ਗੁਰਸਿੱਖ ਪਿਆਰੇ, ਦੁਸ਼ਮਣ ਕਈ ਹਜ਼ਾਰ ਸਨ ਚੜ ਪਏ ਹਥਿਆਰੇ, ਉਹਨਾਂ ਸਾਰਾ ਗੜੀ ਨੂੰ ਘੇਰਿਆ ਲਾ ਅਲੀ ਨਾਰੇ, ਉੱਥੇ 36 ਸਿੱਖ ਤੇ ਗੱਭਰੂ ਸਨ ਯੋਧੇ ਭਾਰੇ, ਉਹ ਮਿਲਟਰੀ ਵਿਚ ਉਹ ਗਿਣਤੀ ਦੇ ਵਿਚ ਕੁੱਲ 21 ਸੀ ਨਹੀਂ ਬਹੁਤੇ ਸਾਰੇ, ਉਹਨਾਂ ਡਟ ਕੇ ਕੀਤਾ ਮੁਕਾਬਲਾ ਵੈਰੀ ਵੰਗਾਰੇ, ਉਹਨਾਂ ਰਣ ਵਿਚ ਕਈ ਸੈਂਕੜੇ ਸੀ ਗੱਭਰੂ ਮਾਰੇ, ਉਹਨਾਂ ਹੱਥ ਵਿਖਾਈ ਕੌਮ ਦੀ ਨਹੀਂ ਹੰਬੇ ਹਾਰੇ, ਉਹ ਖਾ ਕੇ ਬਣ ਗਏ ਛੱਡ ਕੇ ਜਕਾਰੇ ਉਹ ਦੇਸ਼ ਕੌਮ ਲਈ ਦਿਲਵਰਾ ਸਿਰ ਹੱਥ ਕੇ ਵਾਰੇ। ਸੋ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਇੱਕ ਕਵਿਤਾ ਰਾਹੀਂ ਦੇਖਣ ਦਾ ਯਤਨ ਕੀਤਾ। ਥੋੜੀ ਜੀ ਨੇ ਮੈਂ ਅੰਕ ਪਤਾ ਨੀ ਕਿੱਥੇ ਰੱਖ ਬੈਠਾ ਤੇ ਮੈਨੂੰ ਦਿਸ ਨਹੀਂ ਸੀ ਰਿਹਾ। ਸੋ ਅਸੀਂ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਆ, ਕਿਉਂਕਿ ਇਹ ਸ਼ਹੀਦ ਸਾਡਾ ਸਰਮਾਇਆ। ਅੱਜ ਇਹ ਕਹਿ ਦੇਣਾ ਵੀ ਸ਼ਹੀਦ ਸਾਡਾ ਸਰਮਾਇਆ ਨੀ, ਇਹਨਾਂ ਦਾ ਸਨਮਾਨ ਕਰੋ, ਲੇਕਿਨ ਸਾਡੀਆਂ ਸਰਕਾਰਾਂ ਸਿਰਫ ਗੱਲਾਂ ਤੱਕ ਹੀ ਸੀਮਤ ਨੇ, ਤੋ ਇਹਨਾਂ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ।
ਜੀ ਬਿਲਕੁਲ। ਸੋ ਦਿਲਬਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਸਾਰੀ ਘਟਨਾ ਨੂੰ ਵੀ ਸਾਡੇ ਸਰੋਤਿਆਂ ਦੇ ਸਾਹਮਣੇ, ਦਰਸ਼ਕਾਂ ਦੇ ਸਾਹਮਣੇ ਰੱਖਿਆ, ਸਾਂਝਾ ਕੀਤਾ, ਔਰ ਵਾਕਈ ਉਸ ਦੇ ਪਿੱਛੇ ਜੁੜਿਆ ਹੋਇਆ ਜਿਹੜਾ ਇਤਿਹਾਸ ਹੈ, ਅਸਲ ਦੇ ਵਿਚ ਉਸ ਸਾਕੇ ਦੇ ਪਿੱਛੇ ਜੁੜਿਆ ਹੋਇਆ ਜਿਹੜਾ ਇਤਿਹਾਸ ਹੈ, ਉਹ ਵੀ ਕਈ ਵਾਰ ਅਸੀਂ ਅਣਗੌਲਿਆਂ ਕਰ ਦਿੰਦੇ ਹਾਂ, ਸਾਨੂੰ ਪਤਾ ਹੀ ਨਹੀਂ ਹੁੰਦਾ। ਬਹੁਤ ਵਾਰ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਇਹੋ ਜਿਹੇ ਮੈਸੇਜਸ ਜ਼ਰੂਰ ਸਾਂਝੇ ਕਰਦੇ ਹਾਂ, ਪਰ ਕਈ ਵਾਰ ਅਸੀਂ ਵਾਂਝੇ ਰਹਿ ਜਾਂਦੇ ਹਾਂ ਇਤਿਹਾਸ ਤੋਂ। ਸੋ ਬਹੁਤ ਬਹੁਤ ਧੰਨਵਾਦ ਕਿ ਤੁਸੀਂ।
ਮੈਂ ਅੱਜ ਵੀ ਫੇਸਬੁੱਕ ਤੇ ਵੇਖ ਰਿਹਾ ਸੀ ਵੀ ਕਿਸੇ ਵੀ ਸੱਜਣ ਨੇ ਇਹ ਸਾਰਾ ਗੜੀ ਦੇ ਸ਼ਹੀਦਾਂ ਦੇ ਬਾਰੇ ਕੋਈ ਕਹਾਣੀ ਜਾਂ ਸਾਖੀ ਨਹੀਂ ਲਿਖਣ ਦਾ ਯਤਨ ਕੀਤਾ, ਕਿਉਂਕਿ ਸਾਨੂੰ ਚਾਹੀਦਾ ਕਿ ਜਿੱਥੇ ਅਸੀਂ ਹੋਰ ਤੇ ਮੈਸੇਜ ਪਾ ਰਹੇ ਹਾਂ ਵੀ ਅੱਜ ਮੇਰੇ ਭਰਜਾਈ ਦਾ ਜਨਮ ਦਿਨ ਹੈ, ਅੱਜ ਮੇਰੀ ਭਤੀਜੀ ਦਾ ਜਨਮ ਦਿਨ ਹੈ, ਪਰ ਸਾਨੂੰ ਇਹੋ ਜਿਹੀਆਂ ਸਾਖੀਆਂ, ਸ਼ਹੀਦਾਂ ਦੀਆਂ, ਬਹਾਦਰੀਆਂ ਦੀਆਂ ਸਾਖੀਆਂ ਜ਼ਰੂਰ ਸਾਨੂੰ ਪਾਉਣੀਆਂ ਚਾਹੀਦੀਆਂ ਔਰ ਸੰਗਤਾਂ ਨੂੰ ਪੜ੍ਹਨੀਆਂ ਵੀ ਚਾਹੀਦੀਆਂ। ਔਰ ਮੈਂ ਵੇਖਦਾ ਹੁੰਦਾ ਵੀ ਜੇ ਕੋਈ ਅਸੀਂ ਥੋੜਾ ਜਿਹਾ ਵੱਡਾ ਆਰਟੀਕਲ ਲਿਖ ਦੇਈਏ ਨਾ ਤਾਂ ਸਾਡੇ ਜਿਹੜੇ ਦਰਸ਼ਕ ਨੇ ਉਹ ਵੇਖਦੇ ਨੀ, ਉਹ ਬਸ ਉਹ ਵੈਸੇ ਹੀ ਲਾਈਕ ਦੇ ਉੱਤੇ ਟਿਕ ਕਰੀ ਜਾਣਗੇ, ਲੇਕਿਨ ਪੜ੍ਹਦਾ ਕੋਈ ਨੀ। ਸੋ ਮੇਰੀ ਗੁਜ਼ਾਰਿਸ਼ ਹੈ ਸਾਰੇ ਫੇਸਬੁੱਕ ਮਿੱਤਰਾਂ ਨੂੰ, ਭਾਈ ਜਦੋਂ ਕੋਈ ਚੀਜ਼ ਇਸ ਤਰ੍ਹਾਂ ਦੀ ਉਹਨੂੰ ਪੜ੍ਹਿਆ ਵੀ ਕਰੋ, ਕੇਵਲ ਲਾਈਕ ਕਰਨ ਤੱਕ ਸੀਮਤ ਨਾ ਰੱਖੋ, ਪੜ੍ਹੋ, ਉਹਨੂੰ ਦੇਖੋ ਵੀ ਇਸ ਵਿੱਚ ਆਪਣਾ ਲਿਖਾਰੀ ਕਹਿਣਾ ਕੀ ਚਾਹੁੰਦਾ। ਇਹ ਸਾਡਾ ਏਡਾ ਬਹਾਦਰ ਇਤਿਹਾਸ ਹੈ, ਲੇਕਿਨ ਅਸੀਂ ਅਣਗੌਲਿਆਂ ਕਰੀ ਜਾ ਰਹੇ। ਅੱਜ ਮੇਰਾ ਖਿਆਲ ਨੀ ਵੀ ਕਿਸੇ ਸਟੂਡੈਂਟਸ ਨੂੰ ਪਤਾ ਹੋਵੇ ਕਿ ਸਾਰਾ ਗੜੀ ਹੈ ਕਿੱਥੇ, ਸਾਰਾ ਗੜੀ ਦਾ ਇਤਿਹਾਸ ਕੀ ਹੈ, ਇੱਥੇ ਕਿਵੇਂ ਇਹਨਾਂ ਸ਼ਹੀਦਾਂ ਨੇ ਸ਼ਹਾਦਤਾਂ ਦਿੱਤੀਆਂ। ਸੋ ਸਾਡੀਆਂ ਲਿਖੋ, ਅਸੀਂ ਬੜੇ ਖੁਸ਼ ਹੁੰਦੇ ਹਾਂ ਜਦੋਂ ਵਿਦੇਸ਼ੀ ਸਰਕਾਰਾਂ ਇਹਨਾਂ ਸ਼ਹੀਦਾਂ ਦਾ ਸਨਮਾਨ ਕਰ ਰਹੀ।
ਬਿਲਕੁਲ ਜੀ। ਸੋ ਬਿਲਕੁਲ ਜੀ, ਦਲੇਰੀ ਦੀ ਇਸ ਗਾਥਾ ਨੂੰ ਤੁਹਾਡੇ ਸਾਹਮਣੇ ਅਸੀਂ ਰੱਖਿਆ, ਔਰ ਦਿਲਬਰ ਸਾਹਿਬ ਹਮੇਸ਼ਾ ਇਸ ਸੰਬੰਧ ਵਿਚ ਸਾਡੀ ਮਦਦ ਵੀ ਕਰਦੇ ਆ। ਸੋ ਦਿਲਬਰ ਸਾਹਿਬ ਤੁਹਾਡੇ ਸਾਥ ਦੇ ਲਈ ਵੀ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਆ, ਕੀਮਤੀ ਸਮਾਂ ਜਿਹੜਾ ਤੁਸੀਂ ਸਾਡੇ ਸਰੋਤਿਆਂ ਦੇ ਲਈ, ਦਰਸ਼ਕਾਂ ਦੇ ਲਈ ਕੱਢਦੇ ਹੋ। ਇਸ ਵੇਲੇ ਕੁਝ ਦੋਸਤ ਸਾਡੇ ਨਾਲ ਫੇਸਬੁੱਕ ਜ਼ਰੀਏ ਵੀ ਜੁੜੇ ਹੋਏ ਨੇ, ਤਾਰਾ ਸਿੰਘ ਹੋਰੀ ਸਾਡੇ ਨਾਲ ਜੁੜੇ ਨੇ, ਸਵਾਗਤ ਕਰਦੇ ਆ ਜੀ। ਸਤਿ ਸ੍ਰੀ ਅਕਾਲ ਕਹਿੰਦੇ ਆਪ ਜੀ ਨੂੰ, ਸਤਿ ਸ੍ਰੀ ਅਕਾਲ ਜੀ। ਤੇ ਇਨ੍ਹਾਂ ਦਾ ਕਹਿਣਾ ਜੀ, ਦਿਲਬਰ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੈਰੀ ਗੁੱਡ ਪ੍ਰੋਗਰਾਮ, ਤਾਰਾ ਸਿੰਘ USA ਤੋਂ ਸੁਣ ਰਹੇ ਨੇ ਸਾਨੂੰ, ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਜੀ। ਤੇ ਇਸੇ ਤਰ੍ਹਾਂ ਸਾਡੇ ਨਾਲ ਅਮਨਦੀਪ ਕੌਰ ਮਨਕੀ ਹੁਰੀ ਵੀ ਜੁੜੇ ਹੋਏ ਆ ਇਸ ਵੇਲੇ ਫੇਸਬੁੱਕ ਦੇ ਜ਼ਰੀਏ, ਬਹੁਤ ਬਹੁਤ ਸਵਾਗਤ ਕਰਦੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਅਮਨਦੀਪ ਜੀ। ਤੇ ਇੱਧਰ ਸਾਡੇ ਨਾਲ ਕੁਝ ਦੋਸਤ ਜਿਹੜੇ ਆ ਉਹ ਜੁੜੇ ਹੋਏ ਨੇ ਟੈਲੀਗ੍ਰਾਮ ਦੇ ਜ਼ਰੀਏ ਤੇ ਈਮੇਲ ਦੇ ਜ਼ਰੀਏ। ਨਰਿੰਦਰ ਠੌਰ ਹੁਰੀ ਦਿਲਬਰ ਸਾਹਿਬ ਨੂੰ ਫਤਿਹ ਬੁਲਾ ਰਹੇ ਨੇ, ਫਤਿਹ ਦੀ ਸਾਂਝ ਦਿਲਬਰ ਸਾਹਿਬ ਤੁਹਾਡੇ ਨਾਲ ਪਾ ਰਹੇ ਨੇ, ਨਰਿੰਦਰ ਸਿੰਘ ਰਠੌਰ ਹੁਰੀ। ਤੇ ਇਧਰ ਹਰਵਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਹੋਏ ਆ ਈਮੇਲ ਦੇ ਜ਼ਰੀਏ, ਬਹੁਤ ਬਹੁਤ ਸਵਾਗਤ ਕਰਦੇ ਆ ਦੋਸਤੋ। ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਰਹੋ ਸ਼ਾਮਲ, ਕਿਉਂਕਿ ਪ੍ਰੋਗਰਾਮ ਦੇ ਵਿਚ ਅਜੇ ਹੋਰ ਵੀ ਬਹੁਤ ਸਾਰੇ ਸਿਲਸਿਲੇ ਜਿਹੜੇ ਆ ਉਹ ਬਾਕੀ ਨੇ। ਤੇ ਤੁਹਾਨੂੰ ਦੱਸਦੇ ਜਾਈਏ ਕਿ ਅੱਜ ਫੇਸਬੁੱਕ ਦੇ ਉੱਤੇ ਇੱਕ ਹੋਰ ਲਾਈਵ ਸਿਲਸਿਲਾ ਜਿਹੜਾ ਉਹ ਅਸੀਂ ਲੈ ਕੇ ਆਵਾਂਗੇ, ਇੱਕ ਮੁਲਾਕਾਤ ਦਾ। ਸੋ ਇੱਕ ਮੁਲਾਕਾਤ ਸਿਲਸਿਲੇ ਦੇ ਰਾਹੀਂ ਇੱਕ ਵਾਰ ਫੇਰ ਅਸੀਂ ਤੁਹਾਡੇ ਨਾਲ ਜੁੜਨਾ ਕਰਾਂਗੇ ਫੇਸਬੁੱਕ ਲਾਈਵ ਦੇ ਉੱਤੇ ਵੀ, ਔਰ ਲਾਈਵ ਸਟ੍ਰੀਮਿੰਗ ਜਿਹੜੀ ਆ ਸਾਡੀ ਇਸ ਵੇਲੇ ਰੇਡੀਓ ਦੇ ਉੱਤੇ ਚੱਲ ਰਹੀ ਹੈ, ਵੈਬ ਰੇਡੀਓ ਦੇ ਉੱਤੇ, ਔਰ ਉਹ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਉਸ ਦੇ ਵਿਚ। ਇਹ ਸਿਲਸਿਲਾ ਜਿਹੜਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ। ਸੋ ਦਿਲਬਰ ਸਾਹਿਬ, ਅੱਜ ਦੇ ਖਾਸ ਸਮੇਂ ਦੇ ਲਈ ਤੁਹਾਡਾ ਵੀ ਇੱਕ ਵਾਰ ਫੇਰ ਤੋਂ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕੀ ਫਤਿਹ
ਜੀ। ਤੇ ਦੋਸਤੋ, ਫੇਸਬੁੱਕ ਲਾਈਵ ਤੋਂ ਹੁਣ ਲੈਣੇ ਆ ਇਜਾਜ਼ਤ, ਪਰ ਅਗਲਾ ਸਿਲਸਿਲਾ ਇੱਕ ਮੁਲਾਕਾਤ ਦਾ ਲੈ ਕੇ ਬਹੁਤ ਜਲਦ ਅਸੀਂ ਹਾਜ਼ਰ ਹੋਣਾ। ਤੇ ਉਸ ਇੱਕ ਮੁਲਾਕਾਤ ਦੇ ਸਿਲਸਿਲੇ ਦੇ ਵਿਚ ਇੱਕ ਖਾਸ ਕਲਾਕਾਰ ਨੂੰ ਅਸੀਂ ਤੁਹਾਡੇ ਰੂਬਰੂ ਕਰਨਾ। ਸੋ ਉਹ ਕਲਾਕਾਰ ਜਿਹੜਾ ਹਾਸਿਆਂ ਦਾ ਬਣ ਜਾ ਰਿਹਾ, ਔਰ ਉਸ ਨੂੰ ਤੁਸੀਂ ਬਹੁਤ ਸਾਰੇ ਨੈਸ਼ਨਲ ਟੀਵੀ ਸ਼ੋਜ਼ ਦੇ ਵਿਚ ਦੇਖਿਆ, ਥੋੜਾ ਜਿਹਾ ਮੈਂ ਤੁੱਕਾ ਜਿਹੜਾ ਉਹ ਤੁਹਾਡੇ ਲਈ ਛੱਡ ਜਾਨੀ ਆ। ਉਹ ਇਹ ਹੈ ਕਿ ਜਦੋਂ ਤੁਸੀਂ ਹੱਸਦੇ ਹਸਾਉਂਦੇ ਰਹੋ ਦਾ ਫਸਟ ਸੀਜ਼ਨ ਦੇਖਿਆ ਸੀ, ਉਹਨਾਂ ਦੇ ਫਾਈਨਲਿਸਟ ਦੇ ਵਿਚ ਇੱਕ ਖਾਸ ਚੇਹਰੇ ਨੇ ਤੁਹਾਡਾ ਧਿਆਨ ਜਿਹੜਾ ਸੀ ਉਹ ਖਿੱਚਿਆ ਸੀ ਤੇ ਉਸ ਤੋਂ ਬਾਅਦ ਉਸਨੇ ਹੋਰ ਪੁਲਾਂਘਾਂ ਵੀ ਪੁੱਟੀਆਂ ਪਰ ਉਸ ਤੋਂ ਬਾਅਦ ਥੋੜਾ ਜਿਹਾ ਉਹ ਓਹਲੇ ਹੋ ਗਿਆ। ਉਹ ਸਮਾਂ ਉਹਨੇ ਕਿੱਥੇ ਗੁਜ਼ਾਰਿਆ, ਅੱਜ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ। ਸੋ ਜਸਵੰਤ ਸਿੰਘ ਰਾਠੌਰ ਦੇ ਨਾਲ ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ ਹੋਵਾਂਗੇ ਦੁਬਾਰਾ ਹਾਜ਼ਰ ਅੱਜ ਦੇ ਇਸ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ। ਹੁਣ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ। ਜੀ ਸੋ ਦੋਸਤੋ, ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਲਾਈਵ ਮਾਰਨਿੰਗ ਸ਼ੋਅ ਜਿਹੜਾ ਉਹ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹਾਂ ਤੇ ਇਸ ਮਾਰਨਿੰਗ ਸ਼ੋਅ ਦੇ ਵਿੱਚ ਬਹੁਤ ਸਾਰੇ ਜਿਹੜੇ ਸਿਲਸਿਲੇ ਆ ਉਹ ਅਜੇ ਵੀ ਬਾਕੀ ਨੇ। ਕੁਛ ਦੋਸਤ ਵੀ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ, ਮੈਂ ਉਹਨਾਂ ਦੇ ਵੀ ਮੈਸੇਜਸ ਬਹੁਤ ਜਲਦ ਤੁਹਾਡੀ ਨਜ਼ਰ ਕਰਾਂਗੀ, ਤੁਹਾਡੇ ਨਾਲ ਸਾਂਝੇ ਕਰਾਂਗੀ। ਪਰ ਫਿਲਹਾਲ ਇੱਕ ਬ੍ਰੇਕ ਦਾ ਜਿਹੜਾ ਸਮਾਂ ਉਹ ਦੋਸਤੋ ਹੋ ਚੁੱਕਿਆ, ਆਪਾਂ ਨੂੰ ਉਹ ਬ੍ਰੇਕ ਲੈਣੀ ਪੈਣੀ ਆ ਕਿਉਂਕਿ ਬ੍ਰੇਕ ਦੌਰਾਨ ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਜਿਹੜੇ ਅਸੀਂ ਤੁਹਾਡੀ ਨਜ਼ਰ ਕਰਦੇ ਆ ਉਹ ਬਹੁਤ ਜ਼ਰੂਰੀ ਨੇ ਕਿਉਂਕਿ ਉਹਨਾਂ ਸਹਿਯੋਗੀਆਂ ਦੀ ਮਦਦ ਦੇ ਨਾਲ ਇਹ ਪ੍ਰੋਗਰਾਮ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਸੋ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਸੋ ਆਓ ਚੱਲਦੇ ਆ ਫਿਰ ਇੱਕ ਬ੍ਰੇਕ ਵੱਲ, ਬ੍ਰੇਕ ਤੋਂ ਬਾਅਦ ਇੱਕ ਗੀਤ ਜਿਹੜਾ ਉਹ ਸੁਣਾਉਣ ਦੀ ਕੋਸ਼ਿਸ਼ ਕਰਾਂਗੇ। ਗੀਤ ਤੋਂ ਬਾਅਦ ਫਿਰ ਅਗਲਾ ਸਿਲਸਿਲਾ ਲੈ ਕੇ ਬਹੁਤ ਜਲਦ ਤੁਹਾਡੇ ਨਾਲ ਪਾਵਾਂਗੇ ਸਾਂਝ। ਫਿਲਹਾਲ ਲੈਣੇ ਆ ਫਿਰ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਤੁਹਾਡੇ ਬਹੁਤ ਸਾਰੇ ਮੈਸੇਜਸ ਤੇ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ ਦੇ ਨਾਲ ਆਉਣੇ ਆ। ਫਿਰ ਵਾਪਸ ਜੁੜੇ ਰਹੋ, ਬਣੇ ਰਹੋ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰਿ ਕਾ ਨਾਮ ਸਦਾ ਸੁਖ ਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੀ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 8955564।
शर्मा जी आज बड़े खुश लग रहे हो, की गल है?
हाँ जी कपूर साहब, गल ही खुशी दी है। लास्ट वीक असि इनकम टैक्स रिटर्न फाइल की थी सी, ते आज मेरे अकाउंट दे विच 4500 ते मेरी वाइफ दे अकाउंट दे विच $6000 एज टैक्स रिफंड ट्रांसफर हो भी गया।
अच्छा एक गल ता दसो, तुसी अपनी टैक्स रिटर्न फाइल कित्थों कीती है?
मेरी ते मेरी पूरी फैमिली दी रिटर्न फाइल करदे ने मेलबर्न दे अकाउंटेंट स्मार्ट ग्रुप वाले, ओ भी फोन ते ही, जिदे नाल ट्रैवल टाइम सेव हुंदा है।
अच्छा अकाउंटेंट स्मार्ट वाले, ओ ए ता पिछले 10 सालां तों मेरे रेस्टोरेंट अते मेरी ट्रांसपोर्ट कंपनी दा अकाउंट अते टैक्स संभाल रहे ने, ते नाल ही ए मेरा सेल्फ मैनेज सुपर एन्यूएशन फंड भी देखदे ने।
कल मैं सरदार हरजीत सिंह जी नूं मिलिया सी, ओ भी दस रहे सी कि उनां दे फार्म एंड बिजनेस टैक्स एंड अकाउंटिंग दा सारा काम अकाउंटेंट स्मार्ट वाले ही देखदे ने।
तुसी भी किसे तरह दी टैक्स अकाउंटिंग सेल्फ मैनेज सुपर फंड और बिजनेस एडवाइस लई कॉन्टेक्ट करो सरदार गुरसरन सिंह कंडोला ते उनां दी टीम नूं। वधेरी जानकारी लई कॉल करो अकाउंटेंट स्मार्ट 03995 9436 या तुसी विजिट कर सकते हो www.accountantsmart.com.au।
रोक जा पुत, जेड़े पंजाबी च लिखना चाहुंदे उनां नूं ताया लिखाऊगा। लवे अकाउंटेंट स्मार्ट दा नंबर जे पंजाबी च लिखना तां लिखो फिर 0399 95 94 36। जे किसे ने ईमेल करनी आ, ईमेल भी कर सकदा info@accountantsmart.com.au।
अपने करियर नु नवीं ऊंचाइयां देन दे लई आज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नु दित्ता जांदा हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, एलवान 30 हर्षल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इन्फॉर्मेशन कॉल 617-3106-5394।
ਭਤੀਜ ਘਰੇ ਹੀ ਆ,
ਆਜੋ ਤਾਇਆ ਜੀ ਲੰਘ ਆਓ।
ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੀਦੀ ਚਲੀਏ ਫਰਨੀਚਰ ਵੇਖਣ?
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ। ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ, ਮੰਦਿਰ ਐਂਡ ਰੌਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮ, ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ।
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ, ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ। ਵੈਬਸਾਈਟ ਹੈ ਜੀ ਪੰਜਾਬੀ ਫਰਨੀਚਰ .com.au।
ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @PunjabiFurniture।
ਲੋ ਜੀ, ਬ੍ਰੇਕ ਦੌਰਾਨ ਸਾਡੇ ਸਪੋਂਸਰਸ ਦੇ, ਸਾਡੇ ਸਹਿਯੋਗੀਆਂ ਦੇ ਇਸ਼ਤਿਹਾਰ ਅਸੀਂ ਤੁਹਾਡੇ ਸਾਹਮਣੇ ਕੀਤੇ ਸੀ, ਤੁਹਾਡੀ ਨਜ਼ਰ ਕੀਤੇ ਸੀ। ਔਰ ਇੱਕ ਵਾਰ ਫੇਰ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੇ ਸਾਰੇ ਸਹਿਯੋਗੀਆਂ ਦੇ, ਆਪਣੇ ਸਪੋਂਸਰਸ ਦੇ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰਦੇ ਨੇ। ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਜੀ ਸਵਾਗਤ ਹੈ ਇਸ ਵੇਲੇ ਹਰਮਨ ਰੇਡੀਓ ਤੇ। ਤੁਸੀਂ ਮੇਰੇ ਨਾਲ ਜੁੜੇ ਹੋਏ ਹੋ, ਯਾਨੀ ਕਿ ਅਮਰਦੀਪ ਕੌਰ ਦੇ ਨਾਲ ਸਾਡੇ ਮਾਰਨਿੰਗ ਸ਼ੋ ਲਹਿਰਾਂ ਦੇ ਵਿੱਚ। ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਹੋ ਗਿਆ ਅਗਲੇ ਸਿਲਸਿਲੇ ਦਾ। ਅਗਲਾ ਸਿਲਸਿਲਾ ਹੈਗਾ ਜੀ ਵਧਾਈਆਂ ਦਾ, ਤੇ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਸਾਡੇ ਕੋਲ ਪਹੁੰਚ ਗਿਆ ਜੀ ਇੱਕ ਨੰਬਰ, ਤੇ ਨੰਬਰ ਭੇਜਿਆ ਸਾਨੂੰ ਲਖਵੀਰ ਬਰਾੜ ਹੋਰਾਂ ਨੇ। ਤੇ ਲਓ ਫਿਰ ਵਧਦੇ ਹਾਂ ਵਧਾਈਆਂ ਦੇ ਸਿਲਸਿਲੇ ਵੱਲ। ਔਰ ਇਸ ਸਿਲਸਿਲੇ ਦੇ ਵਿੱਚ ਲਖਵੀਰ ਬਰਾੜ ਹੋਰਾਂ ਨੇ ਆਪਣੇ ਇੱਕ ਖਾਸ ਮਿੱਤਰ ਰੌਕੀ ਦਿਓਲ ਹੋਰਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੁਬਾਰਕਬਾਦ ਜਿਹੜੀ ਹੈ ਉਹ ਸਾਂਝੀ ਕਰਨੀ ਹੈ। ਤੇ ਫਿਰ ਆਪਾਂ ਲਾਉਂਦੇ ਹਾਂ ਉਹਨਾਂ ਨੂੰ ਫੋਨ। ਫਿਲਹਾਲ ਵਧਦੇ ਹਾਂ ਵਧਾਈਆਂ ਦੇ ਸਿਲਸਿਲੇ ਵੱਲ। ਲਓ ਜੀ ਦੋਸਤੋ, ਰੌਕੀ ਦਿਓਲ ਹੋਰਾਂ ਨੇ ਫੋਨ ਤਾਂ ਮੈਨੂੰ ਲੱਗਦਾ ਕਿ ਚੁੱਕ ਲੈਣਾ, ਕਿਉਂਕਿ ਰਿੰਗ ਤਾਂ ਜਾ ਰਹੀ ਹੈ। ਜੇ ਨਹੀਂ ਚੁੱਕਿਆ ਤਾਂ ਫੇਰ ਆਪਾਂ ਦੁਬਾਰਾ ਇੱਕ ਵਾਰ ਜ਼ਰੂਰ ਟਰਾਈ ਕਰਾਂਗੇ। ਲਖਵੀਰ ਬਰਾੜ ਜਿਹੜੇ ਕਿ ਆਪਣੇ ਇਸ ਖਾਸ ਦੋਸਤ ਨੂੰ ਰੌਕੀ ਦਿਓਲ ਹੋਰਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਇਹ ਜਿਹੜੀ ਮੁਬਾਰਕਬਾਦ ਹੈ ਉਹ ਭੇਜਣੀ ਚਾਹੁੰਦੇ ਆ, ਉਹਨਾਂ ਨਾਲ ਸਾਂਝੀ ਕਰਨੀ ਚਾਹੁੰਦੇ ਆ। ਸੋ ਰੌਕੀ ਦਿਓਲ, ਮੈਨੂੰ ਲੱਗਦਾ ਕਿ ਅਨਨੋਨ ਕਾਲ ਜਿਹੜੀ ਆ ਉਹ ਨਾ ਚੱਕਣ ਹੋ ਸਕਦਾ, ਕਿਉਂਕਿ ਦੋਸਤੋ ਅੱਜ ਕੱਲ ਨਾ ਜਿਹੜੀਆਂ ਇਹੋ ਜਿਹੀਆਂ ਕਾਲਸ ਦੀ ਬੜੀ ਭਰਮਾਰ ਹੈ ਔਰ ਬਹੁਤ ਜ਼ਿਆਦਾ ਇਹ ਜਿਹੜਾ ਸਕੈਮ ਹੈ ਇਹ ਚੱਲ ਰਿਹਾ। ਸੋ ਰੌਕੀ ਹੋਰਾਂ ਨੇ ਵੀ ਮੈਨੂੰ ਲੱਗਦਾ ਇਸੇ ਕਰਕੇ ਕਾਲ ਚੁੱਕੀ ਨਹੀਂ ਆ। ਇਹ ਸਕੈਮ ਕੁਛ ਇਹੋ ਜਿਹਾ ਕਿ ਅਨਨੋਨ ਨੰਬਰਸ ਜਿਹੜੇ ਆ ਉਹ ਤੁਹਾਡੇ ਫੋਨ ਦੇ ਉੱਤੇ ਕਾਲ ਦੇ ਰਾਹੀਂ ਆਉਂਦੇ ਆ ਔਰ ਤੁਹਾਨੂੰ ਲੱਗਦਾ ਕਿ ਕਿਤੇ ਉਹ ਕਾਲ ਜਿਹੜੀ ਹੈ ਕੋਈ ਜ਼ਰੂਰੀ ਨਾ ਹੋਵੇ, ਇੰਪੋਰਟੈਂਟ ਨਾ ਹੋਵੇ, ਤੇ ਅਸੀਂ ਉਹ ਕਾਲ ਜਿਹੜੀ ਹੈ ਉਹ ਆਨਸਰ ਕਰਨ ਲੱਗ ਜਾਂਦੇ ਹਾਂ। ਜਿਉਂ ਹੀ ਅਸੀਂ ਆਨਸਰ ਕਰਨ ਲੱਗਦੇ ਹਾਂ ਤੇ ਉਧਰੋਂ ਕੋਈ ਨਾ ਕੋਈ ਜਿਹੜੇ ਘਪਲੇਬਾਜ਼ ਲੋਕ ਨੇ ਉਹ ਬੈਠੇ ਹੁੰਦੇ ਆ ਤੇ ਸਾਨੂੰ ਕੋਈ ਜਿਹੜੇ ਲੋਕ ਹੈ ਉਹ COVID-19 ਦੀ ਜਾਣਕਾਰੀ ਦੇ ਵਿੱਚ ਭਰਮਾਉਂਦੇ ਆ ਜਾਂ ਫਿਰ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਜਿਹੜੀ ਹੈ ਸਾਡੇ ਲਈ ਲੈ ਕੇ ਆਉਂਦੇ ਆ ਤੇ ਉਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਕਈ ਵਾਰ ਅਸੀਂ ਵੀ ਭਰਮਾ ਜਾਂਦੇ ਹਾਂ ਤੇ ਕਈ ਵਾਰ ਉਹਨਾਂ ਦੇ ਕਹੇ ਮੁਤਾਬਕ ਜਦੋਂ ਇੱਕ ਜਾਂ ਦੋ ਨੰਬਰ ਅਸੀਂ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੀ ਜਿਹੜੀ ਸਾਰੀ ਜਿਹੜੀ ਇਨਫੋਰਮੇਸ਼ਨ ਆ ਫੋਨ ਦੀ ਉਹ ਸਾਰੀ ਉਹਨਾਂ ਦੇ ਕੋਲ ਚਲੇ ਜਾਂਦੀ ਆ। ਬਹੁਤ ਸਾਰੇ ਇਹੋ ਜਿਹੜੇ ਘਪਲੇ ਉਹ ਸਾਹਮਣੇ ਆ ਰਹੇ ਆ, ਇਸ ਤਰ੍ਹਾਂ ਦੇ ਸਕੈਮ ਜਿਹੜੇ ਉਹ ਸਾਹਮਣੇ ਆ ਰਹੇ ਆ। ਸ਼ਾਇਦ ਇਸੇ ਕਰਕੇ ਬਹੁਤੇ ਲੋਕ ਜਿਹੜੇ ਆ ਉਹ ਅਨਨੋਨ ਨੰਬਰ ਜਿਹੜੇ ਆ ਉਹ ਨਹੀਂ ਚੁੱਕਦੇ। ਸੋ ਹਰਮਨ ਰੇਡੀਓ ਵੱਲੋਂ ਆਪਾਂ ਇੱਕ ਵਾਰ ਫੇਰ ਤੋਂ ਕੋਸ਼ਿਸ਼ ਕਰਦੇ ਆ ਰੌਕੀ ਦਿਓਲ ਹੋਰਾਂ ਨੂੰ ਟਰਾਈ ਕਰਦੇ ਆ ਨੰਬਰ ਤੇ। ਜੇਕਰ ਰੌਕੀ ਹੋਰੀ ਇਸ ਵਾਰ ਫੋਨ ਚੱਕ ਲੈਂਦੇ ਆ ਤਾਂ ਫਿਰ ਆਪਾਂ ਉਹਨਾਂ ਨੂੰ ਡਾਇਰੈਕਟ ਵਧਾਈਆਂ ਦੇਵਾਂਗੇ ਉਹਨਾਂ ਦੇ ਜਨਮ ਦਿਨ ਦੀਆਂ। ਜੇ ਉਹ ਨਹੀਂ ਚੱਕਦੇ ਫੇਰ ਤਾਂ ਆਪਾਂ ਜਿਹੜੀਆਂ ਇਨਡਾਇਰੈਕਟ ਵਧਾਈਆਂ ਜਿਹੜੀਆਂ ਉਹ ਤਾਂ ਆਪਾਂ ਸਾਂਝੀਆਂ ਕਰਾਂਗੇ। ਸੋ ਉਹਨਾਂ ਦੇ ਜਨਮ ਦਿਨ ਦੇ ਉੱਤੇ ਇਸ ਖਾਸ ਦਿਨ ਦੇ ਉੱਤੇ ਖਾਸ ਮੌਕੇ ਦੇ ਉੱਤੇ ਲਖਵੀਰ ਬਰਾੜ ਹੋਰਾਂ ਵੱਲੋਂ ਇਹ ਮੁਹੱਬਤੀ ਪੈਗਾਮ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਕਰਦੇ ਆ ਸਾਂਝਾ। ਜੇ ਫੋਨ ਚੁੱਕਦੇ ਆ ਤਾਂ, ਜੇ ਨਹੀਂ ਚੁੱਕਦੇ ਤਾਂ ਫੇਰ ਅਸੀਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਸੀਂ ਦੁਆ ਕਰਦੇ ਆ ਪਰਮਾਤਮਾ ਦੇ ਅੱਗੇ ਕਿ ਜ਼ਿੰਦਗੀ ਦੇ ਵਿੱਚ ਉਹ ਸਿਹਤਯਾਬੀਆਂ ਮਾਨਣ ਔਰ ਨਾਲ ਹੀ ਨਾਲ ਜ਼ਿੰਦਗੀ ਦੀਆਂ ਸਾਰੀਆਂ ਬਰਕਤਾਂ ਜਿਹੜੀਆਂ ਉਹ ਉਹਨਾਂ ਨੂੰ ਹਾਸਲ ਹੋਣ, ਖੁਸ਼ੀਆਂ ਖੇੜੇ ਆਪਣੇ ਪਰਿਵਾਰ ਸੰਗ ਉਹ ਮਾਣਦੇ ਰਹਿਣ। ਤੇ ਲੋ ਜੀ, ਰੌਕੀ ਦਿਓਲ ਹੋਰਾਂ ਨੇ ਲਖਵੀਰ ਜੀ ਨੰਬਰ ਤਾਂ ਨਹੀਂ ਚੱਕਿਆ, ਫੋਨ ਤਾਂ ਨਹੀਂ ਚੱਕਿਆ, ਪਰ ਹਰਮਨ ਰੇਡੀਓ ਪਰਿਵਾਰ ਵੱਲੋਂ ਅਸੀਂ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਵੀ ਦਿੰਦੇ ਹਾਂ ਤੁਹਾਡੇ ਦੋਸਤ ਦੇ ਜਨਮ ਦਿਨ ਦੇ ਉੱਤੇ ਔਰ ਨਾਲ ਹੀ ਨਾਲ ਉਹਨਾਂ ਦੇ ਲਈ ਦੁਆ ਵੀ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਉਹ ਖੂਬ ਖੁਸ਼ੀਆਂ ਖੇੜੇ ਮਾਨਣ, ਤਰੱਕੀਆਂ ਕਰਨ। ਤੇ ਲਓ ਜੀ, ਵਧਾਈਆਂ ਦਾ ਇਹ ਸਿਲਸਿਲਾ ਹੁਣ ਆਪਾਂ ਹੁਣ ਇੱਥੇ ਹੀ ਰੋਕਦੇ ਹਾਂ ਤੇ ਇਸ ਸਿਲਸਿਲੇ ਤੋਂ ਬਾਅਦ ਹੁਣ ਜਿਹੜੇ ਦੋਸਤ ਸਾਡੇ ਨਾਲ ਇੱਧਰ ਜੁੜੇ ਹੋਏ ਆ ਮੈਂ ਉਹਨਾਂ ਦੇ ਮੈਸੇਜਸ ਜਿਹੜੇ ਆ ਜ਼ਰੂਰ ਸ਼ਾਮਲ ਕਰਦੀ ਜਾਵਾਂ। ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਇਸ ਵੇਲੇ ਜੁੜੇ ਹੋਏ ਨੇ ਸਾਡੇ ਨਾਲ। ਸਾਂਝ ਜਿਹੜੀ ਅਗਲੀ ਬਣਾਈ ਹੈ ਉਹ ਬਣਾਈ ਹੋਈ ਹੈ ਜੀ ਜਗਤਾਰ ਟੂ ਡੀਕੇ ਹਾਂਗਕਾਂਗ ਵਾਲਿਆਂ ਨੇ ਤੇ ਮੈਂ ਉਹਨਾਂ ਦਾ ਮੈਸੇਜ ਜਿਹੜਾ ਜਲਦੀ ਜਲਦੀ ਸ਼ਾਮਲ ਕਰਦੀ ਹਾਂ। ਸਾਡੇ ਨਾਲ ਗਿੱਲ ਸਾਹਿਬ ਇੱਕ ਵਿਚਾਰ ਸਾਂਝਾ ਕਰ ਰਹੇ ਨੇ, ਕਹਿੰਦੇ ਕੁਝ ਕੁ ਲੋਕ ਚੱਪਲਾਂ ਵਰਗੇ ਹੁੰਦੇ ਨੇ ਜੋ ਚੱਲਦੇ ਹਮੇਸ਼ਾ ਨਾਲ ਨੇ ਪਰ ਪਿੱਛੇ ਛਿੱਟੇ ਜ਼ਰੂਰ ਮਾਰਦੇ ਨੇ। ਕਰਮ ਕਰਦੇ ਜਾਓ ਪਰ ਉਮੀਦ ਕਦੇ ਕਿਸੇ ਤੋਂ ਨਾ ਰੱਖੋ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ। ਜਿਹੜੀ ਉਦਾਹਰਣ, ਜਿਹੜੀ ਮਿਸਾਲ ਵੀ ਤੁਸੀਂ ਲੈ ਕੇ ਆਉਂਦੇ ਹੋ, ਬੜੀ ਆਮ ਹੁੰਦੀ ਹੈ ਆਮ ਜ਼ਿੰਦਗੀ ਦੇ ਵਿੱਚ। ਜਿਵੇਂ ਜਿਵੇਂ ਤੁਸੀਂ ਦੂਸਰਿਆਂ ਨੂੰ ਓਬਜ਼ਰਵ ਕਰਦੇ ਹੋ, ਹਨਾ, ਤੇ ਉਹਦੇ ਵਿੱਚੋਂ ਹੀ ਜਿਹੜੀ ਮਿਸਾਲ ਹੈ ਬੜੀ ਬਾਕਮਾਲ ਹੁੰਦੀ ਹੈ। ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ। ਇੱਕ ਵਾਰ ਫੇਰ ਮੈਂ ਸਾਂਝ ਬਣਾਉਣੀ ਆ ਇਸ ਸਿਲਸਿਲੇ ਦੇ ਵਿੱਚ ਇਸੇ ਹੀ ਵਿਚਾਰ ਦੇ ਨਾਲ ਕਿ ਕਹਿੰਦੇ ਕੁਝ ਕੁ ਲੋਕ ਚੱਪਲਾਂ ਵਰਗੇ ਹੁੰਦੇ ਨੇ ਜੋ ਚੱਲਦੇ ਹਮੇਸ਼ਾ ਨਾਲ ਨੇ ਪਰ ਪਿੱਛੇ ਛਿੱਟੇ ਜ਼ਰੂਰ ਮਾਰਦੇ ਨੇ। ਸੋ ਕਰਮ ਕਰਦੇ ਜਾਓ। ਬਿਲਕੁਲ ਜੀ, ਕਰਮ ਕਰਦੇ ਰਹਿਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਜਦੋਂ ਅਸੀਂ ਉਮੀਦ ਦੇ ਉੱਤੇ ਆਪਣਾ ਜਿਹੜਾ ਫੋਕਸ ਆ ਉਹ ਕਰ ਲੈਂਦੇ ਹਾਂ ਤਾਂ ਫਿਰ ਨਿਰਾਸ਼ਾ ਜਿਹੜੀ ਬੜੀ ਪੱਲੇ ਪੈਂਦੀ ਹੈ ਸਾਡੇ। ਸੋ ਇਸ ਕਰਕੇ ਉਮੀਦ ਤੋਂ ਬਿਨਾਂ ਕਰਮ ਕਰਦੇ ਰਹਿਣਾ ਜਿਹੜਾ ਆ ਉਹ ਜ਼ਰੂਰੀ ਹੁੰਦਾ। ਸੋ ਉਮੀਦ ਕਿਸੇ ਤੋਂ ਨਾ ਰੱਖੋ। ਬਹੁਤ ਹੀ ਸੋਹਣੀ ਤਸਵੀਰ ਦੇ ਨਾਲ ਬਹੁਤ ਸੋਹਣਾ ਵਿਚਾਰ ਗਿੱਲ ਸਾਹਿਬ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਲੋ ਜੀ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਰਵਿੰਦਰ ਸਿੰਘ ਹੋਰਾਂ ਨੇ ਵੀ ਸਾਂਝ ਬਣਾਈ ਹੋਈ ਸੀ। ਸਤਿ ਸ੍ਰੀ ਅਕਾਲ ਕਹਿੰਦੇ ਸਿਸਟਰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਵਿੰਦਰ ਜੀ। ਔਰ ਪ੍ਰੋਗਰਾਮ ਦੇ ਵਿੱਚ ਜਿਹੜੇ ਹੋਰ ਦੋਸਤ ਸਾਡੇ ਨਾਲ ਜੁੜੇ ਹੋਏ, ਨਰਿੰਦਰ ਠੌਰ ਹੋਰੀ ਜੁੜੇ ਹੋਏ ਨੇ, ਸੰਦੀਪ ਸਿੰਘ ਜੁੜੇ ਹੋਏ ਨੇ, ਤੇ ਜਿਹੜੇ ਅਜੇ ਪ੍ਰੋਗਰਾਮ ਦੇ ਵਿੱਚ ਆਏ ਨਹੀਂ ਆ ਵੈਸੇ ਸੁਣ ਰਹੇ ਆ, ਉਹਨਾਂ ਨੂੰ ਵੀ ਖੁੱਲਾ ਸੱਦਾ ਜੀ, ਪ੍ਰੋਗਰਾਮ ਦੇ ਵਿੱਚ ਸ਼ਿਰਕਤ ਜ਼ਰੂਰ ਕਰੋ। ਤੇ ਪ੍ਰੋਗਰਾਮ ਦੇ ਵਿੱਚ ਹੁਣ ਅੱਗੇ ਜੋ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਉਹ ਮੈਂ ਖ਼ਬਰਾਂ ਦੀ ਕਰਨੀ ਆ, ਕਿਉਂਕਿ ਖ਼ਬਰਾਂ ਦਾ ਜਿਹੜਾ ਸਿਲਸਿਲਾ ਉਹ ਅੱਜ ਅਖੀਰਲੇ ਪੜਾਅ ਤੇ ਨਹੀਂ ਲੈ ਕੇ ਜਾਵਾਂਗੇ। ਸੋ ਅੱਜ ਜਿਹੜੀਆਂ ਖ਼ਬਰਾਂ ਦੀ ਸਾਂਝ ਆ ਉਹ ਪਹਿਲਾਂ ਤੁਹਾਡੇ ਨਾਲ ਬਣਾਵਾਂਗੇ ਆਪਾਂ, ਪਰ ਉਸ ਤੋਂ ਵੀ ਪਹਿਲਾਂ ਫਿਰ ਇੱਕ ਗੀਤ ਨਾਲ ਤੁਹਾਡੀ ਨਜ਼ਰ ਕੀਤਾ ਜਾਵੇ। ਤੇ ਲਓ ਫਿਰ ਅਗਲਾ ਗੀਤ ਜਿਹੜਾ ਸੁਣਦੇ ਆ ਫਿਰ ਸੂਟਾਂ ਦਾ ਸਵੈਗ, ਤਰਸੇਮ ਜੱਸੜ ਦੀ
ਹੌਲੀ ਹੌਲੀ ਤੁਰਦੀਆਂ ਮਿਰਕਾਂ ਦੀ ਤੋਰਨੀ, ਝਾਂਜਰਾਂ ਤੇ ਜੁੱਤੀ ਆਲਾ ਮੇਲ ਪਾਉਂਦਾ ਸ਼ੋਰਨੀ। ਹੌਲੀ ਹੌਲੀ ਤੁਰਦੀਆਂ ਮਿਰਕਾਂ ਦੀ ਤੋਰਨੀ, ਝਾਂਜਰਾਂ ਤੇ ਜੁੱਤੀ ਆਲਾ ਮੇਲ ਪਾਉਂਦਾ ਸ਼ੋਰਨੀ। ਹੱਸਦੀਆਂ ਜੱਚਦੀਆਂ ਲਾਟ ਵਾਂਗੂ ਮੱਚਦੀਆਂ ਕੰਨਾਂ ਵਿੱਚ ਝੁਮਕੇ ਵੀ ਕਰਨ ਕਲੋਰਨੀ। ਹੁੰਦੀ ਨਾ ਡਿਫਾਈਨ ਨੀ ਵੀ ਉੱਟੀ ਤੇਰੀ ਸੋਹਣੀਏ, ਲਿਖ ਲਿਖ ਜੱਸੜ ਵੀ ਹਾਰਿਆ ਪਿਆ। ਉਹ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ ਨੀ, ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ। ਉਹ ਜੱਟ ਜੱਟੀਏ ਤੇਰੇ ਤੋਂ ਦਿਲ ਹਾਰਿਆ ਪਿਆ ਨੀ, ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ। ਹੀਲ ਤੇਰੀ ਫੁੱਟਾਂ ਵਿੱਚ ਨਖਰੇ, ਹੀਰੇ ਨਾਲ ਮੰਗੀ ਉਹਦੇ ਵੀ ਨੇ ਸ਼ੌਂਕ ਅਥਰੇ। ਹੋ ਇੰਚਾਂ ਚ ਹੀਲ ਤੇਰੀ ਫੁੱਟਾਂ ਵਿੱਚ ਨਖਰੇ, ਹੀਰੇ ਨਾਲ ਮੰਗੀ ਉਹਦੇ ਵੀ ਨੇ ਸ਼ੌਂਕ ਅਥਰੇ। ਯਾਰਾਂ ਨਾਲ ਕਾਰਾਂ ਵਿੱਚ ਜ਼ੋਰ, ਸਰਕਾਰਾਂ ਵਿੱਚ ਨਾਮ ਜੀ ਨੇ ਅੰਬਰਾਂ ਤੇ ਚਾੜਿਆ ਪਿਆ। ਉਹ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ ਨੀ, ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ। ਉਹ ਜੱਟ ਜੱਟੀਏ ਤੇਰੇ ਤੋਂ ਦਿਲ ਹਾਰਿਆ ਪਿਆ ਨੀ, ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ। ਹੋ ਸੂਟਾਂ ਦੇ ਵਿੱਚ ਰੋਇਲ ਆ ਜੱਚਦੀ ਸਾਰੀ ਦੀ ਸਾਰੀ, ਸਲੋ ਮੋ ਉੱਟਦੇ ਵਾਲ ਗੋਰੀਏ, ਐਟੀਟਿਊਡ ਨੇ ਨੇਰੀ ਥਾਲੀ। ਹੋ ਗੱਭਰੂ ਕਿਹੜਾ ਘੱਟ ਰਕਾਨਿਆ, ਜਾਵੇ ਬਰੋਲੇ ਠਾਲੀ, ਸ਼ੌਂਕੀ ਚੋਪਰ ਦੀ ਖੜਕੇ ਦੇਖ ਸਰਦਾਰੀ, ਸ਼ੌਂਕੀ ਚੋਪਰ ਦੀ ਖੜਕੇ ਦੇਖ ਸਰਦਾਰੀ, ਸ਼ੌਂਕੀ ਚੋਪਰ ਦੀ। ਅੰਬਰਾਂ ਦੇ ਤਾਰੇ ਤੇਰੀ ਚੁੰਨੀ ਉੱਤੇ ਜੜਤੇ, ਦਿਲ ਨਾਲੇ ਫੁੱਲ ਵਾਰ ਕਦਮਾਂ ਚ ਧਰਤੇ, ਮਨਾਲੀ ਵਾਲੀ ਪੌਣ ਜਹੀ ਮਹੀਨੇ ਜਿਵੇਂ ਸੌਣ ਜਹੀ, ਹੈਂਗ ਹੋਇਆ ਪਿਆ ਤੈਨੂੰ ਤੱਕਦਾ ਏ ਖੜਕੇ, ਦਿਲ ਕਰੇ ਤੱਕ ਤੱਕ ਤੈਨੂੰ ਕੁੜੇ ਤੱਕ ਤੱਕ, ਤੱਤਾ ਜਿਹਾ ਗੱਭਰੂ ਬਿਠਾ ਰਿਹਾ ਪਿਆ। ਉਹ ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ ਨੀ, ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ। ਉਹ ਜੱਟ ਜੱਟੀਏ ਤੇਰੇ ਤੋਂ ਦਿਲ ਹਾਰਿਆ ਪਿਆ ਨੀ, ਤੇਰੇ ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ।
ਲਓ ਜੀ, ਸੂਟਾਂ ਦੇ ਸਵੈਗ ਮੁੰਡਾ ਮਾਰਿਆ ਪਿਆ। ਵੈਸੇ ਤਾਂ ਦੇਖੋ ਸੂਟਾਂ ਦੇ ਜਿਹੜੇ ਸਵੈਗ ਆ ਨਾ, ਮੈਂ ਫੇਸਬੁੱਕ ਤੇ ਕਈ ਵਾਰ ਬੜੀ ਹੈਰਾਨ ਹੁੰਦੀ ਹੁੰਦੀ ਆ ਕਿ ਸੂਟਾਂ ਦੇ ਜਿਹੜੇ ਬੁਟੀਕਸ ਆ ਉਹ ਅਣਗਿਣਤ ਸਾਨੂੰ ਹਰ ਸ਼ਹਿਰ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਹੁਣ ਮਿਲਣੇ ਸ਼ੁਰੂ ਹੋ ਗਏ। ਤਾਂ ਫਿਰ ਦੇਖੋ ਜੀ ਬੀਬੀਆਂ ਫਿਰ ਜੇ ਸੂਟ ਇੰਨੇ ਵਿਕਦੇ ਆ ਸਾਹਮਣੇ ਉਹਨਾਂ ਦੇ ਤਾਂ ਫਿਰ ਸੂਟਾਂ ਦਾ ਜਿਹੜਾ ਸਵੈਗ ਆ ਉਹ ਤਾਂ ਹੋਣਾ ਹੀ ਹੋਣਾ ਹਨਾ। ਔਰ ਇੱਕ ਇੱਕ ਸੇਲ ਦੇ ਵਿੱਚੋਂ ਮੈਨੂੰ ਲੱਗਦਾ 150-150 ਜਿਹੜੇ ਸੂਟ ਆ ਉਹ ਵਿਕ ਵੀ ਜਾਂਦੇ ਆ, ਕਿਉਂਕਿ ਉਹ ਸੇਲਾਂ ਜਿਹੜੀਆਂ ਬੜੀਆਂ ਲੰਬੀਆਂ ਹੁੰਦੀਆਂ, ਕੋਈ 2 ਘੰਟੇ ਦੀ ਸੇਲ, ਕੋਈ 3 ਘੰਟੇ ਦੀ, ਮੈਨੂੰ ਵੀ ਪਤਾ ਹੀ ਲੱਗਦਾ ਕਿਉਂਕਿ ਇੰਨੀ ਲੰਬੀ ਲਾਈਫ ਮੈਂ ਕਦੇ ਦੇਖਦੀ ਨਹੀਂ ਆ। ਪਰ ਵਾਕਈ ਸੂਟਾਂ ਦੇ ਸਵੈਗ ਤਾਂ ਫਿਰ ਦੇਖੋ ਮੁੰਡਿਆਂ ਨੇ ਤਾਂ ਫਿਰ ਇਸੇ ਤਰ੍ਹਾਂ ਮਾਰਨਾ, ਚਾਹੇ ਕਹਿ ਲੋ ਖਰਚੇ ਹੋਣੋ ਹਨਾ, ਤੇ ਚਾਹੇ ਕਹਿ ਲੋ ਵੀ ਜਿਹੜਾ ਸੂਟ ਆ ਉਹ ਪਾਇਆ ਹੀ ਇੰਨਾ ਸੋਹਣਾ ਲੱਗਦਾ ਕਿ ਵਾਕਈ ਜਿਹੜੇ ਸੂਟਾਂ ਦੇ ਸਵੈਗ ਜਿਹੜੇ ਉਹਦਾ ਅਸਰ ਜਿਹੜਾ ਫਿਰ ਉਹਨਾਂ ਦੇ ਉੱਤੇ ਹੋ ਜਾਂਦਾ ਹਨਾ। ਤੇ ਲਓ ਫਿਰ ਇਹ ਅਸਰ ਜਿਹੜਾ ਤੁਹਾਡੇ ਤੇ ਨਹੀਂ ਹੁੰਦਾ, ਇਹ ਅਸਰ ਸਾਡੀ ਬੌਬੀ ਸਿੱਧੂ ਤੇ ਵੀ ਹੁੰਦਾ। ਬੌਬੀ ਸਿੱਧੂ ਜਿਹੜੇ ਕਿ ਸ਼ੁੱਕਰਵਾਰ ਨੂੰ ਤੁਹਾਡੇ ਲਈ ਲਹਿਰਾਂ ਦਾ ਪ੍ਰੋਗਰਾਮ ਲੈ ਕੇ ਆਉਂਦੇ ਹੁੰਦੇ ਸੀ, ਹੁਣ ਉਹ ਵੀਰਵਾਰ ਸ਼ਾਮ ਨੂੰ ਲੈ ਕੇ ਆਉਂਦੇ ਆ ਸਾਂਝ ਦੀਆਂ ਲਹਿਰਾਂ, ਸਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ। ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੌਬੀ ਸਿੱਧੂ ਜੀ, ਬਹੁਤ ਬਹੁਤ ਜੀਆਂ ਨੂੰ ਬੜਾ ਚੰਗਾ ਲੱਗਿਆ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ। ਤੇ ਕਹਿੰਦੇ ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ। ਲਓ ਜੀ ਬੌਬੀ ਜੀ, ਤੁਹਾਡੇ ਵੱਲੋਂ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਪਹੁੰਚਾ ਦਿੱਤੀ ਆ। ਤੇ ਲਓ ਜੀ ਜਵਾਬ ਵੀ ਅਸੀਂ ਉਡੀਕਦੇ ਆ, ਸੁਣਨ ਵਾਲੇ ਉਹ ਵੀ ਅੱਜ ਵੀਰਵਾਰ ਦੀਆਂ ਲਹਿਰਾਂ ਦੇ ਵਿੱਚ ਨਹੀਂ, ਅੱਜ ਤੁਸੀਂ ਮੰਗਲਵਾਰ ਵਾਲੀਆਂ ਜਿਹੜੀਆਂ ਲਹਿਰਾਂ ਉਹਦੇ ਵਿੱਚ ਵੀ ਬੌਬੀ ਸਿੱਧੂ ਹੋਰਾਂ ਦੇ ਨਾਲ ਆਪਣੀ ਸਾਂਝ ਬਣਾ ਸਕਦੇ ਹੋ ਤੇ ਦਿਓ ਫਿਰ ਜਵਾਬ ਸਤਿ ਸ੍ਰੀ ਅਕਾਲ ਦਾ। ਤੇ ਬਾਕੀ ਕਹਿੰਦੇ ਜੀ ਗੁੱਡ ਇਨਫੋਰਮੇਸ਼ਨ, ਪ੍ਰੋਗਰਾਮ ਗੋਇੰਗ ਗ੍ਰੇਟ, ਐਂਡ ਤਰਸੇਮ ਜੱਸੜ ਦਾ ਸੌਂਗ ਕਹਿੰਦੇ ਮੇਰਾ ਫੇਵਰੇਟ ਆ, ਥੈਂਕ ਯੂ ਕਹਿੰਦੇ, ਯੂ ਮੇਕ ਮਾਈ ਡੇ, ਕਿਆ ਬਾਤ ਹੈ। ਸੋ ਸੂਟਾਂ ਦਾ ਸਵੈਗ ਤਾਂ ਮੈਨੂੰ ਲੱਗਦਾ ਵੀ ਸਾਰਿਆਂ ਦਾ ਹੀ ਫੇਵਰੇਟ ਹੋਣਾ ਸਾਡੀਆਂ, ਖਾਸ ਕਰਕੇ ਭੈਣਾਂ ਬੀਬੀਆਂ ਦਾ ਹਨਾ। ਤੇ ਤੁਹਾਡਾ ਫੇਵਰੇਟ ਆ ਇਹ ਜਾਣ ਕੇ ਮੈਨੂੰ ਹੋਰ ਵੀ ਬਹੁਤ ਖੁਸ਼ੀ ਹੋਈ ਹੈ ਬੌਬੀ ਸਿੱਧੂ, ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜਨਾ ਕੀਤਾ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਕਿਉਂਕਿ ਅਜੇ ਸਿਲਸਿਲੇ ਬਹੁਤ ਬਾਕੀ ਨੇ ਔਰ ਉਹਨਾਂ ਸਿਲਸਿਲਿਆਂ ਦੇ ਵਿੱਚ ਹੋਰ ਵੀ ਬਹੁਤ ਕੁਛ ਆਪਾਂ ਲੈ ਕੇ ਆਉਣਾ। ਇੱਕ ਮੁਲਾਕਾਤ ਸਿਲਸਿਲੇ ਚ ਅੱਜ ਇੱਕ ਖਾਸ ਇੰਟਰਵਿਊ ਆਪਾਂ ਕਰਨੀ ਹੈ, ਗੱਲਬਾਤ ਲਾਈਵ ਕਰਨੀ ਹੈ ਫੇਸਬੁੱਕ ਤੇ ਵੀ ਔਰ ਇਧਰ ਵੀ, ਔਰ ਉਹ ਲਾਈਵ ਗੱਲਬਾਤ ਜਿਹੜੀ ਆ ਉਹ ਹਾਸੇ ਵੰਡਣ ਵਾਲੇ ਇੱਕ ਸ਼ਖਸ ਦੇ ਨਾਲ, ਇੱਕ ਸ਼ਖਸੀਅਤ ਦੇ ਨਾਲ ਜੋ ਸਟੈਂਡ ਅਪ ਕਾਮੇਡੀਅਨ ਵੀ ਹੈ, ਐਕਟਰ ਵੀ ਹੈ, ਤੇ ਜਾਣਾਂਗੇ ਉਹਦੀ ਜ਼ਿੰਦਗੀ ਦੇ ਸਫ਼ਰ ਦੇ ਬਾਰੇ ਚ। ਤੇ ਤੁਸੀਂ ਕਿਤੇ ਨਹੀਂ ਜਾਣਾ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਸ਼ਿਰਕਤ ਕਰਨ ਦੇ ਲਈ। ਤੇ ਇਧਰ ਲਖਵੀਰ ਬਰਾੜ ਹੋਰਾਂ ਨੇ ਸਾਨੂੰ ਨੰਬਰ ਭੇਜਿਆ ਸੀਗਾ ਵਧਾਈਆਂ ਦੇ ਸਿਲਸਿਲੇ ਦੇ ਵਿੱਚ। ਅਸੀਂ ਕੋਸ਼ਿਸ਼ ਕੀਤੀ ਸੀ ਰੌਕੀ ਦਿਓਲ ਹੋਰਾਂ ਨੂੰ ਲਗਾਉਣ ਦੇ ਲਈ, ਪਰ ਫੋਨ ਨੰਬਰ ਚੁੱਕਿਆ ਨਹੀਂ ਗਿਆ, ਪਰ ਸਾਡੇ ਵੱਲੋਂ ਤਾਂ ਮੁਬਾਰਕਾਂ ਪਹੁੰਚ ਗਈਆਂ ਜੀ, ਔਰ ਇਸੇ ਤਰ੍ਹਾਂ ਲਖਵੀਰ ਬਰਾੜ ਹੋਰਾਂ ਵੱਲੋਂ ਵੀ ਇਹ ਮੁਬਾਰਕਾਂ ਜਿਹੜੀਆਂ ਉਹ ਪਹੁੰਚ ਗਈਆਂ, ਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਖੁਸ਼ੀ ਜ਼ਰੂਰ ਹੋਈ ਹੋਣੀ ਆ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਫਿਰ ਖ਼ਬਰਾਂ ਦੇ ਵੱਲ, ਤੇ ਖ਼ਬਰਾਂ ਜਿਹੜੀਆਂ ਅੱਜ ਦੀਆਂ ਕੀ ਖਾਸ ਨੇ ਉਹ ਤੁਹਾਡੇ ਨਾਲ ਮੈਂ ਸਾਂਝ ਬਣਾਉਣੀ ਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਦਾ ਜਿਹੜਾ ਵਿਗਲ ਆ ਜੀ ਉਹ ਵਜਾ ਦਿੱਤਾ ਗਿਆ, ਆਗਾਮੀ ਵਿਧਾਨ ਸਭਾ ਚੋਣਾਂ ਦਾ ਇਸ ਪਾਰਟੀ ਨੇ ਵਿਗਲ ਵਜਾਉਂਦਿਆਂ 64 ਉਮੀਦਵਾਰਾਂ ਦੀ ਜਿਹੜੀ ਸੂਚੀ ਆ ਪੰਜਾਬ ਦੇ ਵਿੱਚ ਜਾਰੀ ਕਰ ਦਿੱਤੀ ਆ। ਪਾਰਟੀ ਦੇ ਨਾਲ ਨਾਰਾਜ਼ ਆਗੂ ਆਦੇਸ਼ ਪ੍ਰਤਾਪ ਕਹਿਰੋਂ ਨੂੰ ਪੱਟੀ ਤੋਂ ਜਿਹੜਾ ਉਮੀਦਵਾਰ ਆ ਉਹ ਬਣਾਇਆ ਗਿਆ। ਜਲਾਲਾਬਾਦ ਤੋਂ ਸੁਖਵੀਰ ਬਾਦਲ ਜਿਹੜੇ ਆ ਖੁਦ ਲੜਨਗੇ, ਤੇ ਬਸਪਾ ਦੇ ਨਾਲ ਗੱਠਜੋੜ ਤਹਿਤ ਅਕਾਲੀਆਂ ਨੇ 97 ਸੀਟਾਂ ਤੋਂ ਹੁਣ ਉਮੀਦਵਾਰ ਜਿਹੜੇ ਆ ਉਹ ਖੜੇ ਕਰਨੇ ਆ। ਤੇ ਉਧਰ ਕਿਸਾਨ ਜਥੇਬੰਦੀਆਂ ਦੇ ਵਰਜਣ ਮਗਰੋਂ ਇਹ ਜਿਹੜੀ ਨਵੀਂ ਰਣਨੀਤੀ ਆ ਉਲੀਕੀ ਗਈ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੁਝ ਦਿਨ ਪਹਿਲਾਂ ਕਹਿੰਦੇ ਸਿਆਸੀ ਧਿਰਾਂ ਨੂੰ ਰਾਜਸੀ ਸਮਾਗਮ ਕਰਨ ਤੋਂ ਵਰਜ ਦਿੱਤਾ ਸੀ, ਤੇ ਇਸ ਤੋਂ ਬਾਅਦ ਅਕਾਲੀ ਦਲ ਨੇ ਇਹ ਰਣਨੀਤੀ ਬਣਾਈ ਕਿ ਉਮੀਦਵਾਰਾਂ ਦੇ ਜਿਹੜੇ ਨਾਮ ਹੈ ਉਹ ਐਲਾਨ ਦਿੱਤੇ ਜਾਣ ਤਾਂ ਜੋ ਹਲਕਿਆਂ ਵਿਚ ਸਰਗਰਮੀਆਂ ਜਾਰੀ ਰੱਖੀਆਂ ਜਾ ਸਕਣ। ਤੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਚੋਣਾਂ ਵਿਚ ਭਾਵੇਂ 5 ਮਹੀਨਿਆਂ ਦਾ ਸਮਾਂ ਰਹਿੰਦਾ ਪਰ ਉਮੀਦਵਾਰਾਂ ਦੇ ਐਲਾਨ ਵਿਚ ਕੀਤੀ ਪਹਿਲ ਪਾਰਟੀ ਦੇ ਲਈ ਲਾਭਕਾਰੀ ਹੋ ਸਕਦੀ ਹੈ। ਤੇ ਲਓ ਜੀ ਅਗਲੀ ਖਬਰ ਵੱਲ ਵਧਦੇ ਹਾਂ, ਤੇ ਅਗਲੀ ਖਬਰ ਜਿਹੜੀ ਹੈ ਉਹ ਹੈ ਕਿ ਕੈਪਟਨ ਨੇ ਖੇਤੀ ਕਾਨੂੰਨਾਂ ਤੇ ਦੋਹਰੇ ਮਾਪਦੰਡ ਅਪਣਾਉਣ ਦੇ ਲਈ ਬਾਦਲਾਂ ਨੂੰ ਹੁਣ ਘੇਰਿਆ, ਤੇ ਇਹ ਅੱਜ ਹੀ ਨੇ ਘੇਰਿਆ, ਘੇਰਿਆ ਕਦੋਂ ਦਾ ਹੀ ਆ ਔਰ ਘੇਰਿਆ ਕਿ ਨਹੀਂ ਘੇਰਿਆ ਇਹ ਵੀ ਇੱਕ ਬੁਝਾਰਤ ਹੈ। ਖੈਰ ਆਪਾਂ ਖਬਰ ਪੜ੍ਹਦੇ ਹਾਂ। ਕਹਿੰਦੇ ਕਿ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਕਿਸਾਨਾਂ ਨੂੰ ਧੋਖਾ ਦੇਣ ਦੇ ਲਈ ਬਾਦਲ ਪਰਿਵਾਰ ਤੇ ਤਿੱਖੇ ਹਮਲੇ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਲੇ ਕਾਨੂੰਨ ਅਕਾਲੀ ਦਲ ਦੀ ਮਰਜ਼ੀ ਨਾਲ ਹੀ ਅਮਲ ਵਿਚ ਲਿਆਂਦੇ ਗਏ ਨੇ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਮੰਤਰੀ ਰਹਿੰਦਿਆਂ ਕੇਂਦਰੀ ਕੈਬਨਿਟ ਨੇ ਆਰਡੀਨੈਂਸ ਪਾਸ ਕੀਤੇ ਸਨ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਸੀ, ਪਰ ਜਦੋਂ ਉਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਅਕਾਲੀ ਦਲ ਨੇ ਸੁਰ ਬਦਲ ਲਈ। ਤੇ ਕਹਿੰਦੇ ਜੀ ਕਾਂਗਰਸ ਵੱਲੋਂ ਕਾਲੇ ਕਾਨੂੰਨਾਂ ਦਾ ਪਹਿਲੇ ਦਿਨ ਤੋਂ ਹੀ ਵਿਰੋਧ ਕਰਨ ਦਾ ਦਾਵਾ ਜਿਹੜਾ ਆ ਉਹ ਕੀਤਾ ਜਾ ਰਿਹਾ, ਤੇ ਨਾਲ ਹੀ ਨਾਲ ਨਾ ਇੱਥੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰਨ ਦੇ ਨਾਲੋਂ ਦਿੱਲੀ ਬਾਰਡਰ ਤੇ ਜਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਯੂਨੀਅਨਾਂ ਨੂੰ ਖੇਤੀ ਕਾਨੂੰਨਾਂ ਦੇ ਖਿਲਾਫ ਸੂਬੇ ਵਿਚ ਰੋਸ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਮੁੱਦੇ ਦੇ ਉੱਤੇ ਸੂਬਾ ਸਰਕਾਰ ਅਤੇ ਇੱਥੋਂ ਦੇ ਲੋਕ ਪਹਿਲਾਂ ਹੀ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰ ਚੁੱਕੇ ਆ ਤੇ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਪ੍ਰਦਰਸ਼ਨ ਤੇਜ਼ ਕਰਕੇ ਕੇਂਦਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦੈ ਤਾਂ ਜੋ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਚ 113 ਥਾਵਾਂ ਤੇ ਪ੍ਰਦਰਸ਼ਨ ਹੋਣ ਕਾਰਨ ਸੂਬੇ ਦੇ ਵਿਕਾਸ ਕਾਰਜ ਜਿਹੜੇ ਰੁਕੇ ਹੋਏ ਆ ਤੇ ਕਹਿੰਦੇ ਵੀ ਮੈਂ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਤੁਹਾਡਾ ਪੰਜਾਬ ਹੈ, ਤੁਹਾਡੇ ਪਿੰਡ ਹੈ ਤੇ ਤੁਹਾਡੇ ਲੋਕ ਹੈ, ਤੁਸੀਂ ਜੋ ਕੁਝ ਕਰਨਾ ਚਾਹੁੰਦੇ ਹੋ ਦਿੱਲੀ ਜਾ ਕੇ ਕਰੋ, ਪੰਜਾਬ ਚ ਕਹਿੰਦੇ ਪ੍ਰਦਰਸ਼ਨ ਕਰਕੇ ਕੁਝ ਹਾਸਲ ਨਹੀਂ ਹੋਣ ਵਾਲਾ। ਤੇ ਲੋ ਜੀ, ਇਹ ਵੀ ਇੱਕ ਪੱਖ ਹੈ ਮੁੱਖ ਮੰਤਰੀ ਸਾਹਿਬ ਦਾ। ਤੇ ਅਗਲੀ ਖਬਰ ਵੱਲ ਦੋਸਤੋ ਵੱਧਦੇ ਆ ਤੇ ਇਸ ਖਬਰ ਨੂੰ ਸਾਂਝਿਆਂ ਕਰਦੇ ਆ, ਵਾਕਈ ਇਹ ਕਾਫੀ ਚਿੰਤਾ ਦਾ ਵਿਸ਼ਾ ਵੀ ਬਣੀ ਰਹੀ ਹੈ। ਜਲਿਆਂਵਾਲਾ ਬਾਗ ਦੀ ਪੁਰਾਤਨ ਦਿੱਖ ਦੇ ਨਾਲ ਜਿਹੜੀ ਛੇੜਛਾੜ ਹੋਈ ਹੈ ਉਸ ਦਾ ਜਿਹੜਾ ਵਿਰੋਧ ਹੈ ਉਹ ਵੀ ਲਗਾਤਾਰ ਕੁਛ ਆਗੂਆਂ ਵੱਲੋਂ ਕੀਤਾ ਜਾ ਰਿਹਾ, ਜਿਨ੍ਹਾਂ ਦੇ ਵਿਚ ਲਕਸ਼ਮੀ ਕਾਂਤਾ ਚਾਵਲਾ ਵੀ ਸ਼ਾਮਲ ਹੈ। ਔਰ ਇਤਿਹਾਸਕ ਜਲਿਆਂਵਾਲਾ ਬਾਗ ਵਿਚ ਨਵੀਨੀਕਰਨ ਦੇ ਕੰਮ ਦੌਰਾਨ ਇਸ ਦੇ ਮੂਲ ਸਰੂਪ ਦੇ ਨਾਲ ਕੀਤੀ ਜਾ ਰਹੀ ਛੇੜਛਾੜ ਜਾਂ ਕੀਤੀ ਗਈ ਛੇੜਛਾੜ ਦਾ ਵਿਰੋਧ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਤੇ ਭਾਜਪਾ ਦੀ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਜਲਿਆਂਵਾਲੇ ਬਾਗ ਦੇ ਇਤਿਹਾਸ ਨਾਲ ਛੇੜਛਾੜ ਦਾ ਸਖ਼ਤ ਵਿਰੋਧ ਕੀਤਾ। ਸ਼ਹੀਦੀ ਯਾਦਗਾਰ ਦਾ ਕੱਲ ਉਨ੍ਹਾਂ ਨੇ ਦੌਰਾ ਕੀਤਾ ਤੇ ਦੌਰੇ ਮਗਰੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਉਨ੍ਹਾਂ ਨੇ ਕਿਹਾ ਕਿ ਨਵੀਨੀਕਰਨ ਦੌਰਾਨ ਇਸ ਦੇ ਮੂਲ ਸਰੂਪ ਨਾਲ ਛੇੜਖਾਨੀ ਕੀਤੀ ਗਈ ਹੈ ਤੇ ਉਨ੍ਹਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਦੇ ਮੂਲ ਸਰੂਪ ਨੂੰ ਬਹਾਲ ਕੀਤਾ ਜਾਵੇ ਤੇ ਨਾਲ ਹੀ ਨਾਲ ਉਨ੍ਹਾਂ ਨੇ ਖਰਚ ਕੀਤੇ ਗਏ 20 ਕਰੋੜ ਰੁਪਏ ਦਾ ਹਿਸਾਬ ਜਨਤਕ ਕਰਨ ਦੀ ਮੰਗ ਵੀ ਕੀਤੀ ਹੈ। ਤੇ ਲਓ ਜੀ, ਉਧਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿਚ ਕੀਰਤਨੀ ਜਥੇ ਦੇ ਉੱਤੇ ਬੀੜੀ ਸੁੱਟੇ ਜਾਣ ਤੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਵੱਲੋਂ ਨਿਖੇਧੀ ਜਿਹੜੀ ਹੈ ਉਹ ਕੀਤੀ ਗਈ ਹੈ। ਬਹੁਤ ਹੀ ਘਿਨਾਉਣੀ ਜਿਹੜੀ ਹਰਕਤ ਹੈ ਇਹ ਸਾਹਮਣੇ ਆਈ ਹੈ। ਸੋ ਖਾਲਸਾ ਪੰਥ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਚ ਕੱਲ ਤੜਕੇ ਲੁਧਿਆਣਾ ਦੇ ਮਹਾਰਾਜ ਨਗਰ ਦੇ ਰਹਿਣ ਵਾਲੇ ਪਰਮਜੀਤ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੀੜੀ ਪੀ ਕੇ ਰਾਗੀ ਸਿੰਘਾਂ ਵੱਲ ਸੁੱਟਣ ਦੇ ਮਾਮਲੇ ਸੰਬੰਧੀ ਪੁਲਿਸ ਨੇ ਕੇਸ ਦਰਜ ਕੀਤਾ। ਮੁਲਜ਼ਮ ਨੂੰ ਭਾਵੇਂ ਮੌਕੇ ਤੇ ਕਾਬੂ ਕਰ ਲਿਆ ਗਿਆ, ਪੁਲਿਸ ਵੱਲੋਂ ਕੇਸ ਜਿਹੜਾ ਉਹ ਦਰਜ ਕਰ ਦਿੱਤਾ ਗਿਆ, ਪਰ ਇਹੋ ਜਿਹੀ ਘਿਨਾਉਣੀ ਹਰਕਤ ਦਾ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ ਵੀ ਕੀਤਾ ਗਿਆ ਤੇ ਨਿਖੇਧੀ ਵੀ ਕੀਤੀ ਗਈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਘਟਨਾ ਦੀ ਨਿਖੇਧੀ ਕਰਦਿਆਂ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਂਚ ਪੜਤਾਲ ਕਰਕੇ ਪਤਾ ਲਾਵੇ ਕਿ ਇਸ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੁਝ ਸਿੱਖ ਵਿਰੋਧੀ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਤੇ ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਕ ਵਿਅਕਤੀ ਵੱਲੋਂ ਸਿਗਰਟ ਪੀ ਕੇ ਧੂੰਆਂ ਸੁੱਟਣ ਦੀ ਘਟਨਾ ਨਿੰਦਣ ਯੋਗ ਹੈ। ਤੇ ਅਗਲੀ ਖਬਰ ਵੱਲ ਵਧਦੇ ਆ ਦੋਸਤੋ, ਤੇ ਅਗਲੀ ਖਬਰ ਹੈ ਕਿ ਕੌਮਾਂਤਰੀ ਨਿਸ਼ਾਨੇਬਾਜ਼ ਨਮਨ ਵੀਰ ਵੱਲੋਂ ਖੁਦਕੁਸ਼ੀ ਜਿਹੜੀ ਆ ਉਹ ਕੀਤੀ ਗਈ ਹੈ। ਕਾਫੀ ਨਿਰਾਸ਼ਾਜਨਕ ਖਬਰ ਹੈ। ਅੰਤਰਰਾਸ਼ਟਰੀ ਸ਼ੂਟਰ ਨਮਨਵੀਰ ਸਿੰਘ ਬਰਾੜ ਜਿਹੜੇ ਕਿ ਤਕਰੀਬਨ 28 ਸਾਲ ਦੀ ਉਮਰ ਦੇ ਸੀ, ਉਨ੍ਹਾਂ ਨੇ ਖੁਦ ਨੂੰ ਕੱਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਮੋਹਾਲੀ ਦੇ ਸੈਕਟਰ 71 ਵਿਚ ਆਪਣੇ ਮਾਤਾ ਪਿਤਾ ਤੇ ਗਰਭਵਤੀ ਪਤਨੀ ਦੇ ਨਾਲ ਉਹ ਰਹਿ ਰਹੇ ਸੀਗੇ ਔਰ ਪਤਾ ਇਹ ਲੱਗਿਆ ਕਿ ਨਮਨਵੀਰ ਬੀਤੀ ਰਾਤ ਆਪਣੇ ਕਮਰੇ ਦੇ ਵਿਚ ਸੁੱਤੇ ਸੀ ਤੇ ਉਨ੍ਹਾਂ ਨੇ ਕੱਲ ਤੜਕੇ 4:15 ਵਜੇ ਆਪਣੀ ਲਾਇਸੈਂਸੀ ਪਿਸਤੌਲ ਦੇ ਨਾਲ ਸਿਰ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਔਰ ਪੁਲਿਸ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਬਰਾੜ ਕਮਰੇ ਵਿਚ ਇਕੱਲਾ ਹੀ ਸੀ। ਸੋ ਕੌਮਾਂਤਰੀ ਪੱਧਰ ਦੇ ਖਿਡਾਰੀ ਵੱਲੋਂ ਇਹੋ ਜਿਹਾ ਕਦਮ ਚੁੱਕਣ ਦੇ ਬਾਰੇ ਕਹਿੰਦੇ ਕੋਈ ਠੋਸ ਸੁਰਾਗ ਅਜੇ ਨਹੀਂ ਮਿਲਿਆ, ਪਰ ਪਰਿਵਾਰ ਨੇ ਸਿਰਫ ਇੰਨਾ ਹੀ ਦਸਿਆ ਕਿ ਨਮਨਵੀਰ ਅੱਜ ਕੱਲ ਕਾਫੀ ਪਰੇਸ਼ਾਨ ਰਹਿੰਦੇ ਸੀ ਮਾਨਸਿਕ ਤੌਰ ਦੇ ਉੱਤੇ ਤੇ ਪੁਲਿਸ ਨੂੰ ਮੌਕੇ ਤੇ ਕੋਈ ਖੁਦਕੁਸ਼ੀ ਨੋਟ ਵੀ ਨਹੀਂ ਮਿਲਿਆ। ਪਰਿਵਾਰ ਨੂੰ ਵੀ ਕਿਸੇ ਤੇ ਸ਼ੱਕ ਨਹੀਂ ਹੈ। ਨਮਨਵੀਰ ਇਸੇ ਸਾਲ ਮਾਰਚ ਮਹੀਨੇ ਦਿੱਲੀ ਵਿਚ ਹੋਏ ਸ਼ੂਟਿੰਗ ਵਰਲਡ ਕੱਪ ਮੁਕਾਬਲਿਆਂ ਦੇ ਵਿਚ 4th ਨੰਬਰ ਤੇ ਆਇਆ ਸੀ ਤੇ ਉਸ ਨੇ 2015 ਦੇ ਵਿਚ ਗੁਆਂਗਜ਼ੂ ਸਾਊਥ ਕੋਰੀਆ ਵਿਚ ਹੋਏ ਵਰਲਡ ਯੂਨੀਵਰਸਿਟੀ ਗੇਮਸ ਡਬਲ ਟ੍ਰੈਪ ਸ਼ੂਟਿੰਗ ਮੁਕਾਬਲੇ ਵਿਚ ਵੀ ਕਾਂਸੇ ਦਾ ਤਗਮਾ ਜਿੱਤਿਆ ਸੀ ਤੇ ਇਹ ਆਪਣੇ ਆਪ ਦੇ ਵਿਚ ਬਹੁਤ ਹੀ ਨਿਰਾਸ਼ਾਜਨਕ ਖਬਰ ਹੈ। ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਖਬਰਾਂ ਨੇ ਸੁਸਾਈਡ ਦੀਆਂ ਖੁਦਕੁਸ਼ੀ ਦੀਆਂ ਆ ਰਹੀਆਂ ਨੇ, ਚਾਹੇ ਪੰਜਾਬ ਤੋਂ ਚਾਹੇ ਭਾਰਤ ਤੋਂ, ਤੇ ਇਹ ਆਪਣੇ ਆਪ ਦੇ ਵਿਚ ਇਕ ਬਹੁਤ ਵੱਡੀ ਸਮੱਸਿਆ ਵੀ ਬਣਦਾ ਜਾ ਰਿਹਾ ਜਿਹਦੇ ਨਾਲ ਨਿਪਟਣਾ ਜ਼ਰੂਰੀ ਹੈ। ਮੈਨੂੰ ਲੱਗਦਾ ਸਰਕਾਰਾਂ ਦਾ ਧਿਆਨ ਜਿਹੜਾ ਉਹ ਹੋਰ ਜਿਹੜੀਆਂ ਫਜ਼ੂਲ ਦੀਆਂ ਗੱਲਾਂ ਦੇ ਉੱਤੇ ਜ਼ਿਆਦਾ ਹੈ, ਪਰ ਇਹੋ ਜਿਹੇ ਮੁੱਦਿਆਂ ਨੂੰ ਸੁਲਝਾਉਣ ਦੇ ਵਿੱਚ ਮੈਨੂੰ ਲੱਗਦਾ ਸਰਕਾਰ ਜਿਹੜੀ ਉਹ ਅਜੇ ਵੀ ਅਸਫਲ ਨਜ਼ਰ ਆ ਰਹੀ ਹੈ। ਤੇ ਅਗਲੀ ਖਬਰ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਆਸਕਰ ਫਰਨਾਂਡੇਜ਼ ਦਾ ਵੀ ਦੇਹਾਂਤ ਜਿਹੜਾ ਹੈ ਉਹ ਹੋ ਗਿਆ। ਸੋ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਕਿ ਆਸਕਰ ਫਰਨਾਂਡੇਜ਼ ਸੀਗੇ, ਉਨ੍ਹਾਂ ਦਾ ਦੇਹਾਂਤ ਹੋਣ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ। ਉਨ੍ਹਾਂ ਦੀ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਮੌਤ ਹੋਈ ਹੈ। ਉਨ੍ਹਾਂ ਦੇ ਦੇਹਾਂਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਸਮੇਤ ਅਫਸੋਸ ਪ੍ਰਗਟਾਇਆ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਸਕਰ ਦੀ ਪਤਨੀ ਬਲੌਜ਼ਮ ਫਰਨਾਂਡੇਜ਼ ਨੂੰ ਫੋਨ ਕਰਕੇ ਕਹਿੰਦੇ ਉਨ੍ਹਾਂ ਦੇ ਨਾਲ ਦੁੱਖ ਵੰਡਾਇਆ। ਤੇ ਕਾਂਗਰਸ ਦੇ ਕਾਫੀ ਸੀਨੀਅਰ ਆਗੂ ਵਜੋਂ ਆਸਕਰ ਫਰਨਾਂਡੇਜ਼ ਜਿਹੜੇ ਉਹ ਜਾਣੇ ਜਾਂਦੇ ਰਹੇ ਹੈ। ਤੇ ਅਗਲੀ ਜਿਹੜੀ ਖਬਰ ਹੈ ਉਹ ਆਪਾਂ ਵਿਕਟੋਰੀਆ ਦੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਵਿਕਟੋਰੀਆ ਦੇ ਵਿੱਚ ਕੋਵਿਡ ਐਕਸਪੋਜ਼ਰ ਸਾਈਟਸ ਦੀ ਜਿਹੜੀ ਗਿਣਤੀ ਉਹ ਲਗਾਤਾਰ ਵਧਦੀ ਜਾ ਰਹੀ ਹੈ ਜੀ। 1058 ਦੀ ਜਿਹੜੀ ਗਿਣਤੀ ਹੈ ਐਕਸਪੋਜ਼ਰ ਸਾਈਟਸ ਦੀ ਹੋ ਗਈ ਆ। ਤੇ ਕੁੱਲ 473 ਕੇਸ ਜਿਹੜੇ ਸੀ ਉਹ ਬੀਤੇ ਕੱਲ ਸਾਹਮਣੇ ਆਏ ਸੀਗੇ ਕੋਵਿਡ ਪ੍ਰਭਾਵਿਤ। ਤੇ ਮੈਲਬਨ ਦੇ ਉੱਤਰ ਪੱਛਮੀ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੋਵਿਡ ਦੇ ਕੇਸ ਆ ਉਹ ਵੱਧਦੇ ਜਾ ਰਹੇ ਆ। ਵਿਕਟੋਰੀਆ ਦੇ ਵਿੱਚ ਸਰਕਾਰੀ ਪੱਧਰ ਦੇ ਉੱਤੇ ਕੰਸਟਰਕਸ਼ਨ ਸਾਈਟਸ ਦੀ ਜਿਹੜੀ ਨਿਗਰਾਨੀ ਆ ਉਹਦੇ ਵਿੱਚ ਹੁਣ ਹੋਰ ਤੇਜ਼ੀ ਦੇ ਨਾਲ ਵਾਧਾ ਜਿਹੜਾ ਉਹ ਕੀਤਾ ਜਾਣਾ। ਤੇ ਉਧਰ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਯਾਨੀ ਕਿ ACT ਦੇ ਮੁੱਖ ਮੰਤਰੀ ਵੱਲੋਂ ਵੀ ਅੱਜ ਲਾਕਡਾਊਨ ਦੇ ਜਾਰੀ ਰਹਿਣ ਜਾਂ ਖਤਮ ਹੋਣ ਬਾਰੇ ਐਲਾਨ ਜਿਹੜਾ ਉਹ ਕੀਤਾ ਜਾਵੇਗਾ। ਤੇ ਕੈਨਬਰਾ ਵਾਲਿਆਂ ਨੂੰ ਸ਼ੁੱਕਰਵਾਰ ਰਾਤ 11:59 ਜਿਹੜਾ ਘਰਾਂ ਵਿਚ ਰਹਿਣ ਦਾ ਜਿਹੜਾ ਆਦੇਸ਼ ਆ ਪਹਿਲਾਂ ਹੀ ਆ, ਔਰ ਸ਼ੁੱਕਰਵਾਰ ਉਨ੍ਹਾਂ ਦਾ ਜਿਹੜਾ ਲਾਕਡਾਊਨ ਸੀ ਉਹ ਖਤਮ ਹੋਣ ਦੀ ਸੰਭਾਵਨਾ ਜਿਹੜੀ ਸੀ ਉਹ ਬਣਦੀ ਸੀ, ਪਰ ਹੁਣ ਅੱਜ ਮੁੱਖ ਮੰਤਰੀ ਵੱਲੋਂ ਕੀ ਐਲਾਨ ਹੁੰਦਾ ਇਹ ਸਮਾਂ ਦੱਸੇਗਾ। ਕਿਉਂਕਿ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਯਾਨੀ ਕਿ ACT ਦੇ ਵਿਚ ਵੀ ਜਿਹੜੇ ਕੋਰੋਨਾ ਦੇ ਜਿਹੜੇ ਕੇਸਿਸ ਆ ਉਹ ਕੁਛ ਗਿਣਤੀ ਦੇ ਵਿਚ ਭਾਵੇਂ ਥੋੜੀ ਗਿਣਤੀ ਦੇ ਵਿਚ ਆ ਰਹੇ ਆ, ਪਰ ਉਥੇ ਵੀ ਕਾਫੀ ਜ਼ਿਆਦਾ ਸਖ਼ਤੀ ਜਿਹੜੀ ਆ ਉਹ ਇਸ ਸੰਬੰਧ ਦੇ ਵਿਚ ਵਰਤੀ ਜਾ ਰਹੀ ਹੈ। ਤੇ ਦੋਸਤੋ ਕਰਾਊਨ ਜਿਹੜਾ ਕਿ ਮੈਲਬਨ ਦੇ ਵਿਚ ਬਹੁਤ ਜਾਣਿਆ ਪਛਾਣਿਆ ਨਾਮ ਹੈ, ਸੋ ਚਾਹੇ ਤੁਸੀਂ ਉਹਨੂੰ ਈਵੈਂਟ ਸੈਂਟਰ ਕਹਿ ਲੋ ਜਾਂ ਉਥੇ ਜਿਹੜੀਆਂ ਹੋਟਲ ਫੈਸਿਲਿਟੀਜ਼ ਆ ਉਹਨਾਂ ਦੀ ਗੱਲ ਕਰ ਲੋ। ਕਰਾਊਨ ਮੈਲਬਨ ਵੱਲੋਂ ਸਟਾਫ ਤੇ ਗਾਹਕਾਂ ਦੇ ਲਈ ਮੈਂਡੇਟਰੀ ਵੈਕਸੀਨੇਸ਼ਨ ਪਾਲਿਸੀ ਜਿਹੜੀ ਆ ਉਹ ਐਲਾਨੀ ਗਈ ਹੈ। ਤੇ ਉਹਨਾਂ ਨੇ ਦਾਅਵਾ ਕੀਤਾ ਕਿ ਜਿਹੜੇ ਕਰਾਊਨ ਦੇ ਵਿਚ ਕੰਮ ਕਰਨ ਵਾਲੇ ਸਟਾਫ ਮੈਂਬਰਸ ਆ ਉਹ ਫੁੱਲੀ ਵੈਕਸੀਨੇਟਡ ਹੋਣਗੇ, ਤੇ ਜਿਹੜੇ ਗਾਹਕ ਉਥੇ ਆ ਸਕਣਗੇ ਉਹ ਉਹੀ ਆ ਸਕਣਗੇ ਜਿਨ੍ਹਾਂ ਨੇ ਫੁੱਲੀ ਆਪਣੇ ਆਪ ਨੂੰ ਵੈਕਸੀਨੇਟਡ ਕੀਤਾ ਹੋਇਆ। ਇਹ ਬਹੁਤ ਜ਼ਰੂਰੀ ਵੀ ਹੈ। ਤੇ ਲਓ ਦੋਸਤੋ ਅੱਜ ਦੀਆਂ ਖਬਰਾਂ ਦੇ ਵਿਚ ਇੰਨਾ ਹੀ ਤੁਹਾਡੇ ਨਾਲ ਸਾਂਝ ਪਾਵਾਂਗੇ, ਪਰ ਅਜੇ ਹੋਰ ਬਹੁਤ ਕੁਝ ਹੈ ਪ੍ਰੋਗਰਾਮ ਦੇ ਵਿਚ। ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਆਪਾਂ ਤੁਹਾਡੇ ਨਾਲ ਬਹੁਤ ਜਲਦ ਸਾਂਝ ਬਣਾਉਣ ਜਾ ਰਹੇ ਹਾਂ। ਫੇਸਬੁੱਕ ਲਾਈਵ ਦੇ ਉੱਤੇ ਵੀ ਸਾਡੇ ਨਾਲ ਅਗਲੇ ਸਿਲਸਿਲੇ ਦੇ ਵਿਚ ਬਹੁਤ ਜਲਦ ਜੁੜਨ ਜਾ ਰਹੇ ਨੇ ਜਸਵੰਤ ਸਿੰਘ ਰਠੌਰ ਹੁਰੀ। ਤੇ ਲਓ ਫਿਰ ਇੱਕ ਗੀਤ ਦੇ ਨਾਲ ਆਪਾਂ ਇਹ ਛੋਟਾ ਜਿਹਾ ਇੱਕ ਵਕਫਾ ਜਿਹੜਾ ਉਹ ਲੈਣੇ ਆ, ਤੇ ਗੀਤ ਤੁਹਾਡੀ ਨਜ਼ਰ ਕਰਦੇ ਆ। ਗੀਤ ਤੋਂ ਬਾਅਦ ਬਹੁਤ ਜਲਦ ਆਉਂਦੇ ਆ ਫਿਰ ਵਾਪਸ ਆਪਣੇ ਅਗਲੇ ਸਿਲਸਿਲੇ ਇੱਕ ਮੁਲਾਕਾਤ ਦੇ ਵਿਚ।
ਚਿੱਕੀਆਂ ਦੇ ਧੋਵੀ ਦੇ ਜੋੜਿਆ ਸਿੱਧ ਪੱਧਰੇ ਬੰਦੇ ਆ ਜੀ ਵਲ ਛਲ ਜੇ ਥੋੜਿਆ ਮੂੰਹਾਂ ਦੇ ਉੱਤੇ ਪਾਵੇ ਨੱਚਦਾ ਲਟਰੇ ਚਿਰਨੀ ਹੁੰਦੀ ਜੋ ਕਹੀ ਉਹ ਗੁਰੂ ਜੱਟਾਂ ਦਾ ਨੇ ਚਿਰਨੀ ਭਾਵੇਂ ਸਾਨੂੰ ਦਿਲ ਤੇ ਲਿਖ ਲੈ ਰਾਜੋ ਟਿੱਪਿਆਂ ਤੇ ਵਰ ਜਾਂਦਾ ਹਾਏ
ਔਖੀ ਜ਼ਿੰਦਗਾਨੀ ਆ ਗਰਦਨ ਤੋਂ ਵੱਧ ਕੇ ਰੱਖੀ ਸੱਜਣਾ ਦੀ ਗਾਨੀ ਆ ਬਾਬੂ ਤੇ ਮਾਘੀ ਸਿੰਘ ਦੇ ਚਿੱਠੇ ਪੜ ਲੈਨੇ ਆ ਵੱਟਾਂ ਨੂੰ ਘੜਦੇ ਘੜਦੇ ਕਿਸਮਤ ਕੜ ਲੈਨੇ ਆ ਫਿਕਰਾਂ ਨੂੰ ਹੂੰਝ ਕ ਸੱਚੀ ਲਾ ਲਈਏ ਪਾਸੇ ਨੀ ਦੁੱਲੇ ਹੋਏ ਬੇਰਾਂ ਵਾਂਗੂ ਚੁਗ ਲਈਏ
ਜੀ ਦੋਸਤੋ ਗੀਤ ਤੁਸੀਂ ਸੁਣ ਰਹੇ ਸੀ ਸੱਜਣ ਗੀਤ ਜਿਹੜਾ ਸੀ
ਆਪਣੇ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ
ਸ਼ਖਸੀਅਤ ਵੀ ਅਸੀਂ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਤੇ ਇਸ ਸ਼ਖਸੀਅਤ ਦੇ ਨਾਲ ਅਸੀਂ ਹੋਵਾਂਗੇ ਬਿਲਕੁਲ ਜੀ ਫੇਸਬੁੱਕ ਤੇ ਵੀ ਲਾਈਵ ਤੇ ਇਸ ਵੇਲੇ ਹਰਮਨ ਰੇਡੀਓ ਤੇ ਸਾਡੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਆ ਤੇ ਬਹੁਤ ਬਹੁਤ ਸਵਾਗਤ ਦੋਸਤੋ ਤੁਹਾਡਾ ਇਸ ਵੇਲੇ ਹਰਮਨ ਰੇਡੀਓ ਦੇ ਮਾਰਨਿੰਗ ਸ਼ੋ ਲਹਿਰਾਂ ਦੇ ਵਿਚ ਤੇ ਲਹਿਰਾਂ ਦੇ ਵਿਚ ਹੁਣ ਲਹਿਰਾਂ ਵਹਿਰਾਂ ਜਿਹੜੀਆਂ ਉਹ ਲੱਗਣਗੀਆਂ ਬਿਲਕੁਲ ਲੱਗਣਗੀਆਂ ਕਿਉਂ ਲੱਗਣਗੀਆਂ ਕਿਉਂਕਿ ਬਹੁਤ ਜ਼ਰੂਰੀ ਨੇ ਲਹਿਰਾਂ ਵਹਿਰਾਂ ਲੱਗਣੀਆਂ ਹਨਾ ਕਹਿੰਦੇ ਵੀ ਮਿਲਦੀ ਨਹੀਂ ਮੁਸਕਾਨ ਹੀ ਹੋਠੀ ਸਜਾਉਣ ਲਈ ਮਿਲਦੀ ਨਹੀਂ ਮੁਸਕਾਨ ਹੀ ਹੋਠੀ ਸਜਾਉਣ ਲਈ ਦਿਲ ਤਾਂ ਬਹੁਤ ਕਰਦਾ ਮੇਰਾ ਮਿਲਣ ਆਉਣ ਲਈ ਬੁੱਲੀਆਂ ਤੋਂ ਹਾਸਾ ਕਿਰ ਗਿਆ ਦੰਦਾਸਾ ਰਹਿ ਗਿਆ ਬੁੱਲੀਆਂ ਤੋਂ ਹਾਸਾ ਕਿਰ ਗਿਆ ਦੰਦਾਸਾ ਰਹਿ ਗਿਆ ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਦੇ ਲਈ ਹਾਸੇ ਮੁਸਕਰਾਹਟਾਂ ਜ਼ਿੰਦਗੀ ਦੇ ਵਿਚ ਬਹੁਤ ਜ਼ਰੂਰੀ ਨੇ ਔਰ ਹਾਸੇ ਤੇ ਮੁਸਕਰਾਹਟਾਂ ਵੰਡਣ ਦਾ ਜਿਹੜਾ ਹੁਨਰ ਹੈ ਨਾ ਇਹ ਵੀ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੁੰਦਾ ਕਿਉਂਕਿ ਬਹੁਤ ਵਾਰ ਅਸੀਂ ਬਹੁਤ ਸਾਰੀਆਂ ਨਿਰਾਸ਼ਾਵਾਂ ਦੇ ਵਿਚ ਘਿਰੇ ਰਹਿੰਦੇ ਹਾਂ ਤੇ ਅਜੋਕਾ ਜਿਹੜਾ ਸਮਾਂ ਉਹ ਤਾਂ ਲਾਕਡਾਊਨ ਦਾ ਸਮਾਂ ਤੇ ਲਾਕਡਾਊਨ ਦੇ ਵਿਚ ਸਭ ਤੋਂ ਵੱਧ ਜਿਹੜੀ ਨਿਰਾਸ਼ਾ ਆ ਉਹਨੇ ਸਾਨੂੰ ਘੇਰਿਆ ਪਰ ਇਸ ਸਮੇਂ ਨੂੰ ਹੋਰ ਵੀ ਜ਼ਿਆਦਾ ਰੌਚਕ ਬਣਾਉਣ ਦੇ ਵਿਚ ਇਹੋ ਜਿਹੀਆਂ ਸ਼ਖਸੀਅਤਾਂ ਇਹੋ ਜਿਹੇ ਕਲਾਕਾਰ ਜਿਹੜੇ ਆ ਉਹਨਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਜਿਹੜੇ ਜ਼ਿੰਦਗੀ ਦੇ ਵਿਚ ਹਾਸੇ ਭਰਨ ਦਾ ਹੁਨਰ ਰੱਖਦੇ ਆ ਜਿਹੜੇ ਅਸਲ ਦੇ ਵਿਚ ਜ਼ਿੰਦਗੀ ਦੇ ਵਿਚ ਹਾਸੇ ਵੰਡ ਰਹੇ ਆ ਸੋ ਇਹੋ ਜਿਹੀ ਇੱਕ ਸ਼ਖਸੀਅਤ ਜਿਸ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ ਇਸ ਵੇਲੇ ਸਕਰੀਨ ਤੇ ਤੁਸੀਂ ਉਹਨਾਂ ਨੂੰ ਦੇਖ ਵੀ ਪਾ ਰਹੇ ਹੋ ਸਾਡੇ ਨਾਲ ਬਹੁਤ ਹੀ ਪਿਆਰੇ ਬਿਹਤਰੀਨ ਇੱਕ ਹਾਸਰਸੀ ਕਲਾਕਾਰ ਵੀ ਨੇ ਇੱਕ ਅਦਾਕਾਰ ਵੀ ਨੇ ਤੇ ਜੇ ਮੈਂ ਕਹਾਂ ਕਿ ਉਹ ਮਲਟੀ ਟੈਲੈਂਟਡ ਨੇ ਜਸਵੰਤ ਸਿੰਘ ਰਾਠੌਰ ਇਸ ਵੇਲੇ ਸਾਡੇ ਨਾਲ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ ਇੱਕ ਮੁਲਾਕਾਤ ਸਿਲਸਿਲੇ ਦੇ ਵਿਚ ਪਹੁੰਚ ਚੁੱਕੇ ਨੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜਸਵੰਤ ਜੀ ਜੀ ਆਇਆਂ ਨੂੰ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਥੈਂਕ ਯੂ ਸੋ ਮਚ ਜੀ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ
ਜੀ ਸੋ ਤੁਹਾਡੀ ਮਾਰਨਿੰਗ ਜਿਹੜੀ ਹੈ ਉਹ ਤਾਂ ਅੱਜ ਅਸੀਂ ਕੀ ਕਹਿੰਦੇ ਹੁੰਦੇ ਆ ਵੀ ਖਰਾਬ ਕਰਤੀ ਸਵੇਰੇ ਸਵੇਰੇ ਤੜਕੇ ਤੜਕੇ ਤੁਹਾਨੂੰ ਉਠਾ ਕੇ ਔਰ ਇਸ ਵੀਡੀਓ ਦੇ ਵਿਚ ਤੁਸੀਂ ਇਹ ਜਿਹੜਾ ਤਿਆਰ ਹੋ ਕੇ ਬੈਠੇ ਹੋ ਤੇ ਮੈਨੂੰ ਲੱਗਦਾ ਕਿ ਵਾਕਈ ਸਾਡੇ ਜਿਹੜੇ ਇਹ ਸਰੋਤੇ ਜਾਂ ਦਰਸ਼ਕ ਇਸ ਵੇਲੇ ਜੁੜੇ ਹੋਏ ਨੇ ਉਹ ਜ਼ਰੂਰ ਤੁਹਾਡੀ ਇਸ ਮੁਲਾਕਾਤ ਨੂੰ ਇੰਜੋਏ ਕਰ ਰਹੇ ਹੋਣਗੇ ਸੋ ਜਸਵੰਤ ਜੀ ਇੱਕ ਮੁੰਡਾ ਜਿਹੜਾ ਕਿ ਹੱਸਦੇ ਹਸਾਉਂਦੇ ਰਹੇ ਰਹੋ ਸੀਜ਼ਨ ਦੇ ਵਿੱਚ ਸ਼ੁਰੂਆਤ ਕਰਦਾ ਹੈ ਆਪਣੇ ਸਫ਼ਰ ਦੀ, ਹਨਾ। ਔਰ ਜਦੋਂ ਉਹ ਜਿਹੜਾ ਸਫ਼ਰ ਆ ਆਪਣੇ ਅੰਤਲੇ ਪੜਾਅ ਦੇ ਉੱਤੇ ਪਹੁੰਚ ਜਾਂਦਾ ਤੇ ਉਹ ਖਾਸ ਧਿਆਨ ਖਿੱਚਦਾ ਹੈ ਆਮ ਲੋਕਾਂ ਦਾ, ਜਦੋਂ ਫਾਈਨਲਿਸਟ ਵੀ ਬਣ ਜਾਂਦਾ ਤੇ ਫਾਈਨਲਿਸਟ ਤੋਂ ਬਾਅਦ ਉਹਦਾ ਜੇਤੂ ਵੀ ਬਣ ਜਾਂਦਾ। ਸੋ ਉਸ ਦੇ ਬਾਰੇ ਗੱਲ ਤੁਰਦੀ ਹੈ, ਉਸ ਦੀ ਕਲਾ ਦੇ ਬਾਰੇ ਗੱਲ ਤੁਰਦੀ ਹੈ ਤੇ ਉਸ ਦੀ ਕਲਾ ਦੇ ਬਾਰੇ ਗੱਲ ਤੁਰਨ ਤੋਂ ਬਾਅਦ ਉਹ ਜਿਹੜਾ ਮੁੰਡਾ ਹੈ ਉਹ ਪੜਾਅ ਦਰ ਪੜਾਅ ਉਹਨੇ ਹੋਰ ਬਹੁਤ ਸਾਰੇ ਜਿਹੜੇ ਹੋਰ ਸ਼ੋਜ਼ ਹੈ, ਹੋਰ ਬਹੁਤ ਸਾਰੇ ਜਿਹੜੇ ਕੰਪੀਟੀਸ਼ਨਸ ਆ ਉਹਨਾਂ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਆ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਇੱਕ ਕਿਸੇ ਮੁਕਾਮ ਦੇ ਉੱਤੇ ਜਾ ਕੇ ਜਿਹੜੇ ਦਰਸ਼ਕ ਆ ਜ਼ਰੂਰ, ਜਿਹੜੇ ਪੰਜਾਬੀ ਦਰਸ਼ਕ ਆ ਖਾਸ ਤੌਰ ਦੇ ਉੱਤੇ, ਉਹ ਜ਼ਰੂਰ ਕਿਤੇ ਨਾ ਕਿਤੇ ਉਸ ਨੌਜਵਾਨ ਨੂੰ ਲੱਭਦੇ ਰਹੇ ਕਿ ਉਹ ਜਸਵੰਤ ਕਿੱਥੇ ਗਿਆ। ਉਹ ਜਸਵੰਤ ਦੀ ਗੱਲ ਜਿਹੜੀ ਆ ਉਹ ਜ਼ਰੂਰ ਤੁਰਦੀ ਹੈ। ਸੋ ਅੱਜ ਤੁਹਾਡੀ ਉਸ ਸਫ਼ਰ ਦੀ ਕਹਾਣੀ ਜਿਹੜੀ ਉਹ ਅੱਜ ਇਸ ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ ਅਸੀਂ ਜ਼ਰੂਰ ਛੇੜਨਾ ਚਾਹੋਂਗੇ। ਸੋ ਜਸਵੰਤ ਜੀ ਜ਼ਰੂਰ ਦੱਸੋ, ਸਫ਼ਰ ਸ਼ੁਰੂ ਕਿੱਥੋਂ ਹੋਇਆ ਸੀ ਤੁਹਾਡਾ ਤੇ ਕਿਵੇਂ ਕਿਵੇਂ ਕਿਸ ਤਰ੍ਹਾਂ ਦੇ ਜਿਹੜੇ ਪੜਾਅ ਆ ਉਹ ਉਸ ਸਫ਼ਰ ਦੇ ਦੌਰਾਨ ਆਏ?
ਹਾਂਜੀ, ਜਿਹੜਾ ਟੈਲੀਵਿਜ਼ਨ ਦਾ ਜਿਹੜਾ ਸਫ਼ਰ ਹੈ ਉਹ ਹੱਸਦੇ ਥਾਂਦੇ ਰੋ ਤੋਂ ਸ਼ੁਰੂ ਹੋਇਆ ਸੀਗਾ
ਜੀ।
ਤੇ ਪਰ ਜਿਹੜਾ ਆਪਣਾ ਕਲਾ ਦਾ ਸਫ਼ਰ ਹੈ ਉਹ ਤਾਂ ਬਚਪਨ ਤੋਂ ਹੀ, ਜਿਵੇਂ ਲੇਡੀ ਸੰਗੀਤ ਹੁੰਦੇ ਸੀਗੇ ਉਹਨਾਂ ਸਾਰੀਆਂ ਮਹੱਲੇ ਦੀਆਂ ਜਨਾਨੀਆਂ ਮੈਨੂੰ ਢੋਲਕੀ ਕੋਲ ਲੈ ਕੇ ਬਹਿ ਜਾਂਦੀਆਂ ਸੀਗੀਆਂ, ਚਮਚਾ ਮੈਂ ਵਜਾਉਂਦਾ ਹੁੰਦਾ ਸੀ ਤੇ ਨਾਲ ਉਹ ਮੈਨੂੰ ਕੁਛ ਏਦਾਂ ਦੀਆਂ ਗੱਲਾਂ ਪੁੱਛਦੀਆਂ ਹੁੰਦੀਆਂ ਸੀ ਜਿਹਦਾ ਮੈਂ ਜਵਾਬ ਸਪੋਂਟੇਨੀਅਸ ਦਿੰਦਾ ਸੀਗਾ ਤੇ ਜਦਕਿ ਮੈਂ ਬਹੁਤ ਸ਼ਰਮੀਲਾ ਸੀਗਾ, ਬਟ ਉਹ ਸਾਰੀਆਂ ਮੈਨੂੰ ਇਸ ਨਜ਼ਰ ਨਾਲ ਦੇਖਦੀਆਂ ਸੀ ਕਿ ਮੈਂ ਕੁਝ ਹਾਸਾ ਪਾਵਾਂ ਜਾਂ ਮੈਂ ਕੋਈ ਗਾਣਾ ਗਾਵਾਂ ਤੇ ਉਹ ਚੀਜ਼ ਮੈਨੂੰ ਪ੍ਰੇਰਿਤ ਕਰਦੀ ਸੀਗੀ ਕਿ ਮੇਰੇ ਚ ਕੁਝ ਹੈਗਾ ਜਿਹੜਾ ਮੈਨੂੰ ਇਹ ਲੋਕ ਮੇਰੇ ਤੋਂ ਕੁਝ ਸੁਣਨਾ ਚਾਹੁੰਦੇ ਆ। ਤੇ ਮੇਰਾ ਜਿਹੜਾ ਪਾਲਣ ਪੋਸ਼ਣ ਜਿਹੜਾ ਬਚਪਨ ਬੀਤਿਆ ਉਹ ਮੇਰੇ ਨਾਨਕੇ ਬੀਤਿਆ ਗਊਸ਼ਾਲਾ ਹਰਬੰਸਪੁਰਾ ਲੁਧਿਆਣਾ
ਜੀ।
ਤੇ ਉਹ ਉਦੋਂ ਏਦਾਂ ਹੁੰਦਾ ਸੀਗਾ ਕਿ ਉਦੋਂ ਉਹਨਾਂ ਦਿਨਾਂ ਚ ਵੀ ਸੀ ਆਰ ਬਹੁਤ ਲਿਆਂਦੇ ਹੁੰਦੇ ਸੀਗੇ ਕਿਰਾਏ ਤੇ ਰਾਤ ਨੂੰ, ਤੇ ਉਹ ਜਿਵੇਂ ਸਾਡੇ ਆਲੇ ਦੁਆਲੇ ਯੂਪੀ ਬਿਹਾਰ ਦੇ ਪ੍ਰਵਾਸੀ ਭਾਈ ਬਹੁਤ ਰਹਿੰਦੇ ਆ ਉਸ ਲੁਧਿਆਣੇ ਚ, ਤੇ ਉਹਨਾਂ ਦਾ ਤਾਂ ਕੰਮ ਹੀ ਇਹ ਹੁੰਦਾ ਵੀ ਹਰ ਸੈਚਰਡੇ ਵੀ ਸੀ ਆਰ ਲੈ ਕੇ ਆਉਂਦੇ ਸੀ ਤੇ ਮੈਂ ਇਹ ਨਹੀਂ ਦੇਖਦਾ ਸੀ ਮੈਨੂੰ ਬੰਦਾ ਜਾਣਦਾ ਕਿ ਨਹੀਂ ਜਾਣਦਾ, ਮੈਨੂੰ ਬਸ ਵੀ ਸੀ ਆਰ ਚੱਲ ਜਾਣਾ
ਜੀ।
ਤੇ ਮੈਂ ਮੈਨੂੰ ਯਾਦ ਹੈ ਕਿ ਮੈਂ ਇੰਨੀਆਂ ਕੁ ਫਿਲਮਾਂ ਦੇਖੀਆਂ ਬਚਪਨ ਦੇ ਵਿੱਚ, ਤੇ ਉਹ ਜਦੋਂ ਫਿਲਮਾਂ ਮੈਂ ਦੇਖਦਾ ਸੀ ਕਿ ਅਗਲੇ ਦਿਨ ਸਕੂਲ ਚ ਸਟੋਰੀ ਸੁਣਾਉਣੀ ਉਹਨਾਂ ਦੀਆਂ ਕਹਾਣੀਆਂ ਡਾਇਲੋਗ ਤੇ ਗਾਣੇ ਮੈਂ ਗਾਉਂਦਾ ਹੁੰਦਾ ਸੀ, ਮੈਨੂੰ ਗਾਉਣ ਦਾ ਸ਼ੌਂਕ ਸਭ ਤੋਂ ਪਹਿਲਾਂ ਹੋਇਆ ਸੀ, ਮੈਂ ਬਾਲ ਸਭਾ ਚ ਸਿੰਗਰ ਹੁੰਦਾ ਸੀਗਾ। ਤੇ ਏਦਾਂ ਹੀ ਕਰਦੇ 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 ਮੈਂ, ਬਟ ਜਦੋਂ ਸਕੂਲ ਟਾਈਮ ਤਾਂ ਮੈਨੂੰ ਪਤਾ ਨੀ ਲੱਗਾ ਕਿ ਇਹ ਟੈਲੈਂਟ ਹੈ, ਮੈਨੂੰ ਲੱਗਾ ਕਿ ਸਾਰੇ ਏਦਾਂ ਹੀ ਹੁੰਦੇ ਆ। ਤੇ ਬਟ ਕਾਲਜ ਦੇ ਵਿੱਚ ਗਵਰਨਮੈਂਟ ਕਾਲਜ ਲੁਧਿਆਣਾ SC ਜਿੱਥੇ ਸਾਹਿਲ ਲੁਧਿਆਣਵੀ ਸਾਹਿਬ ਪੜ੍ਹੇ ਨੇ, ਸਤੀਸ਼ ਚੰਦਰ ਧਵਨ ਉਹਨਾਂ ਦੇ ਨਾਂ ਤੇ SC ਗਵਰਨਮੈਂਟ ਕਾਲਜ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ, ਉੱਥੋਂ ਅਸਲੀ ਮੇਰੀ ਸ਼ੁਰੂਆਤ ਹੋਈ। ਉਹ ਜਿਹੜੇ 10-15 ਸਾਲ ਮੈਂ ਓਬਜ਼ਰਵ ਕੀਤਾ, ਕੌਮਿਕਸਾਂ ਪੜ੍ਹੀਆਂ, ਫਿਲਮਾਂ ਦੇਖੀਆਂ, ਗਾਣੇ ਸੁਣੇ, ਤੇ ਉਹ ਉੱਥੇ ਜਾ ਕੇ ਬਲਾਸਟ ਹੋਇਆ ਸੀ। ਤੇ ਮੈਂ ਜਦੋਂ ਮੈਂ ਗਿਆ ਤੇ ਮੈਂ ਦੇਖਿਆ ਉੱਥੇ ਵਧੀਆ ਵਧੀਆ ਵਜਾਉਣ ਵਾਲੇ ਮੁੰਡੇ ਸਿੰਗਰ, ਗਿਟਾਰ ਨਾ ਕੋਈ ਹਾਰਮੋਨੀਅਮ ਨਾ, ਮੇਰਾ ਹੌਸਲਾ ਜਿਹਾ ਟੁੱਟ ਗਿਆ। ਮੈਂ ਕਿਹਾ ਯਾਰ ਇਹ ਤਾਂ ਬਹੁਤ ਸਿੱਖਿਆ ਹੋਣਾ ਚਾਹੀਦਾ ਗਾਉਣ ਵਾਸਤੇ। ਤੇ ਮੈਂ ਪੇਂਟਿੰਗ ਕਰਦਾ ਸੀਗਾ, ਕੁਤੇ ਨੂੰ ਮੈਂ ਸਿੱਖੀ ਸੀ ਏਦਾਂ ਹੀ। ਮੈਂ ਸਕੂਲ ਚੋਂ ਅਖਬਾਰਾਂ ਚ ਆਉਂਦੀ ਹੁੰਦੀ ਸੀ ਵੀਰਵਾਰ ਤੇ ਸੰਡੇ ਦੀ ਅਖਬਾਰ ਚ ਪੇਂਟਿੰਗ ਕੈਸੇ ਸਿੱਖੀ, ਉਦਾਂ ਹੀ ਮੈਂ ਉੱਥੋਂ ਸਿੱਖੀ ਸੀ। ਮੈਂ ਫੋਟੋ ਬਣਾਉਣ ਲੱਗ ਜਾਂਦਾ ਸੀ ਹੂ ਬਹੂ, ਫਿਰ ਜਦੋਂ ਉਹ ਦੇਖਾ ਮੈਂ ਲੈ ਕੇ ਗਿਆ ਤੇ ਉਹ ਮੇਰੇ ਤੋਂ ਵੀ ਬੈਟਰ, ਹੋਰ ਬੰਦੇ ਪ੍ਰੋਫੈਸ਼ਨਲ ਬੈਠੇ, ਤੇ ਮੈਂ ਮਾਯੂਸ ਜਿਹਾ ਹੋ ਗਿਆ। ਮੈਂ ਕਿਹਾ ਇੱਥੇ ਤਾਂ ਬਹੁਤ ਟੈਲੈਂਟਡ, ਮੈਂ ਤਾਂ ਟੋਬੇ ਦਾ ਡੱਡੂ ਸੀਗਾ ਗਲੀ ਚ ਜਨਸਾ ਕਲੋਨੀ ਚ, ਤੇ ਇੱਥੇ ਤਾਂ ਬਹੁਤ ਮੰਜੇ ਹੋਏ ਬੰਦੇ ਆ। ਫਿਰ ਇੱਕ ਪ੍ਰੋਫੈਸਰ ਸੀ ਰਾਜਦੀਪ ਗਿੱਲ ਸਾਹਿਬ, ਉਹ ਹੁਣ ਇਸ ਦੁਨੀਆਂ ਚ ਨਹੀਂ ਰਹੇ, ਤੇ ਉਹਨਾਂ ਨੇ ਮੈਨੂੰ ਫਿਰ ਪ੍ਰੇਰਿਆ, ਕਹਿੰਦੇ ਵੀ ਤੂੰ ਹੋਰ ਕੀ ਕਰਦਾ? ਮੈਂ ਕਿਹਾ ਜੀ ਮੈਂ ਐਕਟਿੰਗ ਵੀ ਕਰਦਾ ਆ। ਤੇ ਕਹਿੰਦੇ ਕਿੱਦਾਂ? ਮੈਂ ਕਿਹਾ ਐਕਟਰਾਂ ਦੀ। ਤੇ ਮੈਂ ਉੱਥੇ ਮਿਮਿਕਰੀ ਕੀਤੀ ਤੇ ਉਹ ਇੰਨੀਆਂ ਤਾੜੀਆਂ ਵੱਜੀਆਂ, ਉਹ ਕਹਿੰਦੇ ਯਾਰ ਆਹ ਤਾਂ ਸਾਰੇ ਹੀ ਕਰਦੇ ਆ, ਸਿੰਗਰ ਤਾਂ ਕਿੰਨੇ ਹੀ ਆਪਣੇ ਕੋਲ, ਪੇਂਟਰ ਵੀ ਕਿੰਨੇ ਆ, ਤੇ ਤੂੰ ਆਹ ਕੰਮ ਕੋਈ ਨੀ ਕਰਦਾ, ਤੇ ਕਹਿੰਦੇ ਇਹ ਕਰ। ਫਿਰ ਮੈਂ ਉਹ ਟੈਲੈਂਟ ਹੰਟ ਦੇ ਪ੍ਰੋਗਰਾਮ ਚ ਕੀਤਾ ਤੇ ਉਹ ਤਾੜੀਆਂ ਮੈਨੂੰ ਅੱਜ ਵੀ ਯਾਦ ਆ, ਮੇਰੇ ਕੰਨਾਂ ਚ, ਮੇਰੇ ਜ਼ਹਿਨ ਚ, ਕਿੱਦਾਂ ਮੈਂ ਸਟੇਜ ਤੇ ਗਿਆ, ਮੈਨੂੰ ਲੱਗਿਆ ਹੀ ਨੀ ਕਿ ਮੈਂ ਪਹਿਲੀ ਵਾਰ ਗਿਆ। ਸੋ ਉੱਥੋਂ ਫਿਰ ਸਫ਼ਰ ਸ਼ੁਰੂ ਹੋਇਆ। ਫਿਰ ਉਹ ਦਿਨ ਤੇ ਅੱਜ ਦਾ ਦਿਨ ਪਤਾ ਹੀ ਨੀ ਲੱਗਾ। ਬਸ ਉਹ ਦਾਦ ਉਹ ਪਿਆਰ ਉਹ ਤਾੜੀਆਂ ਤੇ ਉਹਨੇ ਫਿਰ ਮੇਰਾ ਕਲਾਕਾਰ ਜਿਹੜਾ ਬਾਹਰ ਕੱਢਤਾ ਉਦੋਂ ਜਨਮ ਮੇਰਾ ਹੋਇਆ ਐਕਚੁਲੀ ਉਸ ਕਲਾਕਾਰ ਦਾ ਤੇ ਬਾਕੀ ਟੀਵੀ ਸ਼ੋਅ ਜਿਹੜੇ ਸੀਗੇ ਮੈਂ ਥੀਏਟਰ ਬਹੁਤ ਕਰਨਾ ਚਾਹੁੰਦਾ ਸੀ NSD ਜਾਣਾ ਚਾਹੁੰਦਾ ਸੀ ਬਟ ਮੈਨੂੰ ਕਿਸੇ ਨੇ ਰਸਤਾ ਮਾਰਗ ਦਰਸ਼ਨ ਨਹੀਂ ਪਤਾ ਸੀਗਾ ਨਾ ਕਿਉਂਕਿ ਆਪਾਂ ਖੇਤੀਬਾੜੀ ਪਰਿਵਾਰ ਚੋ ਹੈਗੇ ਆ ਬਹੁਤ ਸਿੰਪਲ ਮੈਂ ਪਹਿਲਾ ਬੰਦਾ ਜਿਹੜਾ ਕਾਲਜ ਗਿਆ ਸਾਡੇ ਕੋਈ ਪੜ੍ਹਿਆ ਲਿਖਿਆ ਵੀ ਨਹੀਂ ਸੀਗਾ ਤੇ ਇਸੇ ਕਰਕੇ ਉਹ ਆਪਣੇ ਰਸਤੇ ਆਪ ਬਣਾਏ ਆ ਕਿਸੇ ਨੇ ਦੱਸਿਆ ਨਹੀਂ ਤੇ ਇਸੇ ਕਰਕੇ ਵੀ ਕਈ ਚੀਜ਼ਾਂ ਰਹਿ ਗਈਆਂ ਕਈ ਮੇਰੇ ਬਟ ਮੈਂ ਆਪਣਾ ਕਦੇ ਸ਼ਿਕਵੇ ਨਹੀਂ ਕੀਤੇ ਜ਼ਿੰਦਗੀ ਤੋਂ ਜਾਂ ਮੈਨੂੰ ਵੀ ਮੈਨੂੰ ਯਾਰ ਮੇਰਾ ਜਿਹੜਾ ਮੈਂ ਕੰਮ ਕਰਨਾ ਚਾਹੁੰਦਾ ਸੀ ਮੈਨੂੰ ਕਿਸੇ ਨੇ ਹੈਲਪ ਨਹੀਂ ਕੀਤੀ ਮੈਂ ਖੁਦ ਇੰਜੋਏ ਕੀਤਾ ਆਪਣਾ ਸੰਘਰਸ਼ ਆਪਣਾ ਸਟਰਗਲ ਤੇ ਇਸੇ ਕਰਕੇ ਜਿਵੇਂ ਤੁਸੀਂ ਕਿਹਾ ਵੀ ਉਹ ਯਾਰ ਹੱਸਦੇ ਸੰਦੇ ਰਹੋ ਤੋਂ ਬਾਅਦ ਦਿਖਿਆ ਨੀ ਬਟ ਏਦਾਂ ਵੀ ਉਹ ਠੀਕ ਹੈ ਲੋਕੀ ਪਿਆਰ ਕਰਦੇ ਆ ਬਟ ਬੜੀਆਂ ਅੰਦਰਲੀਆਂ ਬੜੀਆਂ ਗੱਲਾਂ ਹੁੰਦੀਆਂ ਬਟ ਮੈਂ ਆਪਣੇ ਚ ਖੁਸ਼ ਸੀਗਾ ਮੈਂ ਥੋੜਾ ਜਿਹਾ ਕਿਸੇ ਦੇ ਕੰਪੀਟੀਸ਼ਨ ਦੇ ਵਿੱਚ ਹੀ ਮੇਰਾ ਕੰਪੀਟੀਸ਼ਨ ਆਪਣੇ ਆਪ ਨਾਲ ਹੀ ਮੈਂ ਕਰਦਾ ਆ ਤੇ ਮੈਨੂੰ ਏਦਾਂ ਲੱਗਦਾ ਘੱਟ ਕਰੋ ਬਟ ਵਧੀਆ ਕਰੋ ਠੀਕ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਸਿਹਤ ਆਪਣੀ ਜੇ ਸਾਡੇ ਨਾਨਾ ਜੀ ਕਹਿੰਦੇ ਹੁੰਦੇ ਸੀਗੇ ਕਿ ਬੰਦਾ ਤੁਸੀਂ ਜੇਬ ਤੋਂ ਕਮਜ਼ੋਰ ਹੋ ਜਾਓ ਬਟ ਸਰੀਰ ਤੋਂ ਕਦੇ ਕਮਜ਼ੋਰ ਨਾ ਹੋਵੋ ਬੰਦਿਆ ਬੰਦਾ ਘੋੜਾ ਹੁੰਦਾ ਘੋੜਾ ਤੇ ਹਮੇਸ਼ਾ ਜਵਾਨ ਰਹਿਣਾ ਚਾਹੀਦਾ ਇੱਕ ਗੱਲ ਮੈਂ ਆਹ ਪੱਲੇ ਬੰਨੀ ਸੀ ਕਿ ਜ਼ਿੰਦਗੀ ਚ ਕੁਛ ਵੀ ਹੋ ਜੇ ਤੁਸੀਂ ਆਪਣੀ ਖੁਰਾਕ ਤੇ ਐਕਸਰਸਾਈਜ਼ ਨਾ ਕੰਪਰੋਮਾਈਜ਼ ਕਦਰੇ ਨਾ ਕਰੋ ਤੇ ਇਹ ਚੀਜ਼ਾਂ ਵੀ ਕਲਾ ਦੇ ਵਿੱਚ ਕੰਮ ਆਈਆਂ ਤੇ ਉਹ ਕਰਦੇ ਕਰਦੇ ਬਸ ਫਿਰ ਬੋਂਬੇ ਚਲੇ ਗਏ ਬੋਂਬੇ ਉਹ ਸਪਨਾ ਸੀਗਾ ਬੋਂਬੇ ਜਾਣਾ ਤਾਂ ਹਰ ਆਰਟਿਸਟ ਦਾ ਬਟ ਉਹ ਲੈ ਕੇ ਗਿਆ ਬੋਂਬੇ ਬੁਲਾਇਆ ਬੋਂਬੇ ਸ਼ਹਿਰ ਧਰਤੀ ਬੁਲਾਉਂਦੀ ਹੈ ਨਹੀਂ ਤੁਸੀਂ ਜਿੰਨਾ ਮਰਜ਼ੀ ਪੈਸੇ ਵਾਲੇ ਹੋਵੋ ਜੋ ਮਰਜ਼ੀ ਜ਼ੋਰ ਲਾ ਲਓ ਉਹ ਸ਼ਹਿਰ ਤੁਹਾਨੂੰ ਐਕਸੈਪਟ ਨਹੀਂ ਕਰਦਾ ਸੋ ਮੈਂ ਜਿਹਨਾਂ ਕਲਾਕਾਰਾਂ ਦਾ ਫੈਨ ਸੀਗਾ ਉਹਨਾਂ ਨਾਲ ਮੇਰਾ ਪਿਆਰ ਹੈਗਾ ਮੈਂ ਜਿਹਨਾਂ ਦੀਆਂ ਫਿਲਮਾਂ ਦੇਖਦਾ ਹੁੰਦਾ ਸੀ ਉਹ ਸਾਰੇ ਬੰਦੇ ਮੈਨੂੰ ਪਿਆਰ ਕਰਦੇ ਤੇ ਬੜੀ ਵੱਡੀ ਕਿਰਪਾ ਹੈ ਦਰਅਸਲ ਜਿਹੜਾ ਕੰਮ ਤਾਂ ਹੁਣ ਕਰਨਾ ਜਿਹੜਾ ਹੁਣ ਮੈਨੂੰ ਅਕਲ ਆਈ ਹੈ 14 ਸਾਲ ਬਾਅਦ ਬੰਦਾ 12-14 ਸਾਲ ਦਾ ਰੱਬ ਰੂੜੀ ਦੀ ਵੀ ਸੁਣ ਲੈਂਦਾ ਅਕਲ ਆ ਜਾਂਦੀ ਤੁਹਾਨੂੰ ਉਦੋਂ ਕਰਦਾ ਜਰੂਰ ਸੀ ਬਟ ਮੈਂ ਉਦੋਂ ਜਵਾਨ ਹੋ ਰਿਹਾ ਸੀ ਉਮਰ ਪੱਖੋਂ ਬਟ ਮੇਰਾ ਕਲਾਕਾਰ ਅਜੇ ਬੱਚਾ ਸੀਗਾ ਤੇ ਅੱਜ ਜਦੋਂ ਜਿਹੜੀ ਮੇਰੀ ਹੁਣ ਏਜ ਜਿਹੜਾ ਮੇਰਾ ਤਜਰਬਾ ਹੋ ਗਿਆ ਅੱਜ ਮੇਰਾ ਕਲਾਕਾਰ ਜਵਾਨ ਹੋ ਗਿਆ ਸਮਝੋ ਕਿ ਉਹ ਕਲਾ ਦੀ ਯੂਨੀਵਰਸਿਟੀ ਚੋਂ ਡਿਗਰੀ ਲੈ ਲਈ ਹੈ ਹੁਣ ਨੌਕਰੀ ਲੱਭ ਰਿਹਾ
ਕਿਆ ਬਾਤ ਹੈ ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਤੋਂ ਬਾਹਰ ਤੁਸੀਂ ਬੋਂਬੇ ਦੀ ਧਰਤੀ ਵੱਲ ਖਿੱਚੇ ਗਏ ਜਾਂ ਕਹਿ ਲੋ ਕਿ ਧਰਤੀ ਨੇ ਤੁਹਾਨੂੰ ਖਿੱਚਿਆ ਜਦੋਂ ਅਸੀਂ ਤੁਹਾਨੂੰ ਵੇਖਿਆ ਗ੍ਰੇਟ ਇੰਡੀਅਨ ਲਾਫਟਰ ਸ਼ੋਅ ਦੇ ਵਿੱਚ ਤਾਂ ਉੱਥੇ
ਤੁਹਾਡਾ ਮੈਨੂੰ ਆਵਾਜ਼ ਤੁਹਾਡੀ ਨਹੀਂ ਸੁਣਾਈ ਦੇ ਰਹੀ
ਜੀ ਜਸਵੰਤ ਜੀ ਮੈਂ ਦੇਖਦੀ ਹਾਂ ਕਿ ਕੋਈ ਤਕਨੀਕੀ ਜਿਹੜੀ ਦਿੱਕਤ ਹੈ ਉਹ ਨਾ ਹੋਵੇ ਵੈਸੇ ਤੁਹਾਡੀ ਆਵਾਜ਼ ਜਿਹੜੀ ਉਹ ਮੇਰੇ ਤੱਕ ਬਿਲਕੁਲ ਸਹੀ ਪਹੁੰਚ ਰਹੀ ਹੈ ਤੇ ਮੈਂ ਸਰੋਤਿਆਂ ਨੂੰ ਵੀ ਜ਼ਰੂਰ ਚਾਹਾਂਗੀ ਜਿਹੜੇ ਸਾਨੂੰ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਸੁਣ ਰਹੇ ਨੇ ਬਿਲਕੁਲ ਜੀ ਆਵਾਜ਼ ਉਹਨਾਂ ਤੱਕ ਵੀ ਪਹੁੰਚ ਰਹੀ ਹੈ ਸੋ ਜਸਵੰਤ ਜੀ ਮੇਰੀ ਆਵਾਜ਼ ਹੁਣ ਤੁਸੀਂ ਸੁਣ ਪਾ ਰਹੇ ਹੋ ਜੀ
ਜੀ ਜੀ ਜੀ ਨੈਟਵਰਕ
ਜੀ ਜੀ ਜਸਵੰਤ ਜੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਬੋਂਬੇ ਨੇ ਤੁਹਾਨੂੰ ਖਿੱਚਿਆ ਆਪਣੇ ਵੱਲ ਔਰ ਜਦੋਂ ਬੋਂਬੇ ਨੇ ਤੁਹਾਨੂੰ ਖਿੱਚਿਆ ਤੇ ਅਸੀਂ ਵੀ ਤੁਹਾਨੂੰ ਉਸ ਨੈਸ਼ਨਲ ਸਟੇਜ ਦੇ ਉੱਤੇ ਜਦੋਂ ਦੇਖਿਆ ਦ ਗ੍ਰੇਟ ਇੰਡੀਅਨ ਲਾਫਟਰ ਚੈਲੰਜ ਸ਼ੋਅ ਦੇ ਵਿੱਚ ਤੇ ਕਿਆ ਹੀ ਬਾਤ ਹੈ ਉੱਥੇ ਵੀ ਤੁਸੀਂ ਜਿਹੜੀ ਆਪਣੀ ਕਲਾ ਆ ਉਸ ਦਾ ਹੁਨਰ ਜਿਹੜਾ ਆ ਉਹ ਰੱਖਿਆ ਉੱਥੇ ਔਰ ਉਸ ਤੋਂ ਬਾਅਦ ਤਾਂ ਫਿਰ ਕਹਿ ਲੋ ਕਿ ਇੱਕ ਤੋਂ ਬਾਅਦ ਇੱਕ ਸੋ ਸੋਨੀ ਚੈਨਲ ਹੋ ਗਿਆ ਸੋ ਜਿੰਨੇ ਵੀ ਨੈਸ਼ਨਲ ਲੈਵਲ ਦੇ ਜਿਹੜੇ ਚੈਨਲ ਸੀ ਸਟਾਰ ਪਲੱਸ ਸੀ ਸੋਨੀ ਸੀ ਕਲਰ ਸੀ ਸੋ ਬਹੁਤ ਸਾਰੇ ਅਣਗਿਣਤ ਚੈਨਲ ਆ ਅਣਗਿਣਤ ਸ਼ੋਅ ਆ ਜਿਵੇਂ ਉਹਨਾਂ ਦੀ ਗਿਣਤੀ ਕਰਨ ਲੱਗ ਗਈ ਤਾਂ ਮੈਨੂੰ ਲੱਗਦਾ ਵੀ ਸਮਾਂ ਜਿਹੜਾ 10-15 ਮਿੰਟ ਸਿਰਫ ਚੈਨਲ ਤੇ ਸ਼ੋਅ ਦੀ ਗੱਲ ਕਰਦੇ ਆ ਨਿਕਲ ਜਾਣਾ ਪਰ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਪੰਜਾਬ ਤੋਂ ਬਾਹਰ ਇੱਕ ਹੋਰ ਨਵੇਂ ਤਰ੍ਹਾਂ ਦੀ ਆਡੀਅੰਸ ਜਿਹੜੀ ਸਿਰਫ ਕਿਸੇ ਇੱਕ ਭਾਸ਼ਾ ਦੇ ਨਾਲ ਇੱਕ ਖਿੱਤੇ ਦੇ ਨਾਲ ਨਹੀਂ ਜੁੜੀ ਹੋਈ ਸਗੋਂ ਬਹੁਤ ਸਾਰੇ ਖਿੱਤਿਆਂ ਦੇ ਨਾਲ ਜੁੜੀ ਹੋਈ ਬਹੁਤ ਸਾਰੀਆਂ ਭਾਸ਼ਾਵਾਂ ਦੇ ਨਾਲ ਜੁੜੀ ਹੋਈ ਜਿਹੜੀ ਆਡੀਅੰਸ ਆ ਉਹਨੂੰ ਵੀ ਤੁਸੀਂ ਵੀ ਉਸ ਆਡੀਅੰਸ ਨੂੰ ਇੰਜੋਏ ਕੀਤਾ ਔਰ ਉਸ ਆਡੀਅੰਸ ਨੇ ਵੀ ਤੁਹਾਨੂੰ ਇੰਜੋਏ ਕੀਤਾ ਤੁਹਾਨੂੰ ਇੱਕ ਪਛਾਣ ਦਿੱਤੀ ਸੋ ਉਹ ਜਿਹੜਾ ਸਫ਼ਰ ਸੀ ਜਿਹੜੇ ਉਹ ਸ਼ੋਅਜ਼ ਦੇ ਵਿੱਚ ਜਾਣਾ ਜਾਂ ਫਿਰ ਉੱਥੇ ਇਹੋ ਜਿਹੇ ਵੱਖਰੇ ਮਾਹੌਲ ਦੇ ਵਿੱਚ ਰਹਿ ਕੇ ਆਪਣੀ ਕਲਾ ਨੂੰ ਪ੍ਰਫੁੱਲਿਤ ਕਰਨਾ ਉਹ ਸਫ਼ਰ ਕਿਹੋ ਜਿਹਾ ਸੀ ਕਿਸ ਤਰ੍ਹਾਂ ਦਾ ਸਟਰਗਲ ਤੇ ਕਿਸ ਤਰ੍ਹਾਂ ਦੇ ਚੈਲੰਜਸ ਸੀਗੇ ਉਹਦੇ ਵਿੱਚ
ਹਾਂਜੀ ਮੈਂ ਮੈਨੂੰ ਏਦਾਂ ਲੱਗਦਾ ਜੀ ਕਿ ਜਿਵੇਂ ਸੰਗੀਤ ਦੀ ਕੋਈ ਨਾ ਭਾਸ਼ਾ ਨਹੀਂ ਹੁੰਦੀ ਸੰਗੀਤ ਸੰਗੀਤ ਹੁੰਦਾ ਤੁਸੀਂ ਕਿਸੇ ਕੰਨੜ ਸਾਈਡ ਦਾ ਸਾਊਥ ਦਾ ਵੀ ਗਾਣਾ ਸੁਣੋ ਜੇ ਕੋਈ ਸੁਰੀਲਾ ਗਾ ਰਿਹਾ ਤੁਸੀਂ ਇਹ ਨਹੀਂ ਕਹੋਗੇ ਵੀ ਇਹ ਕੀ ਬੋਲ ਰਿਹਾ ਬਟ ਸੰਗੀਤ ਤੁਹਾਨੂੰ ਖਿੱਚੇਗਾ ਉਦਾਂ ਹੀ ਜਿਹੜਾ ਟੈਲੈਂਟ ਹੈ ਉਹ ਬੋਂਬੇ ਦੀ ਧਰਤੀ ਦੀ ਖਾਸ ਗੱਲ ਇਹ ਹੈ ਕਿ ਉੱਥੇ ਕਲਾ ਦੀ ਬੜੀ ਕਦਰ ਹੈ ਜੇ ਤੁਸੀਂ ਤੁਹਾਨੂੰ ਉਹ ਬੁਲਾਉਂਦਾ ਆ ਜੇ ਤੁਸੀਂ ਤੁਹਾਡਾ ਮੁੱਲ ਨਹੀਂ ਪੈਂਦਾ ਜੇ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਯਾਰ ਉਸ ਲੈਵਲ ਤੇ ਕੰਮ ਨਹੀਂ ਮਿਲ ਰਿਹਾ ਬਟ ਉਹ ਸ਼ਹਿਰ ਤੁਹਾਡੇ ਨਾਲ ਗੱਲਾਂ ਕਰਦਾ, ਉਹ ਕਹਿੰਦਾ ਵੀ ਸਬਰ ਰੱਖ, ਕਈ ਵਾਰੀ ਲੰਗਰ ਲੱਗਾ ਹੁੰਦਾ ਨਾ ਤੇ ਬਹੁਤ ਜਿਆਦਾ ਰਸ਼ ਪੈ ਜਾਂਦਾ, ਜਿਹੜਾ ਬੰਦਾ ਉਹਨਾਂ ਦਾ ਆਪਣਾ ਹੁੰਦਾ ਲੰਗਰ, ਉਹ ਕਹਿੰਦਾ ਖੜ ਜਾ ਆਪਾਂ ਆਰਾਮ ਨਾਲ ਬਾਅਦ ਚ ਖਾਣੇ ਆ, ਇਹਨਾਂ ਨੂੰ ਲੰਘ ਜਾਂਦੇ। ਤੇ ਉਦਾਂ ਹੀ ਪਰਮਾਤਮਾ ਵੀ ਤੁਹਾਡੇ ਨਾਲ ਉਦਾਂ ਦੀਆਂ ਗੱਲਾਂ ਕਰਦਾ ਵੀ ਕੋਈ ਨੀ, ਬਟ ਉਹ ਸਬਰ ਸੰਤੋਖ, ਚਲੋ ਮੈਨੂੰ ਪਰਮਾਤਮਾ ਨੇ ਮੇਰੇ ਪਰਿਵਾਰ ਚ ਮੈਨੂੰ ਦਿੱਤਾ ਸੀਗਾ ਤੇ ਮੈਂ ਉੱਥੇ ਰਹਿ ਕੇ ਸਿੱਖਿਆ ਬਹੁਤ ਬੰਬੇ ਚ। ਲੋਕੀ ਜਾ ਕੇ ਬੰਬੇ ਪੈਸਾ ਕਮਾਉਂਦੇ, ਮੈਨੂੰ ਲੱਗਦਾ ਮੈਂ ਪਹਿਲਾ ਬੰਦਾ ਜਿਹਨੇ ਬੰਬੇ ਜਾ ਕੇ ਸਿੱਖਿਆ। ਮੈਂ ਆਪਣੇ ਕਰਾਸ਼ ਦਾ ਤਾਂ ਸਾਰੀ ਉਮਰ ਹੀ ਰਹਿੰਦਾ ਬੰਦਾ, ਬਟ ਮੈਨੂੰ ਸਿੱਖਣ ਦਾ ਬਹੁਤ ਮੌਕਾ ਮਿਲਿਆ। ਵੱਡੇ ਵੱਡੇ ਗੁਰੂ ਲੋਕ ਜੋ ਉਹਨਾਂ ਦੇ ਚਰਨਾਂ ਚ ਬਹਿਣ ਦਾ ਮੌਕਾ ਮਿਲਿਆ, ਉਹ ਮੈਨੂੰ ਪਿਆਰ ਕਰਦੇ ਆ। ਤੇ ਜਿਹੜੀ ਅਲੱਗ ਅਲੱਗ ਲੈਂਗੁਏਜ ਦੀ ਗੱਲ ਕੀਤੀ ਆ, ਗੱਲ ਸਹੀ ਹੈ ਕਿ ਅਸੀਂ ਪੰਜਾਬੀ ਨਾ ਬਹੁਤ ਟੈਲੈਂਟ ਹੈ ਪੰਜਾਬ ਚ ਬਹੁਤ ਜ਼ਿਆਦਾ, ਬਟ ਕਿਤੇ ਨਾ ਕਿਤੇ ਅਸੀਂ ਜਿਵੇਂ ਕਹਿੰਦੇ ਘੁੱਗੀ ਨੂੰ ਪਿੱਛੋਂ ਬਿੱਲੀ ਖਾਣ ਆ ਗਈ ਤੇ ਉਹ ਦੂਜੀ ਕਹਿੰਦੀ ਤੈਨੂੰ ਪਿੱਛੋਂ ਬਿੱਲੀ ਆ ਰਹੀ, ਕਹਿੰਦੀ ਕੋਈ ਨਾ ਮੈਂ ਕਿਹੜਾ ਦੇਖ ਰਹੀ ਇਹਨੂੰ, ਕਹਿੰਦੀ ਉਹ ਤਾਂ ਤੈਨੂੰ ਦੇਖ ਰਹੀ ਹੈ ਉਹਨੂੰ ਖਾ ਜਾਣਾ। ਤੇ ਅਸੀਂ ਉਸ ਜਿਹੜਾ ਇੰਡੀਆ ਲੈਵਲ ਦਾ ਜਾਂ ਵਰਲਡ ਲੈਵਲ ਦਾ ਟੈਲੈਂਟ ਹੈ ਨਾ ਉਹਨੂੰ ਅਸੀਂ ਮਤਲਬ ਅਣਦੇਖਾ ਨਹੀਂ ਕਰ ਸਕਦੇ, ਉੱਥੇ ਬਹੁਤ ਟੈਲੈਂਟ ਹੈ, ਇੰਨੇ ਪ੍ਰੋਫੈਸ਼ਨਲ ਲੋਕ ਹੈ ਬੰਗਾਲ ਤੋਂ, ਸਾਊਥ ਤੋਂ, ਯੂਪੀ, ਬਿਹਾਰ, ਉੱਤਰਾਖੰਡ, ਹਿਮਾਚਲ, ਪਤਾ ਨੀ ਕਿੱਥੋਂ ਕਿੱਥੋਂ ਦੁਨੀਆ ਆਉਂਦੀ ਹੈ। ਤੇ ਬੈਸਟ ਉੱਥੇ ਜੇ ਬੰਬੇ ਦੀ ਖਾਸ ਗੱਲ ਹੈ ਜੇ ਉੱਥੇ ਮੋਚੀ ਵੀ ਬੈਠਾ ਨਾ ਜਿੱਥੇ ਗੰਢਣ ਵਾਲਾ, ਤੇ ਉਹ ਵੀ ਆਪਣੇ ਏਰੀਆ ਦਾ ਮਾਸਟਰ ਸੀ ਤਾਂ ਉੱਥੇ ਆਇਆ
ਜੀ।
ਬੰਬੇ ਪੂਰੀ ਇੰਡਸਟਰੀ ਏਦਾਂ ਦੀ ਹੈ। ਤੇ ਮੈਂ ਬੜਾ ਖੁਸ਼ਕਿਸਮਤ ਆ ਕਿ ਮੈਂ ਉੱਥੇ ਰਹਿਣਾ, ਉੱਥੇ ਰਿਹਾ ਮੈਂ 12 ਸਾਲ, ਹੁਣ ਮੈਂ ਲੋਕਡਾਊਨ ਜਿੱਥੇ ਹੁਣ ਮੈਂ ਥੋੜੀ ਦੇਰ ਲਈ ਇੱਥੇ ਆਇਆ ਚੰਡੀਗੜ੍ਹ, ਬਟ ਅੱਜ ਮੈਂ ਜਦੋਂ ਕਿਸੇ ਨੂੰ ਮਿਲਦਾ ਆ ਤੇ ਮੈਨੂੰ ਉੱਥੇ ਦੀਆਂ ਗੱਲਾਂ ਹੀ ਯਾਦ ਆਉਂਦੀਆਂ ਵੀ ਕਿੱਥੇ ਕੀ ਬੋਲਣਾ। ਉਸਤਾਦ ਲੋਕ ਕਹਿੰਦੇ ਆ ਵੀ ਬੋਲਣਾ ਵੱਡੀ ਗੱਲ ਨੀ, ਕੀ ਨਹੀਂ ਬੋਲਣਾ ਇਹ ਪਤਾ ਹੋਣਾ ਚਾਹੀਦਾ। ਤੇ ਉਹ ਸਿੱਖ ਉਹ ਤੁਸੀਂ ਉਦੋਂ ਹੀ ਸਿੱਖਦੇ ਹੋ ਜਦੋਂ ਉਦਾਂ ਦੇ ਲੋਕਾਂ ਚ ਜਾਂਦੇ ਹੋ। ਤੇ ਮੈਨੂੰ ਯਾਦ ਹੈ ਲਾਫਟਰ ਚੈਲੰਜ ਦੇ ਵਿੱਚ ਮੈਂ ਨਾ ਮੇਰੇ ਇੱਕ ਦੋਸਤ ਨੇ ਸੁਸ਼ੀਲ ਵਰਮਾ, ਤੇ ਉਹ ਥੀਏਟਰ ਆਰਟਿਸਟ ਸੀਗੇ, ਤੇ ਆਪਾਂ ਜਦੋਂ ਮੈਂ MH1 ਤੇ ਜਿੱਤ ਗਿਆ ਹੱਸਦੇ ਸਾਂਦੇ ਰਹੋ ਚ, ਤੇ ਮੈਨੂੰ ਉਹ ਲੈ ਕੇ ਗਿਆ ਬੰਦਾ ਬੰਬੇ, ਤੇ ਮੈਨੂੰ ਬੁਖਾਰ ਸੀ 102, ਤੇ ਮੈਂ ਫਿਲਮੀ ਸਟਾਈਲ ਦੇ ਨਾਲ ਆਪਣਾ ਬੈਗ ਸੁੱਟਿਆ ਟ੍ਰੇਨ ਦੇ ਵਿੱਚ ਕਿੱਦਾਂ ਗਿਆ, ਤੇ ਮੈਨੂੰ ਇੰਨਾ ਬੁਖਾਰ ਸੀ ਮੈਨੂੰ ਲੱਗਦਾ ਮੈਂ ਜਾਣਾ ਨੀ, ਸਵੇਰ ਤੋਂ ਲੈ ਕੇ ਵੇਟ ਕਰ ਰਿਹਾ, ਉਤਰੇ ਪਰ ਉਤਰਿਆ ਨੀ, ਬਟ ਬੰਬੇ ਮੈਨੂੰ ਬੁਲਾਉਣਾ ਸੀ ਬੰਬੇ ਨੇ, ਤੇ ਉਹ ਵੇਟ ਕਰ ਰਿਹਾ ਸਟੇਸ਼ਨ ਤੇ, ਕਹਿੰਦਾ ਯਾਰ ਤੇਰੀ ਟਿਕਟ ਲਈ ਹੋਈ ਆ ਤੂੰ। ਫਿਰ ਮੈਂ ਆਪਣੇ ਬ੍ਰਦਰ ਨੂੰ ਕਿਹਾ, ਬ੍ਰਦਰ ਮੇਰਾ ਕੈਨੇਡਾ ਹੁੰਦਾ ਅਰਮਨ, ਉਹ ਮੈਨੂੰ ਛੱਡ ਕੇ ਆਇਆ, ਤੇ ਕਿੱਦਾਂ ਏਦਾਂ ਟ੍ਰੇਨ ਨਿਕਲੀ ਤੇ ਮੈਂ ਬੈਗ ਸੁੱਟਿਆ, ਮੈਂ ਏਦਾਂ ਵਿੱਚ ਗਿਆ ਤੇ ਬਹਿ ਗਿਆ ਤੇ ਟ੍ਰੇਨ ਤੁਰ ਪਈ। ਤੇ ਇੱਕ ਹਿਜੜਾ ਆਇਆ ਮੈਨੂੰ ਨਾ, ਮੈਂ ਹਿਜੜਿਆਂ ਤੋਂ ਮਹੰਤਾਂ ਤੋਂ ਬਹੁਤ ਕੁਛ ਸਿੱਖਿਆ, ਮੈਨੂੰ ਬੜੇ ਐਂਟਰਟੇਨ ਹੀ ਲੱਗਦੇ ਹੁੰਦੇ ਸੀਗੇ। ਤੇ ਇੱਕ ਆਇਆ ਉਹਨੇ ਮੇਰੇ ਸਿਰ ਤੇ ਹੱਥ ਰੱਖਿਆ, ਕਹਿੰਦਾ ਹਾਏ ਹਾਏ ਕੀ ਹਾਲ ਹੈ ਸੁਨੀਲ ਸ਼ੈਟੀ। ਉਹਨੇ ਮੈਂ ਕਿਹਾ ਯਾਰ ਇਹਨੂੰ ਕਿੱਦਾਂ ਪਤਾ ਮੈਂ ਸੁਨੀਲ ਸ਼ੈਟੀ ਨੂੰ ਪਸੰਦ ਕਰਦਾ ਜਾਂ ਕਰਦਾ, ਜਿਵੇਂ ਰੱਬ ਹੀ ਮੈਨੂੰ ਆਸ਼ੀਰਵਾਦ ਦੇਣ ਵੀ ਤੂੰ ਉਸ ਸ਼ਹਿਰ ਜਾ ਰਿਹਾ ਜਿੱਥੇ ਤੇਰਾ ਹੀਰੋ ਆ, ਜਿੱਥੇ ਤੂੰ ਉਹਨੂੰ ਮਤਲਬ ਇਹ ਚੀਜ਼ਾਂ ਚ ਮੈਂ ਬਹੁਤ ਬਿਲੀਵ ਕਰਦਾ। ਮੈਨੂੰ ਲੱਗਦਾ ਹੈ ਤਾਂ ਪਾਗਲਪਨ, ਬਟ ਮੈਂ ਡੈਸਟੀਨੀ ਚ ਲਾਅ ਆਫ ਅਟ੍ਰੈਕਸ਼ਨ ਚ ਮੇਰਾ ਇੰਨਾ ਕੋਨਫੀਡੈਂਸ ਹੈ ਕਿ ਮੈਂ ਅੱਜ ਜੋ ਵੀ ਹੈਗਾ ਇੱਕ ਉਸ ਸੁਪਨੇ ਦੇ ਆਧਾਰ ਤੇ ਮੈਂ ਆਪਣੇ ਆਪ ਨੂੰ ਆਰਟਿਸਟ ਬਣਾਇਆ। ਮੈਨੂੰ ਨਹੀਂ ਵੀ ਮਿਲਦੀ ਚੀਜ਼ ਮੈਂ ਅੰਦਰੋਂ ਮੈਂ ਦੇਖ ਲੈਣਾ ਮੈਂ ਡਿਜ਼ਰਵ ਨਹੀਂ ਕਰਦਾ, ਹਜੇ ਮੇਰਾ ਵਕਤ ਨਹੀਂ ਆਇਆ। ਉਹ ਸੱਚੀ ਮੈਨੂੰ ਲੱਗਾ ਵੀ ਮਿਲੇਗੀ, ਉਹ ਮਿਲਦੀ ਹੈ ਕੋਈ ਵੀ ਚੀਜ਼ ਹੈ, ਬਟ ਮੇਰੀ ਇੱਛਾਵਾਂ ਹੀ ਬਹੁਤ ਸੀਮਿਤ ਆ। ਕਹਿੰਦਾ ਨਾ ਮੇਰੇ ਜ਼ਮੀਰ ਮੈਂ ਬੜਾ ਦਮ ਹੈ ਕਿਉਂਕਿ ਮੇਰੀ ਜ਼ਰੂਰਤੇ ਬਹੁਤ ਕਮ ਹੈ। ਤੇ ਮੈਂ ਆਪਣੇ ਮਾਂ ਬਾਪ ਨੂੰ ਦੇਖਿਆ ਆ ਸਟਰਗਲ ਕਰਦੇ, ਸੰਘਰਸ਼ ਕਰਦੇ, ਵੀ ਬੰਦੇ ਨੂੰ ਅਲੈਦ ਹੈ ਕਿ ਉਨੀ ਕੀ ਜ਼ਮੀਨ ਦੱਬਣ ਲਈ ਚਾਹੀਦੀ ਹੈ, ਦੋ ਵਕਤ ਦੀ ਰੋਟੀ ਚਾਹੀਦੀ, ਇੱਜ਼ਤ ਚਾਹੀਦੀ, ਹੋਰ ਕੁਛ ਨੀ ਚਾਹੀਦਾ ਹੁੰਦਾ। ਬਾਕੀ ਸਾਰੇ ਖਿਆਲੀ ਪਲਾਓ ਜੋ ਮਰਜ਼ੀ ਕਰ ਲੋ, ਸ਼ਾਂਤੀ ਸੰਤੋਖ ਨਹੀਂ ਨਜ਼ਰ ਆਉਂਦਾ। ਇਹ ਸ਼ਹਿਰ ਉਹ ਸ਼ਹਿਰ ਭੱਜਣਾ ਠਾਲਾ ਸ਼ਹਿਰ ਹੈ, ਬੜਾ ਭੱਜਦਾ, ਬਟ ਜਿਵੇਂ ਤੁਸੀਂ ਸਟੇਸ਼ਨ ਤੇ ਨਿਕਲਦੇ ਹੋ ਮਹੱਲੇ ਚੋਂ ਤੁਹਾਨੂੰ ਟ੍ਰੈਫਿਕ ਮਿਲਦਾ, ਗੱਡੇ, ਟੈਂਪੂ, ਰਿਕਸ਼ੇ, ਜਿੱਦਾਂ ਤੁਸੀਂ ਹਾਈਵੇ ਤੇ ਜਾਂਦੇ ਹੋ ਟ੍ਰੈਫਿਕ ਨਹੀਂ ਹੁੰਦਾ। ਉਦਾਂ ਹੀ ਬੰਬੇ ਸ਼ਹਿਰ ਦੇ ਵਿੱਚ ਵੀ ਵੱਡੇ ਲੈਵਲ ਤੇ ਜਿਹੜੇ ਆਰਟਿਸਟ ਆ ਉਹ ਬੜੇ ਸ਼ਾਂਤ, ਬੜੇ ਚੰਗੇ, ਬੜੇ ਸੱਚੇ ਸੁੱਚੇ ਲੋਕ ਆ। ਥੱਲੇ ਲੋਕ ਕੁਛ ਗਲਤ ਹੈ ਹਰ ਫੀਲਡ ਚ ਹੁੰਦੇ ਆ, ਬੜੇ ਉਹ ਤੁਹਾਨੂੰ ਟੈਲੈਂਟ ਨੂੰ ਅਪਰੋਚ ਨਹੀਂ ਕਰਦੇ, ਹੋਰ ਚੀਜ਼ਾਂ, ਪੋਲੀਟਿਕਸ ਬਹੁਤ ਆ, ਬੜਾ ਕੁਛ ਹੈ। ਇਹ ਚੀਜ਼ਾਂ ਮੈਂ ਸਾਰੀਆਂ ਸਿੱਖੀਆਂ, ਦੇਖਿਆ। ਫਿਰ ਮੈਨੂੰ ਲੱਗਾ ਕਿ ਨਹੀਂ, ਜੇ ਤੁਹਾਡੇ ਚ ਟੈਲੈਂਟ ਹੈ, ਜੇ ਤੁਹਾਡੇ ਚ ਮਤਲਬ ਇਕਾਗਰਤਾ ਹੈ ਵੀ ਆਹ ਮੈਂ ਚੀਜ਼ ਕਰਨੀ ਹੈ, ਤੁਹਾਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਉਹੀ ਬੰਦੇ ਜਿਹੜੇ ਤੁਹਾਡੇ ਪਹਿਲਾਂ ਟੋਏ ਵੱਢਦੇ, ਫਿਰ ਉਹੀ ਤੁਹਾਡੇ ਲਈ ਪੌੜੀਆਂ ਵੀ ਖੜੀਆਂ ਕਰਦੇ ਆ, ਤਾੜੀਆਂ ਵੀ ਮਹਾਰਦੇ ਆ। ਮੈਨੂੰ ਲਾਫਟਰ ਚੈਲੰਜ ਨੇ ਮੇਰੀ ਜ਼ਿੰਦਗੀ ਬਦਲੀ। ਮੈਨੂੰ ਵੀ ਜਦੋਂ ਸੁਸ਼ੀਲ ਵਰਮਾ ਲੈ ਕੇ ਗਿਆ ਉੱਥੇ, ਤੇ ਮੈਂ ਹਫ਼ਤੇ ਲਈ ਗਿਆ ਸੀਗਾ, ਤੇ ਉੱਥੇ ਫਿਰ ਮੈਨੂੰ ਇੱਕ ਪਹਿਲਾ ਲਾਈਵ ਸ਼ੋਅ ਕਾਠਮਾਂਡੂ ਦਾ ਮਿਲਿਆ, ਨੇਪਾਲ, ਹਿੰਦੀ, ਮੈਂ ਪੰਜਾਬੀ ਬੰਦਾ ਸੀ, ਪਹਿਲਾ ਹਿੰਦੀ ਸ਼ੋਅ ਮੈਂ ਕੀਤਾ। ਮੈਂ ਕਾਠਮਾਂਡੂ ਗਿਆ ਤੇ ਮੈਂ ਵੱਡੇ ਵੱਡੇ ਲਾਫਟਰ ਚੈਲੰਜ ਵਾਲੇ ਬੰਦਿਆਂ ਨੇ ਕੀਤਾ, ਤੇ ਉਹਨਾਂ ਨੂੰ ਲੱਗਿਆ ਇਹ ਤਾਂ ਬੰਦਾ ਆਇਆ ਨੀ ਲਾਫਟਰ ਚੈਲੰਜ, ਇਹ ਕਿੱਦਾਂ ਯਾਰ ਵਧੀਆ। ਸਭ ਤੋਂ ਬੈਸਟ ਮੇਰੀ ਪਰਫਾਰਮੈਂਸ ਹੀ ਸੀਗੀ ਉੱਥੇ, ਮੈਨੂੰ ਬੜਾ ਪਸੰਦ ਕੀਤਾ ਉੱਥੇ ਇੰਡੀਅਨ ਨੇਪਾਲੀ ਲੋਕਾਂ ਨੇ, ਤੇ ਮੈਨੂੰ ਉਦੋਂ ਫਿਰ ਹੌਸਲਾ ਵੱਧ ਗਿਆ ਵੀ ਮੈਂ ਹਿੰਦੀ ਵੀ ਕਰ ਸਕਦਾ। ਫਿਰ ਮੈਂ ਬੰਬੇ ਜਦੋਂ ਗਿਆ ਸੀਗਾ ਏਦਾਂ ਸੰਘਰਸ਼ ਕਰਦੇ ਆ, ਸਟਰਗਲ ਕਰਦੇ, ਏਦਾਂ ਨੀ ਮੈਂ ਆਉਣਾ ਯਾਰ। ਹੁਣ ਮੈਂ ਟੈਲੈਂਟ ਹੈਗਾ ਮੇਰੇ ਚ, ਮੈਂ ਥੋੜਾ ਕਲਾਕਾਰਾਂ ਵੱਲ ਆਉਣਾ। ਮੈਂ ਰੱਬ ਨੂੰ ਕਿਹਾ ਵੀ ਮੈਨੂੰ ਏਦਾਂ ਨਾ ਬੁਲਾਈ, ਟ੍ਰੇਨ ਦੇ ਵਿਚ ਆ ਚਾਰ ਚਾਰ ਬੰਦੇ ਜਿਵੇਂ ਰਹਿੰਦੇ ਆ ਏਦਾਂ। ਉਹ ਰੱਬ ਨੇ ਮੇਰੀ ਸੁਣ ਲਈ, ਮੈਨੂੰ ਲਾਫਟਰ ਚੈਲੰਜ ਦਾ ਕਾਲ ਆਇਆ, ਕਹਿੰਦੇ ਤੂੰ ਯੂ ਆਰ ਸਿਲੈਕਟ, ਆਡੀਸ਼ਨ ਹੋਇਆ, ਮੈਂ ਸਿਲੈਕਟ ਹੋ ਗਿਆ। ਉਹਨੇ ਮੈਨੂੰ ਟਿਕਟ ਭੇਜੀ, ਮੈਂ 5-star ਹੋਟਲ ਚ ਰਿਹਾ, ਠੀਕ ਹੈ। ਤੇ ਇੰਨਾ ਕੁਛ ਹੋਣ ਦੇ ਬਾਵਜੂਦ ਮੈਨੂੰ ਇਹ ਤਾਂ ਪਤਾ ਹੀ ਸੀ ਹੋਣਾ, ਪਤਾ ਸਜਾ ਹੋਣਾ। ਮੈਂ ਅਸਲੀ ਕੀ ਪੁੱਛ ਰਿਹਾ ਸੀ ਟੈਕਸੀ ਵਾਲੇ ਨੂੰ ਪੁੱਛਿਆ, ਮੈਂ ਕਿਹਾ ਅਲਟਾ ਮਾਊਂਟ ਰੋਡ ਤਾਂ ਆਇਆ, ਕਹਿੰਦੇ ਕਿਆ ਵਾਹ ਗਿਆ, ਮੈਂ ਕਿਹਾ ਸੁਨੀਲ ਸ਼ੈਟੀ ਰਹਿੰਦਾ ਹੈ। ਤੋ ਮੇਰੇ ਅੰਦਰ ਨਾ ਫੈਨ ਖੁਸ਼ ਸੀਗਾ, ਕਲਾਕਾਰ ਤਾਂ ਰੱਬ ਨੇ ਮੈਨੂੰ ਬਣਾਇਆ ਹੀ ਹੈ, ਮੈਂ ਫੈਨ ਦੀ ਖੁਸ਼ੀ ਮੈਂ ਲੱਭ ਰਿਹਾ ਸੀ ਯਾਰ। ਮੈਂ ਸੁਨੀਲ ਸ਼ੈਟੀ ਨੂੰ ਇੱਕ ਟਾਈਮ ਤੇ ਲੁਧਿਆਣਾ ਸਟੇਸ਼ਨ ਤੇ ਮਿਲਣ ਗਿਆ ਸੀਗਾ, ਪੁੱਛਣ ਗਿਆ ਸੀ ਕਿ ਲੁਧਿਆਣੇ ਤੋਂ ਬੰਬੇ ਕਿੰਨੇ ਟਿਕਟ ਦੇ ਪੈਸੇ ਲੱਗਦੇ ਆ। ਉਹ ਕਹਿੰਦੇ 650 ਰੁਪਏ। ਮੈਂ ਗੋਲਕ ਚ ਜੋੜਦਾ ਹੁੰਦਾ ਸੀ, ਛੋਟਾ ਜਿਹਾ ਹੁੰਦਾ ਸੀ ਮੈਂ 6ਵੀਂ 7ਵੀਂ ਚ। ਸੋ ਉਹ ਚੀਜ਼ਾਂ ਮੇਰੇ ਅੰਦਰੋਂ ਅੱਜ ਵੀ ਨਿਕਲੀਆਂ। ਮੈਂ ਉਹ VCR, ਮੈਂ ਉਹ ਸੁਨੀਲ ਸ਼ੈਟੀ, ਧਰਮਿੰਦਰ ਸੰਨੀ, ਉਹ ਫਿਲਮਾਂ, ਉਹ ਗਾਣੇ, ਆਡੀਓ ਕੈਸਟਾਂ ਦੇ ਓਰੇ ਚੋਂ ਮੈਂ ਨਿਕਲਿਆ ਹੀ। ਤੇ ਮੈਨੂੰ ਅੱਜ ਵੀ ਖੁਸ਼ੀਆਂ ਦਿੰਦੀਆਂ ਉਹ ਚੀਜ਼ਾਂ। ਤੇ ਮੈਨੂੰ ਉਹ ਬੰਦੇ ਕਿਤੇ ਉਦਾਂ ਦੇ ਮਿਲ ਜਾਂਦੇ ਗੱਲਾਂ ਕਰਨ ਵਾਲੇ, ਮੈਨੂੰ ਐਂ ਲੱਗਦਾ ਕਿ ਯਾਰ ਵਾਹ ਵਾਹ ਸਵਰਗ ਹੀ ਹੈ। ਸੋ ਮੈਨੂੰ ਨੀ ਪਤਾ ਲੱਗਦਾ ਕਿ ਕਲਾ ਕੀ ਹੈ, ਮੈਂ ਅੱਜ ਵੀ ਨੀ ਮੈਨੂੰ ਪਤਾ। ਬਟ ਮੈਨੂੰ ਇੰਨਾ ਪਤਾ ਕਿ ਜੋ ਇੱਥੇ ਤੁਹਾਡੇ ਟੱਚ ਕਰਦਾ ਨਾ ਦਿਲ, ਉਹਦੀ ਲੋਕਾਂ ਦੇ ਵੀ ਟੱਚ ਕਰਦਾ। ਤੇ ਮੇਰੇ ਕੋਲ ਇਮੀਟੇਸ਼ਨ ਦੀ ਇੱਕ ਪਾਵਰ ਹੈ, ਨਕਲ ਦੀ, ਨਕਲ ਮੈਨੂੰ ਰੱਬ ਨੇ ਦਿੱਤੀ ਹੈ। ਤੇ ਅੱਜ ਮੈਨੂੰ ਇਹ ਸਮਝ ਆਈ, ਜਿਹੜੀ ਮਿਮਿਕਰੀ, ਜਿਹੜੀ ਨਕਲ ਦਾ ਟੈਲੈਂਟ ਹੈ, ਬਹੁਤ ਵੱਡਾ ਟੈਲੈਂਟ ਹੈ। ਇੰਨਾ ਹੀ ਐਕਟਿੰਗ ਹੁੰਦੀ ਹੈ, ਇੰਨਾ ਹੀ ਗਾਇਆ ਜਾਂਦਾ, ਇੰਨਾ ਹੀ ਸਟੇਜ ਤੇ ਬੋਲਿਆ ਜਾਂਦਾ, ਇੰਨੇ ਰਿਸ਼ਤੇ ਹੰਢਾਏ ਜਾਂਦੇ ਆ। ਇਹ ਬਹੁਤ ਵੱਡਾ ਟੈਲੈਂਟ ਹੈ, ਇਹ ਤਾਂ ਮੈਨੂੰ ਪਤਾ ਲੱਗ ਗਿਆ। ਤੇ ਕਹਿਣ ਦਾ ਮਤਲਬ ਦੁੱਧ ਮੇਰੇ ਕੋਲ ਹੈਗਾ ਆ, ਹੁਣ ਮੈਨੂੰ ਪਤਾ ਕੀ ਬਣਾਉਣਾ, ਉਹਦਾ ਖੋਇਆ ਬਣਾਉਣਾ, ਪਨੀਰ ਬਣਾਉਣਾ ਕਿ ਦਹੀਂ ਜਮਾਉਣਾ। ਸੋ ਬੋਂਬੇ ਬੋਂਬੇ ਨੇ ਫਿਰ ਲਾਫਟਰ ਚੈਲੰਜ ਨੇ ਕਿਸਮਤ ਚੇਂਜ ਕੀਤੀ, ਉੱਥੇ ਵੱਡੇ ਵੱਡੇ ਆਰਟਿਸਟ ਆਏ। ਤੇ ਮੈਨੂੰ ਕਦੇ ਉਹ ਨੀ ਲੱਗਾ ਕਿ ਯਾਰ ਇਹ ਬਹੁਤ ਵੱਡੇ ਆਰਟਿਸਟ ਆ, ਮੈਨੂੰ ਲੱਗਾ ਮੇਰੇ ਵਰਗੇ। ਬਟ ਮੈਂ ਜਿਨ੍ਹਾਂ ਦਾ ਫੈਨ ਸੀਗਾ, ਉਹਨਾਂ ਨੇ ਮੈਂ ਫੋਟੋਆਂ ਜ਼ਰੂਰ ਖਿਚਾਈਆਂ। ਮਿਠੂਨ ਚੱਕਰਵਰਤੀ, ਸ਼ੇਤਰੂਵਨ ਸਿਨਾ, ਜਿਹਨਾਂ ਨੂੰ VCR ਤੇ, ਅਜੇ ਦੇਵਗਨ, ਸੁਨੀਲ ਸ਼ੈਟੀ, ਠੀਕ ਹੈ, ਧਰਮ ਭਾਈ, ਸੰਨੀ ਭਾਈ, ਇਹ ਏਦਾਂ ਮਤਲਬ ਕਿ ਫੈਨ ਦੀ ਤਰ੍ਹਾਂ ਮੈਂ ਇੰਜੋਏ ਕੀਤਾ। ਬਸ ਕਲਾਕਾਰ ਤਾਂ ਹੁਣ ਜਾ ਕੇ ਮੈਂ ਬਣਿਆ, ਪਹਿਲਾਂ ਤਾਂ ਮੈਂ ਫੈਨ ਦੀ ਇੰਜੋਏ, ਰੱਬ ਨੇ ਮੇਰੀ ਪਰ ਲਾਟਰੀ ਲਾਈ ਸੀ।
ਠੀਕ ਹੈ। ਅੱਛਾ ਅੱਛਾ ਸੁਨ ਜੀ, ਗੱਲ ਮੈਂਟਰ ਦੀ ਕਰਦੇ ਆ, ਤੁਸੀਂ ਸੁਨੀਲ ਸ਼ੈਟੀ ਹੋਰਾਂ ਦਾ ਜ਼ਿਕਰ ਕਾਫੀ ਵਾਰ ਕਰਦੇ ਹੋ, ਤੁਸੀਂ ਆਪਣੀਆਂ ਇੰਟਰਵਿਊਜ਼ ਦੇ ਵਿੱਚ ਉਹਨਾਂ ਨੂੰ ਮੈਂਟਰ ਮੰਨਦੇ ਹੋ ਸ਼ੁਰੂ ਤੋਂ ਹੀ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਅਸਰ ਹੈ ਉਹਨਾਂ ਦੀਆਂ ਫਿਲਮਾਂ ਨੂੰ ਦੇਖ ਕੇ, ਉਹਨਾਂ ਦੀ ਮਿਮਿਕਰੀ ਨੂੰ ਕਰਕੇ, ਔਰ ਜਿਹੜੇ ਤੁਸੀਂ ਸ਼ੋਅਜ਼ ਦੇ ਵਿੱਚ, ਜਿਨ੍ਹਾਂ ਦੇ ਵਿੱਚ ਤੁਸੀਂ ਕੰਪੀਟ ਵੀ ਕੀਤਾ, ਉਹਨਾਂ ਦੇ ਵਿੱਚ ਵੀ ਸੁਨੀਲ ਸ਼ੈਟੀ ਦੀ ਜਿਹੜੀ ਮਿਮਿਕਰੀ ਸੀ ਉਹਨੂੰ ਬਹੁਤ ਜ਼ਿਆਦਾ ਸਲਾਹਿਆ ਵੀ ਗਿਆ, ਪਸੰਦ ਕੀਤਾ ਗਿਆ, ਹਨਾ। ਤੇ ਮੈਂਟਰ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ, ਹਨਾ। ਤੁਸੀਂ ਉਹਨਾਂ ਤੋਂ ਪ੍ਰਭਾਵਿਤ ਰਹੇ ਆ, ਔਰ ਉੱਥੇ ਜਾ ਕੇ ਜਦੋਂ ਬੰਬੇ ਪਹੁੰਚ ਗਏ, ਬੰਬੇ ਪਹੁੰਚ ਕੇ ਉਹਨਾਂ ਦੇ ਨਾਲ ਤੁਹਾਡਾ ਮਿਲਣਾ ਹੋ ਗਿਆ, ਕਹਿੰਦੇ ਹੁੰਦੇ ਆ ਵੀ ਜੋ ਇੱਕ ਸੁਪਨਾ ਦੇਖਿਆ ਹੁੰਦਾ ਆ ਉਹ ਸਾਕਾਰ ਹੋ ਜਾਂਦਾ, ਤਾਂ ਫੇਰ ਲੱਗਦਾ ਹੁੰਦਾ ਵੀ ਹੁਣ ਇਸ ਤੋਂ ਅੱਗੇ ਕੁਛ ਨੀ। ਪਰ ਜਦੋਂ ਅਸੀਂ ਤੁਹਾਡੀ ਆਰਟਿਸਟਿਕ ਲਾਈਨ ਦੀ ਗੱਲ ਕਰਾਂਗੇ, ਤਾਂ ਉਹਦੇ ਵਿੱਚ ਮੈਂਟਰ ਦੇ ਨਾਲ ਨਾਲ ਇਸ ਖੇਤਰ ਦੇ ਵਿੱਚ ਕਿਸੇ ਨੂੰ ਗੁਰੂ ਵੀ ਧਾਰਿਆ, ਕਿਸੇ ਤੋਂ ਹੋਰ ਵੀ ਜਿਹੜੀ ਸਿੱਖਣ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਦੋਵਾਂ ਸਵਾਲਾਂ ਦਾ ਜਿਹੜਾ ਜਵਾਬ ਆ ਤੁਹਾਡੇ ਤੋਂ ਚਾਹਾਂਗੇ।
ਹਾਂਜੀ ਹਾਂਜੀ, ਮੈਂ ਜਦੋਂ ਗਵਰਨਮੈਂਟ ਕਾਲਜ ਪੜ੍ਹਦਾ ਸੀਗਾ ਤੇ ਉਦੋਂ ਤਾਂ ਮਿਮਿਕਰੀ ਵਰਡ ਵੀ ਕਿਸੇ ਨੂੰ ਪਤਾ ਨੀ ਸੀਗਾ, ਤੇ ਨਾ ਹੀ ਕੰਪੀਟੀਸ਼ਨ ਚ ਹੁੰਦੀ ਸੀ ਯੂਥ ਫੈਸਟੀਵਲ ਚ। ਤੇ ਮੈਂ ਆਪਣੀ ਸਿੰਗਿੰਗ, ਜਿਹੜਾ ਮੇਰਾ ਗਰੁੱਪ ਸੀਗਾ ਦੋਸਤਾਂ ਦਾ, ਉਹਨਾਂ ਨਾਲ ਯੂਥ ਫੈਸਟੀਵਲਾਂ ਤੇ ਜਾਂਦਾ ਸੀ। ਹਿਸਟ੍ਰੋਨਿਕਸ ਮੈਂ ਕਰਦਾ ਸੀ, ਉਹਦਾ ਮੈਂ ਗੋਲਡ ਮੈਡਲਿਸਟ ਰਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਚ, ਮੈਂ ਜਿੰਨੀ ਚਿਰ ਵੀ ਕੰਪੀਟ ਕੀਤਾ। ਬਟ ਮਿਮਿਕਰੀ ਮੇਰਾ ਟੈਲੈਂਟ ਜ਼ਿਆਦਾ ਸੀਗਾ, ਉਹ ਪਤਾ ਨੀ ਸੀ, ਹੁਣ ਤਾਂ ਆ ਗਈ, ਪਤਾ ਲੱਗ ਗਈ ਲੋਕਾਂ ਨੂੰ, ਉਦੋਂ ਪਤਾ ਵੀ ਨੀ ਸੀ। ਤੇ ਮੈਂ ਗੈਸਟ ਆਈਟਮ ਕਰਦਾ ਹੁੰਦਾ ਸੀਗਾ, ਤੇ ਕਰਦੇ ਕਰਦੇ ਇੱਕ ਦੋ ਆਰਟਿਸਟ ਮੈਨੂੰ ਮਿਲੇ ਜਲੰਧਰ ਅੰਮ੍ਰਿਤਸਰ ਜ਼ੋਨ ਦੇ, ਵਿਕਾਸ ਮੁੰਗੀਆ, ਰਵੀ ਪਾਲ, ਚੰਦਨ ਪ੍ਰਭਾਕਰ, ਉਹਨਾਂ ਚੋਂ ਇੱਕ ਸੀਗਾ ਜਿਹੜੇ, ਜਿਹਨਾਂ ਦਾ ਨਾਮ ਸੀ ਮਿਮਿਕਰੀ ਚ। ਤੇ ਮੈਨੂੰ ਚੰਦਨ ਨੂੰ ਮਿਲਿਆ, ਕਹਿੰਦੇ ਮੇਰੇ ਉਸਤਾਦ ਲਹਿਰੀ ਹੈ, ਸੁਦੇਸ਼ ਲਹਿਰੀ। ਮੂੰਗੀਆ ਨੂੰ ਮਿਲਿਆ ਮੈਂ, ਉਹ ਕਹਿੰਦੇ ਮੇਰਾ ਉਸਤਾਦ ਚਾਚਾ ਰੌਣਕੀ ਰਾਮ ਹੈ। ਜਦੋਂ ਮੈਂ ਸੁਣਦਾ ਹੁੰਦਾ ਸੀ, ਮੈਂ ਕਿਹਾ ਵੀ ਆਪਣੇ ਆਪਣਾ ਗੱਲਾਂ ਕਰਦਾ ਹੈ ਕਿ ਯਾਰ ਇਹ ਕਿੱਦਾਂ ਉਸਤਾਦ ਬਣਦੇ ਆ, ਕਿੱਦਾਂ ਪੈਸੇ ਦੇਣੇ ਪੈਂਦੇ ਆ, ਜਾਂ ਇੱਥੇ ਮੈਨੂੰ, ਕਿਉਂਕਿ ਉਹ ਜਿੰਨਾ ਕੁ ਮੇਰਾ ਦਿਮਾਗ ਸੀ ਬੱਚੇ ਦਾ। ਤੇ ਫਿਰ ਮੈਂ ਇੱਕ ਬਰਨਾਲਾ ਕੰਪੀਟੀਸ਼ਨ ਹੋਇਆ, ਨਾਟ ਮੇਲਾ, ਉਹਦੇ ਚ ਮੈਂ ਇਲੈਕਟ੍ਰੋਨਿਕਸ ਫਸਟ ਆਇਆ ਸੀਗਾ। ਤੇ ਉੱਥੇ ਜੱਜ ਸੀਗੇ ਪ੍ਰੋਫੈਸਰ ਗਰਗ ਜੀ, ਜਗਦੀਸ਼ ਗਰਗ, DAV ਪ੍ਰੋਫੈਸਰ ਨੇ ਉਹ ਪੰਜਾਬੀ ਵਿਭਾਗ ਦੇ। ਤੇ ਉਹਨਾਂ ਨੇ ਮੈਨੂੰ ਦੇਖਿਆ ਤੇ ਮੈਂ, ਉਹ ਕਹਿੰਦੇ ਯਾਰ ਮਤਲਬ ਪਸੰਦ ਕੀਤਾ, ਕਹਿੰਦੇ ਵੀ ਤੁਸੀਂ ਕੀ ਕਰਦੇ ਹੋ, ਤੂੰ ਅੱਗੇ ਕੀ ਕਰਨਾ ਚਾਹੁੰਦੇ ਹੋ। ਮੈਂ, ਮੇਰੇ ਕੋਲ ਤਾਂ ਸੱਚੀ ਦੱਸਾਂ ਪੈਸੇ ਨੀ ਸੀਗੇ BA ਤੋਂ ਬਾਅਦ ਪੜ੍ਹਨ ਦੇ। ਤੇ ਮੈਂ ਕਿਹਾ ਜੀ ਮੈਂ ਅਜੇ ਕੁਛ ਨੀ, ਆਰਮੀ ਉਰਮੀ ਚ ਦੇਖ ਰਿਹਾ ਆ, ਤੇ ਪੜ ਜਾਵਾਂਗਾ। ਕਹਿੰਦੇ ਤੂੰ ਤਾਂ ਆਰਟਿਸਟ ਵਧੀਆ ਆ, ਤੂੰ ਸਾਡੇ ਕੋਲ ਆ ਕਾਲਜ, ਫੈਸਟੀਵਲ ਚ ਤੂੰ ਰਿਪ੍ਰੇਜੈਂਟ ਕਰੀ ਅਸੀਂ ਤੈਨੂੰ ਮੈਂ ਤੇਰੀ ਫੀਸ ਫੂਸ ਮਾਫ ਕਰਾ ਦਾਂਗਾ ਉੱਥੇ ਮੈਨੂੰ ਹੋਰ ਕੀ ਚਾਹੀਦਾ ਸੀ ਰੱਬ ਨੇ ਭੇਜਿਆ ਉਹ ਮੇਰੇ ਪਹਿਲੇ ਇੱਕ ਤਰ੍ਹਾਂ ਮੈਂਟਰ ਹੋਏ ਉਹ ਫਿਰ ਉਹਨਾਂ ਨੇ ਮੈਨੂੰ ਚਾਚਾ ਰੌਣਕੀ ਰਾਮ ਨਾਲ ਮਿਲਵਾਇਆ ਚਾਚਾ ਰੌਣਕੀ ਰਾਮ ਜੀ ਸਾਡੇ ਯੂਥ ਫੈਸਟੀਵਲ ਬਲਵਿੰਦਰ ਵਿੱਕੀ ਭਾਜੀ ਉਹ ਆਉਂਦੇ ਸੀਗੇ ਸਕਿੱਟ ਤਿਆਰ ਕਰਾਉਣ ਜਿਵੇਂ ਯੂਥ ਫੈਸਟੀਵਲ ਚ ਕਾਲਜਿਸ ਜਾਂਦੇ ਆ ਨਾ ਮੈਂਟਰ ਤੇ ਉਹ ਹਾਇਰ ਕਰਦੇ ਉਹਨਾਂ ਨੂੰ ਆਰਟਿਸਟਾਂ ਨੂੰ ਕਾਲਜ ਵਾਲੇ ਤੇ ਜਦੋਂ ਉਹ ਆਏ ਤੇ ਮੈਨੂੰ ਏਦਾਂ ਮੈਂ ਉਹਨਾਂ ਨੂੰ ਬਚਪਨ ਚ ਸੁਣਿਆ ਹੋਇਆ ਸੀਗਾ ਰਾਮ ਜੀ ਕੀ ਯਾਰ ਹੈ ਉਦਾਂ ਦੀ ਆਵਾਜ਼ ਮੇਰੇ ਮੈਨੂੰ ਪਰ ਮੈਂ ਸ਼ਕਲ ਤੋਂ ਵਾਕਫ ਨਹੀਂ ਸੀ ਜ਼ਿਆਦਾ ਪਗੜੀ ਦਿਮਾਗ ਸੀ ਮੇਰੇ ਉਹ ਮੈਨੂੰ ਇੰਨਾ ਪਤਾ ਘੁੱਗੀ ਭਾਜੀ ਦੇ ਉਸਤਾਦ ਹੈ ਮੈਨੂੰ ਇੰਨਾ ਯਾਦ ਸੀਗਾ ਵੀ ਯਾਰ ਉਹਨਾਂ ਦੇ ਚੇਲਾ ਘੁੱਗੀ ਭਾਜੀ ਤੇ ਮੈਂ ਬੜਾ ਐਕਸਾਈਟਿਡ ਉਹਨਾਂ ਨੂੰ ਮਿਲਣ ਲਈ ਬਟ ਜਦੋਂ ਉਹਨਾਂ ਨੂੰ ਮੈਂ ਮਿਲਿਆ ਉਹ ਐਂਟਰ ਹੋਏ ਹਾਲ ਚ ਤੇ ਮੈਨੂੰ ਏਦਾਂ ਲੱਗਾ ਕਿ ਮੈਨੂੰ ਰੱਬ ਮਿਲ ਗਿਆ ਗੁਰੂ ਮਤਲਬ ਰੀਅਲ ਮਾਇਨੇ ਚ ਉਹਨਾਂ ਦਾ ਜਿਹੜਾ ਔਰਾ ਸੀਗਾ ਅੱਜ ਏਡੇ ਮਹਾਨ ਬੰਦੇ ਹੋਏ ਇੰਨੇ ਗ੍ਰੇਟ ਮਤਲਬ ਇਜ਼ ਅ ਗ੍ਰੇਟ ਹਿਊਮਨ ਬੀਇੰਗ ਗ੍ਰੇਟ ਆਰਟਿਸਟ ਤੇ ਮੈਨੂੰ ਏਦਾਂ ਮੈਨੂੰ ਵਾਈਬਸ ਏਦਾਂ ਦੀ ਆਈ ਕਿ ਇਹ ਮਤਲਬ ਬੰਦਾ ਹੁਣ ਉਹ ਕਿਸ਼ਤੀ ਮਿਲ ਗਈ ਹੈ ਜਿੰਨਾ ਹੁਣ ਮੈਂ ਪਾਰ ਜਾਣਾ ਤੇ ਉਹਨਾਂ ਨੇ ਫਿਰ ਮੈਨੂੰ ਬੜਾ ਪਸੰਦ ਬੜਾ ਪਿਆਰ ਪੈ ਗਿਆ ਮੇਰੀ ਪਹਿਲੀ ਨਜ਼ਰ ਚ ਉਹਨਾਂ ਨੂੰ ਮੈਨੂੰ ਅਗਲੇ ਦਿਨ ਉਹ ਪ੍ਰੋਗਰਾਮ ਤੇ ਲੈ ਗਏ ਆਪਣੇ ਬੱਗੀ ਕਹਿੰਦੇ ਤੂੰ ਸਾਡੇ ਨਾਲ ਚੱਲ ਉਹ ਉੱਥੇ ਮੈਂ ਲਾਈਟ ਚੱਲੀ ਗਈ ਕੱਲਾ ਮਾਈਕ ਚੱਲਦਾ ਪਿਆ ਸੀਗਾ ਇੱਕ ਮਾਈਕ ਚ ਉਹਨਾਂ ਨੇ ਫਿਰ ਮੈਨੂੰ ਬੁਲਾਇਆ ਪਰਫੋਰਮ ਕੀਤਾ ਮੈਂ ਉੱਥੇ ਕੀਤਾ ਤੇ ਇੰਨਾ ਹਜ਼ਾਰਾਂ ਦੀ ਤਾਦਾਦ ਚ ਆਡੀਅੰਸ ਸੀਗੀ ਤੇ ਬੜਾ ਐਪਰੀਸ਼ੀਏਟ ਹੋਇਆ ਉਹਨਾਂ ਨੂੰ ਬੜਾ ਅੱਛਾ ਲੱਗਾ ਕਿ ਯਾਰ ਇਹਦੇ ਚ ਟੈਲੈਂਟ ਹੈਗਾ ਬੰਦੇ ਚ ਵੀ ਤਾਂ ਮੈਨੂੰ ਮਤਲਬ ਜਿੱਦਾਂ ਲਾਈਵ ਪਰਫਾਰਮਰ ਬੜਾ ਵਧੀਆ ਤੇ ਉਹਨਾਂ ਨੇ ਫਿਰ ਮੈਨੂੰ ਪਹਿਲੀ ਕਮਾਈ ਮੇਰੀ 500 ਰੁਪਏ ਦਿੱਤੀ ਸੀਗੀ ਫਿਰ ਮੈਂ ਵਿੱਕੀ ਭਾਜੀ ਦੇ ਘਰ ਰੋਜ਼ ਆਣਾ ਜਾਣਾ ਮਤਲਬ ਮੈਨੂੰ ਇੰਨਾ ਸੋਚ ਮੈਨੂੰ ਸੀਗਾ ਵੀ ਉਸਤਾਦਾਂ ਕੋਲ ਜੋ ਮਿਲਦਾ ਲੈ ਲਓ ਮੈਂ ਉਹਨਾਂ ਦਾ ਇੱਕ ਤਰ੍ਹਾਂ ਕਹਿ ਲਓ ਕਿ ਨਾਲ ਹੀ ਰਹਿਣਾ ਉਹਨਾਂ ਦੇ ਮਤਲਬ ਉਹਨਾਂ ਨੂੰ ਅਬਜ਼ਰਵ ਕਰਦੇ ਰਹਿਣਾ ਵੀ ਇਹ ਬੰਦਾ ਕਿੱਦਾਂ ਰੀਅਲ ਲਾਈਫ ਚ ਵਿਚਰਦਾ ਆ ਆਡੀਅੰਸ ਨਾਲ ਪਰਿਵਾਰ ਦੇ ਨਾਲ ਬੜੀ ਕਲਾ ਤੋਂ ਇਲਾਵਾ ਮੈਂ ਦੂਜੀਆਂ ਚੀਜ਼ਾਂ ਬਹੁਤ ਸਿੱਖੀਆਂ ਜਿਹੜਾ ਜ਼ਿੰਦਗੀ ਚ ਤੁਹਾਨੂੰ ਵਲ ਮਿਲਣਾ ਹੁੰਦਾ ਹੈ ਨਾ ਜ਼ਿੰਦਗੀ ਚ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਤੇ ਮੈਂ ਘੱਟੋ ਘੱਟ 5-6 ਸਾਲ ਫਿਰ ਸਟੇਜ ਸ਼ੋਅ ਵੀ ਕੀਤੇ ਉਹਨਾਂ ਦਾ ਫੈਮਿਲੀ ਮੈਂਬਰ ਵਾਂਗੂ ਉਹਨਾਂ ਦੇ ਘਰੇ ਵੀ ਰਿਹਾ ਜਾਂਦਾ ਹੁੰਦਾ ਸੀਗਾ ਜਲੰਧਰ ਮੇਰਾ ਟਿਕਾਣਾ ਇੱਕੋ ਹੀ ਸੀਗਾ 434 ਉਹਦੇ ਮਕਾਨ ਨੰਬਰ ਹੈ 434 ਮਾਸਟਰ ਤਾਰਾ ਸਿੰਘ ਨਗਰ ਸੋ ਅੱਜ ਵੀ ਉਹਨਾਂ ਨਾਲ ਓਦਾਂ ਹੀ ਪਿਆਰ ਹੈ ਕੋਈ ਵੀ ਖੁਸ਼ੀ ਗਮੀ ਜੋ ਸ਼ਰੀਕ ਹੁੰਦੇ ਮੈਂ ਵੀ ਹੁੰਦਾ ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਸੀ ਹੱਸਦੇ ਸਾਂਦਰ ਜੀ ਕਹਿੰਦੇ ਵੀ ਤੂੰ ਜਿੱਤੇਗਾ ਕਹਿੰਦੇ ਵੀ ਇਹ ਮੈਨੂੰ ਸੀਗਾ ਵੀ ਉਦਾਂ ਚਲ ਉਸਤਾਦ ਪਿਆਰ ਕਰਦੇ ਆ ਤਾਂ ਕਹਿ ਤਾ ਬਟ ਉਹ ਗੱਲ ਸੱਚ ਹੋ ਗਈ ਕਿਉਂਕਿ ਉਹਨਾਂ ਦੇ ਅੰਦਰ ਮੈਂ ਨਾ ਇੱਕ ਰੂਹ ਦੇਖੀ ਆ ਰੱਬ ਦੀ ਰੂਹ ਜਿਹੜੀ ਬੰਦਾ ਬਿਲਕੁਲ ਡਿਪਲੋਮੈਟ ਨਹੀਂ ਹੈ ਕੋਈ ਲੈਣਾ ਦੇਣਾ ਨਹੀਂ ਦੁਨੀਆਦਾਰੀ ਨਾਲ ਮਤਲਬ ਫਕੀਰ ਆਰਟਿਸਟ ਨੇ ਫਕੀਰ ਕਲਾਕਾਰ ਨੇ ਤੇ ਮੈਨੂੰ ਏਦਾਂ ਲੱਗਦਾ ਕਿ ਏਦਾਂ ਦੇ ਬੰਦੇ ਤੁਹਾਨੂੰ ਜ਼ਿੰਦਗੀ ਸਾਹਮਣੇ ਹੁੰਦੇ ਆ ਤੁਸੀਂ ਅਕਲ ਦੇ ਨਾਲ ਹਨਾ ਗੁਆਣੇ ਨਹੀਂ ਹੁੰਦੇ ਉਹਨਾਂ ਨੂੰ ਮੈਟਲਿਜ਼ਮ ਨਾਲ ਨਹੀਂ ਆਪਾਂ ਕੰਪੇਅਰ ਕਰ ਸਕਦੇ ਤੇ ਉਹ ਫਿਰ ਮੇਰੀ ਕਮਾਈ ਆ ਕਹਿ ਲੋ ਉਹਨਾਂ ਨੇ ਫਿਰ ਉਹ ਮੇਰੇ ਉਸਤਾਦ ਨੇ ਸਟੇਜ ਦੇ ਸਟੇਜ ਦੀਆਂ ਬਾਰੀਕੀਆਂ ਮੈਂ ਉਹਨਾਂ ਤੋਂ ਸਿੱਖੀਆਂ ਵੀ ਕਿੱਦਾਂ ਵਿਆਹ ਦੇ ਪ੍ਰੋਗਰਾਮ ਚ ਕਿੱਦਾਂ ਹਾਸੇ ਪਾਣੇ ਆ ਨਹੀਂ ਤਾਂ ਸਟੈਂਡ ਅਪ ਕਾਮੇਡੀ ਲਈ ਅੱਜ ਆਡੀਅੰਸ ਆਉਂਦੀ ਹੈ ਜਿਹੜੀ ਤਾੜੀਆਂ ਮਾਰਦੀ ਹੈ ਬੀਅਰ ਦੇ ਗਲਾਸ ਲੈ ਬੈਠੇ ਆ ਸਟੈਂਡਰਡ ਲੇਕਿਨ ਉਹਨਾਂ ਨੇ ਸਾਨੂੰ ਵਿਆਹਾਂ ਦੇ ਪ੍ਰੋਗਰਾਮ ਚ ਡੀਜੇ ਤੇ ਡਾਂਸਰਾਂ ਨੱਚ ਰਹੀ ਉਹਦੇ ਵਿੱਚ ਬਾੜ ਦਿੰਦੇ ਚਲੋ ਹਾਸੇ ਪਾਓ ਦਿਖਾਓ ਮੈਂ ਮਾਈਕ ਤੇ ਮੈਂ ਕਹਿੰਦਾ ਜੀ ਭਾਜੀ ਇੱਥੇ ਤੇ ਬੇਇੱਜ਼ਤੀ ਹੋ ਜਾਣੀ ਕੋਈ ਸੁਣਦਾ ਨੀ ਪਿਆ ਕਹਿੰਦੇ ਕਾਕਾ ਕਲਾਕਾਰ ਦੀ ਬੇਇੱਜ਼ਤੀ ਇੱਜ਼ਤ ਹੁੰਦੀ ਆ ਜੇ ਤੂੰ ਵਿਆਹ ਦੇ ਪ੍ਰੋਗਰਾਮ ਚ ਹਾਸਾ ਆਤਾ ਹੈ ਲੋਕਾਂ ਨੂੰ ਐਂਟਰਟੇਨ ਕਰ ਗਿਆ ਤਾਂ ਦੁਨੀਆ ਦੀ ਕੋਈ ਸਟੇਜ ਤੇਰੇ ਵਾਸਤੇ ਵੱਡੀ ਨਹੀਂ
ਹੋਏਗੀ
ਤੇ ਉਹ ਵਿਆਹ ਦੇ ਪ੍ਰੋਗਰਾਮ ਦਾ ਸਪੈਸ਼ਲਿਸਟ ਹੈ ਤੇ ਮੈਂ ਉਹਨਾਂ ਤੋਂ ਆਹ ਸਿੱਖਿਆ ਵੀ ਏਦਾਂ ਦੀ ਔਕਵਰਡ ਸਿਚੁਏਸ਼ਨ ਚ ਕਿਵੇਂ ਪਰਫਾਰਮ ਕਰਨਾ ਜਿਹੜਾ ਸਭ ਤੋਂ ਔਖਾ ਮੈਂ ਉਹਨਾਂ ਤੋਂ ਆਹ ਸਿੱਖਿਆ ਮੈਂ ਉਹਨਾਂ ਤੋਂ ਸਿੱਖਿਆ ਵੀ ਬੋਲਣ ਤੋਂ ਪਹਿਲਾਂ ਸੁਣਨਾ ਜ਼ਰੂਰੀ ਹੁੰਦਾ ਪੜ੍ਹਨਾ ਬੜਾ ਜ਼ਰੂਰੀ ਹੁੰਦਾ ਠੀਕ ਹੈ ਤੇ ਕਾਮੇਡੀ ਜਿਹੜੀ ਹੈ ਉਹ ਕਦੇ ਵੀ ਕਾਮੇਡੀ ਫਿਲਮਾਂ ਦੇਖ ਕੇ ਨਹੀਂ ਮਿਲਦੀ ਉਹ ਤੁਹਾਨੂੰ ਟ੍ਰੈਜਡੀ ਚੋਂ ਮਿਲਦੀ ਆ ਆਮ ਜ਼ਿੰਦਗੀ ਚੋਂ ਮਿਲਦੀ ਹੈ ਤੇ ਉਹਨਾਂ ਨੇ ਮੈਨੂੰ ਸਿੰਗਿੰਗ ਕਰਨ ਲਈ ਉਹਨਾਂ ਨੇ ਮੈਨੂੰ ਪ੍ਰੇਰਿਆ ਸੀ ਕਹਿੰਦੇ ਵੀ ਤੇਰੀ ਆਵਾਜ਼ ਬੜੀ ਵਧੀਆ ਉਹਨਾਂ ਜਦੋਂ ਨਵਾਂ ਨਵਾਂ ਆਇਆ ਸੀ ਕਹਿੰਦੇ ਵੀ ਤੂੰ ਜਲਦੀ ਕਾਮਯਾਬ ਹੋਣਾ ਨਾ ਸਿੰਗਰ ਬਣ ਜਾ ਮੈਂ ਕਿਹਾ ਭਾਜੀ ਕਾਮਯਾਬ ਮੈਂ ਜਲਦੀ ਨਹੀਂ ਹੋਣਾ ਮੈਂ ਸਿੱਖ ਕੇ ਬਣਨਾ ਕਹਿੰਦੇ ਬਾਕੀ ਠੀਕ ਹੈ ਕਹਿੰਦੇ ਤੂੰ ਕਿਤੇ ਗੱਲ ਚ ਸੁਰ ਹੈਗਾ ਥੋੜਾ ਜਿਹਾ ਟ੍ਰੇਨਿੰਗ ਲੈ ਪਰਫਾਰਮਰ ਤੂੰ ਹੈਗਾ ਆ ਮੈਨੂੰ ਉਹ ਗੱਲ ਸਮਝ ਨਹੀਂ ਆਈ ਮੈਂ ਕਿਹਾ ਪਰ ਕਿਉਂਕਿ ਉਸਤਾਦ ਲੋਕ ਆਪਣੇ ਲੈਵਲ ਤੋਂ ਦੇਖਦੇ ਆ ਤੇ ਬਟ ਉਹਨਾਂ ਦੀ ਫਿਰ ਮੈਂ ਜਿਹੜੀ ਇੱਛਾ ਆ ਮੈਂ ਲਾਕਡਾਊਨ ਚ ਪੂਰੀ ਕੀਤੀ ਫਿਰ ਮੈਨੂੰ ਲੱਗਾ ਕਿ ਨਹੀਂ ਹੁਣ ਮੈਂ ਮੇਰਾ ਕੋਨਫੀਡੈਂਸ ਵਧਿਆ ਆ ਮੈਨੂੰ ਪਤਾ ਲੱਗੀਆਂ ਇਹ ਚੀਜ਼ਾਂ ਫਿਰ ਮੈਂ ਕੀਤਾ ਸੋ ਮੇਰੇ ਚਾਚਾ ਰੌਣਕੀ ਰਾਮ ਤੇ ਘੁੱਗੀ ਭਾਜੀ ਨੂੰ ਮੈਂ ਬਹੁਤ ਵਾਚਿਆ ਆ ਦੇਖਿਆ ਉਹਨਾਂ ਨੂੰ ਮੈਂ ਬਹੁਤ ਪਸੰਦ ਕਰਦਾ ਕਿਉਂਕਿ ਉਹ ਕਦੇ ਵੀ ਬਿਲੋ ਦਾ ਬੈਲਟ ਜਾ ਕੇ ਸਟੈਂਡਰਡਾਈਜ਼ ਹਮੇਸ਼ਾ ਕਾਮੇਡੀ ਕਰਦੇ ਆ ਚੰਗਾ ਬੋਲਦੇ ਆ ਏਦਾਂ ਹੀ ਆਰਟਿਸਟ ਹੋਣਾ ਚਾਹੀਦਾ ਤੇ ਬਾਕੀ ਫਿਰ ਬੰਬੇ ਚ ਜਿਹੜਾ ਸਿਨੇਮੇ ਦਾ ਮੇਰਾ ਗੁਰੂ ਆ ਸੁਨੀਲ ਸ਼ੈਟੀ ਧਰਮ ਭਾਜੀ ਪੁਰਾਣੇ ਜਿਹੜੇ ਐਕਸ਼ਨ ਹੀਰੋ ਨਾ ਮਿਥੁਨ ਚੱਕਰਵਰਤੀ ਸੁਨੀਲ ਦੱਤ ਵਿਨੋਦ ਖੰਨਾ ਇਹਨੂੰ ਬਹੁਤ ਵਧੀਆ ਲੱਗਦੇ ਇਹਨਾਂ ਦੇ ਸਟਾਰਡਮ ਇਹਨਾਂ ਦੇ ਹੀਰੋਇਜ਼ਮ ਚ ਮੈਂ ਆਪਣੇ ਆਪ ਨੂੰ ਕਿਤੇ ਮਹਿਸੂਸ ਕਰਦਾ ਕਿ ਯਾਰ ਇਹਨਾਂ ਦੇ ਸਟਾਰਡਮ ਚ ਜਸਵੰਤ ਸਿੰਘ ਰਾਠੌਰ ਬਣਿਆ ਤੇ ਸਟੇਜ ਦੇ ਮੇਰੇ ਉਸਤਾਦ ਨੇ ਚਾਚਾ ਰੌਣਕੀ ਦਾ।
ਅੱਛਾ ਜਸਵੰਤ ਜੀ, ਅੱਜ ਗੱਲਬਾਤ ਦੌਰਾਨ ਮੇਰਾ ਦਿਲ ਕਰਦਾ, ਮੈਨੂੰ ਲੱਗਦਾ ਬਹੁਤ ਸਾਰੇ ਸਰੋਤੇ ਜਿਹੜੇ ਉਹ ਵੀ ਚਾਹੁੰਦੇ ਹੋਣਗੇ, ਇੱਧਰ ਸਾਡੇ ਕੋਲ ਟੈਲੀਗ੍ਰਾਮ ਦੇ ਜ਼ਰੀਏ ਵੀ ਮੈਸੇਜ ਬਹੁਤ ਸਾਰੇ ਪਹੁੰਚ ਰਹੇ ਨੇ ਤੇ ਕੁਝ ਦੋਸਤ ਜਿਹੜੇ ਉਹ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਜੁੜੇ ਹੋਏ ਆ, ਔਰ ਉਹਨਾਂ ਦੋਸਤਾਂ ਦੇ ਮੈਸੇਜਸ ਇਸ ਵੇਲੇ ਮੈਂ ਸ਼ਾਮਲ ਤਾਂ ਨਹੀਂ ਕਰ ਪਾਵਾਂਗੀ, ਪਰ ਮੈਂ ਇਹ ਜ਼ਰੂਰ ਉਮੀਦ ਕਰਦੀ ਹਾਂ ਕਿ ਉਹ ਤੁਹਾਡੇ ਤੋਂ ਜ਼ਰੂਰ ਅੱਜ ਕੁਝ ਨਾ ਕੁਝ ਸੁਣਨਾ ਜ਼ਰੂਰ ਚਾਹੁੰਗੇ, ਜਿਹੜੇ ਇਸ ਵੇਲੇ ਵੀਡੀਓ ਦੇ ਜ਼ਰੀਏ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹ ਵੀ ਕੁਝ ਨਾ ਕੁਝ ਦੇਖਣਾ ਜ਼ਰੂਰ ਚਾਹੁੰਗੇ। ਸੋ ਇਹ ਹੁਣ ਅੱਜ ਤੁਹਾਡੇ ਤੇ ਛੱਡ ਦਿੰਦੇ ਹਾਂ, ਤੁਹਾਡੀ ਚੁਆਇਸ ਹੈ ਕਿ ਤੁਸੀਂ ਅੱਜ ਸੁਨੀਲ ਸ਼ੈਟੀ ਹੋਰਾਂ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਕਲਾਕਾਰ ਦੀ ਕੋਈ ਮਮਿਕਰੀ ਜਿਹੜੀ ਹੈ ਉਹ ਜ਼ਰੂਰ ਸਾਡੇ ਨਾਲ ਸਾਂਝੀ ਕਰੋ।
ਓਕੇ, ਮੈਂ ਜਿਵੇਂ ਮਮਿਕਰੀ ਜਿਹੜੀ ਏਦਾਂ ਦਾ ਟੈਲੈਂਟ ਹੈ ਕਿ ਇਹ ਮੇਰੇ ਨਾਲ ਹੀ ਹੈ, ਅੱਜ ਮੈਂ ਕਿੰਨਾ ਕੁਛ ਐਡ ਆਨ ਕਰ ਲਿਆ। ਜਿਵੇਂ ਨਾ ਇੱਕ ਉਹ ਕਹਿ ਲੋ ਕਿ ਬੰਦੇ ਨੇ ਨਾ ਦੁੱਧ ਦਾ ਕੰਮ ਸ਼ੁਰੂ ਕੀਤਾ ਹੁੰਦਾ ਹਲਵਾਈ, ਜਿਵੇਂ ਸਾਡਾ ਘਰ ਨਾ ਪਹਿਲਾਂ ਹਲਵਾਈਆਂ ਦਾ ਘਰ ਸੀਗਾ, ਮੇਰੇ ਡੈਡੀ ਸੱਤ ਭਾਈ ਸੀਗੇ ਤੇ ਅੱਗੋਂ ਦੋ ਦੋ ਭਰਾ, ਮਤਲਬ ਅਸੀਂ ਰੱਬ ਦੀ ਸੁੱਖ ਨਾ 35-40 ਜਾਣੇ ਹੈਗੇ ਆ, ਇਕੱਠੇ ਇਕੱਠੇ ਘਰ ਹੈ ਤੇ ਸਾਂਝਾ ਪਰਿਵਾਰ ਹੈ ਤੇ ਖੁਸ਼ੀ ਗਮੀ ਚ ਨਾਲ ਹੁੰਦੇ ਆ, ਬੜੀ ਵੱਡੀ ਗੱਲ ਹੈ। ਤੇ ਉਹ ਜਦੋਂ ਕਿਤੇ ਅਸੀਂ ਇਕੱਠੇ ਹੋ ਜਾਈਏ ਤੇ ਮਹੱਲੇ ਵਾਲੇ ਕਈ ਵਾਰੀ ਨਾਰਾਜ਼ ਹੋ ਜਾਂਦੇ, ਉਹ ਕਹਿੰਦੇ ਯਾਰ ਇਹਨਾਂ ਨੇ ਪ੍ਰੋਗਰਾਮ ਰੱਖਿਆ ਸਾਨੂੰ ਬੁਲਾਇਆ ਹੀ ਨਹੀਂ। ਫਿਰ ਉਹਨਾਂ ਨੂੰ ਸਮਝਾਈ ਦਾ ਭਰਾਵਾ ਅਸੀਂ ਤਾਂ ਏਦਾਂ ਉਦਾਂ ਹੀ ਇਕੱਠੇ ਹੋਏ ਸੀਗੇ, ਮਤਲਬ ਏਦਾਂ ਬਰਕਤ ਹੈ। ਤੇ ਉਹ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਨਾ, ਮੇਰੇ ਡੈਡੀ ਦੇ ਚਾਚੇ ਹਲਵਾਈ ਸੀਗੇ, ਉਹ ਸਾਰੇ ਮਹੱਲਿਆਂ ਚ ਫੇਮਸ ਸੀਗਾ ਹਲਵਾਈਆਂ ਦਾ ਘਰ। ਤੇ ਫਿਰ ਇੱਕ ਟਾਈਮ ਤੇ ਜਾ ਕੇ ਹਲਵਾਈ ਦਾ ਕੰਮ ਸਾਡਾ ਥੋੜਾ ਜਿਹਾ ਡਾਊਨ ਹੋ ਗਿਆ, ਡੈਡੀ ਫਿਰ ਉਹਨਾਂ ਨੇ ਨਾ ਰੇਤੇ ਭਰਤ ਦਾ ਟਰਾਲੀਆਂ ਦਾ ਕੰਮ ਸ਼ੁਰੂ ਕੀਤਾ, ਫਿਰ ਕਹਿੰਦੇ ਰੇਤੇ ਵਾਲਿਆਂ ਦਾ ਘਰ। ਤੇ ਅੱਜ ਮੈਨੂੰ ਦੇਖ ਕੇ ਮੇਰੇ ਚਾਚੇ ਤਾਏ ਦੇ ਮੁੰਡੇ ਵੀ ਇਸ ਫੀਲਡ ਚ ਆਏ ਆ, ਕੋਈ ਥੀਏਟਰ ਜਾਂ ਕੋਈ ਮਿਊਜ਼ਿਕ ਹੈ, ਤੇ ਅੱਜ ਕਹਿੰਦੇ ਕਲਾਕਾਰਾਂ ਦਾ ਘਰ।
ਠੀਕ,
ਤੇ ਉਹ ਬਟ ਹਲਵਾਈ ਜਿਹੜੇ ਆ ਉਹ ਅੰਦਰੋਂ ਨਹੀਂ ਗਿਆ, ਹਲਵਾਈ ਅੱਜ ਵੀ ਮੇਰੇ ਚਾਚੇ ਹੈਗੇ ਤੇ ਮੈਂ ਵੀ ਆਪਣੇ ਨੂੰ ਹਲਵਾਈਆਂ ਦਾ ਮੁੰਡਾ ਹੀ ਸਮਝਦਾ ਆ। ਤੇ ਉਦਾਂ ਹੀ ਮਿਮਿਕਰੀ ਜਿਹੜੀ ਆ ਉਹਨੇ ਮੇਰਾ ਕਦੇ ਪਿੱਛਾ ਨਹੀਂ ਛੱਡਿਆ ਨਾ ਹੀ ਛੱਡਣਾ, ਕਿਉਂਕਿ ਮੈਂ ਮੰਨ ਲਿਆ ਕਿ ਮਿਮਿਕਰੀ ਬਹੁਤ ਵੱਡਾ ਟੈਲੈਂਟ ਹੈ। ਮਿਮਿਕਰੀ ਜਿਵੇਂ ਇੱਕ ਛੋਟਾ ਜਿਹਾ ਬੱਚਾ ਮਾਂ ਦੀ ਨਕਲ ਕਰਦਾ, ਮਾਂ ਬੋਲਦਾ ਡੈਡੀ ਬੋਲੋ, ਬੇਟਾ ਬਾਪਾ ਨਕਲ ਹੀ ਹੈ। ਉਸਤਾਦ ਜਦੋਂ ਆਪਣੇ ਨੂੰ ਸਿਖਾਉਂਦਾ ਸਾਰੇ ਗਾਮ ਉਹ ਵੀ ਨਕਲ ਹੀ ਕਰਦਾ, ਤੇ ਦੁਨੀਆਂ ਚ ਅਸੀਂ ਬੇਸਿਕਲੀ ਬਾਂਦਰ ਤੋਂ ਬੰਦੇ ਬਣੇ ਆ, ਨਕਲ ਸਾਡੀ ਪ੍ਰਕਿਰਤੀ ਹੈ, ਅਸੀਂ ਨਕਲ ਤੋਂ ਪਰੇ ਨਹੀਂ ਹੋ ਸਕਦੇ। ਤੇ ਇਸੇ ਕਰਕੇ ਮੇਰੀ ਜਿਹੜੀ ਸ਼ੁਰੂਆਤ ਹੋਈ ਸੀ ਇੱਕ ਆਈਟਮ ਤੋਂ ਹੋਈ ਸੀ, ਜਿਹਦੀ ਮੈਂ ਚਾਚਾ ਰੌਣਕੀ ਰਾਮ ਦੀਆਂ ਸਟੇਜਾਂ ਤੇ ਕਰਦਾ ਹੁੰਦਾ ਸੀਗਾ, ਉਹ ਇਹ ਸੀ ਕਿ ਐਕਟਰ ਨਾ ਬਾਲੀਵੁੱਡ ਦੇ ਐਕਟਰ ਪੰਜਾਬੀ ਗਾਣੇ ਗਾਉਂਦੇ, ਵੀ ਉਹ ਹਿੰਦੀ ਐਕਟਰ ਕਿੱਦਾਂ ਬੋਲਦੇ ਆ। ਤਾਂ ਜਿਵੇਂ ਸੁਨੀਲ ਸ਼ੈਟੀ ਜੀ ਤੋਂ ਸ਼ੁਰੂਆਤ ਕਰਦੇ, ਸੁਨੀਲ ਸ਼ੈਟੀ ਦੇ ਜਿਵੇਂ ਡਾਇਲੋਗ ਆ ਕਹਿੰਦਾ ਮੈਂ ਹਰ ਬੰਦੇ ਦੀ ਉਹ ਪਹਿਨਾ ਵੀ ਆਉਣਾ ਇਸ ਹਫ਼ਤਾ, ਔਰ ਮੇਰੇ ਸੁਣਨੇ ਵਾਲੇ ਤਾਲੀਆਂ ਬਜਾ ਕੇ ਇਸੇ ਸ਼ੇਅਰ ਨਾ ਕਰੇ ਜਾਂਦਾ, ਔਰ ਨਹੀਂ ਦੂੰਗਾ ਮੈਂ ਆਪ ਲੋਗੋ ਕੋ ਸਰਦੂਲ ਸਿਕੰਦਰ ਕਾ ਗਾਣਾ ਸੁਣਾਉਂਗਾ, ਇੱਕ ਚਰਖਾ ਗਲੀ ਦੇ ਵਿੱਚ ਡਾ ਲਿਆ, ਦੂਜਾ ਸ਼ਰਮਾ ਖਾਨ ਦੇ ਵਿੱਚ ਪਾ ਲਿਆ, ਇੱਕ ਤੇਰੀ ਅੱਖ ਕਾਸ਼ਮੀ ਸੋਰੀ ਹੈ, ਇੱਕ ਤੇਰਾ ਲਾਲ ਘੱਗਰਾ ਤੇਰੀ ਹੈ।
ਠੀਕ
ਹੈ, ਉਹ ਜਿਵੇਂ ਸੰਨੀ ਭਾਜੀ ਦਾ ਮੈਂ ਬੋਲਦਾ ਹੁੰਦਾ ਸੀਗਾ, ਕਹਿੰਦਾ ਐਸੇ ਤੋਂ ਮਿਊਜ਼ਿਕ ਕੀ ਸੀਰੀਆਂ ਬਾਜ਼ਾਰ ਮੈਂ ਬਹੁਤ ਬਿਕਤੀ ਹੈ, ਲੇਕਿਨ ਪੰਜਾਬੀ ਗਾਣਾ ਗਾਣੇ ਕੇ ਲਈ ਜੋ ਕਲੇਜਾ ਚਾਹੀਏ ਉਹ ਦੁਨੀਆਂ ਕੇ ਕਿਸੇ ਵੀ ਬਾਜ਼ਾਰ ਮੈਂ ਨਹੀਂ ਬਿਕਤਾ, ਜਾਂ ਤੁਸੀਂ ਲੈ ਕੇ ਪੈਦਾ ਹੋਤਾ ਹੈ, ਔਰ ਨਾ ਕਿਸੇ ਨੇ ਅੱਖੀਆਂ ਲਾਈਆਂ, ਨਾ ਕਿਸੇ ਨਾਲ ਦਿਲ ਬਚਾਇਆ, ਦੋ ਘੜੀਆਂ ਬਸ ਟਾਈਮ ਪਾਸ ਲਈ, ਆਣ ਮੋੜ ਤੇ ਬਹਿ ਗਿਆ, ਐਵੇਂ ਰੌਲਾ ਪੈ ਗਿਆ, ਐਦਾ ਐਵੇਂ ਰੌਲਾ ਪੈ ਗਿਆ।
ਕਿਆ ਬਾਤ ਹੈ, ਕਿਆ ਬਾਤ ਜੀ।
ਤੇ ਉਹ ਜਿਵੇਂ ਇੱਕ ਅਮਰੀਸ਼ ਪੁਰੀ ਸਾਹਿਬ ਦੀ ਬੜੀ ਮਿਮਿਕਰੀ ਪਸੰਦ ਕਰਦੇ ਹੁੰਦੇ ਸੀਗੇ, ਅੱਛਾ ਚਾਰ ਹਫ਼ਤੇ ਸਾਂ ਦੇ ਰੋਜ਼, ਅਰੇ ਭਾਈ ਮੈਂ ਤੁਮ ਲੋਗੋ ਕੋ ਕੁਲਵਿੰਦਰ ਢਿੱਲੋਂ ਕਾ ਗਾਣਾ ਸੁਣਾਊਂਗਾ, ਇੱਕ ਗੱਲ ਆਖਾਂ ਉਹ ਵੀ ਡਰ ਡਰ ਕੇ, ਦਿਨ ਕੱਟਾ ਤੇਰੇ ਬਾਜੋ ਮਾਰ ਮਾਰ ਕੇ, ਦਿਲ ਵੱਟੇ ਲੈਣਾ ਤੇਰਾ ਦਿਲ ਦੱਸ ਦਏਗੀ ਕਿ ਨਹੀਂ, ਅਰੇ ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮੇਰੇ ਕੁਝ ਕਹੇਗੀ ਤੇ ਨਹੀਂ। ਇਹ ਆਈਟਮਾਂ ਬੜੀਆਂ ਉਦੋਂ ਸਟੇਜ ਤੇ ਪਸੰਦ ਕਰਦੇ ਸੀਗੇ, ਤੇ ਇਹ ਮੇਰੀ ਬੜੀ ਅੱਜ ਵੀ ਚਾਚਾ ਰੌਣਕੀ ਰਾਮ ਜਿਨ੍ਹਾਂ ਨਾਲ ਕੋਈ ਸਟੇਜ ਸ਼ੇਅਰ ਕਰਦਾ ਉਹਨਾਂ ਨੂੰ ਐਂ ਲੱਗਦਾ ਕਿ ਮੈਂ ਹਜੇ ਵੀ ਉੱਥੇ, ਉਹ ਕਹਿੰਦੇ ਕਾਕਾ ਉਹ ਸੁਣਾ ਜਿਹੜਾ ਕਿੱਦਾਂ ਐਕਟਰ ਵੱਖਰੇ ਵੱਖਰੇ ਗਾਣੇ ਗਾਉਂਦੇ, ਉਹ ਭੁੱਲ ਭੱਲ ਵੀ ਗਿਆ ਗਾਣੇ, ਬਟ ਉਹ ਉਹਨਾਂ ਕਰਕੇ ਮੈਨੂੰ ਯਾਦ ਰੱਖਣੀ ਪੈਂਦੀ ਆ।
ਠੀਕ ਹੈ, ਬਹੁਤ ਖੂਬ, ਔਰ ਬਿਨਾਂ ਸ਼ੱਕ ਤੁਹਾਡੀ ਜਿਹੜੀ ਅਦਾਕਾਰੀ ਹੈ ਉਹ ਵੀ ਇਸ ਵੇਲੇ ਪ੍ਰਫੁੱਲਤ ਹੋ ਰਹੀ ਹੈ। ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਵੱਖ ਵੱਖ ਜਿਹੜੇ ਕਿਰਦਾਰ ਆ ਉਹ ਤੁਸੀਂ ਇਸ ਵੇਲੇ ਨਿਭਾਉਣ ਜਾ ਰਹੇ ਹੋ, ਕੁਛ ਆਉਣ ਵਾਲੀਆਂ ਫਿਲਮਾਂ ਨੇ, ਕੁਛ ਪਹਿਲਾਂ ਤੁਸੀਂ ਕਰ ਵੀ ਚੁੱਕੇ ਹੋ, ਉਹਨਾਂ ਦੇ ਉੱਤੇ ਵੀ ਜ਼ਰੂਰ ਅਸੀਂ ਗੱਲ ਕਰਨੀ ਚਾਹਾਂਗੇ। ਪਰ ਉਸ ਤੋਂ ਪਹਿਲਾਂ ਜਸਵੰਤ ਜੀ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਜਦੋਂ ਅਸੀਂ ਸਟੈਂਡ ਅਪ ਕਾਮੇਡੀ ਦੀ ਗੱਲ ਕਰਦੇ ਹਾਂ, ਕਿਉਂਕਿ ਮਿਮਿਕਰੀ ਤਾਂ ਹੋਗੀ ਕਿ ਮਿਮਿਕਰੀ ਦੇ ਵਿੱਚ ਤੁਸੀਂ ਕੋਈ ਵੀ ਜਿਹੜੇ ਐਕਟਰਸ ਨੇ ਹਨਾ, ਜਾਂ ਫਿਰ ਕੋਈ ਜਿਨ੍ਹਾਂ ਦੀ ਵੀ ਤੁਸੀਂ ਨਕਲ ਕਰਨੀ ਚਾਹੁੰਦੇ ਹੋ ਉਹ ਕਰਦੇ ਹੋ, ਪਰ ਸਟੈਂਡ ਅਪ ਕਾਮੇਡੀ ਜਿਹੜੀ ਉਹ ਆਪਣੇ ਆਪ ਦੇ ਵਿੱਚ ਕਾਫੀ ਚੈਲੰਜਿੰਗ ਵੀ ਮੰਨੀ ਜਾਂਦੀ ਹੈ। ਜਿਵੇਂ ਤੁਸੀਂ ਆਪੇ ਦੱਸਿਆ ਵੀ ਵਿਆਹਾਂ ਦੇ ਵਿੱਚ ਸਭ ਤੋਂ ਵੱਡੀ ਚੈਲੰਜਿੰਗ ਹੁੰਦੀ ਹੈ ਸਟੈਂਡ ਅਪ ਕਾਮੇਡੀ, ਕਿਉਂਕਿ ਆਮ ਲੋਕਾਂ ਨੂੰ ਜਿਹੜੇ ਕਿ ਧੁੱਤ ਹੋਏ ਹੁੰਦੇ ਉਸ ਵੇਲੇ ਨਸ਼ੇ ਦੇ ਵਿੱਚ ਹਨਾ, ਔਰ ਉਹਨਾਂ ਨੂੰ ਇਹ ਵੀ ਨੀ ਪਤਾ ਹੁੰਦਾ ਵੀ ਜਿਹੜਾ ਗਾਣਾ ਲਵਾ ਰਹੇ ਆ ਉਹ ਸੁਣਦਾ ਵੀ ਪਿਆ ਉਹਨਾਂ ਨੂੰ ਕਿ ਨਹੀਂ ਸੁਣਦਾ ਪਿਆ, ਪਰ ਉਹ ਆਪਣੀ ਹਨਾ ਟੋਨ ਦੇ ਵਿੱਚ ਜਿਹੜਾ ਆਪਣਾ ਉਹ ਰੱਖਦੇ ਆਪਣਾ ਪੱਖ। ਪਰ ਜਦੋਂ ਸਟੈਂਡ ਅਪ ਕਾਮੇਡੀ ਦੀ ਗੱਲ ਕਰਦੇ ਹਾਂ ਤਾਂ ਸਟੈਂਡ ਅਪ ਕਾਮੇਡੀ ਜਿਹੜੀ ਆ ਬਾਕੀ ਸਾਰੀਆਂ ਕਲਾਵਾਂ ਦੇ ਨਾਲੋਂ ਥੋੜੀ ਜਿਹੀ ਵੱਖਰੀ ਵੀ ਆ ਔਰ ਔਖੀ ਵੀ ਆ। ਤੁਸੀਂ ਕਿਵੇਂ ਮੰਨਦੇ ਹੋ ਕਿ ਜਿਹੜੇ ਹਾਸੇ ਆ ਜ਼ਿੰਦਗੀ ਦੇ ਵਿੱਚ ਪੁਰਾਣੇ ਜਾਂ ਫਿਰ ਜ਼ਿੰਦਗੀ ਦੇ ਵਿੱਚ ਜਿਹੜੇ ਹਾਸੇ ਫੈਲਾਉਣੇ ਤੁਹਾਡੇ ਲਈ ਕਿੰਨਾ ਕੁ ਚੈਲੰਜਿੰਗ ਹੁੰਦਾ ਖੁਦ ਦੇ ਲਈ, ਕਿ ਹਰ ਵਾਰ ਨਵਾਂ ਕੁਛ ਨਾ ਕੁਛ ਤੁਹਾਨੂੰ ਜੀ ਲੱਗਦਾ?
ਜੀ ਜੀ ਉਹ ਹਾਂਜੀ ਹਾਂਜੀ ਏਦਾਂ ਹੈ ਜੀ, ਮੈਨੂੰ ਏਦਾਂ ਲੱਗਦਾ ਕਿ ਜਿਵੇਂ ਨਾ ਬੱਚਾ ਛੋਟਾ ਜਿਹਾ 3-4 ਸਾਲ ਉਮਰ ਤੋਂ ਬੋਲਣਾ ਸ਼ੁਰੂ ਕਰ ਦਿੰਦਾ
ਜੀ,
ਬਟ ਕੀ ਬੋਲਣਾ ਕਿੱਥੇ ਬੋਲਣਾ ਬੰਦੇ ਨੂੰ ਸਾਰੀ ਉਮਰ ਪਤਾ ਨਹੀਂ ਲੱਗਦਾ। ਤੇ ਦੂਜੀ ਗੱਲ ਜਿਹੜੀ ਸਿੰਗਿੰਗ ਤੇ ਕਾਮੇਡੀ ਹੈ, ਇਹਦੇ ਚ ਫਰਕ ਇਹ ਹੈ ਕਿ ਸਿੰਗਿੰਗ ਜਿਹੜੀ ਹੈ ਤੇ ਉਹ ਬੰਦਾ ਜੇ ਗਾਣਾ ਹਿੱਟ ਹੋ ਗਿਆ 15-20 ਸਾਲ ਬਾਅਦ ਵੀ ਲੋਕੀ ਉਹ ਤੋਂ ਹੀ ਸੁਣਨਗੇ ਯਾਰ ਉਹ ਸੁਣਾਓ
ਜੀ।
ਤੇ ਕਾਮੇਡੀ ਦੇ ਵਿੱਚ ਇੱਕ ਵਾਰ ਤੁਸੀਂ ਇੱਕ ਚੀਜ਼ ਸੁਣ ਲਈ ਤੇ ਉਹ ਜੋਕ ਸੁਣ ਲਿਆ ਉਹ ਦੁਬਾਰਾ ਨੀ ਆਡੀਅੰਸ ਸੁਣਦੀ, ਉਹ ਕਹਿੰਦੇ ਸੁਣਿਆ ਹੋਇਆ। ਸੋ ਉਹਦੇ ਚ ਇੱਕ ਤਾਂ ਮਿਹਨਤ ਬੜੀ ਹੈ, ਬਟ ਅੱਜ ਦੀ ਡੇਟ ਚ ਕਾਮੇਡੀ ਸਿੰਗਰਾਂ ਤੋਂ ਵੀ ਵੱਡੇ ਜਿਆਦਾ ਪੈਸਾ ਕੋਮੇਡੀਅਨ ਲੋਕ ਮਾਰ ਰਹੇ ਆ ਸਟੈਂਡ ਅਪ ਕੋਮੇਡੀ ਵਾਲੇ। ਤੇ ਪਹਿਲਾਂ ਫਿਲਰ ਹੁੰਦੇ ਸੀਗੇ ਕੋਮੇਡੀਅਨ, ਹੁਣ ਪਿਲਰ ਹੈਗੇ ਆ ਪੰਜਾਬੀ ਸਿਨੇਮੇ ਚ ਵੀ। ਜਿਹੜੇ ਬੰਦੇ ਪਹਿਲਾਂ ਐ ਲੈਂਦੇ ਸੀ ਕਹਿੰਦੇ ਯਾਰ ਆ ਹੀਰੋ ਆ, ਇੱਕ ਦੋ ਆਰਟਿਸਟ ਲੈ ਲਓ ਯਾਰ ਮਾੜੇ ਮੋਟੇ, ਜਾਂ ਪ੍ਰੋਗਰਾਮਾਂ ਤੇ ਲਿਆਂਦੇ ਵੀ ਸਾਂਹ ਸੂਹ ਦਵਾ ਲਾਂਗੇ। ਹੁਣ ਕਾਮੇਡੀ ਦੇ ਅਲੱਗ ਸ਼ੋਅ ਆ, ਫਿਲਮਾਂ ਚ ਕਹਿੰਦੇ ਹੀਰੋ ਕੋਈ ਵੀ ਲੈ ਲਓ ਯਾਰ, ਆਲੇ ਦੁਆਲੇ ਆਰਟਿਸਟ ਵਧੀਆ ਰੱਖਿਓ 2-4। ਤੋਂ ਵਕਤ ਬਦਲ ਗਿਆ, ਉਹਦਾ ਕਾਰਨ ਹੈ ਕਿ ਇੱਕ ਪੁਰਾਣੀ ਗੱਲ ਹੈ ਕਿ ਜਿਹੜਾ ਸੱਚ ਹੈ ਉਹ ਕਦੇ ਵੀ ਨਾ ਤੁਸੀਂ ਛੁਪਾ ਨਹੀਂ ਸਕਦੇ। ਰੀਅਲ ਟੈਲੈਂਟ ਹੈ ਕਾਮੇਡੀ, ਠੀਕ ਹੈ, ਕਿਉਂਕਿ ਕਾਮੇਡੀ ਸਿੱਖ ਹੀ ਨਹੀਂ ਜਾ ਸਕਦੀ ਦੁਨੀਆਂ ਦੀ, ਹਰ ਟੈਲੈਂਟ ਦੀ ਦੁਨੀਆਂ ਚ ਹਰ ਚੀਜ਼ ਦੀ ਯੂਨੀਵਰਸਿਟੀ ਹੈਗੀ ਆ, ਡਾਕਟਰੀ ਦੀ ਆ, ਇੰਜੀਨੀਅਰਿੰਗ ਦੀ ਆ, ਮਿਊਜਿਕ ਦੀ ਆ, ਐਕਟਿੰਗ ਦੀ ਵੀ ਹੈ। ਕਾਮੇਡੀ ਦੀ ਕਦੇ ਕੋਈ ਯੂਨੀਵਰਸਿਟੀ ਨਹੀਂ ਮਿਲੇਗੀ ਜਿੱਥੇ ਕਾਮੇਡੀ ਸਿਖਾਈ ਜਾਂਦੀ ਹੈ। ਇਹ ਬੋਰਨ ਹੁੰਦੀ ਆ, ਇਹ ਤੁਸੀਂ ਖੁਦ ਸੈਂਸ ਆਫ ਹਿਊਮਰ ਖੁਦ ਆਪਣੇ ਆਪ ਨੂੰ ਤਰਾਸ਼ਣਾ ਹੁੰਦਾ। ਜਿਵੇਂ ਫੋਰ ਐਗਜ਼ਾਮਪਲ ਮੈਂ ਜਦੋਂ ਮਿਮਿਕਰੀ ਸਟਾਰਟ ਕੀਤੀ ਸੀ ਨਾ, ਤੇ ਮੈਨੂੰ ਕੁਛ ਨੀ, ਚੁਟਕਲੇ ਵੀ ਨੀ ਆਉਂਦੇ ਸੀ ਸੁਣਾਣੇ, ਮਤਲਬ ਕੋਨਫੀਡੈਂਸ ਨਹੀਂ ਸੀਗਾ। ਮਿਮਿਕਰੀ ਕਰਕੇ ਮੇਰਾ ਕੋਨਫੀਡੈਂਸ ਵਧਿਆ, ਫਿਰ ਹੌਲੀ ਹੌਲੀ ਮੈਂ ਖੁਦ ਹੀ ਮੈਂ ਹਿੱਟ ਹੋ ਗਿਆ ਸੀ ਮਿਮਿਕਰੀ ਯੂਥ ਫੈਸਟੀਵਲ ਸਟੇਜਾਂ ਤੇ। ਮੈਂ ਚਾਹੁੰਦਾ ਤਾਂ ਮਿਮਿਕਰੀ ਕਰਕੇ ਮੈਂ 150 ਲੋਕਾਂ ਦੀ ਆਵਾਜ਼ ਕੱਢਦਾ ਸੀ ਅੱਜ ਤੋਂ 15-20 ਸਾਲ ਪਹਿਲਾਂ। ਤੇ ਅੱਜ ਕਈ ਗਿਨੀਜ਼ ਬੁੱਕ ਚ ਜਿਵੇਂ ਕਹਿੰਦੇ ਆ ਵੀ ਇਤਨੀ ਵਾਜਾਂ, ਮੈਂ ਗਿਣਤੀ ਤੇ ਗਿਆ ਹੀ ਨੀ ਕਦੇ। ਮੈਨੂੰ ਐਂ ਲੱਗਾ ਕਿ ਯਾਰ ਇਹਦਾ ਟੈਲੈਂਟ ਹੈ, ਇਹ ਤਾਂ ਕੁਦਰਤ ਚ ਤਾਂ ਹਜ਼ਾਰਾਂ ਲੱਖਾਂ ਪ੍ਰਾਣੀ ਨੇ, ਤੇ ਤੁਸੀਂ ਇਹਦੀ ਤਾਂ ਗਿਣਤੀ ਕਰ ਹੀ ਨੀ ਸਕਦੇ। ਜੇ ਤੁਹਾਡੇ ਚ ਟੈਲੈਂਟ ਹੈ ਤੁਸੀਂ ਏਲੀਅਨ ਦੀ ਆਵਾਜ਼ ਵੀ ਕੱਢ ਦੋਗੇ, ਤੁਸੀਂ ਪ੍ਰੋਫੈਸਰ ਦੀ ਵੀ ਕੱਢ ਦੋਗੇ, ਤੁਸੀਂ ਸਾਊਥ ਇੰਡੀਅਨ ਦੀ ਵੀ ਕੱਢ ਦੋਗੇ, ਤੁਸੀਂ ਗੱਡੀ ਦੀ ਆਵਾਜ਼ ਵੀ ਕੱਢ ਦੋਗੇ ਜੇ ਤੁਹਾਡੇ ਅੰਦਰ ਟੈਲੈਂਟ ਹੈ। ਤੇ ਫਿਰ ਮੈਨੂੰ ਖੁਦ ਨੂੰ ਐਂ ਲੱਗਾ, ਮੈਂ ਕਿਹਾ ਯਾਰ ਮੈਂ ਵੀ ਯਾਰ ਜਿਵੇਂ ਕੰਟੈਂਟ ਵੀ ਚਾਹੀਦਾ, ਕਿੱਦਾਂ ਲੋਕੀ ਬੋਲਦੇ ਆ। ਫਿਰ ਮੈਨੂੰ ਸਮਝ ਆਈ ਮਿਹਨਤ ਕਰਦੇ ਆ, ਇਹ ਕੋਈ ਰਟੀਆਂ ਰਟਾਈਆਂ ਗੱਲਾਂ ਜਾਂ ਇੱਕਦਮ ਨੀ ਬੋਲਦੇ, ਮਿਹਨਤ ਹਰ ਚੀਜ਼ ਪਿੱਛੇ। ਫਿਰ ਮੈਂ ਉੱਥੇ ਮਿਹਨਤ ਕੀਤੀ, ਜੋਕਸ ਦੀਆਂ ਕਿਤਾਬਾਂ ਪੜ੍ਹੀਆਂ, ਫਿਰ ਮੈਂ ਲੱਗਿਆ ਨਹੀਂ ਚੁਟਕਲਿਆਂ ਦੀ ਕਿਤਾਬਾਂ ਪੜ੍ਹ ਕੇ ਕਾਮੇਡੀ ਨਹੀਂ ਹੁੰਦੀ, ਸਹਿਜ ਹੁੰਦੀ ਆ, ਇਹ ਮੈਨੂੰ ਸਮਝ ਆਈ ਗੱਲ। ਫਿਰ ਹੌਲੀ ਹੌਲੀ ਜਦੋਂ ਮੈਂ ਕਾਮੇਡੀ ਚ ਮੈਨੂੰ ਮੇਰਾ ਨਾਮ ਬਣ ਗਿਆ, ਪੈਸੇ ਕਮਾਉਣ ਲੱਗ ਗਿਆ, ਫਿਰ ਮੈਨੂੰ ਲੱਗਾ ਨਹੀਂ ਯਾਰ ਇਹ ਦਾਇਰਾ ਬੜਾ ਛੋਟਾ ਆ, ਇਹ ਜਿਹੜੀ ਕਾਮੇਡੀ ਹੈ ਸਟੈਂਡ ਅਪ ਕਾਮੇਡੀ ਬਹੁਤ ਵੱਡਾ ਟੈਲੈਂਟ ਹੈ, ਜੇ ਇਹਨੂੰ ਥੋੜਾ ਜਿਹਾ ਟੈਕਨੀਕਲੀ ਸਮਝ ਕੇ ਸਿਨੇਮੇ ਵੱਲ ਲਿਜਾਇਆ ਜਾ ਸਕੇ ਟੈਲੈਂਟ ਨੂੰ, ਜਿਵੇਂ ਜੌਨੀ ਲੀਵਰ ਲੈ ਕੇ ਗਏ ਆ ਜਾਂ ਗੁਰਪ੍ਰੀਤ ਘੁੱਗੀ ਲੈ ਕੇ ਗਏ ਆ ਫਿਲਮਾਂ ਚ ਸਿਨੇਮੇ ਚ, ਏਦਾਂ ਮੈਂ ਕਰਨਾ ਚਾਹੁੰਦਾ 70 MM। ਮੈਨੂੰ ਸਿਨੇਮੇ ਦਾ ਤਾਂ, ਕਿਉਂਕਿ ਫਿਲਮਾਂ ਮੇਰੀ ਉਸਤਾਦ ਹੈ ਸਿਨੇਮਾ, ਤੇ ਮੈਂ ਫਿਰ ਫਿਲਮਾਂ ਦੀ ਟੈਕਨੀਕਲੀ, ਮੈਨੂੰ 8-10 ਸਾਲ ਮੈਂ ਫਿਲਮਾਂ ਤੇ ਲਾਏ, ਸਿੱਖੀਆਂ ਫਿਲਮਾਂ ਕੀਤੀਆਂ ਵੀ, ਕਈ ਡੱਬਾ ਬੰਦ ਵੀ ਰਹੀਆਂ, ਬਟ ਮੈਂ ਐਜ ਐਨ ਐਕਟਰ ਆਪਾਂ ਨੂੰ ਦੇਖਿਆ ਵੀ ਯਾਰ ਮੈਂ ਬੇਸਿਕਲੀ ਆਹ ਹੈਗਾ ਵੀ ਜਿਹੜੀ ਚੀਜ਼ ਟੈਕਨੀਕਲੀ ਇਹ, ਕਿਉਂਕਿ ਫਿਲਮ ਤੁਹਾਨੂੰ 10 ਸਾਲ ਉਮਰ ਕਰਦੀ ਹੈ, ਟੀਵੀ ਉਦੋਂ ਤੱਕ ਹੈ ਜਦੋਂ ਤੱਕ ਦੂਜਾ ਸ਼ੋਅ ਨਾ ਆਵੇ, ਠੀਕ ਹੈ, ਤੇ ਮੈਂ ਕਿਹਾ ਕਿਉਂ ਨਾ ਫਿਰ ਏਦਾਂ ਦਾ ਕੁਛ ਕਰੀਏ ਕਿ ਜਿਹੜਾ ਲੋਕਾਂ ਦੇ ਵਿੱਚ ਜ਼ਿਆਦਾ ਦੇਰ ਤੱਕ ਦਿਮਾਗ ਦੇ ਵਿੱਚ ਰਵਾਂ, ਹੈਨਾ। ਕੱਚੀ ਛੱਲੀ ਵੇਚਣੀ ਬੰਦ ਕਰਤੀ, ਮੈਂ ਕਿਹਾ ਉਹਨਾਂ ਦਾ ਪੌਪਕੋਰਨ ਬਣਾ ਕੇ ਵੇਚਾਂਗੇ, 4:30 ਦਾ ਕੈਰਮਲ ਐਂਡ ਪੌਪਕੋਰਨ। ਉਹ ਉੱਦਾਂ ਦਾ ਮੇਰੇ ਦਿਮਾਗ ਚ ਮਾਇੰਡ ਚ ਆਇਆ। ਤੇ ਬਾਕੀ ਜਿਹੜੀ ਗੱਲ ਕਾਮੇਡੀ ਦੀ ਤੁਸੀਂ ਕੀਤੀ ਹੈ, ਸਟੈਂਡ ਅਪ ਕਾਮੇਡੀ ਕਦੇ ਵੀ ਖਤਮ ਨਹੀਂ ਹੋ ਸਕਦੀ। ਜਦੋਂ ਪੁਰਾਣੇ ਜ਼ਮਾਨੇ ਚ ਇੱਕ ਰਾਜਾ ਹੁੰਦਾ ਸੀ ਨਾ ਵਜ਼ੀਰ, ਉਹ ਬਾਕੀ ਸਾਰੇ ਦਰਬਾਰੀ ਬੈਠੇ ਹੁੰਦੇ ਸੀਗੇ, ਤੇ ਰਾਜਾ ਵਜ਼ੀਰ ਨੂੰ ਕਹਿੰਦਾ ਸੀਗਾ ਚੱਲ ਮੇਰਾ ਦੱਸ ਜਿਹੜਾ ਹੁਕਮ ਸਾਰਿਆਂ ਨੂੰ ਸੁਣਾ। ਉਹਦੇ ਚ ਟੈਲੈਂਟ ਹੁੰਦਾ ਸੀਗਾ ਕਿ ਕਿਵੇਂ ਉਹ ਸਪੋਂਟੇਨੀਅਸ ਸਾਰਿਆਂ ਨੂੰ ਆਰਡਰ ਦਿੰਦਾ ਸੀਗਾ। ਤੇ ਉਹ ਉਸ ਤੋਂ ਬਾਅਦ ਸਾਡਾ ਮੁਲਕ ਆਜ਼ਾਦ ਹੋ ਗਿਆ, ਵੱਡੇ ਵੱਡੇ ਨਹਿਰੂ ਜਵਾਹਰ ਲਾਲ ਨਹਿਰੂ ਜੀ ਆਣਗੇ, ਜਾਂ ਅਟਲ ਬਿਹਾਰੀ ਵਾਜਪੇਈ ਜੀ ਆਣਗੇ, ਜਾਂ ਅੱਜ ਨਰਿੰਦਰ ਮੋਦੀ। ਇਹ ਸਿਰਫ ਬੋਲੀ ਤੇ ਸਟੈਂਡ ਅਪ ਕਾਮੇਡੀ ਕਰਦੇ ਆ, ਹੋਰ ਕੁਛ ਨੀ ਕਰਦੇ। ਸਟੈਂਡ ਅਪ ਟੈਲੈਂਟ ਹੈ, ਸਟੈਂਡ ਅਪ ਟੈਲੈਂਟ ਹੈ ਉਹਨਾਂ। ਬਸ ਉਹ ਸ਼ਬਦ ਚੇਂਜ ਹੋ ਗਏ, ਉਹ ਮਾਹੌਲ ਚੇਂਜ ਹੋ ਗਿਆ ਤੇ ਉਹ ਨੇਤਾ ਬਣ ਗਏ। ਇਹਨੂੰ ਹੀ ਆਪਾਂ ਕਾਮੇਡੀ ਚ ਲੈ ਆਈਏ ਵੀ ਇਹਨੂੰ ਹਸਾਣਾ ਆ ਗੱਲਾਂ, ਥੋੜੀ ਜਿਹੀ ਮਿਹਨਤ ਕਰਕੇ ਉਹ ਸਟੈਂਡ ਅਪ ਕਾਮੇਡੀ ਹੈ। ਸੋ ਬਹੁਤ ਵੱਡਾ ਟੈਲੈਂਟ ਹੈ, ਬੋਲਣ ਵਾਲਾ ਬੰਦਾ ਹਮੇਸ਼ਾ ਰਾਜ ਕਰ ਸਕਦਾ। ਜਿਹਦੇ ਕੋਲ ਬੋਲਣ ਦਾ ਟੈਲੈਂਟ ਹੈ ਨਾ, ਕਿਤੇ ਵੀ ਕਿਸੇ ਵੀ ਸਿਚੁਏਸ਼ਨ ਤੇ ਉਹ ਮਹਿਫਲ ਲੁੱਟ ਲੈਂਦਾ, ਠੀਕ ਹੈ। ਤੇ ਇਸੇ ਕਰਕੇ ਟੈਲੈਂਟ ਨੂੰ ਮੈਂ ਹਮੇਸ਼ਾ ਸਟੱਡੀ ਕਰਦਾ, ਹਰ ਮੌਕੇ ਤੇ ਕਿੱਦਾਂ ਵੀ ਕੋਸ਼ਿਸ਼ ਕਰਦਾ। ਮੈਂ ਕੁਛ ਵੀ ਨਹੀਂ ਮੰਨਦਾ ਜਦੋਂ ਮੈਂ ਮਾਈਕ ਤੋਂ ਪਰੇ ਹੁੰਦਾ, ਮੈਂ ਸਟੂਡੈਂਟ ਹੁੰਦਾ। ਬਟ ਜਦੋਂ ਮੈਂ ਆਬਜ਼ਰਵ ਕਰਦਾ, ਮੈਂ ਕਿਤੇ ਸ਼ੋਅ ਤੇ ਜਾਂਦਾ, ਪਹਿਲਾਂ ਆਬਜ਼ਰਵ ਕਰਦਾ ਵੀ ਕਿੱਦਾਂ ਦੀ ਆਡੀਅੰਸ ਹੈ, ਹਨਾ, ਉਹ ਸਾਰੀ ਮਿਹਨਤ ਲੱਗਦੀ ਹੈ। ਉਸ ਤੋਂ ਬਾਅਦ ਜਿਹੜਾ ਅੱਗੇ ਸਟੇਜ ਤੇ ਅੱਗੇ ਸੁਣਾ ਰਹੇ ਹੁੰਦੇ ਆ, ਉਹ ਸਾਡੀ ਮਿਹਨਤ ਹੈ। ਮੈਂ ਆਬਜ਼ਰਵ ਕੀਤਾ, ਕਿਉਂਕਿ ਸਪੋਂਟੇਨੀਅਸ ਦੁਨੀਆਂ ਚ ਕੋਈ ਵੀ ਨਹੀਂ ਹੈਗਾ, ਕੋਮੇਡੀਅਨ ਕੋਈ ਵੀ ਨਹੀਂ ਬੋਲ ਸਕਦਾ, ਸਿਵਾਏ ਰੱਬ ਤੋਂ ਕੁਛ ਵੀ ਅਸਲੀ ਨਹੀਂ ਹੈਗਾ, ਨਕਲੀ ਹੈ ਸਭ ਕੁਝ, ਠੀਕ ਹੈ। ਤੇ ਇਹ ਮਿਹਨਤ ਹੈ, ਇਹ ਮਿਹਨਤ ਹੈ। ਇਹ ਜਿਹੜਾ ਵੀ ਬੰਦਾ ਮਿਹਨਤ ਕਰੇਗਾ ਆਪਣੇ ਆਪ ਨੂੰ ਪਹਿਚਾਣੇਗਾ, ਪਹਿਲਾਂ ਤਾਂ ਪਹਿਚਾਣੋ ਕਿ ਮੇਰੇ ਚ ਇਹ ਟੈਲੈਂਟ ਹੈ, ਉਹਦੇ ਤੇ ਕੰਮ ਕਰੋ, ਨਾ ਕਿ ਦੂਜੇ ਵੱਲ ਦੇਖ ਕੇ ਕਿ ਆਹ ਚੀਜ਼ ਚੱਲਦੀ ਪਈ ਆਹ ਕਰ ਲੋ, ਏਦਾਂ ਨਹੀਂ ਹੁੰਦਾ। ਆਪਣੇ ਆਪ ਨਾਲ ਕੰਪੀਟੀਸ਼ਨ ਕਰੋ।
ਜੀ ਜੀ ਬਿਲਕੁਲ। ਸੋ ਵਾਕੀ ਆਲੇ ਦੁਆਲੇ ਦੇ ਵਿਚੋਂ ਹੀ ਇਹ ਜਿਹੜੇ ਹਾਸੇ ਲੱਭਣੇ ਅਸਲ ਦੇ ਵਿਚ ਕਿਸੇ ਕਿਸੇ ਦੇ ਹਿੱਸੇ ਆਉਂਦੇ ਆ, ਕਿਉਂਕਿ ਹਰ ਕੋਈ ਇਹ ਜਿਹੜਾ ਟੈਲੈਂਟ ਹੈ, ਇਹ ਹੁਨਰ ਜਿਹੜਾ ਉਹ ਨਹੀਂ ਰੱਖਦਾ। ਸੋ ਤੁਹਾਡੇ ਹਿੱਸੇ ਇਹ ਹੁਨਰ ਪਰਮਾਤਮਾ ਨੇ ਦਿੱਤਾ, ਹਨਾ, ਤੇ ਇਸ ਹੁਨਰ ਜ਼ਰੀਏ ਤੁਹਾਡੀ ਇੱਕ ਵੱਖਰੀ ਜਿਹੜੀ ਪਛਾਣ ਹੈ ਉਹ ਨਾ ਸਿਰਫ ਪੰਜਾਬ ਦੇ ਵਿਚ, ਨਾ ਸਿਰਫ ਭਾਰਤ ਦੇ ਵਿਚ, ਜੇ ਮੈਂ ਤਾਂ ਕਹਾਂਗੀ ਕਿ ਜਿੱਥੇ ਵੀ ਪੰਜਾਬੀ ਵਾਸਤੇ ਉਹ ਜਸਵੰਤ ਨੂੰ ਜਾਣਦੇ, ਇੱਕ ਸਟੈਂਡ ਅਪ ਕਮੇਡੀਅਨ ਦੇ ਤੌਰ ਦੇ ਉੱਤੇ, ਇੱਕ ਅਦਾਕਾਰ ਦੇ ਤੌਰ ਦੇ ਉੱਤੇ, ਹੁਣ ਤੁਸੀਂ ਫਿਲਮਾਂ ਦੇ ਵਿਚ ਵੀ ਜਾਣਾ ਸ਼ੁਰੂ ਕੀਤਾ ਹੈ। ਕੁਝ ਫਿਲਮਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿਚ ਰਿਲੀਜ਼ ਵੀ ਹੋਈਆਂ, ਉਹਨਾਂ ਦੇ ਉੱਤੇ ਥੋੜੀ ਜਿਹੀ ਗੱਲ ਜ਼ਰੂਰ ਕਰੀਏ, ਔਰ ਆਉਣ ਵਾਲੇ ਜਿਹੜੇ ਤੁਹਾਡੇ ਪ੍ਰੋਜੈਕਟਸ ਨੇ ਉਹਨਾਂ ਦੇ ਉੱਤੇ ਗੱਲ ਕਰਾਂਗੇ, ਤੇ ਫਿਰ ਤੁਹਾਡਾ ਜਿਹੜਾ ਮੈਸੇਜ ਆ ਉਹ ਵੀ ਜ਼ਰੂਰ ਲਵਾਂਗੇ, ਕਿਉਂਕਿ ਅੱਜ ਕੱਲ ਇਹ ਬਹੁਤ ਦੇਖਣ ਦੇ ਵਿਚ ਆਉਂਦਾ ਹੈ। ਯੂਟਿਊਬ ਦਾ ਜ਼ਮਾਨਾ ਹੋ ਗਿਆ, ਯੂਟਿਊਬ ਤੇ ਹਰ ਕੋਈ, ਟਿਕਟੋਕ ਦਾ ਜ਼ਮਾਨਾ ਹੋ ਗਿਆ, ਹਨਾ, ਹਰ ਕੋਈ ਕਾਮੇਡੀ ਕਰ ਰਿਹਾ ਆਪਣੇ ਵੱਲੋਂ, ਔਰ ਅਸੀਂ ਵੀ ਇਸ ਚੀਜ਼ ਦੇ ਲਈ ਆਪਣੇ ਆਪ ਨੂੰ ਅਜੇ ਤਿਆਰ ਨਹੀਂ ਕਰ ਰਹੇ ਕਿ ਕਿਹੜੀ ਚੀਜ਼ ਜਿਹੜੀ ਉਹ ਵੇਖਣ ਯੋਗ ਹੈ, ਕਿਹੜੀ ਚੀਜ਼ ਨਹੀਂ ਵੇਖਣ ਯੋਗ, ਕਿਉਂਕਿ ਖੁੱਲੇ ਆਮ ਸਾਰਾ ਕੁਛ ਜਿਹੜਾ ਪਰੋਸਿਆ ਜਾ ਰਿਹਾ, ਹਨਾ। ਸੋ ਅੱਜ ਦੇ ਦੌਰ ਦੇ ਵਿਚ ਇਸ ਤਰ੍ਹਾਂ ਦਾ ਜੋ ਵੀ ਹੋ ਰਿਹਾ ਉਹਦੇ ਉੱਤੇ ਵੀ ਅਸੀਂ ਗੱਲਬਾਤ ਜਿਹੜੀ ਉਹ ਕਰਾਂਗੇ। ਫਿਲਹਾਲ ਤੁਹਾਡੇ ਫਿਲਮੀ ਸਫ਼ਰ ਦੇ ਉੱਤੇ ਆਉਂਦੇ ਹਾਂ।
ਹਾਂਜੀ, ਮੈਂ ਬਿਲਕੁਲ ਤੁਹਾਡੀ ਜਿਹੜਾ ਤੁਸੀਂ ਸਵਾਲ ਜਾਂ ਗੱਲ ਕੀਤੀ ਉਹਦੇ ਨਾਲ ਜੁੜਦੀ ਹੀ ਚੀਜ਼ ਹੈ, ਕਿਉਂਕਿ ਦੇਖੋ ਕਲਾਕਾਰ ਮੇਰੀ ਰੋਜ਼ੀ ਰੋਟੀ ਹੈ, ਕਲਾ ਇਹ ਚੀਜ਼। ਤੇ ਇਹ ਵੀ ਇਹ ਅੱਜ ਕੱਲ ਨਾ ਡਿਪਾਰਟਮੈਂਟਲ ਸਟੋਰ ਦਾ ਜ਼ਮਾਨਾ ਹੈ
ਜੀ।
ਤੁਸੀਂ ਇੱਕ ਸਟੋਰ ਚ ਜਾਂਦੇ ਹੋ, ਉੱਥੇ ਸਾਰਾ ਕੁਝ ਮਿਲ ਜਾਂਦਾ, ਘਰ ਦਾ ਰਾਸ਼ਨ ਵੀ ਮਿਲ ਜਾਂਦਾ, ਸ਼ੈਂਪੂ, ਕਰੀਮਾਂ, ਝਾੜੂ, ਠੀਕ ਹੈ, ਬੁਕਸ ਬੱਚਿਆਂ ਦੀਆਂ, ਸਟੇਸ਼ਨਰੀ ਵੀ ਮਿਲ ਜਾਂਦੀ ਹੈ। ਸੋ ਉਦਾਂ ਹੀ ਕਲਾਕਾਰ ਵੀ ਅੱਜ ਕੱਲ ਉਦਾਂ ਹੀ ਹੋਣਾ ਚਾਹੀਦਾ। ਇਹ ਅੱਜ ਨੀ, ਪੁਰਾਣੇ ਜ਼ਮਾਨੇ ਚਲੋ KL ਸਹਿਗਲ ਸਾਹਿਬ, ਕਿਸ਼ੋਰ ਕੁਮਾਰ, ਪੰਜਾਬ ਦੇ ਦਲਜੀਤ ਭਾਈ, ਗੁਰਦਾਸ ਮਾਨ, ਇਹ ਮਲਟੀ ਟੈਲੈਂਟਡ ਬੰਦੇ ਆ। ਬਟ ਮਲਟੀ ਟੈਲੈਂਟਡ ਐਵੇਂ ਨੀ ਬਣਿਆ ਜਾਂਦਾ, ਮਿਹਨਤ ਬਹੁਤ ਕਰਨੀ ਪੈਂਦੀ ਹੈ। ਇੱਕ ਚੀਜ਼ ਚ ਕੰਫਰਟ ਹੋਣ ਦੇ ਬਾਵਜੂਦ ਤੁਸੀਂ ਬਾਹਰ ਦੂਜੀ ਜਾ ਕੇ ਸਿੱਖਣਾ ਬਹੁਤ ਮੁਸ਼ਕਲ ਹੈ। ਜਿੱਦਾਂ ਬੰਦਾ ਕੰਫਰਟ ਜ਼ੋਨ ਚ ਰਹਿੰਦਾ, ਬੰਦਾ ਕਹਿੰਦਾ ਮੈਨੂੰ ਸਲਾਮਾਂ ਹੋਈ ਜਾਣ, ਤੇ ਉਦਾਂ ਹੀ ਅੱਜ ਕੱਲ ਟਿਕਟੋਕ ਜਾਂ ਉਹ ਹੈ, ਉਹ ਠੀਕ ਹੈ ਕਿ ਆਡੀਅੰਸ ਨੀ, ਆਡੀਅੰਸ ਹੱਸਣਾ ਚਾਹੁੰਦੀ ਹੈ, ਐਂਟਰਟੇਨਮੈਂਟ ਚਾਹੁੰਦੀ ਹੈ, ਬਟ ਕਲਾਕਾਰਾਂ ਦਾ ਇੱਕ ਫਰਜ਼ ਹੈ ਕਿ ਚੰਗੀ ਚੀਜ਼ ਭਰੋਸੇ। ਇੱਕ ਜਿਵੇਂ ਪਹਿਲਾਂ ਕਲਾਕਾਰ ਹਿੱਟ ਹੁੰਦੇ, ਅੱਜ ਕੱਲ ਵਾਇਰਲ ਹੁੰਦੇ ਆ, ਤੇ ਬਟ ਵਾਇਰਲ ਦਾ ਬੁਖਾਰ, ਵਾਇਰਲ ਬੁਖਾਰ ਹੁੰਦਾ ਹੈ, ਕਦੇ ਕਲਾਕਾਰ ਨਹੀਂ ਹੋ ਸਕਦਾ। ਤੇ ਬੁਖਾਰ ਥੋੜੀ ਦੇਰ ਲਈ ਹੁੰਦਾ, ਉਤਰ ਜਾਂਦਾ। ਤੇ ਇਸੇ ਕਰਕੇ ਆਰਟਿਸਟ ਨੂੰ ਸਸਤਾ ਕੰਮ ਨਹੀਂ ਕਰਨਾ ਚਾਹੀਦਾ, ਮਿਹਨਤ ਕਰਕੇ ਆਉਣਾ ਚਾਹੀਦਾ। ਤੇ ਜੇ ਕਾਮੇਡੀ ਕਰਨੀ ਹੈ ਤਾਂ ਉਹ ਇਸ ਢੰਗ ਨਾਲ ਕਰੇ ਕਿ ਇਹਦੇ ਚ ਮੈਨੂੰ ਲੋਕੀ ਪਸੰਦ ਕਰਦੇ ਆ, ਫਿਰ ਮੈਂ ਉੱਥੇ ਤੱਕ ਜਾਣਾ। ਕਿਉਂਕਿ
ਟਿਕਟੋਕ ਇੰਡੀਆ ਚ ਤਾਂ ਬੈਨ ਹੋ ਗਿਆ, ਉਧਰ ਹੀ ਚੱਲ ਰਿਹਾ ਹਜੇ, ਆਸਟ੍ਰੇਲੀਆ ਅਮੈਰੀਕਾ ਉਧਰ ਹੀ ਚੱਲਦਾ ਪਿਆ, ਇਧਰ ਇੰਡੀਆ ਚ ਤਾਂ ਬੈਨ ਹੋ ਗਿਆ, ਹੁਣ ਰੀਲ ਆ ਗਿਆ ਤੇ ਲੋਕੀ ਉਧਰ ਨੂੰ ਤੁਰ ਪੈਂਦੇ ਆ, ਉਹ ਵੀ ਟਿਕਟੋਕ ਵਾਂਗੂ ਹੀ ਆ। ਤੇ ਬਾਕੀ ਇਹ ਮੈਂ ਦੇਖਦਾ ਕਿ ਜਿਵੇਂ ਉਹ ਬੱਚਾ ਜਿਹੜਾ ਗਾਣਾ ਹਿੱਟ ਨੀ ਹੋਇਆ ਬਚਪਨ ਪਿਆਰ, ਤੁਸੀਂ ਵੀ ਸੁਣਿਆ ਹੋਣਾ। ਸੋ ਏਦਾਂ ਹੀ ਜਿਹੜੀ ਸਾਡੀ ਮੀਡੀਆ ਹੈ ਜਾਂ ਜਿਵੇਂ ਲੋਕ ਹੈ ਉਹ ਆਪਣਾ ਮਜ਼ਾ ਲੈਂਦੇ ਆ, ਕੋਈ ਕਿਸੇ ਨੂੰ ਹਿੱਟ ਨਹੀਂ ਕਰਦਾ, ਠੀਕ ਹੈ। ਤੇ ਉਹ ਥੋੜੀ ਦੇਰ ਲਈ ਵਿਚਾਰੇ ਬੱਚੇ ਜਿਹੜਾ ਉਹਨਾਂ ਦਾ ਪੜ੍ਹਨ ਦਾ ਟਾਈਮ ਹੁੰਦਾ ਆ ਉਹਨਾਂ ਨੂੰ ਕੋਈ ਉਸ ਬਾਰੇ ਨਹੀਂ ਪ੍ਰੇਰਦਾ, ਬਟ ਆਪਣਾ ਮਜ਼ਾ ਲੈ ਕੇ 2 ਸਾਲ 1.5 ਸਾਲ 6 ਮਹੀਨੇ ਮੁੜ ਕੇ ਉਹਨਾਂ ਦੇ ਦਿਮਾਗ ਚ ਇਹ ਆ ਜਾਂਦਾ ਕਿ ਅਸੀਂ ਸਟਾਰ ਹੈ, ਉਹ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਬੰਦੇ ਦੀ, ਠੀਕ ਹੈ। ਤੇ ਦੂਜੇ ਕਲਾਕਾਰਾਂ ਦੇ ਜਿਹੜੇ ਬਣਨਾ ਚਾਹੁੰਦੇ ਆ ਜਾਂ ਨਵੇਂ ਬੱਚੇ ਆ ਉਹ ਵੀ ਇਹ ਸੋਚਦੇ ਕਿ ਯਾਰ ਏਦਾਂ ਵੀ ਹਿੱਟ ਹੋਇਆ ਜਾ ਸਕਦਾ, ਤੇ ਉਹ ਫਿਰ ਮਿਹਨਤ ਕਰਨ ਦੀ ਬਜਾਏ ਆ ਸਸਤੇ ਕੰਮ ਕਰਦੇ ਆ, ਏਦਾਂ ਦਾ ਕੁਛ ਮੂੰਹ ਬਣਾ ਦਈਏ ਜਾਂ ਏਦਾਂ ਦੀ ਕੋਈ ਗਾਲ ਕੱਢ ਦਈਏ ਜਾਂ ਏਦਾਂ ਦਾ ਕੋਈ ਅਜੀਬੋ ਗਰੀਬ ਵੀਡੀਓ ਬਣਾ ਦਈਏ ਲਾਈਕ ਲੈਣ ਵਾਸਤੇ, ਇਹ ਚੀਜ਼ ਤੋਂ ਬਚਣਾ ਚਾਹੀਦਾ। ਤੇ ਜੇ ਆਰਟਿਸਟ ਤੁਸੀਂ ਬਣਨਾ ਨੀ ਤਾਂ ਜੋ ਮਰਜ਼ੀ ਕਰੀਏ, ਤੁਹਾਡਾ ਹੱਥ ਆ, ਤੁਹਾਡਾ ਮੋਬਾਈਲ, ਤੁਹਾਡਾ ਨੈਟਵਰਕ, ਕਿਹੜਾ ਕੋਈ ਰੋਕਣ ਵਾਲਾ। ਬਟ ਜੇ ਤੁਸੀਂ ਆਰਟਿਸਟ ਬਣਨਾ ਆ, ਆਰਟਿਸਟ ਬੜਾ ਪਾਕ ਪਵਿੱਤਰ ਹੁੰਦਾ ਆ, ਬੜੀ ਮਿਹਨਤ ਦਾ ਕੰਮ ਹੈ, ਤਪੱਸਿਆ ਹੈ, ਕੋਈ ਖਾਲਾ ਜੀ ਦਾ ਘਰ ਨਹੀਂ ਹੈ। ਤੇ ਅੱਜ ਕਿੰਨੇ ਸਾਲ ਦਾ ਸਾਨੂੰ ਸਮਝਣ ਚ ਲੱਗ ਗਏ ਵੀ ਅਸੀਂ ਆਰਟਿਸਟ ਆ ਕੀ ਕਰਨਾ, ਇੰਨੇ ਸਾਲ ਦਾ ਮਤਲਬ 14 ਸਾਲ ਦੀ ਉਮਰ। ਹਾਂਜੀ, ਤੇ ਉਹ ਇਹ ਸਸਤਾ ਕੰਮ ਨੀ ਹੈ, ਇਹ ਸੁੱਖ, ਇਹ ਕੋਈ ਬਹੁਤ ਆਸਾਨ ਕੰਮ ਨੀ ਹੈਗਾ। ਲੋਕੀ ਕਈ ਵਾਰੀ ਸਾਨੂੰ ਰਿਸ਼ਤੇਦਾਰ ਕਹਿੰਦੇ ਭਾਈ ਇਹਨੂੰ ਵੀ ਲੈ ਜਾ, ਮੈਂ ਕਿਹਾ ਕਿਉਂ, ਕਹਿੰਦੇ ਜੀ ਤੇਰੇ ਵਰਗਾ ਮਖੌਲ ਬੜਾ ਕਰਦਾ। ਉਹ ਮੈਂ ਕਿਹਾ ਘਰਾਂ ਚ ਬਹਿ ਕੇ ਮਖੌਲ ਕਰਨਾ ਚੌਂਕਿਆਂ ਚ ਕੋਈ ਕਾਮੇਡੀ ਨਹੀਂ ਹੈ, ਜਦੋਂ ਕੈਮਰਾ ਆਨ ਹੁੰਦਾ, ਜਦੋਂ ਸਟੇਜ ਆਨ ਹੁੰਦੀ ਹੈ, ਮਿਹਨਤ ਹੈ, ਉਹ ਕੰਮ ਹੀ ਨੀ ਸਮਝਦੇ ਇਹਨੂੰ, ਮਤਲਬ ਉੱਥੇ ਜਾਓ ਤਾਂ ਅਜੀਬੋ ਗਰੀਬ ਗੱਲਾਂ ਹੁੰਦੀਆਂ। ਤੇ ਕੋਈ ਗੱਲ ਕਹਿੰਦੇ ਆਪ ਇਹ ਤੁਹਾਡੀ ਲਾਈਨ ਵਧੀਆ ਯਾਰ, ਲਾਈਨ ਇਹ ਲਾਈਨ ਨੀ ਹੈਗੀ, ਇਹ ਲਾਈਨ ਨੀ ਹੈ, ਇਹ ਤੁਹਾਨੂੰ ਇਹ ਕਲਾ ਤੁਹਾਨੂੰ ਕਲਾ ਉਦਯੋਗ ਤੁਹਾਨੂੰ ਚੁਣਦਾ, ਤੁਹਾਨੂੰ ਪੈਦਾ ਕਰਦਾ ਪਹਿਲਾਂ ਰੱਬ, ਫਿਰ ਤੁਸੀਂ ਜੇ ਤੁਹਾਡੇ ਚ ਦਮ ਹੈ, ਜੇ ਤੁਹਾਡੀ ਨੀਤ ਸੱਚੀ ਹੈ, ਮਿਹਨਤ ਹੈ, ਕਰਦੇ 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 ਇੱਕ ਦਿਨ ਆਉਂਦਾ ਹੈ, ਲੋਕੀ ਆਪ ਹੀ ਤੁਹਾਨੂੰ ਮੰਨ ਜਾਂਦੇ ਆ। ਪਹਿਲਾਂ ਤੁਹਾਨੂੰ ਖੁਦ ਨੂੰ ਮੰਨਣਾ ਪਏਗਾ ਮੈਂ ਕਿਸ ਲੈਵਲ ਦਾ ਆਰਟਿਸਟ ਆ, ਕੀ ਕਰਨਾ ਚਾਹੁੰਦਾ, ਆਪ ਹੀ ਫਿਰ ਰਸਤੇ ਖੁੱਲਦੇ ਆ। ਬਾਕੀ ਮੈਂ ਕਦੇ ਜ਼ਿੰਦਗੀ ਚ ਜੀ ਮੈਂ ਦੂਜੇ ਅਰਥੀ ਮੈਂ ਵੱਡੇ ਵੱਡੇ ਚੈਨਲਾਂ ਤੇ ਕੰਮ ਕੀਤਾ ਆ, ਹੁਣ ਵੀ ਕਰਦਾ ਆ, ਬਟ ਮੈਂ ਆਪਣਾ ਸਟੈਂਡ ਲਿਆ ਜ਼ਿੰਦਗੀ ਚ, ਮੇਰੇ ਕੋਲ ਪੈਸੇ ਜੇਬ ਚ ਹੈਗੇ ਨਹੀਂ ਹੈਗੇ, ਬਟ ਮੈਂ ਕੰਪਰੋਮਾਈਜ਼ ਕੰਮ ਨਾਲ ਨਹੀਂ ਕੀਤਾ। ਇੱਕ ਟਾਈਮ ਏਦਾਂ ਦਾ ਆਇਆ ਸੀ ਕਿ ਮੈਨੂੰ ਸੁਨੀਲ ਸ਼ੈਟੀ ਦਾ 2-2 ਲੱਖ ਰੁਪਏ ਪਰ ਐਪੀਸੋਡ ਦਾ ਮਿਲਦਾ ਸੀਗਾ, 5-10 ਮਿੰਟ ਕਰਨ ਦਾ। ਉਹਨਾਂ ਦਿਨਾਂ ਚ ਮੇਰਾ ਸੁਨੀਲ ਸ਼ੈਟੀ ਨਾਲ ਫੈਮਿਲੀ ਰਿਲੇਸ਼ਨ ਬਣ ਗਿਆ, ਜਿਹੜੀ ਸਕ੍ਰਿਪਟ ਹੁੰਦੀ ਸੀਗੀ ਉਹਦੇ ਵਿੱਚ ਉਹਨਾਂ ਦੀ ਸ਼ਾਨ ਦੇ ਖਿਲਾਫ ਗੱਲਾਂ ਹੁੰਦੀਆਂ ਸੀ, ਤੇ ਮੈਂ ਚੈਨਲ ਨਾਲ ਪੰਗਾ ਲੈ ਲੈਂਦਾ ਸੀ। ਮੈਂ ਕਹਿੰਦਾ ਸੀਗਾ ਲੋਕੀ ਉੱਥੇ ਮਤਲਬ ਕਹਿਣਾ ਨੀ ਚਾਹੀਦਾ, ਪੱਤਾ ਚੱਟੀ ਵਾਲਾ ਕੰਮ ਹੁੰਦਾ, ਅਸੀਂ ਕੰਮ ਮਿਲਿਆ ਏਦਾਂ। ਮੈਨੂੰ ਐਂ ਲੱਗਦਾ ਸੀਗਾ ਯਾਰ ਕਲਾਕਾਰ ਇੱਕ ਰਾਜਾ ਹੁੰਦਾ, ਰਾਜਾ ਉਹਨੂੰ ਝੁਕਣ ਦੀ ਲੋੜ ਨੀ ਹੁੰਦੀ, ਉਹ ਰੱਬ ਅੱਗੇ ਝੁਕੇ, ਆਡੀਅੰਸ ਅੱਗੇ ਝੁਕੇ। ਇਹ ਜਿਹੜੇ ਮੈਡੋਕਰ ਹੁੰਦੇ ਆ ਇਹ ਜ਼ਰੂਰੀ ਨੀ ਹੁੰਦਾ, ਆਪਣੇ ਅੰਦਰ ਏਦਾਂ ਦਾ ਬਲ ਪੈਦਾ ਕਰੋ ਕਿ ਦੁਨੀਆਂ ਝੁਕੇ ਤੁਹਾਡੇ ਅੱਗੇ। ਤੁਸੀਂ ਇੱਕ ਬੰਦੇ ਰਸਤਾ ਬਣਾਉਂਦੇ ਆ, ਠੀਕ ਹੈ, ਇੱਕ ਚੱਲਦੇ ਡੰਡੀਆਂ ਤੇ, ਤੁਸੀਂ ਦੇਖੋ ਕੀ ਕਰਨਾ। ਤੇ ਮੈਂ ਉਦੋਂ ਸਟੈਂਡ ਲਿਆ ਜ਼ਿੰਦਗੀ ਚ, ਜਦ ਕਿ ਮੈਨੂੰ ਲੋੜ ਸੀ, ਮੈਂ ਕਿਰਾਏ ਤੇ ਉਦੋਂ ਰਹਿੰਦਾ ਹੁੰਦਾ ਸੀਗਾ ਬੰਬੇ, ਮੈਨੂੰ ਇਹ ਵੀ ਦੇਖਣਾ ਹੁੰਦਾ ਸੀਗਾ ਕਿ ਯਾਰ ਮੇਰਾ ਖਰਚਾ ਆ ਫੈਮਿਲੀ ਦਾ ਇਹ, ਬਟ ਮੈਂ ਕਦੇ ਕੰਪਰੋਮਾਈਜ਼ ਨਹੀਂ ਕੀਤਾ। ਮੈਂ ਕਿਹਾ ਨਹੀਂ ਯਾਰ ਮੈਂ ਸ਼ਾਨ ਦੇ ਖਿਲਾਫ ਗੱਲ ਨਹੀਂ ਕਰਾਂਗਾ। ਚੈਨਲ ਵਾਲੇ ਵੀ ਹੈਰਾਨ ਹੁੰਦੇ ਸੀ ਇਹਦੇ, ਯਾਰ ਪਿੱਛੋਂ ਕੋਈ ਜ਼ਮੀਨ ਜਾਇਦਾਦ ਜਿਹੜੀਆਂ ਮਨਾ ਕਰੀ ਜਾਂਦਾ ਹੈ। ਤੇ ਬਟ ਉਹ ਇਹ ਨੀ ਦੇਖਿਆ ਜਿਹੜਾ ਕੋਨਫੀਡੈਂਸ ਆ ਮੈਂ ਆਇਆ ਕਿੱਥੋਂ, ਮੈਂ ਕਦੇ ਉਹ ਦਿਨ ਨੀ ਭੁੱਲਿਆ। ਮੈਂ ਕਿਹਾ ਯਾਰ ਨਹੀਂ ਆਹ ਕੰਮ ਨੀ ਕਰਨਾ, ਇਹ ਮੈਂ ਮੋਰਲ ਤੋਂ ਮੇਰੇ ਥੱਲੇ ਹੈਗਾ। ਤੇ ਉਹ ਜਿਹੜੀਆਂ ਚੀਜ਼ਾਂ ਤੁਸੀਂ ਲੈ ਕੇ ਚੱਲਦੇ ਹੋ, ਇੱਕ ਮਿੰਟ ਇੱਥੋਂ ਲਾਈਟ ਚੱਲੇਗੀ, ਮੈਂ ਪਰਦਾ ਜਿਹੜਾ ਲਾ ਦਾਂ ਹਜੇ ਤਾਂ। ਇੱਥੋਂ ਹਲਕਾ ਦਿਖ ਰਿਹਾ, ਆ ਜਾਂਦਾ ਮੈਂ।
ਹਾਂਜੀ ਹਾਂਜੀ ਦਿਖ ਰਿਹਾ।
ਸਵੇਰੇ ਸਵੇਰੇ ਕਿਉਂਕਿ 5 ਵਜੇ ਹਨੇਰਾ ਹੀ ਆ ਨਾ।
ਜੀ ਜੀ ਬਿਲਕੁਲ।
ਲਓ ਜੀ ਮੈਂ ਬਾਹਰ ਆ ਗਿਆ
ਜੀ ਜੀ,
ਤੇ ਇਹ ਤੁਹਾਨੂੰ ਮੈਂ ਪਹਿਲਾਂ ਦਿਖਾ ਦਿੰਦਾ ਨਜ਼ਾਰਾ, ਦੇਖ ਲਓ ਇਹ 9th ਫਲੋਰ ਆ, ਤੇ ਇਹ ਵੀ ਬੰਬੇ ਲੱਗਦਾ ਆ, ਮੋਹਾਲੀ ਬੰਬੇ ਬਣ ਗਿਆ ਹੁਣ ਪੰਜਾਬੀ ਇੰਡਸਟਰੀ। ਸੋ ਮੈਂ ਉਹੀ ਦੱਸਣਾ ਚਾਹੁੰਦਾ ਸੀਗਾ ਕਿ ਜ਼ਿੰਦਗੀ ਚ ਮੈਂ ਨਾ ਕਦੇ ਉਹ ਚੀਜ਼ਾਂ ਨੂੰ ਮੈਂ ਤਰਜੀਹ ਨਹੀਂ ਦਿੱਤੀ ਜਿਹੜੀਆਂ ਮੇਰੀਆਂ ਅੰਦਰੋਂ ਮੈਨੂੰ ਅਲਾਉ ਨਹੀਂ ਕੀਤੀਆਂ। ਤੇ ਸੋ ਅੱਜ ਉਹ ਚੀਜ਼ਾਂ ਹੋਣ ਲੱਗ ਗਈਆਂ, ਅੱਜ ਮੈਨੂੰ ਉਦਾਂ ਦੇ ਬੰਦੇ ਮਿਲਣ ਲੱਗ ਗਏ, ਅੱਜ ਮੈਨੂੰ ਉਹ ਸਿਨੇਮਾ ਉਦਾਂ ਦੇ ਬੰਦੇ ਮੈਨੂੰ ਮੰਨਣ ਲੱਗ ਗਏ ਵੀ ਯਾਰ ਵੀ ਹਾਏ ਚ ਬੰਦੇ ਚ ਦਮ ਹੈਗਾ, ਬਟ ਇਹਦੇ ਪਿੱਛੇ ਮਿਹਨਤ ਬੜੀ ਹੈ, ਸਬਰ, ਕਿਉਂਕਿ ਮੇਰੇ ਕੋਲ ਇੱਕੋ ਚੀਜ਼ ਸੀਗੀ ਸਬਰ, ਮੇਰੇ ਕੋਈ ਗੋਡਫਾਦਰ ਨਹੀਂ ਸੀਗਾ, ਮੇਰੇ ਕੋਈ ਪੈਸਾ ਨਹੀਂ ਸੀਗਾ ਕਿ ਮੈਂ ਏਦਾਂ ਅਪਰੋਚ ਕਰਨੀ ਹੈ, ਮੈਨੂੰ ਇਹ ਸੀਗਾ ਕਿ ਰੱਬ ਨੇ ਮੈਨੂੰ ਪੈਦਾ ਕੀਤਾ ਤੇ ਮਤਲਬ ਕਿਤੇ ਕੁਛ ਲਿਜਾਣਾ ਹੀ ਹੈ ਯਾਰ, ਕੋਈ ਗੱਲ ਨਹੀਂ ਸਬਰ ਰੱਖੋ, ਆਪਣੇ ਤੇ ਮੈਂ ਕੰਮ ਕਰਦਾ ਰਿਹਾ, ਆਪਣੇ ਤੇ ਕੰਮ ਕਰਦੇ ਰਹੋ ਤੇ ਉਹੀ ਆ ਐਂਡ ਆਫ ਦਾ ਡੇ, ਖਾਣੀ ਰੋਟੀ ਹੀ ਆ, ਇੱਜ਼ਤ ਵੀ ਬੰਦੇ ਨੂੰ ਚਾਹੀਦੀ ਹੁੰਦੀ ਆ, ਤੇ ਇੱਕ ਟਾਈਮ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ, ਬਟ ਉਹਦੇ ਲਈ ਵਕਤ ਚਾਹੀਦਾ ਹੁੰਦਾ, ਕਹਿੰਦੇ ਵਕਤ ਸਬਕਾ ਆਤਾ ਹੈ ਲੇਕਿਨ ਵਕਤ ਪਰ ਹੀ ਆਤਾ ਹੈ,
ਬਿਲਕੁਲ ਬਿਲਕੁਲ, ਕੀ ਬਾਤ ਹੈ, ਬਿਲਕੁਲ।
ਪੰਜਾਬੀ, ਹਾਂਜੀ, ਪੰਜਾਬੀ ਸਿਨੇਮਾ ਦੀ ਤੁਸੀਂ ਗੱਲ ਕੀਤੀ ਸੀ, ਮੈਂ 6-7 ਮੈਂ ਪੰਜਾਬੀ ਫਿਲਮਾਂ ਕੀਤੀਆਂ, 4 ਹਿੰਦੀ ਕੀਤੀਆਂ, ਤੇ ਹੁਣ ਬਹੁਤ ਜਲਦੀ 1-2 ਵਧੀਆ ਨਵੇਂ ਪ੍ਰੋਜੈਕਟ ਸਾਈਨ ਕੀਤੇ ਆ, ਤੇ ਆ ਇਸੇ ਹਫਤੇ ਅਨਾਊਂਸ ਕਰਾਂਗੇ, ਵਧੀਆ 2-3 ਪ੍ਰੋਜੈਕਟ ਹੈ, ਤੇ ਬਾਕੀ ਤੁਹਾਡੇ ਦੁਆਵਾਂ ਨਾਲ, ਦਰਸ਼ਕਾਂ ਦੇ ਆਸ਼ੀਰਵਾਦ ਨਾਲ, ਕਿਰਪਾ ਹੈ ਬਾਬੇ ਨਾਨਕ ਦੀ।
ਜੀ ਜੀ ਬਿਲਕੁਲ, ਔਰ ਜਿਹੜੀ ਤੁਹਾਡੀ ਦਿਲਜੀਤ ਦੁਸਾਂਝ ਦੇ ਨਾਲ ਮੁਖਤਿਆਰ ਚੱਡਾ ਫਿਲਮ ਦੇ ਵਿਚ ਤੁਹਾਡਾ ਜਿਹੜਾ ਰੋਲ ਸੀ ਉਹ ਵੀ ਖਾਸ ਤੌਰ ਦੇ ਉੱਤੇ ਪਸੰਦ ਕੀਤਾ ਗਿਆ ਸੀ, ਜੱਟ ਜੁਗਾੜੀ ਹੁੰਦੇ ਨੇ ਉਹਦੇ ਵਿਚ ਵੀ ਜਸਵੰਤ ਦਾ ਜਿਹੜਾ ਕਰੈਕਟਰ ਸੀ ਉਹ ਬੜਾ ਪਸੰਦ ਕੀਤਾ ਗਿਆ। ਸੋ ਜਸਵੰਤ ਜੀ, ਕਮੇਡੀ ਨਾਈਟਸ ਵਿਦ ਕਪਿਲ ਤੇ ਕਪਿਲ ਸ਼ਰਮਾ ਸ਼ੋਅ ਦੇ ਵਿਚ ਵੀ ਤੁਹਾਨੂੰ ਬਹੁਤ ਜ਼ਿਆਦਾ ਸਲਾਹਿਆ ਗਿਆ, ਔਰ ਇਸੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਕਰੈਕਟਰ ਆ ਤੁਸੀਂ ਬਹੁਤ ਸਾਰੇ ਹੋਰ ਸ਼ੋਅ ਦੇ ਵਿਚ ਵੀ ਕੀਤੇ ਆ, ਕੀ ਆਉਣ ਵਾਲੇ ਸਮੇਂ ਦੇ ਵਿਚ ਵੀ ਇਹੋ ਜਿਹੇ ਕਿਸੇ ਸ਼ੋਅ ਦੇ ਵਿਚ ਜਸਵੰਤ ਦੇਖਣ ਨੂੰ ਮਿਲਣਗੇ?
ਹਾਂਜੀ ਹਾਂਜੀ, ਜਰੂਰ ਮੈਂ ਕਰਾਂਗਾ, ਬਟ ਉਹੀ ਹੈ ਵੀ ਥੋੜਾ ਜਿਹਾ ਜਿਵੇਂ ਜ਼ਿਆਦਾਤਰ ਜਿਹੜੇ ਮੈਨੂੰ ਆਫਰਸ ਆਉਂਦੇ ਆ ਨਾ ਉਹ ਮਿਮਿਕਰੀ ਨੂੰ ਲੈ ਕੇ ਆਉਂਦੇ ਆ, ਤੇ ਮੈਨੂੰ ਖੁਦ ਨੂੰ ਏਦਾਂ ਲੱਗਣ ਲੱਗ ਗਿਆ ਕਿ ਨਹੀਂ ਯਾਰ ਵੀ ਉਹ ਬੱਚਾ ਹੁਣ ਜਵਾਨ ਹੋ ਗਿਆ, ਹੁਣ ਉਹਦਾ ਰਿਸ਼ਤਾ ਰੁਸ਼ਤਾ ਕਰੋ, ਨਿਆਣਿਆਂ ਦੀ ਹਰਕਤਾਂ ਕਰਾਈ ਜਾਂਦੇ ਆ, ਤੇ ਸੋ ਇਸੇ ਕਰਕੇ ਮੈਂ ਉੱਥੇ ਜਾਣਾ ਜਿੱਥੇ ਕੁਝ ਕ੍ਰੀਏਟਿਵ ਕਰਨ ਨੂੰ ਹੋਵੇ, ਤੇ ਪਿੱਛੇ ਸਾਡਾ ਇੱਕ ਜ਼ੀ ਪੰਜਾਬੀ ਦੇ ਸ਼ੋਅ ਆਇਆ ਸੀਗਾ, ਘੁੱਗੀ ਭਾਜੀ ਨਾਲ ਮੈਂ ਕੀਤਾ ਸੀਗਾ, ਲੀਡ ਕੀਤਾ ਸੀ ਉਹਦੇ ਚ ਮੈਂ, ਤੇ ਹੱਸਦਿਆਂ ਦੇ ਘਰ ਵੱਸਦੇ
ਹਨਾ,
ਉਹਦੇ ਚ ਬਹੁਤ ਵਧੀਆ ਕਰਨ ਨੂੰ ਸੀਗਾ, ਰਾਜੀਵ ਢਿੰਗਰਾ ਉਹਦੇ ਡਾਇਰੈਕਟਰ ਸੀਗੇ, ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਮੇਰਾ ਕੈਲੀਬਰ ਉਦਾਂ ਦਾ ਕੰਮ ਕੀਤਾ, ਤੇ ਮੈਨੂੰ ਮਜ਼ਾ ਆਇਆ ਉੱਥੇ ਹਸਾਨ ਦੇ ਨਾਲ ਨਾਲ ਇਮੋਸ਼ਨਲ ਵੀ ਏਦਾਂ ਦੇ ਮੂਵਮੈਂਟਸ ਹੋਏ, ਠੀਕ ਹੈ, ਉਹ ਵੱਖਰੇ ਅੱਜ ਤੱਕ ਨਹੀਂ ਹੋਏ ਕਦੇ, ਬਟ ਹਾਂਜੀ ਤੇ ਉਹ ਚੀਜ਼ਾਂ ਉਦਾਂ ਦੀਆਂ ਕਰਨ ਨੂੰ ਮਿਲਣਗੀਆਂ। ਮੈਨੂੰ ਲੱਗਦਾ ਕਿ ਕਪਿਲ ਭਾਜੀ ਦੀ ਗੱਲ ਕਰਦੇ ਹਾਂ, ਕਪਿਲ ਕਿਉਂ ਹਿੱਟ ਹੈ ਕਿਉਂਕਿ ਕਪਿਲ ਦੇ ਅੰਡਰ ਹੈ ਸਾਰਾ ਕੁਝ, ਕਪਿਲ ਆਪਣੇ ਹਿਸਾਬ ਨਾਲ ਕਰਵਾਉਂਦੇ ਆ, ਉਹਨੂੰ ਪਤਾ ਹੈ ਸਕ੍ਰਿਪਟ ਦਾ, ਡਾਇਰੈਕਸ਼ਨ ਦਾ, ਕਿਹੜਾ ਕੀ ਬੰਦਾ ਲੈਣਾ, ਤੇ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਬਣਾਉਣ ਵਾਲੇ ਪ੍ਰੋਗਰਾਮਾਂ ਨੂੰ ਨਹੀਂ ਹੁੰਦਾ, ਕਿਉਂਕਿ ਸਾਨੂੰ ਪਤਾ ਸਟੈਂਡ ਅਪ ਕਾਮੇਡੀ ਜਿਹੜੀ ਹੈ ਉਹੀ ਕਰ ਸਕਦਾ ਜਿਹੜਾ ਬੰਦਾ ਕਰਦਾ ਆ ਰਿਹਾ। ਸੋ ਮੈਨੂੰ ਵੀ ਲੱਗਦਾ ਜਿੱਦਣ ਮੈਨੂੰ ਉਦਾਂ ਦਾ ਕੋਈ ਪ੍ਰੋਡਿਊਸਰ ਮਿਲੇਗਾ ਕਿ ਜਿਹੜਾ ਮੇਰੇ ਹਿਸਾਬ ਨਾਲ ਚੱਲੇ, ਮੈਂ ਉਹਨੂੰ ਦੱਸਾਂ ਵੀ ਯਾਰ ਮੈਨੂੰ ਇੰਨਾ ਤਜਰਬਾ ਵੀ ਆਹ ਹਿੱਟ ਹੋ ਸਕਦੀ, ਲੋਕੀ ਨਕਲ ਕਰਦੇ ਆ, ਅੱਜ ਕੋਈ ਵੀ ਸ਼ੋਅ ਬਣਾਉਂਦੇ ਉਹ ਕਹਿੰਦੇ ਵੀ ਕਪਿਲ ਸ਼ਰਮਾ ਵਰਗਾ ਬਣਾ ਦੋ, ਏਦਾਂ ਥੋੜੀ ਹੁੰਦਾ, ਤੇ ਤੁਸੀਂ ਕੋਈ ਨਵਾਂ ਵੀ ਕ੍ਰੀਏਟ ਕਰ ਸਕਦੇ ਹੋ, ਛੋਲੇ ਫਿਲਮ ਹਿੱਟੋ ਹੀ ਜ਼ਰੂਰੀ ਥੋੜੀ, ਸਾਰੀਆਂ ਛੋਲੇ ਹੀ ਬਣਨਗੀਆਂ, ਠੀਕ ਹੈ, ਤੇ ਪ੍ਰੋਗਰਾਮ ਤਾਂ ਵਰਾਇਟੀ ਹੋਣੀ ਚਾਹੀਦੀ ਆ। ਸੋ ਇਸੇ ਕਰਕੇ ਮੇਰੇ ਦਿਮਾਗ ਚ ਸ਼ੋਅ ਤਾਂ ਮੇਰਾ ਹੈਗਾ ਹੀ ਆ ਜੀ, ਦਿਮਾਗ ਚ ਸਟੈਂਡ ਅਪ ਤਾਂ ਕਦੇ ਛੱਡ ਨਹੀਂ ਸਕਦੇ, ਬਟ ਉਹ ਜ਼ਰੀਆ ਹੁਣ ਅਜੇ ਸਿਨੇਮੇ ਚ ਉਹਨੂੰ ਥੋੜਾ ਜਿਹਾ ਕਰਾਂਗੇ, ਜਦੋਂ ਮੌਕਾ ਆਇਆ ਤੇ ਆਪਣਾ ਸ਼ੋਅ ਲੈ ਕੇ ਆਵਾਂਗੇ, ਸ਼ੋਅ ਬਣਾਵਾਂਗੇ ਆਪਣਾ, ਤੇ ਉਦੋਂ
ਜੀ। ਸੋ ਜਸਵੰਤ ਜੀ, ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਵੀ ਹੋਏ ਨੇ, ਤੇ ਮੈਨੂੰ ਲੱਗਦਾ ਕਿ ਗੱਲਬਾਤ ਜਿਹੜੀ ਹੈ ਬਹੁਤ ਲੰਬੀ ਵੀ ਚਲੇ ਗਈ ਆ, ਅਸੀਂ ਦੇਖਿਆ ਹੀ ਨਹੀਂ, ਸਮਾਂ ਪਤਾ ਵੀ ਨਹੀਂ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ, ਸਮਾਂ ਜਿਹੜਾ ਕਿੱਥੇ ਨਿਕਲ ਗਿਆ। ਬਹੁਤ ਸਾਰੇ ਦੋਸਤ ਤੁਹਾਡੇ ਲਈ ਦੁਆਵਾਂ ਭੇਜ ਰਹੇ ਨੇ, ਔਰ ਸਾਡੇ ਕੋਲ ਨਰਿੰਦਰ ਠੌਰ ਹੋਰਾਂ ਨੇ ਦਾਰਾ ਸਿੰਘ ਹੋਰਾਂ ਦੀ ਜਿਹੜੀ ਮਮਿਕਰੀ ਆ ਉਹ ਕਰਨ ਦੀ ਫਰਮਾਇਸ਼ ਵੀ ਕੀਤੀ ਆ। ਸੋ ਜਸਵੰਤ ਜੀ, ਮੈਨੂੰ ਲੱਗਦਾ ਕਿ ਤੁਹਾਡਾ ਜਿਹੜਾ ਕੈਮਰਾ ਉਹ ਰੁਕ ਗਿਆ, ਤੁਸੀਂ ਇੱਕ ਵਾਰ ਕੈਮਰਾ ਬੰਦ ਕਰਕੇ ਦੁਬਾਰਾ ਜੇਕਰ ਆਨ ਕਰ ਸਕਦੇ ਹੋ ਤਾਂ ਜਾਂਦੇ ਜਾਂਦੇ ਸਿਰਫ ਦਾਰਾ ਸਿੰਘ ਹੋਰਾਂ ਦੀ ਮਮਿਕਰੀ ਜਿਹੜੀ ਆ ਉਹ ਤੁਹਾਡੇ ਤੋਂ ਜ਼ਰੂਰ ਅਸੀਂ ਸੁਣਨਾ ਚਾਹਵਾਂਗੇ ਜੇਕਰ ਸੰਭਵ ਹੋਇਆ ਤਾਂ। ਜੀ, ਮੈਨੂੰ ਲੱਗਦਾ ਕਿ ਇੰਟਰਨੈਟ ਦੀ ਜਿਹੜੀ ਕੋਈ ਸਮੱਸਿਆ ਆ ਉਹ ਆ ਰਹੀ ਹੈ ਇਸ ਵੇਲੇ ਗੱਲਬਾਤ ਕਰਨ ਦੇ ਵਿਚ, ਪਰ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਮੈਂ ਇਹ ਜ਼ਰੂਰ ਉਮੀਦ ਕਰਦੀ ਹਾਂ ਕਿ ਤੁਸੀਂ ਅੱਜ ਦੀ ਸਾਡੀ ਇਸ ਗੱਲਬਾਤ ਨੂੰ, ਇੱਕ ਮੁਲਾਕਾਤ ਸਿਲਸਿਲੇ ਨੂੰ ਜ਼ਰੂਰ ਦਿਲੋਂ ਮਾਣਿਆ ਹੋਣਾ, ਤੇ ਅਸੀਂ ਚਾਹੁੰਦੇ ਸੀ ਕਿ ਜਸਵੰਤ ਸਿੰਘ ਹੋਰਾਂ ਤੋਂ ਅਸੀਂ ਦਾਰਾ ਸਿੰਘ ਹੋਰਾਂ ਦੀ, ਨਰਿੰਦਰ ਰਠੌਰ ਹੋਰਾਂ ਦੀ ਫਰਮਾਇਸ਼ ਦੇ ਉੱਤੇ ਜਿਹੜੀ ਉਹ ਮਮਿਕਰੀ ਆ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੀਏ, ਪਰ ਕਿਉਂਕਿ ਥੋੜੀ ਜਿਹੀ ਇੰਟਰਨੈਟ ਦੀ ਜਿਹੜੀ ਸਮੱਸਿਆ ਆ ਉਹ ਜ਼ਰੂਰ ਕਿਤੇ ਆਈ ਹੈ, ਜੇਕਰ ਜਸਵੰਤ ਸਾਡੇ ਨਾਲ ਦੁਬਾਰਾ ਜੁੜਦੇ ਆ ਤਾਂ ਫਿਰ ਆਪਾਂ ਜਾਂਦੇ ਜਾਂਦੇ ਉਹਨਾਂ ਤੋਂ ਉਹਨਾਂ ਦੀ ਉਹ ਮਮਿਕਰੀ ਜਿਹੜੀ ਆ ਉਹ ਜ਼ਰੂਰ सुननी चाहवांगी चाहवांगे पर मेनू लगदा है कि थोड़ी जी समस्या जिहड़ी ओह इंटरनेट दी आउण कारण ओह साडे नाल इस वेले उहनां दा जिहड़ा संपर्क है ओह टुट चुका है। पर दोस्तो असीं उम्मीद करदे हां कि अज दे इस शो दे विच अज दी इस एक मुलाकात दे विच तुसीं जसवंत सिंह होरां दे नाल कीती है गल्लबात जिहड़ी है जरूर पसंद कीती होणी है। जिहड़े भी दोस्त इस वेले साडे नाल जुड़े हुए ने मैं शामिल कर लैनी हां जल्दी जल्दी। साडे नाल गुरिंदर सिंह जुड़े हुए ने वर्जीनिया तों, सति श्री अकाल सारयां नूं बुला रहे हां, कहिंदे लेट ही सही पर आ गए, कोई नहीं जी देर आए दुरुस्त आए, बहुत प्यार भरी सति श्री अकाल आप नूं। और कहिंदे सुन रहे हैं जी मैं ते शगन, बहुत बहुत धन्नवाद ते जी आया नूं। ते इधर साडे नाल साडे बहुत ही प्यारे आंटी मौली जौहल हुरी भी साडे नाल जुड़े हुए ने, कहिंदे हाय अमरदीप बेटा आई एम इंजॉइंग शो दिस मॉर्निंग, वेरी इंस्पायरिंग, हैव अ गुड डे टू ऑल हरमन रेडियो फैमिली, प्लीज प्ले सुरिंदर कौर सॉन्ग। मैं ट्राई करती हां जी, जांदे जांदे सुरिंदर कौर होरां दी आवाज़ दे विच तुहाडे लई गीत जरूर लगावां। बहुत प्यार भरी सति श्री अकाल साडे वल्लों तुहानूं ते प्रोग्राम दे विच जी आया नूं। बचित्र माड़पुलर फिरोजपुर वाले भी पहुंचे हुए आ, कहिंदे हरमन रेडियो परिवार नूं सवेर दी प्यार भरी सति श्री अकाल, बहुत प्यार भरी सति श्री अकाल साडे वल्लों तुहानूं भी। नरेंद्र ठौर आस्ट्रेलिया वाले भी कहिंदे वाह जी वाह स्वागत है साडे हरमन प्यारे कमेडियन दा, मैं हसदे सौंदे रहो च भाजी दे सारे परफॉर्मेंस देखे आ, भाजी तां गाउंदे भी बहुत सोहणा ने, दारा सिंह दी बहुत वधिया ममिकरी करदे ने, भाजी दी आवाज बच्चियां दे कार्टून च भी है जी आवाज बिलकुल कहंदे ठीक है जी। ते भाजी दियां भाजी दो सत्रां भी सुना दियो साफ सुथरी कमेडी कहंदे तुसी कीती है भाई जी हमेशा। ते बहुत बहुत धन्नवाद नरेंद्र जी, तुसी अपने शब्दां दे नाल सांझ बनाई है जसवंत होरां दे नाल। ते इस तों बाद राज कैलिफोर्निया तों साडे नाल जुड़े हुए सन, वेरी इंटरेस्टिंग इंटरव्यू, कहंदे आई विश हिम द बेस्ट फॉर फ्यूचर सक्सैस, बहुत बहुत शुक्रिया जी। ते लो जी अज दा एक मुलाकात दा सिलसिला फिर हुण आपां इत्थे ही रोकदे आं, जसवंत सिंह होरां दा भी धन्नवाद करदे आं अज दे इस एक मुलाकात सिलसिले दे विच, उन्होंने अपना कीमती समा साडे नाल सांझा कीता और अपनी जिंदगी दे अपनी कला दे उस सफर नूं सांझा करदे आं, बहुत सारे जिहड़े होर तजर्बे आ ओह भी सांझे कीते आ, कुछ सुनेहे जिहड़े आ ओह भी कलाकारां दे लई दित्ते आ। ते असीं तुहाडे सारयां दे लई चंगे दिन की उम्मीद करते हुए यह सिलसिला हुण इत्थे ही रोकदे आं। सो दिओ इजाजत, बहुत प्यार भरी सति श्री अकाल, तुसी जुड़े रहो हरमन रेडियो दे नाल। ते लो जी ए फेसबुक जिहड़ा ब्रॉडकास्ट असीं इत्थे रोक रहे हां, ते इधर साडे नाल कुछ दोस्त जिहड़े जुड़े हुए सन ऑनलाइन स्ट्रीमिंग दे उत्ते, उन्हां नूं मैं जरूर कहांगी कि कुछ शायद फरमाइशां जिहड़ियां अज साडे कोल जिहां सी ओह पूरियां नहीं हो सकियां। खास तौर दे उत्ते साडे नाल गिल साहब जुड़े सी टुडीके वाले, उन्हां ने दो नंबर भेजे सी, गिल साहब हुण समां जिहड़ा ओह इजाजत नहीं दे रहा, पर अगले हफ्ते जरूर कोशिश रहेगी कि उन्हां नंबरां दे उत्ते संपर्क करके तुहाडियां दुआवां तुहाडे मुहब्बती पैगाम जिहड़े आ ओह जरूर